Ya exostai.
ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹੈਲੋ ਹਰਮਨ ਰੇਡੀਓ चेते रखिए कि सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात ना मैं सुखप्रीत तुहानू सब नू सद्दा दिनी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी सखांदा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नूं याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां
लो जी जिंदगी दी एक रात होर गुजर गई ते एक नवी सवेर नवीआं उम्मीदां खुशियां खेड़े ते नवे चा लेके आई है सो आओ जी रल के स्वागत करिए इस नवी सवेर दा 31 मई ते मई महीने दे आखरी दिन आखरी बुधवार दा परमात्मा इस सवेर सारी दुनिया ते सुख शांति लेके आवे वैसे जी हरमन रेडियो दे वेड़े ता इस सवेर सुख नु नाल लेके आई है ना सो जी हरमन रेडियो दे नाल सांझ पाई बैठे सब श्रोतियां दा ए सुख यानी मैं सुखप्रीत स्वागत करदी हां प्रोग्राम लहरां विच आप सब नू प्यार भरी सत श्री अकाल जी ते नाल ही धन्नवाद करदी आं सरबजीत जी दा जो मेरी आवाज नू तुहाडे तक पहुंचाउण दे लई हमेशा दी तरह तड़कसार उठ के हमला मार रहे ने। सो जी हुण तो साडा कोई 2 घंटे दा जिहड़ा साथ है ओह बणिया रहना है ਤੇ ਸਮਾਂ ਇਸ ਵੇਲੇ ਮੈਂ ਦੱਸ ਦੇਵਾਂ ਐਡੀਲੇਡ ਦੇ ਵਿੱਚ ਜੀ ਇਸ ਵੇਲੇ 7:34 ਹੋ ਚੁੱਕੇ ਨੇ ਤੇ ਸਿਡਨੀ ਬ੍ਰਿਸਬੇਨ ਮੈਲਬਰਨ ਦੇ ਵਿੱਚ 8:04 ਹੋਏ ਨੇ ਪਰਥ ਹਾਂਗਕਾਂਗ ਦੀਆਂ ਘੜੀਆਂ ਤੇ ਇਸ ਵੇਲੇ 6:04 ਵੱਜ ਚੁੱਕੇ ਨੇ ਸਵੇਰ ਦੇ ਜੀ 31 ਮਈ ਦੀ ਸਵੇਰ ਚੱਲ ਰਹੀ ਹੈ ਇਹਨਾਂ ਦੇਸ਼ਾਂ ਦੇ ਵਿੱਚ ਤੇ ਆਪਣੇ ਪੰਜਾਬ ਆਪਣੇ ਭਾਰਤ ਦੇ ਵਿੱਚ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਹੈ ਤੇ ਪੱਛਮੀ ਦੇਸ਼ਾਂ ਦੇ ਵਿੱਚ ਇਸ ਵੇਲੇ ਅਜੇ 30 ਮਈ ਦੀ ਜਿਹੜੀ ਸ਼ਾਮ ਹੈ ਉਹ ਟਲ ਰਹੀ ਹੈ। ਸੋ ਜਿੱਥੇ ਕਿਤੇ ਵੀ ਬੈਠੇ ਹੋ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੇ ਪ੍ਰੋਗਰਾਮ ਦੇ ਵਿੱਚ ਸਾਂਝ ਜਿਹੜੀ ਹੈ ਤੁਸੀਂ ਹਮੇਸ਼ਾ ਦੀ ਤਰ੍ਹਾਂ ਬਣਾਈ ਰੱਖਣੀ ਹੈ ਜੀ। ਸਾਂਝ ਬਣਾਉਣ ਦੇ ਲਈ ਮੈਂ ਤੁਹਾਨੂੰ ਪਤਾ ਦੱਸ ਦਿੰਨੀ ਆ ਈਮੇਲ ਰਾਹੀਂ ਤੁਸੀਂ ਆਪਣੇ ਸੁੱਖ ਸੁਨੇਹੇ ਸਾਡੇ ਤੱਕ ਪਹੁੰਚਾ ਸਕਦੇ ਹੋ ਜੀ। ਈਮੇਲ ਦਾ ਪਤਾ ਹੈ request@harmanradio.com ਤੇ ਹਰਮਨ ਰੇਡੀਓ ਤੇ ਤੁਸੀਂ ਟੈਲੀਗ੍ਰਾਮ ਰਾਹੀਂ ਜਿਹੜੇ ਆਪਣੇ ਵੋਇਸ ਮੈਸੇਜਸ ਫੋਟੋ ਮੈਸੇਜਸ ਜਾਂ ਮੈਸੇਜਸ ਜਿਹੜੇ ਆ ਉਹ ਮੇਰੇ ਤੱਕ ਪਹੁੰਚਾ ਸਕਦੇ ਹੋ ਤੇ ਫਿਰ ਮੇਰੀ ਆਵਾਜ਼ ਤੁਹਾਡੇ ਉਹ ਸਾਰੇ ਮੈਸੇਜਸ ਬਾਕੀ ਸਰੋਤਿਆਂ ਨਾਲ ਸਾਂਝੇ ਕਰੇਗੀ ਜੀ। ਸੋ ਸਾਂਝਾ ਜਿਹਾ ਪ੍ਰੋਗਰਾਮ ਹੈ ਲਹਿਰਾਂ, ਸੋ ਇਹਦੇ ਵਿੱਚ ਲਹਿਰਾਂ ਅੱਜ ਅਸੀਂ ਲਾਉਣੀਆਂ ਨੇ। ਸੋ ਜਿਸ ਵੀ ਸਮੇਂ ਨੂੰ ਤੁਸੀਂ ਮਾਣ ਰਹੇ ਹੋ ਖੁਸ਼ ਰਹੋ ਆਬਾਦ ਰਹੋ ਜੀ। ਤੇ ਸਮਾਂ ਵੈਸੇ ਇੱਕ ਬੜੀ ਬਲਵਾਨ ਚੀਜ਼ ਹੈ ਜੀ। ਕਹਿੰਦੇ ਨੇ ਕਿ ਜਿਹੜਾ ਇੱਕ ਵਾਰੀ ਸਮਾਂ ਜਦੋਂ ਲੰਘ ਜਾਂਦਾ ਤਾਂ ਉਹਦੇ ਨਾਲ ਛੱਡ ਜਾਂਦਾ ਜੋ ਆਪਣੀਆਂ ਪੈੜਾਂ ਤੇ ਜਿਸ ਦੀ ਬੁੱਕਲ ਚ ਲੁਕੀਆਂ ਹੁੰਦੀਆਂ ਨੇ ਅਨੇਕਾਂ ਹੀ ਯਾਦਾਂ, ਹੈ ਨਾ, ਜਿਨ੍ਹਾਂ ਨੂੰ ਅਸੀਂ ਹਮੇਸ਼ਾ ਯਾਦ ਕਰਕੇ ਸੋਚਦੇ ਰਹਿੰਦੇ ਹਾਂ ਵੀ ਹਾਏ ਉਹ ਕਿੰਨੇ ਚੰਗੇ ਵੇਲੇ ਸੀ, ਉਹ ਕਿੰਨਾ ਸਮਾਂ ਟਾਈਮ ਸੀਗਾ। ਸੋ ਜੀ ਟਾਈਮ ਹਮੇਸ਼ਾ ਹੀ ਵਧੀਆ ਰਹਿੰਦਾ ਪਰ ਜੋ ਇੱਕ ਵਾਰੀ ਨਿਕਲ ਜਾਂਦਾ ਉਹ ਸਾਨੂੰ ਕਿਤੇ ਨਾ ਕਿਤੇ ਦਿਲ ਨੂੰ ਖੁਸ਼ੀ ਸਕੂਨ ਵੀ ਦਿੰਦਾ ਹੈ ਤੇ ਕਿਤੇ ਸਾਡੀਆਂ ਅੱਖਾਂ ਨਮ ਵੀ ਕਰ ਜਾਂਦਾ। ਸੋ ਇਹੋ ਜਿਹੀਆਂ ਯਾਦਾਂ ਨੂੰ ਪ੍ਰੋਗਰਾਮ ਲਹਿਰਾਂ ਬੁੱਧਵਾਰ ਦੇ ਦਿਨ ਅਸੀਂ ਬੈਠ ਕੇ ਸਾਂਝਾ ਕਰਦੇ ਹਾਂ। ਸੋ ਅੱਜ ਵੀ ਜਿਹੜੀ ਹੈ ਯਾਦਾਂ ਦੀ ਸਾਂਝ ਵੀ ਪਾਉਣੀ ਹੈ, ਬਰਾੜ ਸਾਹਿਬ ਨੇ ਵੀ ਜੁੜਨਾ ਸਾਡੇ ਨਾਲ ਥੋੜੇ ਸਮੇਂ ਤੱਕ ਤੇ ਖਬਰਾਂ ਵੀ ਖੰਗਾਲ ਲੈਣੀਆਂ ਹੈ ਤੇ ਬਾਕੀ ਜੀ ਗੀਤ ਸੰਗੀਤ ਬਿਲਕੁਲ ਕੁਝ ਮੇਰੀ ਫਰਮਾਇਸ਼ ਦਾ ਤੇ ਕੁਝ ਤੁਹਾਡੀ ਫਰਮਾਇਸ਼ ਦੇ ਜਿਹੜੇ ਗੀਤ ਆ ਪ੍ਰੋਗਰਾਮ ਦੇ ਵਿੱਚ ਚਲਾਉਣੇ ਆ। ਸੋ ਮੈਨੂੰ ਲੱਗਦਾ ਇੱਕ ਗੀਤ ਸੁਣ ਲਈਏ ਪਹਿਲਾਂ ਤੇ ਉਸ ਤੋਂ ਬਾਅਦ ਫੇਰ ਅਸੀਂ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਹਾਂ ਜੀ। ਅੱਜ ਤੁਹਾਡੇ ਲਈ ਇਹ ਗੀਤ ਚੂਜ਼ ਕੀਤਾ ਮੈਂ, ਸੁਣਦੇ ਹਾਂ ਜੀ ਇਹ ਗੀਤ ਤੇ ਉਸ ਤੋਂ ਬਾਅਦ ਫੇਰ ਹਾਜ਼ਰ ਹੁੰਦੀ ਹਾਂ ਮੈਂ ਜੀ।
ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ। ਤੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂ
ਜਿੱਤਾਂਗੇ ਜ਼ਰੂਰ ਜਾਰੀ ਡੰਗ ਰੱਖਿਓ ਜਾਰੀ ਡੰਗ ਰੱਖਿਓ
जी असि जितांगे जरूर जारी जंग रखियो। सो बहुत ही खूबसूरत बोल और बहुत ही खूबसूरत आवाज जिस नाल प्रोग्राम दी शुरुआत कीती है जी, उम्मीद करदी हां तुसी सब ने पसंद कीता होना है। सो प्रोग्राम दे विच समा हो गया है जी, हुण बराड़ साहब हुणा दी आमद दा सो प्रोग्राम दे विच उहनां नूं लैणे आ। तुहाडे दिल विच कोई खबर कोई मुद्दा जिहड़ा तुहानूं सता रिहा जी, बेझिझक होके तुसी बराड़ साहब दे नाल सांझा कर सकदे हो ते ओह वी जरूर कोशिश करदे हुंदे आ तुहानूं संतुष्टि देन दी तसल्ली देन दी तुहानू जवाबां दे राही। सो प्रोग्राम दे विच स्वागत करदी आ मैं बराड़ साहब दा। सत श्री अकाल बराड़ साहब।
सत श्री अकाल सुखप्रीत ते सारे हरमन रेडियो सुनने वाले श्रोतां नू भी प्यार भरी सत श्री अकाल। उम्मीद करदे आ जी ओह प्रोग्राम दा जिहड़ा आनंद उठा रहे होणे ते अज उहनां दा दिन बहुत खूबसूरत चढ़िया होणा।
जी बिलकुल बराड़ साहब, एडिलेड दा दिन तां बहुत वधिया चढ़िया जी। धुप जिहड़ी जदों सर्दियां दे विच धुप दे सवे सवेरे सवेरे तां मैनूं लगदा इस तों वधिया की हो सकदा। सो इह हफ्ता जिहड़ा धुप तां चढ़ी रहणी आ पर मौसम जिहड़ा कुछ ठंडा हो रहा है एडिलेड दे विच हुण।
जी जी काफी ठंडा हो रहा, थोड़ा नहीं कह सकदे। ते जिहड़ा रिवरलैंड दे विच फ्रोस्ट दे चांस कल तों दसे आ, फ्रोस्ट पैनी है लगातार तीन चार दिन, ओदे कारण मैनूं लग रहा है वी जिहड़ी सुक्की ठंड जिहनूं कहिंदे आ ओह पै रही आ। सो श्रोतां नूं बेनती आ वी भाई इह सुक्की ठंड कई वारी बंदे नूं रगड़ा ला जांदी आ ते अपने आप नूं बचा के रखियो। ते ठंड हमेशा पैरां तों ते सिर तों लगदी आ, बचपन तों विच इह गल्लां सिखाईआं जांदियां वी ठंड आ जिहड़ी ओह हमेशा सिर च हवा वजणी ते पैरां तों वजणी आ। सो जिहो जिहे मुल्क च आए आ, जिहो जिहे हुण साडे कोले साधन हो गए आ, पहलां मन्निआ नहीं सी ओह जे साधन, तां सानूं ओह चीजां वरत लैणियां चाहीदियां। कई बार की हुंदा ना असीं सिर दे उत्ते बाल खराब होण तों डरदे, कोई चीज ढकदे नहीं वी नहीं भैड़े लगांगे कम ते आ इदां, पर भैड़ा लगण नालों बेहतर आ जिहड़ी अपनी जिहड़ी सिहत संभाल करनी। सो कोई चक्कर नहीं जी, जराबां तां तुसीं पा ही सकदे हो इस रुत्त दे विच, बड़ियां सोहणियां इत्थे मुट्टियां जराबां आउंदियां, ओह जरूर पाओ, पैरां नूं निग्गे रखो ते दिमाग नूं वी जिहड़ा सिर नूं जिहड़ा ढक के रखो, क्योंकि मेन कंट्रोल उत्थों आ ते उत्थों इक सिग्नल गलत चलिया गया किसे पासे नूं वी तां उसे नाल ही जिहड़ा फिर तुहाडा सब तों पहलां छाती जकड़न हुंदी आ ते फिर ओह कहिंदे नहीं हुंदे नमोनिया ते फिर डबल नमोनिया। ते इह गल देखण नूं छोटी जी लगदी है, ठंड लग गई पर बंदा फिर महीना भर उलझ के रह जांदा। सो बेहतर आ जी इस सुक्की ठंड तों बचिया जावे जिन्ना बच सकदा।
जी बिलकुल बराड साहब, बिलकुल कहने हुंदे ना सियाणियां दा किया ते औलियां दा खादा बाद च पता लगदा। सो बिलकुल बचपन दे विच भी जदों घर दे कहिंदे हुंदे सी कि ठंड सिर तों या पैरां तों चढ़दी आ कपड़े पा लो हना, ते इदां लगदा हुंदा सीगा ते की पता नहीं इहनां नूं इन्नी ठंड क्यों लगदी आ, पर उमर दे तकाजे दे नाल तुहानूं सब कुछ समझ आ जांदा। ते बराड़ साहब ठंड दी गल कीती है ते इहो जिही ठंड दे नाल ही जिहड़े कोहरे पए हुंदे सी मैनूं याद आ जांदियां आपणे पंजाब दीआं ठंडां, जदों ठुर ठुर करदे स्कूल जाईदा हुंदा सी ते रस्ते च किसे ने धूणियां वालियां हुंदियां ਸੀ ਤੇ ਉੱਥੇ ਹੱਥ ਸੇਕੀ ਦੇ ਸੀ ਖੜੇ ਹੋ ਕੇ। ਸੋ ਉਹ ਮਜ਼ਾ ਹੀ ਕੁਝ ਹੋਰ ਸੀ ਜੀ ਉਹ ਸਰਦੀਆਂ ਦਾ ਉਹ ਸਿਆਲਾਂ ਦਾ।
ਬਿਲਕੁਲ ਜੀ ਬਿਲਕੁਲ, ਇਹ ਤਾਂ ਹੁਣ ਵੀ ਜਿਹੜਾ ਜਦੋਂ ਜਾਂਦੇ ਆ ਪੰਜਾਬ ਜਾਂਦੇ ਆ ਤਾਂ ਕਈ ਵਾਰ ਨਾ ਡੁੱਡ ਘਰਾਂ ਚ ਰੀਤ ਹੁੰਦੀ ਆ, ਲੱਖ ਘਰਾਂ ਚ ਹੀਟਰ ਲੱਗ ਗਏ, ਏਸੀ ਲੱਗ ਗਏ, ਸਭ ਕੁਛ ਹੋ ਗਿਆ, ਪਰ ਮੈਂ ਦੇਖਿਆ ਵੀ ਅੱਡੋ ਅੱਡ ਰੀਤ ਹੁੰਦੀ ਆ। ਮੈਂ ਆਪਣੀ ਸਿਸਟਰ ਨੂੰ ਮਿਲਣ ਜਦੋਂ ਫਾਜ਼ਿਲਕਾ ਜਾਣਾ ਤਾਂ ਉਹਨਾਂ ਦੇ ਪਰਿਵਾਰ ਚ ਇੱਕ ਰੀਤ ਆ ਵੀ ਉਹਨਾਂ ਨੇ ਜਦੋਂ ਕਾਮੇ ਨੇ ਆ ਜਾਣਾ ਤੇ ਕਾਮੇ ਨੂੰ ਕਹਿ ਦੇਣਾ ਵੀ ਬਾਹਰ ਨਾ, ਉਹਨਾਂ ਨੇ ਇੱਕ ਜਗ੍ਹਾ ਹੀ ਬਣਾਈ ਹੋਈ ਆ ਪੱਕੀ ਚਾਰ ਚੁਫੇਰੇ ਮੂਹੜੇ ਲਾ ਕੇ ਵੀ ਉੱਥੇ ਅੱਗ ਬਾਲਦੇ ਭਾਈ, ਤੇ ਉਹ ਸਾਰੇ ਪਰਿਵਾਰ ਨੇ ਆ ਕੇ ਉੱਥੇ ਸੁਬਹ ਸੁਬਹ ਉੱਥੇ ਬੈਠ ਕੇ ਅਖਬਾਰ ਪੜ੍ਹਨੇ ਆ ਤੇ ਅੱਗ ਸੇਕਣੇ, ਹਾਲਾਂਕਿ ਕੋਈ ਸਾਧਨਾਂ ਦੀ ਕਮੀ ਨਹੀਂ ਪਰ ਫੇਰ ਵੀ ਉਹ ਇੱਕ ਆਪਣਾ ਵੱਖਰਾ ਨਜ਼ਾਰਾ ਉੱਥੇ ਬੈਠ ਕੇ ਜਿਹੜੀ ਅੱਗ ਸੇਕਣ ਦਾ।
ਬਿਲਕੁਲ ਬਰਾੜ ਸਾਹਿਬ, ਉਹ ਪੰਜਾਬ ਦੀਆਂ ਜਿਹੜੀਆਂ ਸਰਦੀਆਂ ਹੁੰਦੀਆਂ ਸੀਗੀਆਂ ਪਤਾ ਨੀ ਹੁਣ ਵੀ ਉੱਥੇ ਉਹ ਨਹੀਂ ਰਹੀਆਂ, ਪਰ ਸਾਡੀਆਂ ਯਾਦਾਂ ਚ ਜਿਹੜੀਆਂ ਬਸੀਆਂ ਹੋਈਆਂ, ਰਾਤ ਨੂੰ ਵੀ ਰੋਟੀ ਤੋਂ ਬਾਅਦ ਚੁੱਲ੍ਹੇ ਚੋਂ ਗਿਆਰੀਆਂ ਬਾਹਰ ਕੱਢ ਕੇ ਹੱਥ ਸੇਕਣ ਲੱਗ ਜਾਣਾ ਤੇ ਫਿਰ ਲੁਹਾਂਡੇ ਚ ਵੀ ਗਿਆਰੀਆਂ ਪਾ ਕੇ ਮੰਜੇ ਥੱਲੇ ਰੱਖ ਲਈਦੀਆਂ ਹੁੰਦੀਆਂ ਸੀਗੀਆਂ ਕਈ ਵਾਰੀ। ਸੋ ਚਲੋ ਖੈਰ ਜੀ, ਮੇਰੀਆਂ ਯਾਦਾਂ ਦੀ ਗੱਡੀ ਸ਼ੁਰੂ ਹੋਈ ਤੇ ਰੁਕਦੀ ਨੀ ਫਿਰ ਬਰਾੜ ਸਾਹਿਬ, ਇਸ ਕਰਕੇ ਅਸੀਂ ਖਬਰਾਂ ਵੱਲ ਹੀ ਰੁਖ ਕਰਦੇ ਆ ਹੁਣ।
ਜੀ ਬਿਲਕੁਲ ਬਿਲਕੁਲ
ਜੀ ਬਰਾੜ ਸਾਹਿਬ, ਜਿਹੜੀ ਮੇਨ ਖਬਰ ਆ ਰਹੀ ਹੈ ਕਿ ਕਿਸਾਨਾਂ ਦੀ ਕੁਰਕੀ ਖਤਮ ਕਰਨ ਦੇ ਫੈਸਲੇ ਤੇ ਜਿਹੜੀ ਮੋਹਰ ਹੈ ਲੱਗ ਗਈ ਹੈ, ਸੋ ਇਹਦੇ ਬਾਰੇ ਤੁਸੀਂ ਦੱਸੋ।
ਬਿਲਕੁਲ ਜੀ, ਅੱਜ ਕੱਲੇ ਕਿਸਾਨਾਂ ਦੇ ਕਰਜ਼ੇ ਤੇ ਕੁਰਕੀ ਦੀ ਗੱਲ ਨਹੀਂ ਹੋਈ, ਹੋਰ ਵੀ ਕਈ ਫੈਸਲਿਆਂ ਦੇ ਉੱਤੇ ਜਿਹੜੀ ਪੰਜਾਬ ਦੀ ਕੈਬਨਿਟ ਨੇ ਮੋਹਰ ਲਾਈ ਆ, ਤੇ ਉਹਦੇ ਵਿੱਚੋਂ ਮੋਹਰ ਦੇ ਵਿੱਚੋਂ ਮੇਰੇ ਨਾ ਬਿਲ ਰੋਜ਼ਰ ਹੋਰਾਂ ਦਾ ਇੱਕ ਕਥਨ ਯਾਦ ਆ ਗਿਆ। ਬਿਲ ਰੋਜ਼ਰ ਹੋਰਾਂ ਨੇ ਆਪਣੀ ਇੱਕ ਬੁੱਕ ਦੇ ਵਿੱਚ ਇੱਕ ਕਥਨ ਸੀ ਜਿਹਦਾ ਮੈਂ ਪੰਜਾਬੀ ਕਰਨ ਤੁਹਾਨੂੰ ਦੱਸਦਾ। ਉਹ ਚ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਪਾਰਲੀਮੈਂਟ ਵਾਲੇ ਨਾ ਜਦੋਂ ਕਦੇ ਮਜ਼ਾਕ ਕਰਦੇ ਆ ਤੇ ਕਹਿੰਦੇ ਉਹ ਕਾਨੂੰਨ ਬਣ ਜਾਂਦਾ, ਤੇ ਜਦੋਂ ਕਹਿੰਦੇ ਉਹ ਕਾਨੂੰਨ ਬਣਾਉਂਦੇ ਆ ਤੇ ਉਹ ਮਜ਼ਾਕ ਬਣ ਕੇ ਰਹਿ ਜਾਂਦਾ। ਸੋ ਮੈਨੂੰ ਉਹ ਗੱਲ ਅੱਜ ਬਹੁਤ ਚੇਤੇ ਆ ਰਹੀ ਹੈ, ਬਿਲ ਰੋਜ਼ਰ ਹੋਰਾਂ ਦੀ। ਪਤਾ ਨੀ ਮੈਂ ਕਿੱਥੇ ਪੜ੍ਹੀ ਸੀ, ਕਦੋਂ ਪੜ੍ਹੀ ਸੀ, ਪਰ ਇੰਨਾ ਕੁ ਮੇਰੇ ਯਾਦ ਆ ਵੀ ਉਹਦੇ ਚ ਉਹਨਾਂ ਨੇ ਇਹ ਲਿਖਿਆ ਸੀ ਵੀ ਪਾਰਲੀਮੈਂਟ ਵਾਲੇ ਜਦੋਂ ਤੱਕ ਕਾਨੂੰਨ ਬਣਾਉਂਦੇ ਆ ਉਹ ਮਜ਼ਾਕ ਬਣ ਜਾਂਦਾ, ਤੇ ਜਦੋਂ ਮਜ਼ਾਕ ਕਰਦੇ ਆ ਉਹ ਕਾਨੂੰਨ ਬਣ ਜਾਂਦਾ। ਸੋ ਇਹ ਇੱਕ ਲੋਕਤੰਤਰ ਦਾ ਬਿਊਟੀ ਵੀ ਹੈ ਤੇ ਲੋਕਤੰਤਰ ਦੀ ਤ੍ਰਾਸਦੀ ਵੀ ਹੈ, ਇਹਨੂੰ ਅਸੀਂ ਕਹਿ ਸਕਦੇ ਹਾਂ। ਪਰ ਫਿਰ ਵੀ ਸਾਨੂੰ ਜਿਹੜਾ ਇਹਦਾ ਪੋਜ਼ਿਟਿਵ ਪੱਖ ਹੀ ਦੇਖਣਾ ਪੈਣਾ। ਕਈ ਵਾਰੀ ਕੀ ਹੁੰਦਾ ਵੀ ਏਸੀ ਕਮਰਿਆਂ ਦੇ ਵਿੱਚ ਬੈਠ ਕੇ ਜਿਹੜੀ ਰਾਹਾਂ ਦੀਆਂ ਜਿਹੜੀਆਂ ਤਕਲੀਫਾਂ ਨਹੀਂ ਮਾਪੀਆਂ ਜਾ ਸਕਦੀਆਂ, ਸੋ ਉਹ ਕਾਰਨ ਹੋ ਜਾਂਦੇ ਆ ਵੀ ਕੋਈ ਨਾ ਕੋਈ ਕਾਨੂੰਨ ਜਿਹੜੇ ਬਣਦੇ ਆ ਉਹ ਮਜ਼ਾਕ ਦਾ ਪਾਤਰ ਹੋ ਕੇ ਰਹਿ ਜਾਂਦੇ ਆ। ਸੋ ਇਹ ਮਜ਼ਾਕ ਦੇ ਪਾਤਰਾਂ ਦੇ ਵਿੱਚ ਜਿਹੜੀ ਗੱਲ ਕੀਤੀ ਜਾਏ ਇਸ ਵਾਰ ਜਿਹੜੀ ਇਹਨਾਂ ਨੇ ਵੈਸੇ ਤਾਂ ਕਿਹਾ ਜੀ ਅਸੀਂ ਜਿਹੜੀ ਖੇਤੀ ਸੈਕਟਰ ਦੇ ਵਿੱਚ ਜਿਹੜੀਆਂ ਆ ਰਹੀਆਂ ਗਰਮੀਆਂ ਉਹਨਾਂ ਦੇ ਵਿੱਚ ਅਸੀਂ ਸੁਧਾਰ ਕਰਾਂਗੇ, ਉਹਦੇ ਚ ਅਸੀਂ ਦੇਖ ਰਹੇ ਹਾਂ ਵੀ ਜਿਹੜੀ ਕੁਰਕੀ ਆ ਉਹ ਕੁਰਕੀ ਨਾ ਕੀਤੀ ਜਾਵੇ। ਹੁਣ ਇਹ ਗੱਲਾਂ ਬਹੁਤ ਸਾਰੀਆਂ, ਇਹ ਬਹੁਤ ਸਾਰੇ ਪਹਿਲੂ ਪੱਖ ਆ। ਜੇ ਤਾਂ ਹੁਣ ਕਿਸਾਨ ਦੀ ਨਜ਼ਰੇ ਦੇਖਦੇ ਹਾਂ ਤਾਂ ਕਿਸਾਨ ਲਈ ਕੁਰਕੀ ਸ਼ਬਦ ਮਰਨ ਦੇ ਬਰਾਬਰ ਸ਼ਬਦ ਆ। ਪਰ ਫਿਰ ਦੂਜਾ ਗੱਲ ਇਹ ਆ ਜਾਂਦਾ ਵੀ ਕੁਰਕੀ ਤੱਕ ਦੀ ਨੌਬਤ ਕਿਉਂ ਆਈ, ਕੁਰਕੀ ਤੱਕ ਦੀ ਨੌਬਤ ਕਿੱਥੋਂ ਤੇ ਕਿਵੇਂ ਆਈ, ਇਹ ਚੀਜ਼ ਦੇਖਣ ਦੀ ਗੱਲ ਆ। ਫਿਰ ਹਾਂ, ਹਰ ਕੇਸ ਦਰ ਕੇਸ ਇਹਦਾ ਵੱਖਰਾ। ਆਪਾਂ ਜੇ ਹੁਣ ਅੱਜ ਆਪਾਂ ਕਿਸੇ ਕਿਸਾਨ ਨੂੰ ਨਿੰਦਦੇ ਹਾਂ ਵੀ ਉਹਨੇ ਆਪਦੇ ਖਰਚੇ ਵਧਾ ਲਏ ਤੇ ਉਹਨੇ ਜੀ ਕਰਜ਼ੇ ਚੱਕੀ ਗਿਆ ਤੇ ਅਖੀਰ ਉਹਦੇ ਕੁਰਕੀ ਦੀ ਨੌਬਤ ਆ ਗਈ, ਸੋ ਇਹ ਚ ਦੋਸ਼ੀ ਕਿਸਾਨ ਹੀ ਆ। ਪਰ ਅੱਡੋ ਅੱਡ ਹਾਲਾਤ ਵੀ ਆ, ਸਰਕਮਸਟਾਂਸ ਵੀ ਆ। ਬਹੁਤ ਸਾਰੇ ਹਾਲਾਤਾਂ ਦੇ ਵਿੱਚ ਇਹ ਆ ਵੀ ਲੋਕਾਂ ਨੇ ਜ਼ਿਆਦਾਤਰ ਕਰਜ਼ਾ ਜਿਹੜਾ ਦਿਖਾਵੇ ਲਈ ਚੱਕਿਆ, ਜ਼ਿਆਦਾਤਰ ਕਰਜ਼ਾ ਟਰੈਕਟਰ ਲੈਣੇ, ਦਿਖਾਵਾ ਕਰਨਾ, ਕੁੜੀਆਂ ਮੁੰਡਿਆਂ ਦੇ ਵਿਆਹਾਂ ਦੇ ਪੈਸੇ ਲਾਉਣੇ, ਈਵਨ ਇੱਥੋਂ ਤੱਕ ਵੀ ਬਜ਼ੁਰਗਾਂ ਦੇ ਮਰਿਆਂ ਦੇ ਉੱਤੇ ਵੀ ਵੱਡਾ ਕਰਨ ਦੇ ਉੱਤੇ ਵੀ ਲੱਖਾਂ ਰੁਪਈਆ ਲਾ ਦੇਣਾ, ਸਿਰਫ ਤੇ ਸਿਰਫ ਇੱਕ ਨੱਕ ਰੱਖਣਾ, ਹੋਮਿਓ ਰੱਖਣੀ ਜਾਂ ਵੱਡਾਪਣ ਸ਼ੋਅ ਕਰਨਾ, ਤੇ ਬਾਅਦ ਦੇ ਵਿੱਚ ਜਦੋਂ ਕੁਰਕੀਆਂ ਹੁੰਦੀਆਂ ਤੇ ਉਦੋਂ ਫਿਰ ਗਲਾਂ 'ਚ ਰੱਸੇ ਪਾਉਣੇ। ਸੋ ਇਹ ਚੀਜ਼ਾਂ ਕਿਤੇ ਨਾ ਕਿਤੇ ਅਸੀਂ ਸਾਰੀਆਂ ਚੀਜ਼ਾਂ ਲਈ ਸਰਕਾਰਾਂ ਨੂੰ ਨਹੀਂ ਦੋਸ਼ੀ ਗਰਦਾਨ ਸਕਦੇ। ਹੁਣ ਕੁਰਕੀ ਦਾ ਫੈਸਲਾ ਰੋਕਤਾ, ਪਰ ਇਹਦੇ ਆਉਣ ਵਾਲੇ ਦਿਨਾਂ 'ਚ ਨਤੀਜੇ ਕੀ ਨਿਕਲਣਗੇ ਦੇਖੋ ਤੁਸੀਂ। ਸਭ ਤੋਂ ਵੱਡੀ ਗੱਲ ਇਹ ਆ ਵੀ ਤੁਹਾਨੂੰ ਲੱਗਦਾ ਕੋਈ ਬੈਂਕ ਤੁਹਾਨੂੰ ਘਰੇ ਆਇਆਂ ਨੂੰ ਬਿਨਾਂ ਤੁਹਾਡੀ ਜ਼ਮੀਨ ਪਲੱਜ ਕਰੇ ਜਾਂ ਬਿਨਾਂ ਉਹਦੇ ਅਗੇਂਸਟ ਕੋਈ ਪ੍ਰੋਪਰਟੀ ਰੱਖੇ ਤੁਹਾਨੂੰ ਕੋਈ ਚੀਜ਼ ਦੇ ਦੂਗਾ? ਕੋਈ ਵੀ ਬੰਦਾ ਇਕੱਲਾ ਬੈਂਕ ਕੀ, ਕੋਈ ਵੀ ਬੰਦਾ ਕਿਸੇ ਨੂੰ ਬਗੈਰ ਰਿਸਕ ਕਵਰ ਨਹੀਂ ਦਿੰਦਾ। ਇੱਥੇ ਆਸਟ੍ਰੇਲੀਆ ਦੇ ਵਿੱਚ ਵੀ ਆ, ਆਸਟ੍ਰੇਲੀਆ ਦੇ ਵਿੱਚ ਵੀ ਹੁਣ ਤੁਸੀਂ ਦੇਖਿਆ ਹੋਣਾ ਵੀ ਘਰਾਂ ਦੇ ਮਾਮਲੇ 'ਚ ਜ਼ਰੂਰ ਉਹ 5 ਜਾਂ 10% ਤੁਹਾਡੇ ਐਡਵਾਂਸ ਲੈ ਕੇ ਦੇ ਦਿੰਦੇ ਆ। ਜੇ ਤੁਸੀਂ ਕੋਈ ਬਿਜ਼ਨਸ ਲੈਣਾ ਤਾਂ 30-40% ਤੋਂ ਘੱਟ ਤੁਹਾਨੂੰ ਲੋਨ ਨਹੀਂ ਦਿੰਦੇ। ਪਹਿਲਾਂ 30-40% ਤੁਹਾਨੂੰ ਅਪ ਫਰੰਟ ਦੇਣਾ ਪੈਣਾ, ਫੇਰ ਲੋਨ ਦਿੰਦੇ ਆ, ਕਿਉਂਕਿ ਉਹਨਾਂ ਨੂੰ ਬੈਂਕਾਂ ਦੇ ਤੇ ਜਾਂ ਉਹਨਾਂ ਦੇ ਸਾਰਿਆਂ ਦੇ ਤੱਤ ਕੱਢੇ ਹੋਏ ਆ ਵੀ ਜੇ ਕੋਈ ਬੰਦਾ ਸਾਰੇ ਪੈਸੇ ਜਿਹੜਾ ਲੈ ਲੈਂਦਾ ਵਿਆਜ ਦੇ ਉੱਤੇ ਤਾਂ ਉਹਦੇ ਤੋਂ ਕਮਾਈ ਕਰਕੇ ਇਕੱਲਾ ਵਿਆਜ ਹੀ ਮੁੜਦਾ, ਤੇ ਜਦੋਂ ਬੰਦੇ ਨੂੰ ਕੁਛ ਬਚਦਾ ਨਹੀਂ ਉਸ ਬਿਜ਼ਨਸ ਦੇ ਵਿੱਚ ਬੰਦੇ ਦਾ ਇੰਟਰਸਟ ਖਤਮ ਹੋ ਜਾਂਦਾ, ਜਦੋਂ ਕਿਸੇ ਵੀ ਕੰਮ 'ਚ ਇੰਟਰਸਟ ਖਤਮ ਹੋ ਗਿਆ ਉਹ ਫੇਲ ਹੋ ਜਾਂਦਾ, ਜਦੋਂ ਫੇਲ ਹੋ ਜਾਂਦਾ ਤੇ ਬੰਦਾ ਤਾਂ ਉਦੋਂ ਉੱਠ ਕੇ ਤੁਰ ਜਾਂਦਾ, ਤਾਂ ਫਿਰ ਉਦੋਂ ਜਿਹੜਾ ਪੈਸਾ ਉਹ ਤਾਂ ਬੈਂਕ ਦਾ ਹੀ ਫਸ ਗਿਆ ਨਾ, ਫਿਰ ਬੈਂਕ ਨੇ ਕਿੱਥੋਂ ਪੂਰਾ ਕਰਨਾ ਪੈਸਾ ਉਹ। ਸੋ ਇਹ ਬੈਂਕ ਆ ਇਹ ਬਹੁਤ ਫੂਕ ਫੂਕ ਪੈਰ ਧਰਦੇ ਆ, ਤੇ ਜੇ ਹੁਣ ਮੰਨ ਲਓ ਉਹਨਾਂ ਨੂੰ ਇਹ ਕਾਨੂੰਨ ਦੀ ਗੱਲ ਆ ਗਈ ਵੀ ਭਾਈ ਹੁਣ ਕਿਸਾਨ ਦੀ ਅਸੀਂ ਕਿਸੇ ਚੀਜ਼ ਦੀ ਕੁਰਕੀ ਨਹੀਂ ਕਰ ਸਕੋਗੇ, ਜੇ ਤੁਸੀਂ ਕੁਰਕੀ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਕਰਜ਼ਾ ਕੌਣ ਦੇਊਗਾ? ਚਲੋ ਇੱਕ ਪਾਸੇ ਤਾਂ ਚੰਗੀ ਗੱਲ ਮੰਨਦੇ ਆ ਵੀ ਜੇ ਸਾਨੂੰ ਚੀਜ਼ ਆਸਾਨੀ ਨਾਲ ਮਿਲ ਰਹੀ ਹੁੰਦੀ ਹੈ ਨਾ ਤੇ ਅਸੀਂ ਲੈ ਲੈਂਦੇ ਹਾਂ ਤੇ ਫਿਰ ਉਹਨੂੰ ਨਜਾਇਜ਼ ਫਾਇਦੇ ਉਠਾ ਲੈਂਦੇ ਹਾਂ, ਜੇ ਸਾਡੇ ਕੋਲ ਆਪਸ਼ਨ ਹੀ ਨਾ ਹੋਵੇ ਤਾਂ ਉਹ ਆਪਸ਼ਨ ਫਿਰ ਅਸੀਂ ਆਪੇ ਸਾਰ ਵੀ ਲੈਂਦੇ ਹਾਂ, ਡੰਗਾ ਵੀ ਲੈ ਜਾਂਦਾ ਸਾਡਾ। ਸੋ ਦੋਨੇ ਪਾਸੇ ਦੀ ਇਹ ਗੱਲ ਆ ਗਈ ਆ ਜੀ। ਇਹ ਤਾਂ ਸਾਨੂੰ ਨਾ ਇਕੱਲੇ ਇਕੱਲੇ ਬੰਦੇ ਨੂੰ ਸੰਭਲਣਾ ਪੈਣਾ, ਸ਼ੋਅ ਆਫ ਤੋਂ ਨਿਕਲ ਕੇ ਸਾਨੂੰ ਚੀਜ਼ਾਂ ਦਿਖਾਵੇ ਲਈ ਨਹੀਂ, ਚੀਜ਼ਾਂ ਲੋੜਾਂ ਮੁਤਾਬਕ ਲੈਣੀਆਂ ਚਾਹੀਦੀਆਂ। ਬਹੁਤ ਕੁਛ ਇੱਥੇ ਆ ਕੇ ਸਿੱਖਿਆ, ਆਸਟ੍ਰੇਲੀਆ ਚ ਆ ਕੇ ਸਿੱਖਿਆ, ਤੇ ਉਹ ਸਿੱਖਿਆ ਸਾਡੀ ਸਾਰੇ ਇੰਡੀਆ ਦੇ ਵਿੱਚ ਵੀ ਫੈਲਣੀ ਚਾਹੀਦੀ ਆ ਵੀ ਅਸੀਂ ਦੇਖਿਆ ਵੀ ਇੱਥੇ ਅਮੀਰ ਤੋਂ ਅਮੀਰ ਜਾਂ ਕੋਈ ਕਹਿ ਸਕਦੇ ਹਾਂ ਜਿਹੜਾ ਵੀ ਕੋਈ ਲੈ ਸਕਦਾ ਜਾਂ ਸਾਧਨ ਮੁਹੱਈਆ ਕਰਾ ਸਕਦਾ ਉਹ ਵੀ ਆਪਦੀ ਸਾਧਨ ਸਹੂਲਤ ਮੁਤਾਬਕ ਲੈਂਦਾ, ਦਿਖਾਵੇ ਮੁਤਾਬਕ ਨਹੀਂ ਲੈਂਦਾ। ਮੈਂ ਪਿੱਛੇ ਜੇ ਇੱਕ ਬਜ਼ੁਰਗ ਨੂੰ ਮਿਲਿਆ, ਉਹ ਬਜ਼ੁਰਗ ਨੇ ਜਦੋਂ ਮੈਨੂੰ ਸਾਰਾ ਕੁਛ ਆਪਦਾ ਦਿਖਾਇਆ ਜਾਂ ਮੈਂ ਉਹਦੇ ਬਾਰੇ ਜਾਣਿਆ ਤੇ ਉਹ ਇੱਕ ਕੋਈ ਗ੍ਰੀਕ ਬਜ਼ੁਰਗ ਸਨ, ਤੇ ਮੀਆਂ ਬੀਬੀ ਰਹਿੰਦੇ ਸਨ ਤੇ ਉਹਨਾਂ ਦਾ ਜਦੋਂ ਮੈਂ ਦੇਖਿਆ ਕਿ ਛੋਟਾ ਜਿਹਾ ਦੋ ਕਮਰਿਆਂ ਦਾ ਇੱਕ ਫਲੈਟ ਉਹਨਾਂ ਦਾ ਤੇ ਪਰ ਜਦੋਂ ਉਹਨਾਂ ਨੇ ਮੈਨੂੰ ਸਾਰੀਆਂ ਦੱਸੀਆਂ ਵੀ ਸਾਡਾ ਕਿੰਨਾ ਸੁਪਰ ਐਨੂਏਸ਼ਨ ਚ ਪੈਸੇ ਪਏ ਆ, ਕਿਵੇਂ ਅਸੀਂ ਕਿੱਡੀਆਂ ਕਿੱਡੀਆਂ ਜੋਬਾਂ ਤੋਂ ਰਿਟਾਇਰ ਹੋਏ ਆ, ਤੇ ਉਹਨਾਂ ਕੋਲ ਇੱਕ ਨਿੱਕੀ ਜਿਹੀ ਕਾਰ ਤੇ ਨਿੱਕਾ ਜਿਹਾ ਇੱਕ ਯੂਨਿਟ ਉਹਨਾਂ ਨੇ ਲਿਆ ਹੋਇਆ ਤੇ ਉਹ ਯੂਨਿਟ ਮੈਂ ਉਹਨਾਂ ਨੂੰ ਦੇਖਿਆ, ਮੈਂ ਕਿਹਾ ਵੀ ਤੁਸੀਂ ਜੇ ਇੰਨਾ ਕੁਛ ਆ ਤਾਂ ਤੁਸੀਂ ਕੀ ਨਿੱਕੇ ਜਿਹੇ ਥਾਂ ਦੇ ਉੱਤੇ ਕਿਵੇਂ? ਉਹ ਕਹਿੰਦੇ ਵੀ ਸਾਨੂੰ ਲੱਗਦਾ ਵੀ ਅਸੀਂ ਬੜੇ ਈਜ਼ੀਲੀ ਇਹਨੂੰ ਮੇਨਟੇਨ ਕਰ ਸਕਦੇ ਹਾਂ, ਨਿੱਕੀ ਜਿਹੀ ਕਾਰ ਨਾਲ ਅਸੀਂ ਜਿੱਥੇ ਮਰਜ਼ੀ ਪਾਰਕ ਕਰ ਸਕਦੇ ਹਾਂ, ਇਸ ਉਮਰ ਚ ਸਾਨੂੰ ਔਖਾ ਵੱਡੀਆਂ ਕਾਰਾਂ ਡਰਾਈਵ ਕਰਨੀਆਂ ਹੋਰ ਕਰਨੀਆਂ, ਤੇ ਕਹਿੰਦੇ ਸੀ ਨਹੀਂ ਸਾਨੂੰ ਕੋਈ ਮਤਲਬ ਨੀ ਪੈਸੇ ਦਾ, ਅਸੀਂ ਜਿੰਨਾ ਇੰਜੋਏ ਕਰਨਾ ਅਸੀਂ ਕਰ ਸਕਦੇ ਹਾਂ, ਪਹਿਲੇ ਕਹਿੰਦੇ ਪੈਸੇ ਦਾ ਇੰਜੋਏ ਕਰਦੇ ਕਰਦੇ ਅਸੀਂ ਆਪਣੀ ਜ਼ਿੰਦਗੀ ਥੋੜਾ ਔਖੀ ਕਰਨੀ ਹੈ ਸਾਨੂੰ ਆਦੇ, ਮੈਨੂੰ ਉਹਨਾਂ ਨੇ ਇਹ ਸ਼ਬਦ ਕਹੇ ਤੇ ਮੈਨੂੰ ਉਹ ਤੋਂ ਬੜਾ ਹੈਰਾਨੀ ਹੋਇਆ ਵੀ ਸਾਨੂੰ ਇਹ ਲੱਗਦਾ ਵੀ ਪੈਸੇ ਨਾਲ ਹੀ ਜ਼ਿੰਦਗੀ ਸੌਖੀ ਹੁੰਦੀ ਆ। ਸੋ ਇਹ ਇੱਕ ਟਾਈਮ ਹੁੰਦਾ, ਇੱਕ ਮਕਦਾਰ ਹੁੰਦਾ ਤੇ ਉੱਥੇ ਆ ਕੇ ਹਰ ਚੀਜ਼ ਵਿਅਰਥ ਹੋ ਜਾਂਦੀ ਆ। ਸੋ ਇਹ ਚਾਹੇ ਪਾਰਲੀਮੈਂਟ ਦਾ ਫੈਸਲਾ ਆਇਆ ਪਰ ਮੈਨੂੰ ਨੀ ਲੱਗਦਾ ਇਹ ਫੈਸਲਾ ਦੇ ਪਿੱਛੇ ਕੋਈ ਬੈਨੀਫਿਟ ਹੋਣਗੇ, ਤਾਂ ਸਿਰਫ ਤੇ ਸਿਰਫ ਇੱਕੋ ਕਾਰਨ ਲੱਗਦਾ ਜਿਹੜੇ ਇਹਨਾਂ ਨੇ ਫਾਰਮ ਭਰਵਾਏ ਸੀਗੇ ਉਹ ਫਾਰਮਾਂ ਭਰਾਏ ਦਾ ਕੋਈ ਤਾਂ ਇਹਨਾਂ ਨੂੰ ਹੁਣ ਜਵਾਬ ਦੇਣਾ ਪੈਣਾ ਜ਼ਿਮੀਦਾਰ ਨੂੰ, ਜਿਹਦੇ ਚ ਕਿਹਾ ਸੀ ਵੀ ਤੁਹਾਡੇ ਲੋਨ ਮਾਫ ਕਰ ਦਿਆਂਗੇ, ਕਾਂਗਰਸ ਨੇ ਇਹ ਪਹਿਲਾਂ ਗੱਜ ਵੱਜ ਕੇ ਕੰਮ ਕੀਤਾ ਸੀ ਤੇ ਪਰ ਹੁਣ ਜਦੋਂ ਲੋਨ ਮਾਫ ਨਹੀਂ ਹੋ ਰਹੇ ਤਾਂ ਫਿਰ ਕੋਈ ਨਾ ਕੋਈ ਤਾਂ ਉਹਦਾ ਬਦਲਾਅ ਕੱਢਣਾ ਸੀਗਾ। ਤੇ ਉਹਦੇ ਚ ਕੱਲ ਜਿਹੜੇ ਫੈਸਲੇ ਹੋਏ ਉਹਨਾਂ ਚ ਇੱਕ ਇਹ ਵੀ ਫੈਸਲਾ, ਇੱਕ ਜਿਹੜੀ ਸ਼ਗਨ ਸਕੀਮ ਹੁੰਦੀ ਸੀ ਬਾਦਲ ਸਰਕਾਰ ਵੇਲੇ, ਉਹ ਸ਼ਗਨ ਸਕੀਮ ਆ ਜਿਹੜੀ ਉਹਨੂੰ ਬਦਲ ਕੇ ਹੁਣ ਉਹਦਾ ਨਾਂ ਰੱਖ ਦਿੱਤਾ ਜੀ ਆਸ਼ੀਰਵਾਦ ਸਕੀਮ। ਉਹਦੇ ਜੇ ਪਿਛਲਾ ਕਾਰਨ ਅਸੀਂ ਕਹੀਏ ਤਾਂ ਉਹ ਕਾਰਨ ਮੈਂ ਇਹੀ ਮੰਨਦਾ ਵੀ ਕਈ ਵਾਰ ਕੀ ਹੁੰਦਾ ਨਾ ਜਦੋਂ ਤੁਸੀਂ ਚੀਜ਼ ਦਾ ਨਾਂ, ਜਿਵੇਂ ਇੱਥੇ ਵੀ ਹੁੰਦਾ ਕੰਪਨੀ ਬਦਲ ਲੈਂਦੇ ਆ, ਕੰਪਨੀ ਖਤਮ ਕਰ ਦਿੰਦੇ ਆ, ਇੱਕ ਕੰਪਨੀ ਨੂੰ ਘਾਟਾ ਪੈ ਗਿਆ ਜਾਂ ਉਹ ਬਦਨਾਮ ਹੋ ਗਈ ਉਹਨੂੰ ਖਤਮ ਕਰਕੇ ਨਵੀਂ ਕੰਪਨੀ ਬਣਾ ਲੈਂਦੇ ਆ, ਤੇ ਲੋਕਾਂ ਦਾ ਜਿਹੜਾ ਪਿਛਲਾ ਲੈਣਾ ਦੇਣਾ ਹੁੰਦਾ ਉਹ ਵਿੱਚੇ ਆਪੇ ਰੁਲ ਜਾਂਦਾ। ਸੋ ਸ਼ਗਨ ਸਕੀਮ ਦੇ ਤਹਿਤ ਸਾਨੂੰ ਪਤਾ ਹੀ ਆ ਜੀ, ਰੋਜ਼ ਅਸੀਂ ਕਟਾਕਸ਼ ਸੁਣਦੇ ਸੀ ਵੀ ਜਿਹੜੀਆਂ ਬੀਬੀਆਂ ਦੇ ਵਿਆਹ ਵੇਲੇ ਵਿਆਹ ਦੀ ਸ਼ਗਨ ਸਕੀਮ ਦੇਣੀ ਹੁੰਦੀ ਸੀ ਤੇ ਉਹਨਾਂ ਦੇ ਬੱਚੇ ਵੀ ਵਿਆਹਣ ਵਾਲੇ ਹੋ ਗਏ ਆ ਤੇ ਉਹਨਾਂ ਨੂੰ ਹਜੇ ਤੱਕ ਸਕੀਮਾਂ ਦੇ ਉਹ ਪੈਸੇ ਨਹੀਂ ਮਿਲੇ। ਸੋ ਇਸ ਕਰਕੇ ਉਹ ਜਿਹੜਾ ਪਿਛਲਾ ਹਿਸਾਬ ਕਿਤਾਬ ਨੂੰ ਖਤਮ ਕਰਨ ਲਈ ਤੇ ਨਵੀਂ ਸਕੀਮ ਸ਼ੁਰੂ ਕਰਤੀ ਹੈ ਜੀ ਆਸ਼ੀਰਵਾਦ ਸਕੀਮ, ਤੇ ਉਹਦੇ ਨਾਲ ਇੱਕ ਤਾਂ ਪਿਛਲੀ ਸਕੀਮ ਆ ਉਹਦੇ ਤੇ ਚਿੱਕੜ ਸਾਰਾ ਬਾਦਲਾਂ ਤੇ ਸਿੱਟੀ ਜਾਇਆ ਕਰਨਗੇ ਹੁਣ ਵੀ ਉਹ ਭਾਈ ਉਹਨਾਂ ਤੋਂ ਪੁੱਛੋ ਉਹਨਾਂ ਨੇ ਰੱਖੀ ਸੀ ਅਸੀਂ ਸਾਡਾ ਨਹੀਂ, ਸਾਡੀ ਤਾਂ ਆਸ਼ੀਰਵਾਦ ਸਕੀਮ ਆ। ਦੂਜਾ ਇਹ ਆ ਵੀ ਚਾਰ ਦਿਨਾਂ ਨੂੰ ਜਦੋਂ ਇਤਿਹਾਸ ਲੇਖਾ ਜੋਖਾ ਕਰੂਗਾ ਤਾਂ ਉਹ ਲੇਖੇ ਜੋਖੇ ਦੇ ਵਿੱਚ ਜੇ ਸ਼ਗਨ ਸਕੀਮ ਦੀ ਗੱਲ ਆਊਗੀ ਕੈਪਟਨ ਉੱਥੇ ਚਾਹੇ ਕਰੋੜਾਂ ਰੁਪਇਆ ਲਾ ਦੇ ਪਰ ਉਹ ਗੱਲ ਆਊਗੀ ਜੀ ਉਹ ਬਾਦਲ ਨੇ ਸ਼ੁਰੂ ਕੀਤੀ ਸੀ, ਪਰ ਜੇ ਹੁਣ ਆਸ਼ੀਰਵਾਦ ਸਕੀਮ ਦੀ ਗੱਲ ਆਊਗੀ ਇਤਿਹਾਸ ਚ ਤਾਂ ਉਹ ਕਹਿਣਗੇ ਜੀ ਕੈਪਟਨ ਨੇ ਸ਼ੁਰੂ ਕੀਤੀ ਸੀ। ਸੋ ਇਸ ਕਰਕੇ ਜਿਹੜਾ ਇਹਦਾ ਨਾਂ ਬਦਲਿਆ, ਇਹਦੇ ਵਿੱਚ ਹੋਰ ਕੋਈ ਬਾਹਲਾ ਫਰਕ ਨਹੀਂ ਹੈ। ਬਹੁਤ ਸਾਰੀਆਂ ਸਬ ਕਮੇਟੀਆਂ ਬਣਾਈਆਂ ਕੱਲ ਜਿਨ੍ਹਾਂ ਦੇ ਤਹਿਤ ਨਿੱਕੇ ਨਿੱਕੇ ਜਿਹੜੇ ਕੰਮ ਵਿਚਾਰੇ ਜਾਣਗੇ, ਕੰਮ ਲਾਇਆ ਜਾਣੀ ਕਿ MLA ਨੂੰ ਵਿਹਲੇ ਲੋਕਾਂ ਨੂੰ, ਆਮ ਤਾਂ ਅੱਗੇ ਜਿਹੜੇ ਸੈਕਟਰੀ ਬਣਾ ਕੇ ਸਕੱਤਰ ਬਣਾ ਦਿੰਦੇ ਹੁੰਦੇ ਸਨ ਵਿਧਾਨ ਸਭਾ ਦੇ ਵਿੱਚ ਤਾਂ ਉਹ ਬਣਾ ਕੇ ਅੱਗੇ ਤਾਂ ਕਰਦੇ ਸੀ, ਪਰ ਹੁਣ ਸਬ ਕਮੇਟੀਆਂ ਬਣਾ ਕੇ ਉਹਨਾਂ ਨੂੰ ਇੱਕ ਕੰਮ ਲਾਇਆ। ਪਰ ਬੜੀ ਇੱਕ ਅਜੀਬ ਜੀ ਕੱਲ ਪੈਨਸ਼ਨ ਸ਼ੁਰੂ ਕੀਤੀ ਹੈ ਜੀ, ਤੇਜ਼ਾਬ ਪੀੜਤ ਔਰਤਾਂ ਨੂੰ 8,000 ਦੀ ਪੈਨਸ਼ਨ। ਸੋ ਸਮਝ ਨਹੀਂ ਆਉਂਦੀ ਜੀ ਇਹਨੂੰ ਚੰਗਾ ਕਹੀਏ ਕਿ ਮਾੜਾ ਕਹੀਏ, ਕਿਉਂਕਿ ਜਿਹੜੀ ਇਹ ਪਹਿਲੀ ਗੱਲ ਤਾਂ ਇਹ ਜੀ ਦੁਖਾਂਤ ਕਿਸੇ ਨਾਲ ਵਾਪਰੇ ਹੀ ਨਾ, ਦੂਜੀ ਗੱਲ ਇਹ ਦੁਖਾਂਤ ਵਾਪਰਦਾ ਨੀ ਵਾਪਰਾਇਆ ਜਾਂਦਾ ਧੱਕੇ ਨਾਲ, ਧੱਕਾ ਇਹ ਤਾਂ ਇੱਕ ਕਿਸਮ ਦਾ। ਮੈਨੂੰ ਇਹ ਲੱਗਿਆ ਵੀ ਇਹ ਪੈਨਸ਼ਨ ਤਾਂ ਚਲੋ ਇੱਕ ਕੇਸਦਾਰ ਕੇਸ ਵੱਖਰੀ ਚੀਜ਼ ਆ, ਇੰਨੇ ਕੁ ਅਧਿਕਾਰ ਤਾਂ DC ਨੂੰ ਜ਼ਿਲ੍ਹੇ ਦੇ ਨੂੰ ਹੋਣੇ ਚਾਹੀਦੇ ਆ ਵੀ ਜੇ ਕਿਸੇ ਜ਼ਿਲ੍ਹੇ ਦੇ ਵਿੱਚ ਕੋਈ ਖਾਸ ਕਿਸੇ ਨਾਲ ਕੋਈ ਇਹ ਜਾਂ ਵਰਤਾਰਾ ਹੋ ਗਿਆ ਤੇ ਉੱਥੇ ਉਹਨੂੰ ਪੈਨਸ਼ਨ ਦੀ ਲੋੜ ਆ ਤਾਂ ਲਾਈ ਜਾ ਸਕਦੀ ਆ। ਪਰ ਮੇਰਾ ਮੰਨਣਾ ਇੱਥੇ ਵੀ ਇੱਥੇ ਜੇ ਤੇਜ਼ਾਬ ਨਾਲ ਪੀੜਤ ਔਰਤ ਨੂੰ ਸਹੀ ਇਨਸਾਫ ਦਿਵਾਉਣਾ ਸੀ ਤਾਂ ਨਾਲ ਕਿਹੋ ਜਿਹੇ ਕਾਨੂੰਨ ਦੇ ਉੱਤੇ ਮੋਹਰ ਲਾਉਣੀ ਚਾਹੀਦੀ ਆ ਵੀ ਉਹ ਜੇ ਬੰਦੇ ਨੂੰ ਵੀ ਤੇਜ਼ਾਬ ਨਾਲ ਹੀ ਸਾੜਿਆ ਜਾਵੇ, ਵਸਦਾ ਇਹਦਾ ਇੱਕੋ ਹੀ ਹੋਵੇ ਵੀ ਉਹਦੇ ਬਰਾਬਰ ਉਹਦੇ ਤੇ ਉਹੀ ਤੇਜ਼ਾਬ ਪਾ ਕੇ ਸਾੜਿਆ ਜਾਵੇ। ਇਹ ਚਾਹੇ ਮੇਰੇ ਹੋ ਸਕਦਾ ਵੀ ਇਹ ਇੱਕ ਸ਼ਬਦ ਚੰਗੇ ਨਾ ਹੋਣ, ਪਰ ਜਦੋਂ ਤੁਸੀਂ ਇੱਕ ਇਹਨੂੰ ਅਹਿਸਾਸ ਕਰਕੇ ਦੇਖੋ ਵੀ ਇੱਕ ਆਮ ਬੱਚਾ ਜਿਹੜਾ ਬੱਚਾ ਆਪਦੀ ਜ਼ਿੰਦਗੀ ਜਿਉ ਰਿਹਾ ਤੇ ਉਹਦੇ ਜੈਲਸ ਦੇ ਨਾਲ ਉਹਦਾ ਚਿਹਰਾ ਮੋਹਰਾ ਹੀ ਉਹਨੂੰ ਖਤਮ ਹੀ ਕਰ ਦੇਣਾ, ਉਹਦੀ ਕੀ ਜ਼ਿੰਦਗੀ ਰਹਿ ਗਈ? ਉਹਦੀ ਤਾਂ ਮੌਤ ਤੋਂ ਵੀ ਭੈੜੀ ਜ਼ਿੰਦਗੀ ਆ, ਮਰ ਜਾਣ ਵਾਲਾ ਬੰਦਾ ਤਾਂ ਹਜੇ 1-2 ਮਿੰਟ ਦੇ ਵਿੱਚ ਆਪਦਾ ਨਿਬੜ ਜਾਂਦਾ, ਪਰ ਇਹ ਤਾਂ ਜ਼ਿੰਦਗੀ ਬਹੁਤ ਖਤਰਨਾਕ ਆ। ਸੇ ਉਹਨੂੰ ਦਿਲ ਨੂੰ ਦਿਲਾਸਾ ਜਾਂ ਅਗਲੇ ਨੂੰ ਮੂਹਰਲੇ ਨੂੰ ਪੀੜ ਤਾਂ ਉੱਥੇ ਹੀ ਲੱਗੂਗੀ ਨਾ ਜੇ ਉਹਦਾ ਵੀ ਹਾਲਾਤ ਉਹੋ ਜਿਹੇ ਕੀਤੇ ਜਾਣ। ਭਾਵੇਂ ਗੈਰ ਮਨੁੱਖੀ ਹੋ ਸਕਦਾ, ਗੈਰ ਮਨੁੱਖੀ ਲੋਕ ਇਹਨੂੰ ਜਿਹੜੇ ਹੱਕਾਂ ਚ ਖੜਦੇ ਆ ਲੋਕ ਉਹ ਨਾ ਕਰਨ ਦੇਣ, ਪਰ ਫਿਰ ਉਹਨਾਂ ਨੂੰ ਦੂਜੇ ਹੱਕ ਚ ਵੀ ਤਾਂ ਖੜਨਾ ਪੈਣਾ।
ਬਿਲਕੁਲ, ਔਰ ਬਰਾੜ ਸਾਹਿਬ ਜਿਹੜੀ ਪੈਨਸ਼ਨ ਚਲਾਈ ਉਹਦੇ ਨਾਲ ਕਿਤੇ ਇਹ ਵੀ ਹੋਣਾ ਚਾਹੀਦਾ ਕਿ ਉਹ ਜਿੰਨੇ ਕੀਤਾ ਆ ਉਹ ਕਰਮ ਕੀਤੇ ਆ ਉਹਨਾਂ ਦੇ ਲਈ ਇੱਕ ਕੋਈ ਸਜ਼ਾ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਕੋਈ ਕਰਨ ਤੋਂ ਪਹਿਲਾਂ ਹੀ ਡਰੇ ਤਾਂ ਕਿ ਇਹ ਪੈਨਸ਼ਨ ਦਾ ਕੰਮ ਕਰਨਾ ਹੀ ਨਾ ਪਵੇ। ਮੈਨੂੰ ਲੱਗਦਾ ਕਿ ਇਹ ਦੁਖਾਂਤ ਵਾਪਰੇ ਹੀ ਨਾ ਕਿਸੇ ਨਾਲ, ਉਹੋ ਜਿਹੀਆਂ ਸਜ਼ਾਵਾਂ ਵੀ ਜਿਹੜੀਆਂ ਉਹ ਵੀ ਲਾਗੂ ਹੋਣੀਆਂ ਚਾਹੀਦੀਆਂ ਨੇ।
ਬਿਲਕੁਲ ਜੀ ਬਿਲਕੁਲ
ਜੀ। ਤੇ ਬਰਾੜ ਸਾਹਿਬ ਸਾਡੇ ਨਾਲ ਜਸਵਿੰਦਰ ਸਿੰਘ ਹੁਣੀ ਜੁੜੇ ਨੇ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ। ਹੋਰ ਵੀ ਕਾਫੀ ਸਰੋਤੇ ਨੇ, ਮੈਂ ਉਹਨਾਂ ਦੇ ਮੈਸੇਜ ਵੀ ਲਵਾਂਗੀ, ਪਰ ਇਹਨਾਂ ਨੇ ਇੱਕ ਨਰਿੰਦਰ ਕਪੂਰ ਹੁਣਾਂ ਦਾ ਇੱਕ ਜਿਹੜਾ ਵਿਚਾਰ ਆ ਸਾਂਝਾ ਕੀਤਾ। ਲਿਖਿਆ ਹੈ ਕਿ ਭਾਰਤ ਵਿਚ ਅੰਗਰੇਜ਼ਾਂ ਦਾ ਰਾਜ ਕਿਉਂ ਹਰਮਨ ਪਿਆਰਾ ਹੋਇਆ ਹੈ। ਭਾਰਤ ਨੂੰ ਕੇਵਲ ਅੰਗਰੇਜ਼ਾਂ ਨੇ ਹੀ ਨਹੀਂ ਗੁਲਾਮ ਬਣਾਇਆ, ਭਾਰਤ ਹਜ਼ਾਰਾਂ ਸਾਲਾਂ ਤੋਂ ਗੁਲਾਮ ਚੱਲਿਆ ਆ ਰਿਹਾ ਹੈ। ਅੰਗਰੇਜ਼ਾਂ ਤੋਂ ਪਹਿਲਾਂ ਜਿਹੜੇ ਆਏ ਉਹਨਾਂ ਨੇ ਹਕੂਮਤ ਕੀਤੀ, ਅੰਗਰੇਜ਼ਾਂ ਨੇ ਰਾਜ ਕੀਤਾ। ਪਹਿਲੇ ਹਾਕਮ ਬਗਾਵਤਾਂ ਦਬਾਉਂਦੇ ਅਤੇ ਇਲਾਕੇ ਮਲਦੇ ਰਹੇ। ਅੰਗਰੇਜ਼ਾਂ ਨੇ ਭਾਰਤ ਨੂੰ ਰਾਜਨੀਤਿਕ, ਆਰਥਿਕ, ਸਭਿਆਚਾਰਕ ਪੱਖੋਂ ਨਵੀਂ ਤਰਤੀਬ ਦਿੱਤੀ। ਅੰਗਰੇਜ਼ਾਂ ਨੇ ਪਹਿਲੀ ਤਰੀਕ ਨੂੰ ਤਨਖਾਹ ਦੇਣ ਦਾ ਰਿਵਾਜ਼ ਪਾਇਆ, ਜਿਸ ਨਾਲ ਭਾਂਤ ਭਾਂਤ ਦੇਸੀ ਮਹੀਨਿਆਂ ਦੀ ਥਾਂ ਅੰਗਰੇਜ਼ੀ ਮਹੀਨੇ ਦਾ ਮਹੱਤਵ ਵਧਿਆ ਅਤੇ ਜਨਵਰੀ ਫਰਵਰੀ ਵਾਲਾ ਕੈਲੰਡਰ ਹਰਮਨ ਪਿਆਰਾ ਹੋਇਆ। ਰਿਆਸਤੀ ਰਾਜੇ ਤਨਖਾਹਾਂ ਦੇ ਵਾਅਦੇ ਹੀ ਕਰਦੇ ਸਨ, ਅੰਗਰੇਜ਼ ਤਨਖਾਹਾਂ ਦਿੰਦੇ ਸਨ। ਅੰਗਰੇਜ਼ਾਂ ਨੇ ਫੌਜੀ ਅਹੁਦੇ ਸਥਾਪਿਤ ਕੀਤੇ, ਭੀੜ ਦੀ ਥਾਂ ਤਰਤੀਬ ਨਾਲ ਪਰੇਡ ਕਰਦਿਆਂ ਚੱਲਣ ਦਾ ਰਿਵਾਜ ਪਾਇਆ, ਜਿਸ ਕਾਰਨ ਫੌਜ ਦੀ ਨੌਕਰੀ ਤੇ ਹਰ ਕਿਸੇ ਨੂੰ ਆਕਰਸ਼ਿਤ ਕੀਤਾ। ਅੰਗਰੇਜ਼ਾਂ ਨੇ ਫੌਜ ਵਿਚ ਵੀ ਦਫਤਰਾਂ ਵਾਂਗ ਐਤਵਾਰ ਦੀ ਛੁੱਟੀ ਦਾ ਰਿਵਾਜ ਪਾਇਆ। ਉਨ੍ਹਾਂ ਨੇ ਸਭ ਦੇ ਸਕੂਲ ਕਾਲਜ ਖੋਲੇ, ਡਾਕਖਾਨੇ, ਡਿਸਪੈਂਸਰੀਆਂ, ਹਸਪਤਾਲ, ਯਤੀਮਖਾਨੇ ਖੋਲੇ, ਨਹਿਰਾਂ ਖੁਦਵਾਈਆਂ, ਸੜਕਾਂ ਬਣਵਾਈਆਂ, ਪੁਲ ਉਸਾਰੇ, ਮੰਡੀਆਂ ਸਥਾਪਿਤ ਕੀਤੀਆਂ, ਰੇਲ ਚਲਾਈ, ਥਾਣੇ ਅਦਾਲਤਾਂ ਸਥਾਪਿਤ ਕੀਤੀਆਂ, ਕਾਨੂੰਨ ਸਾਹਮਣੇ ਬ੍ਰਾਹਮਣ ਸ਼ੂਦਰ ਨੂੰ ਬਰਾਬਰ ਖੜਾ ਕੀਤਾ, ਲੜਕੀਆਂ ਲਈ ਪੜ੍ਹਾਈ ਦਾ ਪ੍ਰਬੰਧ ਕੀਤਾ ਤੇ ਠੱਗੀਆਂ ਡਾਕੇ ਖਤਮ ਕੀਤੇ। ਉਹ ਵਿਦੇਸ਼ ਤੋਂ ਆਏ ਸਨ, ਇਸ ਲਈ ਉਹ ਨਿਰਪੱਖ ਸਨ, ਉਹ ਵਕਤ ਦੇ ਪਾਬੰਦ ਸਨ। ਉਨ੍ਹਾਂ ਨੇ ਸੜਕ ਤੇ ਖੱਬੇ ਪਾਸੇ ਚੱਲਣ ਦਾ ਰਿਵਾਜ ਪਾਇਆ। ਉਨ੍ਹਾਂ ਨੇ ਸ਼ਹਿਰ ਵਸਾਏ, ਨਵੀਂ ਚਿਕਿਤਸਾ ਪ੍ਰਣਾਲੀ ਲਾਗੂ ਕੀਤੀ। ਪ੍ਰਸ਼ਨ ਇਹ ਨਹੀਂ ਹੈ ਕਿ ਉਨ੍ਹਾਂ ਨੇ ਭਾਰਤ ਨੂੰ ਗੁਲਾਮ ਬਣਾਈ ਰੱਖਿਆ, ਪ੍ਰਸ਼ਨ ਇਹ ਹੈ ਕਿ ਅਸੀਂ ਆਜ਼ਾਦ ਹੋ ਕੇ ਆਪਣੇ ਦੇਸ਼ ਵਿਚ ਅੰਗਰੇਜ਼ਾਂ ਤੋਂ ਬਿਹਤਰ ਰਾਜ ਕਿਉਂ ਸਥਾਪਿਤ ਨਹੀਂ ਕਰ ਸਕੇ। ਸੋ ਨਰਿੰਦਰ ਕਪੂਰ ਹੁਣਾਂ ਦਾ ਇਹ ਦ੍ਰਿਸ਼ਟੀਕੋਣ ਵਿਚਾਰ ਸਾਡੇ ਨਾਲ ਜਸਵਿੰਦਰ ਸਿੰਘ ਹੁਣਾਂ ਨੇ ਸਾਂਝੇ ਕੀਤੇ। ਬਰਾੜ ਸਾਹਿਬ
ਬਿਲਕੁਲ ਜੀ, ਦੇਖੋ ਇਸ ਚੀਜ਼ ਦੇ ਉੱਤੇ ਕੱਲੇ ਨਰਿੰਦਰ ਕਪੂਰ ਹੋਰਾਂ ਨੇ ਨਹੀਂ, ਹਜ਼ਾਰਾਂ ਲੇਖਕ ਤਕਰੀਬਨ ਹਰ ਲੇਖਕ ਨੇ ਇਸ ਤੇ ਚਿੰਤਾ ਚਿੰਤਨ ਕੀਤਾ ਤੇ ਤਕਰੀਬਨ ਇਹ ਲਿਖਿਆ ਵੀ ਆ ਵੀ ਭਾਈ ਅੰਗਰੇਜ਼ ਆਮ ਇੱਕ ਕਹਾਵਤ ਵੀ ਬਣ ਚੁੱਕੀ ਆ ਵੀ ਕਾਲਿਆਂ ਨਾਲੋਂ ਚਿੱਟੇ ਗੋਰਿਆਂ ਦਾ ਰਾਜ ਚੰਗਾ ਸੀ। ਕਹਾਵਤਾਂ ਕਿਤੇ ਨਾ ਕਿਤੇ ਬਹੁਤ ਜ਼ਿਆਦਾ ਜ਼ੋਰ ਲਾ ਕੇ ਜਾਂ ਬਹੁਤ ਔਖੀਆਂ ਨਿਕਲਦੀਆਂ। ਸੋ ਇਸ ਕਰਕੇ ਇਹ ਗੱਲਾਂ ਦੇ ਵਿੱਚ ਕੋਈ ਵੀ ਦੋ ਰਾਇਆ ਨਹੀਂ ਹੈ ਵੀ ਜਿਹੜਾ ਅੰਗਰੇਜ਼ਾਂ ਦਾ ਰਾਜ ਸੀ ਉਹ ਕਿਤੇ ਨਾ ਕਿਤੇ ਚੰਗਾ ਸੀ। ਪਰ ਜੇ ਦੇਖਿਆ ਜਾਵੇ ਇੱਥੇ ਨਾ ਥੋੜਾ ਜਿਹਾ ਇਤਿਹਾਸ ਦੇ ਵਿੱਚ ਥੋੜੀਆਂ ਜਿਹੀਆਂ ਗੱਲਗੱਡ ਹੁੰਦੀਆਂ ਚੀਜ਼ਾਂ ਜਦੋਂ ਇਤਿਹਾਸ ਦੇ ਵਿੱਚ ਬੰਦਾ ਪੜਦਾ ਨਾ ਤੇ ਉਹਨੂੰ ਘੋਖਦਾ ਉਦੋਂ ਪਤਾ ਲੱਗਦਾ ਵੀ ਕੀ ਚੀਜ਼ ਆ। ਭਾਰਤ, ਹਿੰਦੁਸਤਾਨ, ਪੰਜਾਬ ਇਹ ਇੱਕ ਵੱਖਰੇ ਕਰਕੇ ਦੇਖਣੇ ਪੈਣਗੇ ਤੁਹਾਨੂੰ ਜਦੋਂ ਤੁਸੀਂ ਇਹ ਸਮੀਖਿਆ ਕਰੋਗੇ, ਗੋਰਿਆਂ ਦੀ ਸਮੀਖਿਆ ਕਰੋਗੇ। ਦੇਖੋ ਗੋਰੇ ਆਏ ਸੀਗੇ ਵਪਾਰ ਕਰਨ ਤੋਂ ਬਾਅਦ ਉਹਨਾਂ ਨੇ ਜਿਹੜਾ ਉਹਨਾਂ ਦਾ ਉਹਨਾਂ ਨੂੰ ਲੱਗਿਆ ਵੀ ਇਹ ਲੋਕਾਂ ਦੇ ਉੱਤੇ ਸੌਖਾ ਹੀ ਰਾਜ ਕੀਤਾ ਜਾ ਸਕਦਾ ਤੇ ਉਹਨਾਂ ਨੇ ਉਹ ਰਾਜ ਦੇ ਲਈ ਕੋਸ਼ਿਸ਼ਾਂ ਸ਼ੁਰੂ ਕੀਤੀਆਂ। ਪਰ ਇੱਥੇ ਦੱਸ ਦੇਣਾ ਬਣਦਾ ਜੀ ਵੀ ਪੰਜਾਬ ਆ ਜਿਹੜਾ ਸਭ ਤੋਂ ਬਾਅਦ ਚ ਉਹਨਾਂ ਦੇ ਕਬਜ਼ੇ ਚ ਆਇਆ, ਨਹੀਂ ਤਾਂ ਸਭ ਤੋਂ ਪਹਿਲਾਂ ਜਿਹੜੇ ਦੂਜੇ ਏਰੀਆ ਨੂੰ ਉਹਨਾਂ ਨੇ ਕਲਕੱਤੇ ਤੋਂ ਸ਼ੁਰੂ ਹੁੰਦੇ ਹੋਏ ਤੇ ਸਾਰਾ ਜਿਹੜਾ ਕਬਜ਼ੇ ਚ ਕਰ ਲਿਆ ਸੀ ਆਪਦਾ ਹਿੰਦੁਸਤਾਨ। ਪਰ ਜਿਹੜਾ ਪੰਜਾਬ ਆ ਜਿਹੜਾ ਇੱਕ ਵੱਖਰਾ ਇੱਕ ਜਿਹੜਾ ਅਫਗਾਨਿਸਤਾਨ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਲੱਗਦਾ ਮਹਾਂ ਪੰਜਾਬ ਸੀ ਜਿਹਨੂੰ ਕਹਿ ਸਕਦੇ ਮਹਾਰਾਜਾ ਰਣਜੀਤ ਸਿੰਘ ਦਾ, ਤੇ ਮਹਾਰਾਜਾ ਰਣਜੀਤ ਸਿੰਘ ਵੱਲ ਇਹਨਾਂ ਨੇ ਅੱਖ ਨਹੀਂ ਚੱਕ ਸਕੇ। ਤਕਰੀਬਨ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਜਿਵੇਂ ਰਾਜ ਕੀਤਾ, ਪਰ ਇਹ ਵੱਖਰੀ ਗੱਲ ਆ ਵੀ ਉਦੋਂ ਅਗਲੇ 10 ਸਾਲਾਂ ਦੇ ਵਿੱਚ ਉਹਨਾਂ ਨੇ ਉਸ ਖਾਨਦਾਨ ਨੂੰ ਤਹਿਸ ਨਹਿਸ ਕਰਕੇ ਤੇ ਜਿਹੜਾ ਪੰਜਾਬ ਨੂੰ ਵੀ ਵਿੱਚ ਮਿਲਾ ਲਿਆ। ਸੋ ਕਈ ਥਾਂ ਤੇ ਕਈ ਗੱਲਾਂ ਇਹੋ ਜਿਹੀਆਂ ਆਉਂਦੀਆਂ ਜਿਨ੍ਹਾਂ ਦੇ ਵਿੱਚ ਇਤਿਹਾਸ ਦੇ ਵਿੱਚ ਉਹ ਲੋਕ ਗੱਲਾਂ ਕਰਦੇ ਜਿਨ੍ਹਾਂ ਨੂੰ ਪਤਾ ਨਹੀਂ ਹੈ, ਜਿਵੇਂ ਕਈ ਗੱਲਾਂ ਉਹਨਾਂ ਨੂੰ ਇਹ ਲੱਗਦੀਆਂ। ਹੁਣ ਬਹੁਤ ਸਾਰੇ ਲੋਕ ਤਾਂ ਇਸ ਗੱਲ ਨੂੰ ਮੁਨਕਰ, ਮੰਨਣ ਤੋਂ ਮੁਨਕਰ ਆ। ਜੇ ਹੁਣ ਮੈਨੂੰ ਕਈ ਵਾਰੀ ਪੁੱਛ ਲੈਂਦੇ ਆ ਵੀ ਤੁਹਾਡਾ ਕੀ ਰਾਜ ਸੀ, ਤੁਹਾਡੇ ਰਾਜ ਦਾ ਤੁਸੀਂ ਕਿਹੜਾ ਉਹ ਆ। ਹੁਣ ਚਾਹੇ ਵੱਖਰੀ ਗੱਲ ਆ ਵੀ ਜਦੋਂ ਅਸੀਂ ਹੁਣ ਆਈ ਭਾਰਤ ਚ ਗਏ, ਭਾਰਤ ਦੇ ਅੰਡਰ ਆ ਸਭ ਕੁਝ, ਪਰ ਜੇ ਮਿਸਲੀ ਮਹਿਣੇ ਚ ਦੱਸਿਆ ਜਾਵੇ ਤਾਂ ਸਾਡਾ ਰਾਜ ਸੀਗਾ ਜੀ ਖਾਲਸਾ ਰਾਜ, ਤੇ ਅਸੀਂ ਖਾਲਸਾ ਰਾਜ ਨਾਲ ਤੋਂ ਬਿਲੋਂਗ ਕਰਦੇ ਹਾਂ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੇ ਵਿੱਚ ਜਿਹੜਾ ਜਾਂ ਉਦੋਂ ਪਹਿਲਾਂ ਵੀ ਜਿੰਨਾ ਚਿਰ ਰਿਹਾ ਉਹ ਇੱਕ ਵੱਖਰਾ ਹੀ ਪੰਜਾਬ ਤੇ ਇੱਕ ਵੱਖਰਾ ਮੁਲਕ ਸੀ। ਉਸ ਮੁਲਕ ਨੇ ਬਹੁਤ ਵਾਰੀ ਹਿੰਦੁਸਤਾਨ ਨੂੰ ਵੀ ਸ਼ੈਲਟਰ ਦਿੱਤੀ ਹੈ, ਕਿਤੇ ਨਾ ਕਿਤੇ ਹਿੰਦੁਸਤਾਨ ਦਾ ਖਹਿੜਾ ਛਡਾਇਆ ਜੋ ਅਬਦਾਲੀ ਆ ਕੇ ਹਿੰਦੁਸਤਾਨ ਨੂੰ ਲੁੱਟਦਾ ਸੀ। ਤਾਂ ਉਦੋਂ ਖਾਲਸਾ ਰਾਜ ਹੀ ਸੀ ਜਿਹਨੇ ਕਿ ਅਬਦਾਲੀ ਦਾ ਬਾਰ ਬੰਦ ਕੀਤਾ, ਰਾਹ ਬੰਦ ਕੀਤੇ। ਸੋ ਪਹਿਲੀ ਗੱਲ ਤਾਂ ਇਹ ਬਹੁਤ ਵੱਡੀ ਕਨਫਿਊਜ਼ਨ ਆ ਲੋਕਾਂ ਦੇ ਵਿੱਚ। ਲੋਕ ਸਮਝਦੇ ਆ ਕਈ ਵਾਰੀ ਪੰਜਾਬੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ ਨਾ, ਵੱਖਵਾਦੀ ਸਮਝਦੇ ਆ ਵੀ ਇਹ ਭਾਰਤ ਨੂੰ ਜਾਂ ਹਿੰਦੁਸਤਾਨ ਨੂੰ ਆਪਦਾ ਮੁਲਕ ਨਹੀਂ ਸਮਝਦੇ। ਮੁਲਕ ਸਮਝ ਰਹੇ ਆ, ਅਸੀਂ ਉਹਦਾ ਪਾਸਪੋਰਟ ਲੈ ਕੇ ਇੱਥੋਂ ਤੱਕ ਪਹੁੰਚੇ ਆ, ਅਸੀਂ ਅੱਜ ਵੀ ਆਪਦੇ ਆਪ ਨੂੰ ਇੰਡੀਅਨ ਕਹਿਣੇ ਆ, ਸਭ ਕੁਝ ਕਰਦੇ ਆ, ਪਰ ਜਿਹੜੀ ਅਸਲੀ ਸੱਚਾਈ ਆ ਜਾਂ ਇਤਿਹਾਸਿਕ ਸੱਚਾਈ ਆ, ਉਹ ਤਾਂ ਕਿਤੇ ਨਾ ਕਿਤੇ ਅਸੀਂ ਉਹਨੂੰ ਮਨਫੀ ਨਹੀਂ ਕਰ ਸਕਦੇ। ਉਹ ਇਹੀ ਆ ਵੀ ਅਸੀਂ ਖਾਲਸਾ ਰਾਜ ਤੋਂ ਨਾਲ ਸੰਬੰਧ ਰੱਖਦੇ ਆ। ਇਹ ਨਹੀਂ ਹੁੰਦਾ ਵੀ ਜੇ ਦੋ ਚਾਰ ਚੀਜ਼ਾਂ ਬਦਲ ਗਈਆਂ ਤੇ ਪਿਛੋਕੜ ਨੂੰ ਭੁੱਲ ਜਾਈਏ। ਜੇ ਹੁਣ ਮੈਨੂੰ ਕੋਈ ਕਵੇ ਵੀ ਤੂੰ ਤੇਰੇ ਬਾਪ ਦਾਦੇ ਤਾਂ ਇਹ ਬਦਲ ਗਏ ਤੇ ਤੂੰ ਪੜਦਾਦੇ ਨੂੰ ਭੁੱਲ ਜਾਂ ਲਗੜ ਦਾਦੇ ਨੂੰ ਭੁੱਲ ਜਾ, ਤਾਂ ਲਗੜ ਦਾਦਾ ਤਾਂ ਨਹੀਂ ਨਾ ਹੁਣ ਬਦਲਿਆ ਜਾ ਸਕਦਾ, ਉਹ ਤਾਂ ਉਹੀ ਰਹੂਗਾ। ਤਾਂ ਇਸ ਕਰਕੇ ਜੇ ਦੇਖਿਆ ਜਾਵੇ ਤਾਂ ਇਹ ਨਾ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜਾ ਗੋਰਿਆਂ ਦਾ ਰਾਜ ਆਇਆ ਸੀ ਉਹ ਰਾਜ ਨੂੰ ਤਾਂ ਹੀ ਚੰਗਾ ਕਿਹਾ ਗਿਆ। ਉਹਨਾਂ ਨੂੰ ਰਾਜ ਨੂੰ ਉਹਨਾਂ ਨੂੰ ਪਤਾ ਸੀ ਵੀ ਉਸ ਟਾਈਮ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਵੱਡੀ ਚੁਣੌਤੀ ਸੀ, ਤੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕਾਜ ਸੀ ਜਿਹੜਾ ਬਹੁਤ ਸੁਲਝਿਆ ਹੋਇਆ ਤੇ ਵਧੀਆ ਚੱਲ ਰਿਹਾ ਸੀ, ਤੇ ਉਸ ਤੋਂ ਵਧੀਆ ਰਾਜ ਕਾਜ ਦੇਣਾ ਉਹਨਾਂ ਦੀ ਮਜਬੂਰੀ ਸੀ। ਦੂਜਾ, ਜਿੱਥੇ ਜੇ ਪਾਲਣ ਪੋਸ਼ਣ ਹੋਇਆ ਹੋਵੇ ਜਿਹੇ ਜਾ, ਉਹ ਉਹਨਾਂ ਦੀ ਆਦਤ ਦੇ ਵਿੱਚ ਸ਼ੁਮਾਰ ਸੀ। ਜੋ ਉਹਨਾਂ ਦਾ ਮੁਲਕਾਂ ਬਾਹਰਲੇ ਮੁਲਕਾਂ ਜਿੱਥੇ ਪਾਲਣ ਪੋਸ਼ਣ ਹੋਇਆ ਉਹਨਾਂ ਦੀ ਆਦਤ ਚ ਸ਼ੁਮਾਰ ਸੀ ਵੀ ਭਾਈ ਚੰਗਾ ਕੰਮ ਕਰਨਾ, ਬੰਦੇ ਨੂੰ ਪੈਸੇ ਸਹੀ ਮੌਕੇ ਤੇ ਦੇਣੇ, ਏਦਾਂ ਦੀਆਂ ਗੱਲਾਂ ਜਿਹੜੀਆਂ ਸੀ ਉਹਨਾਂ ਦੇ ਇੱਕ ਆਦਤ ਦਾ ਹਿੱਸਾ ਸੀ ਗੋਰਾਂ ਦੀ ਦਾ। ਤੇ ਉਹ ਮਿਲਿਆ, ਮੈਂ ਵੀ ਆਪਣੇ ਇੱਕ ਲੇਖ ਦੇ ਵਿੱਚ ਬਹੁਤ ਪਹਿਲਾਂ ਇੱਕ ਲੇਖ ਲਿਖਿਆ ਸੀ, ਸ਼ਾਇਦ ਮੇਰੀ ਕਿਤਾਬ ਦੇ ਵਿੱਚ ਵੀ ਉਹ ਲੇਖ, ਹੁਣ ਮੇਰੇ ਯਾਦ ਨਹੀਂ ਕਿਹੜਾ ਲੇਖ ਸੀ, ਪਰ ਉਹਦੇ ਵਿੱਚ ਮੈਂ ਦੱਸਿਆ ਸੀ ਵੀ ਕਿਵੇਂ ਇੱਕ ਸਰਸੇ ਦੇ ਵਿੱਚ, ਇੱਕ ਸਰਸਾ ਸ਼ਹਿਰ ਆ, ਵੈਸੇ ਤਾਂ ਸਰਸਾ ਅੱਜ ਕੱਲ ਬਾਬੇ ਕਰਕੇ ਮਸ਼ਹੂਰ ਆ, ਪਰ ਬਾਬੇ ਨਾਲੋਂ ਵੀ ਪਹਿਲਾਂ ਉੱਥੇ ਸਾਡੇ ਗੁਰੂ ਸਾਹਿਬਾਨ ਵੀ ਆਏ ਆ। ਉਸ ਸ਼ਹਿਰ ਨੂੰ ਕਾਫੀ ਜਿਹੜੀਆਂ ਹੋਰ ਵੀ ਪ੍ਰਾਪਤ ਆ, ਤੇ ਉਸ ਸ਼ਹਿਰ ਦੇ ਵਿੱਚ ਨਾ ਇੱਕ ਓਟੂ ਨਾਂ ਦਾ, ਓਟੂ ਇੱਕ ਛੋਟਾ ਜਿਹਾ ਕਸਬਾ ਉਹਦੇ ਲਾਗੇ, ਤੇ ਓਟੂ ਦਾ ਇੱਕ ਪੁਲ ਬਹੁਤ ਮਸ਼ਹੂਰ ਆ। ਉਹ ਪੁਲ ਅੰਗਰੇਜ਼ਾਂ ਨੇ ਬਣਾਇਆ ਸੀਗਾ, ਤੇ ਉਸ ਪੁਲ ਦੀ ਜਿਹੜੀ ਬੁਨਿਆਦ ਸੀ ਉਸ ਟਾਈਮ ਉਹਨਾਂ ਨੇ 50-60 ਸਾਲ ਰੱਖੀ ਹੋਣੀ ਆ। ਤੇ ਉਹ ਪੁਲ ਬਣਾਉਣ ਤੋਂ ਬਾਅਦ ਕਹਿੰਦੇ ਵੀ ਆਜ਼ਾਦੀ ਤੋਂ ਕੁਛ ਸਾਲ ਪਹਿਲਾਂ ਇੱਕ ਗੋਰਾ ਆਪਦਾ ਘੋੜਾ ਲੈ ਕੇ ਜਦੋਂ ਪੁਲ ਉੱਤੋਂ ਦੀ ਲੰਘਣ ਲੱਗਿਆ ਨਾ, ਤਾਂ ਪੁਲ ਦੇ ਉੱਤੇ ਜਿਹੜੀ ਪਲੇਟ ਲੱਗੀ ਆ ਉਹਦੇ ਉੱਤੇ ਐਕਸਪਾਇਰ ਹੋ ਚੁੱਕਾ ਸੀ ਪੁਲ, ਪੁਲ ਆਪਦਾ ਜਿਹੜਾ ਉਮਰ ਵਿਹਾ ਚੁੱਕਾ ਸੀ। ਤਾਂ ਉਹਦੇ ਉਸਨੇ ਗੋਰੇ ਨੇ ਆਪਣਾ ਘੋੜਾ ਵਾਪਸ ਕਰ ਲਿਆ ਉੱਥੋਂ, ਕਹਿੰਦਾ ਵੀ ਮੈਂ ਇੱਥੋਂ ਦੀ ਨਹੀਂ ਹੁਣ ਲੰਘਦਾ, ਇਹ ਤਾਂ ਪੁਲ ਤਾਂ ਐਕਸਪਾਇਰ ਹੋ ਚੁੱਕਿਆ। ਪਰ ਤੁਸੀਂ ਹੈਰਾਨ ਹੋਵੋਗੇ ਤੇ ਹੈਰਾਨੀ ਦੀ ਹੱਦ ਇਹ ਆ ਵੀ ਅੱਜ ਵੀ ਉਹ ਪੁਲ ਆਜ਼ਾਦੀ ਦੇ 70 ਸਾਲਾਂ ਬਾਅਦ ਅੱਜ ਵੀ ਉਹ ਪੁਲ ਚੱਲ ਰਿਹਾ, ਤੇ ਉਹਦੇ ਉੱਤੋਂ ਦੀ ਟਣਾਂ ਦੇ ਟਣ ਭਾਰੀ ਟਰਾਲੇ ਲੰਘ ਰਹੇ ਆ। ਤੇ ਉਹ ਜਿਹੜੇ ਘੋੜਾ ਉਦੋਂ ਉਹਨੇ ਘੋੜਾ ਵੀ ਨੀ ਜਿਹੜਾ 2-4 ਕੁਇੰਟਲ ਦਾ ਉਹਦੇ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਸੀ, ਅਸੂਲ ਦਾ ਇੰਨਾ ਕੁ ਪੱਕੇ ਸੀ, ਤੇ ਅੱਜ ਵੀ ਉਹ ਪੁਲ ਉਸੇ ਹਾਲਤ ਦੇ ਵਿੱਚ ਚੱਲ ਰਿਹਾ। ਤੇ ਇੱਕ ਮੈਂ ਉਹਦੇ ਚ ਉਦਾਹਰਨ ਦਿੱਤੀ ਸੀ ਜਿਹੜੀਆਂ ਜਾਣੀ ਕਿ ਭਵਨ ਨਿਰਮਾਣ ਦੀ ਜੇ ਗੱਲ ਕਰੀਏ ਤਾਂ ਅੰਗਰੇਜ਼ਾਂ ਵੇਲੇ ਦੇ ਜਿੰਨੇ ਵੀ ਭਵਨ ਤੁਹਾਨੂੰ ਮਿਲ ਜਾਣਗੇ ਨਾ, ਜਿੰਨੇ ਵੀ ਚਾਹੇ ਨਹਿਰੀ ਕੋਠੀਆਂ, ਰੇਲਵੇ ਸਟੇਸ਼ਨ ਜਾਂ ਕੋਈ ਵੀ ਸਰਕਾਰੀ ਬਿਲਡਿੰਗਾਂ, ਜੱਜਾਂ ਦੇ ਜਿਹੜੇ ਵੱਡੇ ਵੱਡੇ ਬੰਗਲੇ, ਉਹਨਾਂ ਦੇ ਵਿੱਚ ਤੁਸੀਂ ਮੈਨੂੰ ਇੱਕ ਦੁਰਲਭ ਆਈਟਮ ਆ ਤੁਸੀਂ ਤਰੇੜ ਭਾਲ ਕੇ ਦਿਖਾ ਦਿਓ ਵੀ ਤਰੇੜ ਆਈ ਹੋਵੇ ਕਿਤੇ। ਅੱਜ ਤੱਕ ਤੁਹਾਨੂੰ ਤਰੇੜ ਵਾਲੀ ਬਿਲਡਿੰਗ ਨਹੀਂ ਲੱਭੂਗੀ ਕਿਤੇ। ਤੇ ਜੇ ਤੁਸੀਂ ਉਹਦੀ ਕੁਆਲਿਟੀ ਦੇਖੋਗੇ, ਹਾਲਾਂਕਿ ਉਸ ਟਾਈਮ ਚੂਨੇ ਦੇ ਵਿੱਚ ਚਨਾਈ ਹੁੰਦੀ ਸੀ ਨਾ ਕਿ ਸੀਮੈਂਟ ਦੇ ਵਿੱਚ, ਤੇ ਪਰ ਫੇਰ ਵੀ ਜੇ ਤੁਸੀਂ ਦੇਖੋਗੇ ਨਾ, ਮੈਂ ਉੱਥੇ ਬਠਿੰਡੇ ਦੀ ਇੱਕ ਰੇਲਵੇ ਸਟੇਸ਼ਨ ਦੀ ਕੰਟੀਨ ਦਾ ਉਹਦੇ ਚ ਬਿਓਰਾ ਦਿੱਤਾ ਵੀ ਜੋ ਕੰਟੀਨ ਚ ਜੇ ਤੁਸੀਂ ਜਾਓ ਵੀ ਨਾ, ਕਦੇ ਵੀ ਕਿਸੇ ਨੂੰ ਬਠਿੰਡੇ ਜਾਣ ਦਾ ਮੌਕਾ ਮਿਲੇ, ਤੇ ਮੈਂ ਤੁਹਾਨੂੰ ਇਹ ਰਿਕੁਐਸਟ ਕਰਦਾ, ਮੈਂ ਉਸ ਲੇਖ ਜ਼ਰੀਏ ਵੀ ਕੀਤੀ ਸੀ ਵੀ ਤੁਸੀਂ 6 ਨੰਬਰ ਪਲੇਟਫਾਰਮ ਦੇ ਉੱਤੇ ਇੱਕ ਨਾ ਸਰਕਾਰੀ ਕੰਟੀਨ ਆ ਰੇਲਵੇ ਦੀ, ਤੇ ਉਹ ਕੰਟੀਨ ਦੇ ਜੇ ਤੁਸੀਂ ਅੰਦਰ ਜਾਓਗੇ ਨਾ, ਤੁਹਾਨੂੰ ਅੰਦਰ ਗੇਟ ਖੋਲਣ ਸਾਰ ਸਭ ਤੋਂ ਪਹਿਲਾਂ ਤੁਹਾਨੂੰ ਅੱਖਾਂ ਦੇ ਵਿੱਚ ਇੰਨੀ ਕੁ ਚੁੰਧਿਆ ਜਾਣ ਵਾਲੀ ਚਮਕ ਵੱਜੂਗੀ ਫਰਸ਼ ਦੀ, ਵੀ ਫਰਸ਼ ਐਂ ਲੱਗੂਗਾ ਵੀ ਇਹ ਇੰਨੀ ਚਮਕਦਾਰ ਫਰਸ਼, ਤੇ ਤੁਸੀਂ ਉਸ ਫਰਸ਼ ਨੂੰ ਦੇਖੋਗੇ ਤਾਂ ਉਹਦੀ ਮੀਨਾਕਾਰੀ ਦੇਖੋਗੇ, ਉਹਦੀ ਬਰੀਕੀ ਦੇਖੋਗੇ, ਤੇ ਤੁਸੀਂ ਉਹਦੇ ਤੇ ਪੈਰ ਧਰਨ ਤੋਂ ਪਹਿਲਾਂ ਪੁੱਛੋਗੇ ਉਹਨੂੰ ਵੀ ਇਹ ਗਿੱਲਾ ਹਜੇ ਨਵਾਂ ਬਣਿਆ ਇਸ ਕਰਕੇ ਵੀ ਮੈਂ ਥੋੜਾ ਜਿਹਾ ਉੱਤੇ ਨਾ ਆਵਾਂ ਇਹਦੇ ਤੇ ਪੈਰ ਧਰਾਂ, ਤੇ ਤੁਹਾਨੂੰ ਮੂਹਰੇ ਬੈਠਾ ਜਿਹੜਾ ਮੂਹਰੇ ਬੈਠਾ ਉੱਥੇ ਕਾਊਂਟਰ ਤੇ, ਉਹਦਾ ਨਾਂ ਵੀ ਸ਼ਾਇਦ ਰਜੇਸ਼ ਆ ਮੁੰਡਾ, ਬਹੁਤ ਸਾਲਾਂ ਤੋਂ ਹੀ ਉੱਥੇ ਹੁੰਦੇ ਆ, ਉਹਨਾਂ ਦੀ ਪਰਿਵਾਰ ਕੋਲ ਇਹਦਾ ਕੰਟਰੈਕਟ ਆ, ਤੇ ਉਹ ਤੁਹਾਨੂੰ ਇਹ ਗੱਲ ਕਹੂਗਾ ਵੀ ਨਹੀਂ ਜੀ ਨਹੀਂ ਆ ਜਾਓ ਲੰਘਿਆ, ਉਹ ਇਹ ਫਰਸ਼ ਹੀ ਇਹੋ ਜਿਹਾ, ਤੇ ਫਰਸ਼ 1800 ਤੇ ਪਤਾ ਨਹੀਂ 60 ਚ ਲੱਗਿਆ, ਤੇ ਤੁਸੀਂ ਕਮਾਲ ਮੰਨੋਗੇ ਵੀ 1860 ਦਾ ਲੱਗਿਆ ਫਰਸ਼, ਅੱਜ ਵੀ ਤੁਹਾਨੂੰ ਤੁਹਾਨੂੰ ਮੂੰਹ ਚੜਾਉਂਦਾ ਵੀ ਇਹ ਹੁੰਦਾ ਜਿਹੜਾ ਜਿਹੜੀ ਜਿਹਨੂੰ ਕਹਿ ਸਕੇ ਇਮਾਨਦਾਰੀ ਨਾਲ ਕੰਮ ਕੀਤਾ, ਬੋਲਦੀ ਇਮਾਨਦਾਰੀ ਉਸ ਫਰਸ਼ ਦੇ ਵਿੱਚੋਂ। ਸੋ ਫਿਰ ਗੋਰਿਆਂ ਦਾ ਰਾਜ ਇਸੇ ਲਈ ਹੀ ਚੰਗਾ ਕਹਿੰਦੇ ਸੀ ਅਸੀਂ, ਪਰ ਵੱਖਰੀ ਗੱਲ ਆ ਜੀ, ਬਹੁਤ ਸਾਰੀਆਂ ਚੀਜ਼ਾਂ ਨੂੰ ਸਾਰੀਆਂ ਗੱਲਾਂ ਤੋਂ ਕੋਈ ਵੀ ਚੀਜ਼ ਚੰਗੀ ਨਹੀਂ ਹੁੰਦੀ। ਜੇ ਹੁਣ ਅਸੀਂ ਸਿੱਖ ਰਾਜ ਦੇ ਖਾਤਮੇ ਦੀ ਗੱਲ ਕੀਤੀ ਆ ਜਾਂ ਮਹਾਰਾਜੀ ਮਹਾਰਾਣੀ ਜਿੰਦਾ ਉਹਦਾ ਇਤਿਹਾਸ ਦੇਖਾਂਗੇ ਜਾਂ ਮਹਾਰਾਜਾ ਦਲੀਪ ਸਿੰਘ ਹੋਰਾਂ ਬਾਰੇ ਜਾਣਾਂਗੇ ਤਾਂ ਸਾਨੂੰ ਫਿਰ ਉਹ ਰਾਜ ਮਾੜਾ ਵੀ ਲੱਗੂਗਾ।
ਜੀ ਬਿਲਕੁਲ ਬਰਾੜ ਸਾਹਿਬ, ਔਰ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕੀਤੀ, ਸੋ ਇੱਕ ਅੱਜ ਕੱਲ ਬਰਾੜ ਸਾਹਿਬ ਲਾਈਫ ਔਖੇ ਤੇ ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਜਿਹੜਾ ਸੀਰੀਅਲ ਆ ਉਹ ਆ ਰਿਹਾ, ਔਰ ਬੜਾ ਅੱਛਾ ਉਪਰਾਲਾ ਜੀ ਉਹ, ਬੜੀ ਵਧੀਆ ਅੱਜ ਬੱਚਿਆਂ ਨੂੰ ਉਹ ਇੱਕ ਤਰ੍ਹਾਂ ਹਿਸਟਰੀ ਜਿਹੜੀ ਆ ਉਹਦੇ ਨਾਲ ਪੰਜਾਬ ਦੀ ਹਿਸਟਰੀ ਦੇ ਨਾਲ ਜੁੜਨ ਦਾ ਮੌਕਾ ਮਿਲ ਰਿਹਾ। ਸੋ ਮੇਰੀ ਆਪਣੀ ਬੇਟੀ ਨੂੰ ਬੜਾ ਪਸੰਦ ਆ ਜੀ, ਸੋ ਹੋ ਸਕਿਆ ਤੇ ਜਿਹੜੇ ਸਰੋਤੇ ਦੇਖ ਰਹੇ ਜਾਂ ਨਹੀਂ ਦੇਖ ਰਹੇ ਜਿਹੜੇ, ਉਹ ਮੈਨੂੰ ਲੱਗਦਾ ਜ਼ਰੂਰ ਦੇਖਣਾ ਚਾਹੀਦਾ ਕਿ ਸਾਨੂੰ ਆਪਣੀ ਹਿਸਟਰੀ ਦਾ ਪਤਾ ਲੱਗਦਾ।
ਜੀ ਜੀ ਬਿਲਕੁਲ, ਇਸ ਤੋਂ ਪਹਿਲਾਂ ਰਾਜ ਬੱਬਰ ਹੋਰਾਂ ਨੇ ਵੀ ਇੱਕ ਚੰਗਾ ਉਪਰਾਲਾ ਕੀਤਾ ਸੀ, ਪਰ ਅਨਫੋਰਚੁਨੇਟਲੀ ਕਹਿ ਸਕਦੇ ਹਾਂ ਉਹ ਉਪਰਾਲਾ ਵਿਚਾਲੇ ਰਹਿ ਗਿਆ ਸੀ 25-30 ਕਿਸ਼ਤਾਂ ਤੋਂ ਬਾਅਦ, ਉਹ ਅੱਗੇ ਨਹੀਂ ਉਹਨੂੰ ਤੋਰ ਸਕੇ ਕਿਉਂਕਿ ਉਸ ਪੱਧਰ ਦੀ ਉਹਨਾਂ ਨੂੰ ਐਡਵਰਟਾਈਜ਼ਮੈਂਟ ਨਹੀਂ ਮਿਲੀ ਸੀ, ਪਰ ਉਹ ਜਿੰਨਿਆਂ ਕੁ ਬਣਿਆ ਉਹ ਬਾ ਕਮਾਲ ਸੀਰੀਅਲ ਬਣਿਆ ਸੀ ਜੀ। ਤੇ ਮੇਰੀ ਪਿਛਲੇ ਦਿਨੀ ਗਿੱਲ ਹਰਦੀਪ ਗਿੱਲ ਹੋਰਾਂ ਨਾਲ ਵੀ ਗੱਲ ਹੋਈ ਜਿਨ੍ਹਾਂ ਨੇ ਉਹ ਚ ਦੀਵਾਨ ਮੋਹਕਮ ਚੰਦ ਦਾ ਰੋਲ ਅਦਾ ਕੀਤਾ ਸੀਗਾ, ਤੇ ਪਰ ਮੈਂ ਟਾਈਮ ਦੀ ਕਮੀ ਕਾਰਨ ਉਹਨਾਂ ਤੋਂ ਜ਼ਿਆਦਾ ਨਹੀਂ ਉਸ ਦਾ ਪਿਛੋਕੜ ਜਾਣ ਸਕਿਆ। ਪਰ ਫਿਰ ਵੀ ਜਿਹੜੀ ਗੱਲ ਕੀਤੀ ਜਾਏ ਜੇ ਕੋਈ ਮਹਾਰਾਜਾ ਰਣਜੀਤ ਸਿੰਘ ਦੇ ਉਹਨਾਂ ਨੇ ਲਾਈਫ ਓਕੇ ਬੰਨੀ ਉਹ ਵਧੀਆ ਸੀਰੀਅਲ ਆ ਰਿਹਾ ਤਾਂ ਜ਼ਰੂਰ ਉਸ ਤੁਹਾਨੂੰ ਦੇਖਣਾ ਚਾਹੀਦਾ। ਮੈਂ ਤੁਹਾਨੂੰ ਦੱਸ ਦਿੰਦਾ ਅੱਜ ਕੱਲ੍ਹ ਟੀਵੀ ਚੈਨਲ ਦੇਖਣੇ ਔਖੇ ਨਹੀਂ ਹੈ, ਐਪ ਡਾਊਨਲੋਡ ਕਰ ਸਕਦੇ ਹੋ ਤੁਸੀਂ, ਤੁਸੀਂ ਰੀਅਲ ਟੀਵੀ ਜਾਂ ਇੱਦਾਂ ਦੇ ਜਿਹੜੇ ਬਾਕਸ ਆ ਰਹੇ ਆ ਜਿਹੜੇ ਲਾਈਵ ਟੀਵੀ ਵਗੈਰਾ ਉਹ ਬਾਕਸ ਲੈ ਸਕਦੇ ਹੋ ਤੇ ਉਹਨਾਂ ਦੇ ਵਿੱਚ ਤਕਰੀਬਨ ਸਾਰੇ ਸੀਰੀਅਲ ਤੁਹਾਨੂੰ ਇਕੱਠੇ ਵੀ ਮਿਲ ਜਾਂਦੇ ਆ ਤੇ ਚੈਨਲ ਵੀ ਮਿਲ ਜਾਂਦੇ ਆ।
ਜੀ ਔਰ ਬੜਾ ਹੀ ਮਿਆਰੀ ਬੜੇ ਉੱਚੇ ਸਤਰ ਦਾ ਬਣ ਰਿਹਾ ਜਿਹੜਾ ਇਹ ਮਹਾਰਾਜਾ ਰਣਜੀਤ ਸਿੰਘ ਚੱਲ ਰਿਹਾ ਲਾਈਫ ਓਕੇ ਤੇ। ਸੋ ਬਰਾੜ ਸਾਹਿਬ ਖਬਰਾਂ ਦੇ
ਟਾਈਮ ਵੀ ਦੱਸ ਦਿਓ ਜੀ ਕਿੰਨੇ ਵਜੇ ਆਉਂਦਾ ਫਿਰ।
ਮੈਨੂੰ ਬਰਾੜ ਸਾਹਿਬ ਮੈਂ ਆਪ ਇਕੱਠਾ ਹੀ ਦੇਖਦੀ ਆ, ਇਸ ਤਰ੍ਹਾਂ ਨਹੀਂ ਦੇਖਿਆ ਜਾਂਦਾ, ਪਰ ਉਹ ਵਿੱਚ ਆ ਜਾਂਦੇ ਤੁਸੀਂ ਯਾਨੀ ਰਿਕਾਰਡਡ ਦੇਖ ਸਕਦੇ ਆ।
ਜੀ ਜੀ ਜੀ
ਜੀ ਔਰ ਉਹ ਸਾਰੇ ਕਾਫੀ ਰਿਕਾਰਡਿੰਗ ਮੈਨੂੰ ਲੱਗਦਾ 50 ਤੋਂ ਉੱਪਰ ਐਪੀਸੋਡ ਤੇ ਹੋ ਵੀ ਗਏ ਆ, ਪਰ ਬਹੁਤ ਵਧੀਆ ਉਹ ਜਿਹੜਾ ਸੀਰੀਅਲ ਚੱਲ ਰਿਹਾ। ਤੇ ਦਲਵੀਰ ਹਲਵਾਰੀ ਹੁਣਾਂ ਨੇ ਬ੍ਰਿਸਬੇਨ ਤੋਂ ਜੀ ਸਤਿ ਸ੍ਰੀ ਅਕਾਲ ਬੁਲਾਈ ਹੈ ਸਾਰੇ ਹਰਮਨ ਪਰਿਵਾਰ
ਨੂੰ ਵੀ
ਪ੍ਰੋਗਰਾਮ ਸਨਸ਼ਾਈਨ ਇਨ ਬ੍ਰਿਸਬੇਨ ਨਿੱਗੀ ਨਿੱਗੀ ਧੁੱਪ।
ਦਲਵੀਰ ਹਲਵਾਰ ਵੀ ਮੈਨੂੰ ਵੀ ਨਹੀਂ ਆਉਂਦਾ ਹੁੰਦਾ
ਹਲਵਾਰ ਵੀ ਓਕੇ
ਕੋਈ ਚੱਕਰ ਨਹੀਂ ਮੈਂ ਵੀ ਨਹੀਂ ਕਹਿ ਸਕਦਾ ਔਖਾ ਜਿਹਾ ਰੱਖਿਆ ਹੋਇਆ ਇਹਨਾਂ ਨੇ ਨਾ
ਮਾਫੀ ਚਾਹੁੰਦੀ ਹਾਂ ਦਲਵੀਰ ਜੀ
ਵੈਸੇ ਮੇਰੇ ਕੋਲੇ ਅਜੇ ਵੀ ਇਹਨਾਂ ਦਾ ਨਾਂ ਜਿਹੜਾ ਨਾ ਉਹ ਦਲਵੀਰ ਸੁਮਨ ਦੇ ਨਾਂ ਦੇ ਉੱਤੇ ਲਿਖਿਆ ਹੋਇਆ ਮੇਰੇ ਫੋਨ ਦੇ ਵਿੱਚ ਕਿਉਂਕਿ ਮੇਰੇ ਯਾਦ ਅੱਜ ਤੋਂ 8-10 ਸਾਲ ਪਹਿਲਾਂ ਮੈਨੂੰ ਇੰਗਲੈਂਡ ਤੋਂ ਇਹਨਾਂ ਦੀ ਕਾਲ ਆਈ ਸੀ ਕਿਸੇ ਆਰਟੀਕਲ ਪੜ੍ਹਨ ਤੋਂ ਬਾਅਦ ਇਹ ਇੰਗਲੈਂਡ ਰਹਿੰਦੇ ਹੁੰਦੇ ਸਨ ਤਾਂ ਉਦੋਂ ਬਾਅਦ ਫਿਰ ਇਹ 1-2 ਸਾਲਾਂ ਬਾਅਦ ਇਹ ਆਸਟ੍ਰੇਲੀਆ ਮੂਵ ਹੋਇਆ ਸੋ ਤਾਂ ਕਰਕੇ ਮੈਂ ਤਾਂ ਇਹਨਾਂ ਨੂੰ ਦਲਵੀਰ ਸੁਮਨ ਹੀ ਕਹਿ ਦਿੰਦਾ ਮੇਰੇ ਤੋਂ ਵੀ ਉਹ ਹਲਵਾਰ ਵੀ ਕਹਿਣ ਚ ਜੀਵ ਨੀ ਕਈ ਵਾਰੀ ਪਲਟਦੀ।
ਜੀ ਬਿਲਕੁਲ ਸੋ ਹਲਵਾਰ ਵੀ ਇਹਨਾਂ ਦਾ ਤਖੱਲੁਸ ਹੈ ਜਾਂ
ਇਹਨਾਂ ਦਾ ਪਿੰਡ ਆ ਜੀ
ਪਿੰਡ ਓਕੇ ਹਾਂਜੀ ਠੀਕ
ਹਲਵਾਰਾ ਪਿੰਡ ਆ ਜੀ ਇਹਨਾਂ ਦਾ
ਜੀ ਠੀਕ ਹੈ ਸੋ ਪ੍ਰੋਗਰਾਮ ਨੂੰ ਇੰਜੋਏ ਕਰ ਰਹੇ ਕਹਿ ਰਹੇ ਕਿ ਸਨਸ਼ਾਈਨ ਇਨ ਬ੍ਰਿਸਬੇਨ ਤੇ ਨਿੱਗੀ ਨਿੱਗੀ ਧੁੱਪ ਹਰ ਪਾਸੇ ਪਸਰ ਰਹੀ ਹੈ ਸੋ ਮਾਣੋ ਜੀ ਅੱਜ ਦੀ ਸਵੇਰ ਨੂੰ ਹਲਵਾਰ ਵੀ ਸਾਹਿਬ ਤੇ ਨਾਲ ਹੀ
ਅਸਲ ਚ ਸੁਖਪ੍ਰੀਤ ਨਾਂ ਬੰਦੇ ਦੇ ਨਾਂ ਦੱਸਦੇ ਹੁੰਦੇ ਆ ਬੰਦੇ ਦੇ ਵੀ ਉਹਦੀ ਕੀ ਜਿਹੜੀ ਖਾਸੀਅਤ ਆ ਜਾਂ ਉਹ ਬੰਦੇ ਦਾ ਕੀ ਰੁਝਾਨ ਆ ਸੋ ਦਲਵੀਰ ਕਾਫੀ ਵੱਡੇ ਪਾਠਕ ਆ ਜੀ ਤੇ ਜਿਹੜੇ ਵੱਡੇ ਵੱਡੇ ਜਿਹੜੇ ਲੇਖਕ ਹੋਏ ਆ ਉਹਨਾਂ ਦਾ ਤੋਂ ਇਹ ਕਾਫੀ ਪ੍ਰਭਾਵਿਤ ਆ ਸੋ ਇਹ ਆਪਦੇ ਟਾਈਮ ਦੇ ਵਿੱਚ ਜਿਹੜੇ ਸ਼ਿਵ ਨੂੰ ਗਾਉਂਦੇ ਰਹੇ ਆ ਸ਼ਿਵ ਨੂੰ ਪੜ੍ਹਦੇ ਰਹੇ ਆ ਤੇ ਫਿਰ ਉਹਨਾਂ ਨੂੰ ਸ਼ਿਵ ਬਟਾਲਵੀ ਤੋਂ ਬਾਅਦ ਇਹਨਾਂ ਨੂੰ ਲੱਗਿਆ ਵੀ ਆਪਾਂ ਵੀ ਹੁਣ ਹਲਵਾਰ ਵੀ ਬਣ ਜਾਈਏ ਸੋ ਕਾਫੀ ਜਿਹੜਾ ਪ੍ਰਭਾਵ ਇਹਨਾਂ ਦੇ ਉੱਤੇ ਕਿਤਾਬਾਂ ਦਾ ਪ੍ਰਭਾਵ ਕਾਫੀ ਵੱਡੇ ਪੱਧਰ ਤੇ ਆ
ਜੀ ਬਿਲਕੁਲ ਬਰਾੜ ਸਾਹਿਬ ਔਰ ਆਪਣੀਆਂ ਜੜਾਂ ਨਾਲ ਜੁੜੇ ਰਹਿਣਾ ਆਪਣੇ ਪਿੰਡ ਦੇ ਨਾਲ ਜੁੜੇ ਰਹਿਣਾ ਉਹਨੂੰ ਆਪਣੇ ਨਾਮ ਦੇ ਨਾਲ ਲਗਾਉਣਾ ਵੱਡੀ ਗੱਲ ਹੈ ਜੀ ਤੇ ਗੁਰਿੰਦਰ ਚਹਿਲ ਹੁਣਾਂ ਨੇ ਸਾਂਝ ਪਾਈ ਹੈ ਪ੍ਰੋਗਰਾਮ ਦੇ ਵਿੱਚ ਤੇ ਬਰਾੜ ਸਾਹਿਬ ਇਹਨਾਂ ਨੇ ਇੱਕ ਖਬਰ ਦੀ ਕਟਿੰਗ ਭੇਜੀ ਹੈ ਪਰ ਮੇਰੇ ਕੋਲ ਉਹਦੀ ਹੈਡਲਾਈਨ ਜਿਹੜੀ ਹੈ ਉਹ ਪੜੀ ਜਾ ਰਹੀ ਹੈ ਲਿਖਿਆ ਕਿ ਸੈਕਸ ਕਰੀਪ ਟੈਕਸੀ ਡਰਾਈਵਰ ਨੈਪਡ ਸੋ ਜਿਹੜੀ ਨਾਲ ਕੋਈ ਪਿਕਚਰ ਵੀ ਔਰ ਲਿਖਿਆ ਹੋਇਆ ਉਹਦੇ ਨੀਚੇ ਜਗਦੀਪ ਸਿੰਘ ਡਿਟੇਨ ਲਾਸਟ ਨਾਈਟ ਸੋ ਇਸ ਖਬਰ ਬਾਰੇ ਜੇ ਤੁਹਾਨੂੰ ਕੁਝ ਪਤਾ ਹੈ ਤਾਂ
ਨਹੀਂ ਦੇਖੋ ਮੈਨੂੰ ਇਸ ਖਬਰ ਦਾ ਕੋਈ ਪਤਾ ਨਹੀਂ ਹੈਗਾ ਪਰ ਕੋਈ ਚੱਕਰ ਨਹੀਂ ਆਪਾਂ ਕੱਲ ਨੂੰ ਜਰੂਰ ਕਰਾਂਗੇ ਜੇ ਕੋਈ ਕਿਸੇ ਨਾਲ ਕੋਈ ਇਹੋ ਜਿਹਾ ਕਿਸੇ ਨੇ ਮੰਦਭਾਗੀ ਘਟਨਾ ਕੀਤੀ ਆ ਤੇ ਕਿਸੇ ਇੰਗਲਿਸ਼ ਅਖਬਾਰ ਦੀ ਕਟਿੰਗ ਆ ਜੀ ਤੇ ਕੋਈ ਨੀ ਆਪਾਂ ਜਰੂਰ ਇਸ ਰਿਪੋਰਟ ਨੂੰ ਪਹਿਲਾਂ ਪੜਾਂਗੇ ਤੇ ਫਿਰ ਇਹਦੀ ਤਹਿ ਤੇ ਜਾਵਾਂਗੇ ਫਿਰ ਗੱਲ ਕਰਦੇ ਆ
ਜੀ। ਬਿੱਟੂ ਬੱਪਾ ਰਾਏ ਮਲਡੂਰਾ ਤੋਂ ਜੁੜੇ ਨੇ ਤੇ ਉਹਨਾਂ ਨੇ ਮਲਡੂਰਾ ਦਾ ਵੈਦਰ ਦੱਸਿਆ ਜੀ, ਅੱਜ ਵੱਧ ਤੋਂ ਵੱਧ 15 ਡਿਗਰੀ ਤਾਪਮਾਨ ਜਿਹੜਾ ਹੈ ਤੇ ਰਾਤ ਦਾ ਟੈਂਪਰੇਚਰ ਉਹਨਾਂ ਨੇ ਦੱਸਿਆ ਕਿ 0 ਡਿਗਰੀ ਰਿਹਾ ਹੈ। ਸੋ ਬਿਲਕੁਲ ਜੀ ਠੰਡ ਆਪਣੇ ਪੈਰ ਪਸਾਰ ਰਹੀ ਹੈ। ਸੋ ਕੱਲ ਨੂੰ ਆਫੀਸ਼ੀਅਲੀ ਵੀ ਵਿੰਟਰ ਜਿਹੜੀ ਹੈ ਸ਼ੁਰੂ ਹੋ ਜਾਣੀ ਹੈ ਬਰਾੜ ਸਾਹਿਬ ਇੱਥੇ।
ਬਿਲਕੁਲ
ਜੀ। ਤੇ ਨਿੱਕਾ ਢਿੱਲੋਂ ਹੁਣਾਂ ਨੇ ਵੀ ਜੀ ਗੁੱਡ ਮਾਰਨਿੰਗ ਬੁਲਾਈ ਹੈ। ਰਾਜ ਮਹਿੰਦਰ ਸਿੰਘ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਨਾਲ ਹੀ ਇੱਕ ਵਿਚਾਰ ਲਿਖਿਆ ਹੈ ਕਿ ਫਰੀਦਾ ਪਾਣੀ ਦਾ ਬੁਲਬੁਲਾ ਇਹ ਤੇਰੀ ਔਕਾਤ, ਜਿਸ ਘਰ ਮੌਜਾਂ ਮਾਣੀਆਂ ਇੱਕ ਨਾ ਰੱਖਣ ਰਾਤ। ਤੇ ਨਾਲ ਹੀ ਜਿਹੜੀ ਪਿੱਛੇ ਕਿਸਾਨਾਂ ਦੀ ਗੱਲਬਾਤ ਹੋ ਰਹੀ ਸੀ ਉਹਦੇ ਨਾਲ ਇਹਨਾਂ ਨੇ ਇੱਕ ਗੱਲ ਕਹੀ ਹੈ, ਕਹਿੰਦੇ ਜੇਬ ਵੇਖ ਕੇ ਚੱਲੀਏ ਤਾਂ ਮਚੈਟੀ ਪੀਣ ਦੀ ਲੋੜ ਨਹੀਂ ਪੈਂਦੀ। ਮੈਂ ਦੋ ਕਿੱਲਿਆਂ ਵਾਲੇ ਹਰ ਸਾਲ ਹਾੜੀ ਸਾਉਣੀ ਦੇ ਪੈਸੇ ਲਈ ਆੜਤ ਤੋਂ ਖੜਦੇ ਦੇਖੇ ਨੇ ਤੇ 30-40 ਕਿੱਲਿਆਂ ਵਾਲੇ ਜ਼ਮੀਨਾਂ ਵੇਚਦੇ।
ਜੀ 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 ਜੀ, ਇਹ ਇੱਕ ਸੱਚਾਈ ਹੈ ਜੀ। ਮੇਰੀ ਥੋੜੇ ਦਿਨ ਪਹਿਲਾਂ ਹੀ ਗੱਲ ਹੋ ਰਹੀ ਸੀਗੀ ਆਪਣੇ ਕਜ਼ਨ ਨਾਲ ਤੇ ਉਹਨਾਂ ਨੂੰ ਮੈਂ ਦੱਸਿਆ ਫਲਾਣੇ ਕੋਲੇ, ਮੈਂ ਕਿਹਾ ਇੰਨੀ ਜ਼ਮੀਨ ਹੈ, ਕਹਿੰਦੇ ਉਹਦਾ ਮੂਹਰੋਂ ਜਵਾਬ ਇਹ ਸੀ ਵੀ ਜ਼ਮੀਨ ਇੰਨੀ ਜ਼ਮੀਨ ਨਾ ਦੇਖੋ, ਉਡੂ ਵੱਡਾ ਕਰਜ਼ਾ ਵੀ ਹੋਊਗਾ ਉਹਨਾਂ ਤੇ।
ਤੇ ਧਨੀ ਸਾਹਿਬ ਹੁਣਾਂ ਨੇ ਕਿਹਾ ਸਤਿ ਸ੍ਰੀ ਅਕਾਲ ਜੀ, ਕਹਿੰਦੇ ਅੱਜ ਰੇਡੀਓ ਨਹੀਂ ਚੱਲਿਆ, ਬਹੁਤ ਟੈਨਸ਼ਨ ਹੋ ਗਈ। ਸੋ ਜ਼ਰੂਰ ਜੀ ਤੁਸੀਂ ਮੈਨੂੰ ਲੱਗਦਾ ਇਸ ਵੇਲੇ ਸੁਣ ਰਹੇ ਹੋਣੇ ਆ ਤੇ ਰੇਡੀਓ ਤੁਹਾਡਾ ਚੱਲ ਪਿਆ ਹੋਣਾ। ਸੋ ਪਰਮਾਤਮਾ ਜੀ ਲੰਬੀਆਂ ਉਮਰਾਂ ਬਖਸ਼ੇ, ਅਟੈਕ ਦੀ ਗੱਲ ਨਹੀਂ ਕਰੀਦੀ ਹੁੰਦੀ। ਤੇ ਕੁਲਦੀਪ ਕੌਰ ਹੁਣਾਂ ਨੇ ਵੀ ਸਾਂਝ ਪਾਈ ਹੈ ਜੀ, ਸਤਿ ਸ੍ਰੀ ਅਕਾਲ ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਤੇ ਸੁਣਾ ਰਹੇ ਮਾਣਯੋਗ ਮਿੰਟੂ ਬਰਾੜ ਵੀਰ ਜੀ ਤੇ ਸੁਖਪ੍ਰੀਤ ਕੌਰ ਜੀ, ਸਾਰੇ ਹੀ ਹਰਮਨ ਰੇਡੀਓ ਪਰਿਵਾਰ ਨੂੰ। ਕਹਿੰਦੇ ਬਹੁਤ ਹੀ ਵਧੀਆ ਚੱਲ ਰਿਹਾ ਪ੍ਰੋਗਰਾਮ, ਵਾਹਿਗੁਰੂ ਜੀ ਮਿਹਰ ਬਣਾਈ ਰੱਖਣ। ਬਹੁਤ ਬਹੁਤ ਸ਼ੁਕਰੀਆ ਕੁਲਦੀਪ ਕੌਰ ਜੀ। ਨਾਲ ਹੀ ਇਹਨਾਂ ਨੇ ਲਿਖਿਆ ਹੈ ਕਿ ਮੁਹੱਬਤ ਤਾਂ ਇੱਕ ਅਹਿਸਾਸ ਦੀ ਇੱਕ ਰੋਮਾਂਚਿਕ ਕਹਾਣੀ ਸੀ, ਕਦੀ ਭੁੱਲਾ ਨੱਚਦਾ ਸੀ ਕਿਧਰੇ ਮੀਰਾਂ ਦੀਵਾਨੀ ਸੀ, ਕਦੀ ਕਬੀਰ ਪ੍ਰੇਮੀ ਸੀ ਕਦੇ ਕਬੀਰ ਪ੍ਰੇਮੀ ਸੀ ਸਾਹਿਬਾ, ਕਿਧਰੇ ਗਨਿਕਾ ਨਿਮਾਣੀ ਸੀ, ਕਦੀ ਫਰੀਦ ਦੀਵਾਨਾ ਸੀ ਕਿਧਰੇ ਰਾਧਾ ਦੀਵਾਨੀ ਸੀ, ਜੋ ਵੀ ਸੀ ਅਸਲ ਆਸ਼ਕਾਂ ਦੀ ਅਸਲੀ ਕਹਾਣੀ ਸੀ। ਸੋ ਇਹਨਾਂ ਨੇ ਜੀ ਬਿਲਕੁਲ ਇਸ਼ਕ ਹਕੀਕੀ ਦੀ ਜਿਹੜੀ ਗੱਲ ਕੀਤੀ ਹੈ ਬਰਾੜ ਸਾਹਿਬ।
ਜੀ 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 ਬਿਲਕੁਲ ਜੀ ਬਿਲਕੁਲ।
ਤੇ ਈ ਮੇਲ ਦੇ ਜ਼ਰੀਏ ਸਾਡੇ ਨਾਲ ਸੁਖਵਿੰਦਰ ਸੌਂਦ ਹੁਣਾਂ ਨੇ ਸਾਂਝ ਬਣਾਈ ਸੀ, ਸਤਿ ਸ੍ਰੀ ਅਕਾਲ ਬੁਲਾ ਰਹੇ ਸੀ। ਤੇ ਜੈਸੀ ਗਰੇਵਾਲ ਸਤਿ ਸ੍ਰੀ ਅਕਾਲ ਕਹਿ ਰਹੇ ਨੇ, ਕਹਿੰਦੇ ਬਰਾੜ ਸਾਹਿਬ KPS ਦੀ ਮੌਤ ਤੇ ਬਾਦਲ ਸਾਹਿਬ ਤੇ ਉਹਨਾਂ ਦੇ ਸ਼ਹਿਜਾਦੇ ਦਾ ਕੋਈ ਬਿਆਨ ਆਇਆ ਕੀ? ਤੇ ਇੱਕ ਵਿਚਾਰ ਇਹਨਾਂ ਨੇ ਲਿਖਿਆ, ਨਾਲ ਉਮਰ ਬੀਤ ਗਈ ਤਰਾਜ਼ੂ ਦੇ ਪੱਲੜੂਆਂ ਤੇ, ਕਦੇ ਪੈਸੇ ਦੀ ਕਮੀ ਸੀ ਤੇ ਕਦੇ ਰਿਸ਼ਤੇ ਪਾਰੂ ਸੀ।
ਦੇਖੋ ਮੈਂ ਨੀ ਕਿਤੇ ਵੀ ਦੇਖਿਆ ਕੋਈ ਵੀ ਬਾਦਲਾਂ ਦਾ ਕਿਸੇ ਕਿਸਮ ਦਾ ਕੋਈ ਬਿਆਨ ਆਇਆ ਹੋਵੇ, ਪਰ ਇਹ ਗੱਲਾਂ ਜਿਹੜੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੁਸੀਂ ਰੋਜ਼ ਵੀਡੀਓ ਰਾਹੀਂ ਆਡੀਓ ਰਾਹੀਂ ਸੁਣ ਰਹੇ ਹੋ ਪੜ੍ਹ ਰਹੇ ਹੋ, ਉਹ ਚ ਕਨੈਕਸ਼ਨ ਸਾਹਮਣੇ ਹੈ ਜੀ। ਕਨੈਕਸ਼ਨਾਂ ਦੇ ਵਿੱਚ ਦੱਸਿਆ ਗਿਆ ਵੀ ਕਿਵੇਂ ਕਿਵੇਂ KPS ਗਿੱਲ ਤੇ ਬਾਦਲ ਸਾਹਿਬ ਮੁਲਾਕਾਤ ਕਰਦੇ ਰਹੇ ਆਪਦੇ ਟਾਈਮ ਦੇ ਵਿੱਚ, ਪਰ ਗੱਲਾਂ ਬਹੁਤ ਪਹਿਲੂ ਹੁੰਦੇ ਆ, ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਵੀ ਉਹਨਾਂ ਨੂੰ ਕਰਕੇ ਨਾ ਬੰਦਾ ਆਪਦੇ ਗਲ ਦੇ ਵਿੱਚ ਗੁਲਾਮਾਂ ਨਹੀਂ ਪਾਉਣਾ ਚਾਹੁੰਦਾ ਹੁੰਦਾ, ਇਹ ਉਸ ਗੱਲ ਨੂੰ ਚੁੱਪ ਕਰ ਚੁੱਪ ਧਾਰ ਕੇ ਹੀ ਉਹਨੂੰ ਫਾਇਦਾ ਹੁੰਦਾ, ਕਿਉਂਕਿ ਜਿਹੜੇ ਵੋਟਾਂ ਨਾਲ ਤੋਲਦੇ ਆ ਨਾ ਕਿਸੇ ਵੀ ਚੀਜ਼ ਨੂੰ, ਜੇ ਹੁਣ ਮੇਰੇ ਵਰਗਾ ਬੋਲੀ ਜਾਂਦਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਵੀ ਮੈਨੂੰ ਕਿਹੜਾ ਕੋਈ ਇਲੈਕਸ਼ਨਾਂ 'ਚ ਖੜਾ ਹੋਣਾ, ਜੇ ਕੋਈ ਨਾਰਾਜ਼ ਹੁੰਦਾ ਤਾਂ ਹੋ ਹੀ ਜਾਵੇ, ਮੈਂ ਸਭ ਨੂੰ ਖੁਸ਼ ਕਰਨ ਲਈ ਥੋੜਾ ਕੋਈ ਗੱਲ ਕਰਨੀ ਆ, ਮੈਂ ਤਾਂ ਜਿਹੜੀ ਗੱਲ ਆ ਉਹ ਗੱਲ ਹੀ ਕਹਿਣੀ ਆ, ਸੱਚ ਕਹਿਣਾ ਜੋ ਹੈਗਾ ਮੇਰੀ ਇਹ ਡਿਊਟੀ ਆ, ਇੱਕ ਜਿਹੜੀ ਇੱਕ ਐਜ ਏ ਮੀਡੀਆ ਕਰਮੀ ਦੀ ਇੱਕ ਪੱਤਰਕਾਰ ਦੀ ਜਿਹੜੀ ਡਿਊਟੀ ਹੋਣੀ ਚਾਹੀਦੀ ਆ, ਮੈਂ ਤਾਂ ਉਹ ਨਿਭਾਉਣੀ ਚਾਹੁੰਦਾ, ਪਰ ਇੱਕ ਜਿਹੜੀ ਡਿਊਟੀ ਇੱਕ ਲੀਡਰ ਦੀ ਹੁੰਦੀ ਹੈ, ਲੀਡਰ ਨੇ ਦੇਖਣਾ ਹੁੰਦਾ ਵੋਟਾਂ ਦੇ ਰੂਪ ਦੇ ਵਿੱਚ। ਹੁਣ ਜੇ ਉਹ KPS ਗਿੱਲ ਨੂੰ ਚੰਗਾ ਕਹਿੰਦਾ ਤਾਂ ਉਹ ਕਹਿ ਨਹੀਂ ਸਕਦਾ, ਕਿਉਂਕਿ ਉਹ ਇੱਕ ਸਿੱਖ ਧਰਮ ਨੂੰ ਬਿਲੋਂਗ ਕਰਦਾ ਤੇ ਕੋਈ ਕਿਸੇ ਪਾਸੇ ਉਹਨੂੰ ਲਕਊਗਾ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਕੀ ਉਹਦਾ ਹਸ਼ਰ ਹੋਣਾ, ਤੇ ਜੇ ਉਹ ਮਾੜਾ ਕਹਿੰਦਾ ਤਾਂ ਫਿਰ ਉਹ ਲੋਕ ਨਾਰਾਜ਼ ਹੁੰਦੇ ਆ ਜਿਹੜੇ ਲੋਕਾਂ ਨੇ ਉਹਨੂੰ ਇੱਕ ਮਸੀਹੇ ਦਾ ਦਰਜਾ ਦਿੱਤਾ, ਪੰਜਾਬ 'ਚ ਸ਼ਾਂਤੀ ਕਾਇਮ ਕਰਨ ਵਾਲੇ ਮਸੀਹੇ ਦਾ ਦਰਜਾ ਦਿੱਤਾ। ਸੋ ਇਸ ਕਰਕੇ ਜਿਹੜੀ ਸੱਚਾਈ ਇਹ ਆ ਵੀ ਹਰ ਬੰਦਾ ਆਪਦੇ ਦਾਇਰੇ 'ਚ ਰਹਿ ਕੇ ਬੋਲਦਾ, ਦਾਇਰੇ 'ਚ ਰਹਿ ਕੇ ਗੱਲ ਕਰਦਾ, ਦਾਇਰੇ 'ਚ ਰਹਿ ਕੇ ਰਿਐਕਟ ਕਰਦਾ, ਤੇ ਖਾਸ ਕਰਕੇ ਨਫੇ ਨੁਕਸਾਨ ਨੂੰ ਦੇਖ ਕੇ ਸਿਆਸੀ ਲੋਕ ਗੱਲ ਕਰਦੇ ਆ, ਇਹੀ ਕਾਰਨ ਹੋ ਸਕਦਾ ਵੀ ਉਹਨਾਂ ਦਾ ਕੋਈ ਬਿਆਨ ਨਹੀਂ ਆਇਆ। ਪਰ ਚਲੋ ਕੋਈ ਗੱਲ ਨਹੀਂ ਜੀ, ਜੇ ਉਹਨਾਂ ਦੇ ਬਿਆਨ ਨਾਲ ਨਾ ਹੀ ਕੋਈ ਬੜਾ ਫਰਕ ਪੈਣ ਲੱਗਿਆ ਸੀ ਤੇ ਨਾ ਹੀ ਕੋਈ ਹੁਣ ਪਿਆ, ਤੇ ਇਹ ਤਾਂ ਇੱਕ ਉਹ ਸੀ ਵੀ ਜਿਹੜੀ ਗਾਂ ਦੀ ਭੂਮਿਕਾ ਸੀਗੀ ਵੋਟਾਂ ਦੇ ਮਾਮਲੇ ਦੇ ਵਿੱਚ, ਕਿਹੜਾ ਬੰਦੇ ਇਹਨਾਂ ਨਾਲ ਜੁੜਦੇ ਆ, ਪਰ ਹੁਣ ਇਹ ਚੁੱਪ ਨਾਲ ਦੋਨੇ ਪਾਸੇ ਆਪਦੇ ਨਾਲ ਜੋੜ ਕੇ ਰੱਖਣ ਦੀ ਕੋਸ਼ਿਸ਼ ਦੇ ਵਿੱਚ ਆ।
ਜੀ ਰਾਜੀਵ ਬਾਂਸਲ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਕਹਿੰਦੇ ਮੈਂ ਤੇ ਮੇਰਾ ਜਿਹੜਾ ਦੋਸਤ ਹੈ ਅਸੀਂ ਦੋਨੇ ਸੁਣ ਰਹੇ ਹਾਂ। ਤੇ ਗੁਰਦਰਸ਼ਨ ਸਿੰਘ ਹੁਣਾਂ ਨੇ ਜੀ ਕਿਹਾ ਹੈ ਕਿ ਹਰਭਜਨ ਹਲਵਾਰ ਵੀ ਬਾਰੇ ਵੀ ਗੱਲ ਕਰੋ ਜੀ।
ਜੀ 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 ਉਹ ਵੀ ਇੱਕ ਮਹਾਨ ਸ਼ਖਸੀਅਤ ਹੋਇਆ ਜੀ ਹਰਭਜਨ ਹਲਵਾਰ ਵੀ ਪਹਿਲਾਂ ਹਲਵਾਰੇ ਤੋਂ ਉਹਨਾਂ ਦਾ ਹੀ ਨਾਮ ਮਸ਼ਹੂਰ ਹੋਇਆ, ਫੇਰ ਹੀ ਆਪਣੇ ਦਲਵੀਰ ਹੋਰਾਂ ਨੇ ਵੀ ਉਹਨਾਂ ਦੇ ਪੈਰਾਂ ਤੇ ਪੈਰ ਧਰੇ ਆ। ਸੋ ਹਰਭਜਨ ਹਲਵਾਰ ਵੀ ਬਾਰੇ ਚ ਤਾਂ ਜੇ ਮੈਨੂੰ ਲੱਗਦਾ ਵੀ ਆਪਾਂ ਇੱਕ ਦੋ ਮਿੰਟਾਂ ਚ ਗੱਲ ਨਹੀਂ ਕਰ ਸਕਦੇ, ਕਾਫੀ ਵੱਡੀ ਸ਼ਖਸੀਅਤ ਹੋਇਆ, ਜਰੂਰ ਉਹਨਾਂ ਬਾਰੇ ਕਿਸੇ ਨਾ ਕਿਸੇ ਪੂਰਾ ਇੱਕ ਆਪਾਂ ਪ੍ਰੋਗਰਾਮ ਕਰਾਂਗੇ ਉਹਨਾਂ ਦੇ ਉੱਤੇ
ਜੀ। ਤੇ ਜਗਵੀਰ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਤੇ ਕਹਿੰਦੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ, ਤੇ ਕਹਿੰਦੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ ਹੈ, ਹਾਜ਼ਰੀ ਪ੍ਰਵਾਨ ਕਰੋ। ਤੇ ਬਹੁਤ ਬਹੁਤ ਸ਼ੁਕਰੀਆ ਆਪ ਸਭ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਤੇ ਕੁਲਦੀਪ ਕੌਰ ਹੁਣਾਂ ਨੇ ਲਿਖਿਆ ਜੀ, ਵਿਕ ਜਾਣੇ ਸਭ ਛੱਲੇ ਸੱਜਣਾ, ਰਹਿ ਜਾਣਾ ਤੂੰ ਕੱਲੇ ਸੱਜਣਾ, ਵਕਤ ਵਿਚਾਰ ਕੇ ਚੱਲਦੀ ਦੁਨੀਆਂ, ਪਰ ਕੁਝ ਨੀ ਤੇਰੇ ਪੱਲੇ ਸੱਜਣਾ।
ਨਹੀਂ ਬਹੁਤ ਕੁਛ ਪੱਲੇ ਆ, ਏਦਾਂ ਨਾ ਕਰੋ ਕੁਲਦੀਪ, ਬਹੁਤ ਕੁਛ ਪੱਲੇ ਆ, ਏਡੀ ਗੱਲ ਨੀ ਹੈ, ਆਪਣੇ ਪੱਲੇ ਬਹੁਤ ਕੁਛ ਆ। ਤੇ ਆਪਾਂ ਉਸ ਪਾਸੇ ਨੂੰ ਦੇਖੀਏ ਜਿਹੜਾ ਕੁਛ ਹੈਗਾ ਆਪਣੇ ਕੱਲੇ, ਤੇ ਜਿੰਨਾ ਕੁ ਹੈਗਾ ਸਾਡੇ ਪੱਲੇ ਉਹਨੂੰ ਇੰਜੋਏ ਕਰੀਏ, ਮਾਣੀਏ, ਕੱਲਾ ਕੱਲਾ ਪਲ ਜ਼ਿੰਦਗੀ ਦਾ ਮਾਣੀਏ। ਮੈਂ ਤਾਂ ਇਹ ਦੇਖਦਾ ਹੁੰਦਾ ਵੀ ਮੈਂ ਤਾਂ ਦੁੱਖ ਚੋਂ ਤਕਲੀਫ ਚੋਂ, ਜਿਵੇਂ ਸ਼ਿਵ ਨੇ ਕਿਹਾ ਸੀ ਨਾ ਵੀ ਤੁਰਨਾ ਮੈਂ ਚਾਹੁੰਦਾ ਪੈਰ ਚ ਕੰਡੇ ਦੀ ਲੈ ਕੇ ਪੀੜ। ਮੈਨੂੰ ਮੇਰੇ ਯਾਦ ਆ ਵੀ ਕਾਫੀ ਜਦੋਂ ਮੈਂ ਪਹਿਲੀ ਸ਼ੁਰੂ ਦੇ ਵਿੱਚ ਸਾਹਿਤ ਨਾਲ ਜੁੜਨ ਦੀ ਕੋਸ਼ਿਸ਼ ਕਰੀ, ਛੇਵੀਂ ਸੱਤਵੀਂ ਕਲਾਸ ਚ ਹੋਵਾਂਗਾ, ਜੋ ਪੰਜਾਬੀ ਸਾਡੇ ਸੱਤਵੀਂ ਚ ਲੱਗਦੀ ਸੀ, ਤੇ ਉਦੋਂ ਬਾਅਦ ਮੈਨੂੰ ਲੱਗਦਾ ਅੱਠਵੀਂ ਚ ਮੈਨੂੰ ਇਹ ਸ਼ਿਵ ਦੀ ਕੋਈ ਕਵਿਤਾ ਪੜ੍ਹਨ ਨੂੰ ਮਿਲੀ ਹੋਣੀ ਆ। ਤੇ ਉਦੋਂ ਬਾਅਦ ਮੈਂ ਨਾ ਜਾਣ ਕੇ ਉੱਥੇ ਸਾਡੇ ਕਲਰ ਹੁੰਦੇ ਸੀ ਤੇ ਕਲਰਾਂ ਚ ਰੋਡ ਹੁੰਦੇ ਸੀ, ਤੇ ਮੈਂ ਆਪਦੀ ਜੁੱਤੀ ਚ ਇੱਕ ਰੋਡ ਰੱਖ ਕੇ ਤੇ ਮੈਂ ਇੱਕ ਅਕਸਰ ਹੀ ਤੁਰਦਾ ਹੁੰਦਾ ਸੀ, ਤੇ ਮੈਨੂੰ ਇਹ ਲੱਗਦਾ ਹੁੰਦਾ ਸੀਗਾ ਵੀ ਖਣੀ ਸ਼ਿਵ ਦੀ ਕਵਿਤਾ ਦੇ ਵਿੱਚ ਇਸ ਰੋਡ ਦੀ ਗੱਲ ਕੀਤੀ ਹੋਈ ਆ, ਤੇ ਇਹੀ ਇਸੇ ਪੀੜ ਦਾ ਅਹਿਸਾਸ ਦੱਸਿਆ। ਉਹ ਤਾਂ ਬਾਅਦ ਚ ਅਕਲ ਟਿਕਾਣੇ ਆਈ, ਸਮਝ ਆਈ ਵੀ ਕੀ ਇਹ ਕਿਹੜੇ ਦਰਦ ਦੀ ਗੱਲ ਕਰਦਾ। ਤੇ ਪਰ ਇਹ ਵੀ ਇੱਕ ਆਪਦਾ ਇੱਕ ਟੇਸਟ ਹੁੰਦਾ, ਸਵਾਦ ਹੁੰਦਾ, ਜੇ ਤੁਸੀਂ ਆਪਣੇ ਆਪ ਨੂੰ ਪੀੜ ਦੇ ਕੇ ਦੇਖੋ ਤਾਂ ਸਹੀ, ਉਹਦੇ ਚੋਂ ਵੀ ਆਨੰਦ ਲੈ ਕੇ ਦੇਖੋ। ਸੋ ਸ਼ਿਵ ਨੇ ਜਿਹੜੀ ਇਹ ਗੱਲ ਕਹੀ ਸੀ ਉਹਦੇ ਪਿੱਛੇ ਵੀ ਬਹੁਤ ਸਾਰੇ ਮਾਇਨੇ ਸਨ। ਸੋ ਮੈਂ ਤਾਂ ਅੱਜ ਵੀ ਦੇਖ ਰਿਹਾ ਸੀ, ਮੇਰੇ ਪੈਰ ਠਰੀ ਜਾਂਦੇ ਸੀ, ਮੈਨੂੰ ਠੰਡ ਹੋ ਰਹੀ ਸੀ, ਲੱਗੀ ਜਾਂਦੀ ਸੀ, ਪਰ ਮੈਂ ਬੈਠਾ ਨਾ ਦੇਖ ਰਿਹਾ ਸੀ ਵੀ ਦੇਖੋ ਰੰਗ ਨੀਲਾ ਹੋਈ ਜਾਂਦਾ ਠੰਡ ਨਾਲ, ਕਿਵੇਂ ਕੰਮੀ ਜਾਂਦਾ। ਮੈਂ ਉਹਨੂੰ ਵੀ ਇੰਜੋਏ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਤੇ ਉਸ ਦਾ ਮੈਨੂੰ ਫਾਇਦਾ ਵੀ ਮਿਲ ਰਿਹਾ ਸੀ ਵੀ ਮੈਂ ਭੁੱਲ ਵੀ ਗਿਆ ਵੀ ਮੈਨੂੰ ਠੰਡ ਲੱਗ ਰਹੀ ਆ।
ਬਿਲਕੁਲ ਬਰਾੜ ਸਾਹਿਬ, ਸੋ ਜ਼ਿੰਦਗੀ ਜੀਣ ਦਾ ਵੱਲ ਜਿਹੜਾ ਤੁਹਾਨੂੰ ਹੋਣਾ ਚਾਹੀਦਾ, ਹਰ ਇੱਕ ਜਿਹੜੇ ਮੂਮੈਂਟ ਹਰ ਇੱਕ ਪਲ ਜ਼ਿੰਦਗੀ ਦਾ ਖਾਸ ਹੁੰਦਾ, ਪਰ ਸਾਨੂੰ ਹੀ ਮੈਨੂੰ ਲੱਗਦਾ ਕਿ ਉਹਨੂੰ ਖਾਸ ਬਣਾਉਣਾ ਨਹੀਂ ਹੁੰਦਾ। ਸੋ ਹਾਲ ਹੀ ਵਿੱਚ ਮੈਂ ਤੁਹਾਡਾ ਲਿਖਿਆ ਆਰਟੀਕਲ ਜਿਹੜਾ ਹਰੀ ਸਿੰਘ ਦਿਲਵਰ ਹੁਣਾਂ ਦੇ ਤੁਰ ਜਾਣ ਤੇ ਜਿਹੜਾ ਤੁਸੀਂ ਲਿਖਿਆ ਸੀਗਾ ਪੰਜਾਬੀ ਅਖਬਾਰ ਵਿੱਚ ਪੜ੍ਹਿਆ, ਔਰ ਬਹੁਤ ਹੀ ਬਾਖਮਾਲ ਉਹ ਜਿਹੜਾ ਆਰਟੀਕਲ ਹੈ, ਔਰ ਇੱਕ ਜ਼ਿੰਦਗੀ ਨੂੰ ਜੀਣ ਦਾ ਇੱਕ ਤੁਸੀਂ ਕਿਸੇ ਮੈਨੂੰ ਲੱਗਦਾ ਕਿ ਤੁਸੀਂ ਹਾਰ ਟੁੱਟ ਕੇ ਬੈਠੇ ਹੋ ਨਾ, ਕੋਈ ਸ਼ਿਕਾਇਤ ਹੈ ਤੁਹਾਨੂੰ ਜ਼ਿੰਦਗੀ ਚ, ਤੇ ਤੁਸੀਂ ਉਹ ਜਿਹੜਾ ਆਰਟੀਕਲ ਹੈ ਉਹ ਪੜ੍ਹ ਲਓ, ਤੁਹਾਡੇ ਚ ਇੱਕ ਨਵਾਂ ਜੋਸ਼ ਜਿਹੜਾ ਆ ਜਾਏਗਾ। ਸੋ ਉਹਦੇ ਵਿੱਚ ਮੈਨੂੰ ਇੱਕ ਗੱਲ ਬਰਾੜ ਸਾਹਿਬ ਬਹੁਤ ਵਧੀਆ ਲਿਖੀ ਜਿਹੜੀ ਤੁਸੀਂ ਲਿਖੀ ਸੀ ਕਿ ਜਦੋਂ ਤੁਸੀਂ ਉਹਨਾਂ ਦੇ ਕਮਰੇ ਚ ਜਾ ਕੇ ਬੈਠੇ ਤੇ ਉੱਪਰ ਜਿਹੜੀ ਛੱਤ ਸੀ ਥੋੜੀ ਟੁੱਟੀ ਸੀ, ਔਰ ਇਹ ਗੱਲ ਉਹਨਾਂ ਨੇ ਭਾਂਪ ਲਈ ਹੈ ਨਾ, ਤੇ ਉਹਨਾਂ ਨੇ ਕਿਹਾ ਵੀ ਇਹ ਤਾਂ ਮੈਂ ਸਿੱਧੀ ਉਹਦੇ ਨਾਲ ਗੱਲ ਕਰਨ ਲਈ ਰੱਖੀ ਹੋਈ ਹੈ। ਸੋ ਇਹੋ ਜਿਹੇ ਲੋਕ ਵੀ ਹੁੰਦੇ ਆ, ਔਰ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ।
ਮੈਨੂੰ ਥੋੜੇ ਦਿਨ ਪਹਿਲਾਂ ਹੀ ਉਹਨਾਂ ਦੇ ਕੋਈ ਰਿਸ਼ਤੇ ਦੇ ਵਿੱਚ ਉਹਨਾਂ ਦੇ ਬੇਟੀ ਜਾਂ ਨੂੰਹ ਲੱਗਦੇ ਆ ਉਹਨਾਂ ਦੇ, ਤੇ ਇੱਥੇ ਫੈਮਿਲੀ ਮੈਲਬਨ ਚ ਉਹਨਾਂ ਦਾ ਫੋਨ ਆਇਆ ਮੈਨੂੰ, ਤੇ ਉਹਨਾਂ ਨੇ ਉਸ ਆਰਟੀਕਲ ਪੜ੍ਹਨ ਤੋਂ ਬਾਅਦ ਮੈਨੂੰ ਧੰਨਵਾਦ ਕੀਤਾ, ਤੇ ਮੈਨੂੰ ਬੜਾ ਚੰਗਾ ਲੱਗਿਆ ਵੀ ਪਰਿਵਾਰ ਨੂੰ ਚੰਗਾ ਲੱਗਿਆ ਉਹ ਆਰਟੀਕਲ, ਤੇ ਉਹਨਾਂ ਨੇ ਕਿਹਾ ਜੀ ਵੀ ਸਾਨੂੰ ਅਸੀਂ ਬਹੁਤ ਵਧੀਆ ਲੱਗਿਆ ਵੀ ਤੁਸੀਂ ਕਿਸੇ ਨੇ ਤਾਂ ਕੁਛ ਕੀਤਾ। ਪਰ ਮੈਂ ਕੱਲ ਇੱਕ ਬਹੁਤ ਵੱਡਾ ਲਾਂਭਾ ਵੀ ਦੇ ਕੇ ਹਟਿਆ ਇੱਕ ਦੋ ਅਖਬਾਰਾਂ ਵਾਲਿਆਂ ਨੂੰ ਵੀ ਇਸ ਵਿਸ਼ੇ ਦੇ ਉੱਤੇ। ਬੜਾ ਦਿਲ ਦੁਖਦਾ ਵੀ ਜਦੋਂ ਅਖਬਾਰ ਜਾਲੀ ਤੋਂ ਜਾਲੀ ਗੱਲਾਂ ਐਡੇ ਵੱਡੇ ਵੱਡੇ ਬਤੰਗੜ ਬਣਾ ਬਣਾ ਲਿਖਦੇ ਆ, ਤੇ ਕਈ ਵਾਰੀ ਇਹੋ ਜਿਹੇ ਬੰਦੇ ਜਿਹਦਾ ਨਾਮ ਹੀ ਨਹੀਂ ਪਤਾ ਹੁੰਦਾ ਕਿਸੇ ਨੂੰ, ਤੇ ਉਹਦੀ ਮੌਤ ਤੋਂ ਬਾਅਦ ਵੱਡੇ ਵੱਡੇ ਉਹਦੇ ਕਸੀਦੇ ਪੜੇ, ਮੈਂ ਲੇਖ ਛਪੇ ਦੇਖੇ ਆ, ਤੇ ਮੈਨੂੰ ਬੜਾ ਦੁੱਖ ਲੱਗਦਾ ਇਹਨਾਂ ਗੱਲਾਂ ਦੇ ਉੱਤੇ ਵੀ ਯਾਰ ਇਹ ਕੀ ਚੱਕਰ ਕੀ ਆ। ਜਦੋਂ ਹਰੀ ਸਿੰਘ ਦਿਲਵਰ ਹੋਰਾਂ ਦੇ ਮਾਮਲੇ ਦੇ ਵਿੱਚ ਜਦੋਂ ਮੈਨੂੰ ਪਤਾ ਲੱਗਿਆ, ਮੈਨੂੰ ਪੰਨੂ ਸਾਹਿਬ ਹੋਰਾਂ ਨੇ ਸਪੈਸ਼ਲ ਕਿਹਾ ਵੀ ਕਹਿੰਦੇ ਵੀ ਤੂੰ ਮਿੰਟੂ ਜੇ ਲਿਖੇਗਾ ਕੁਛ ਤਾਂ ਵਧੀਆ ਲੱਗੂਗਾ, ਕਿਉਂਕਿ ਤੂੰ ਚੱਲ ਕਾਫੀ ਨੇੜੇ ਰਿਹਾ, ਤੈਨੂੰ ਕਾਫੀ ਕੁਛ ਪਤਾ ਦਿਲਵਰ ਸਾਹਿਬ ਬਾਰੇ, ਤੇ ਤੈਨੂੰ ਜ਼ਰੂਰ ਲਿਖਣਾ ਚਾਹੀਦਾ ਉਹਨਾਂ ਦੇ ਭੋਗ ਦੇ ਉੱਤੇ ਕੋਈ ਆਰਟੀਕਲ, ਤੇ ਤੂੰ ਲਿਖ ਕੇ ਛੇਤੀ ਤੋਂ ਛੇਤੀ ਭੇਜ, ਤੇ ਆਪਾਂ ਉਹਨੂੰ ਸਾਰੇ ਅਖਬਾਰਾਂ ਨੂੰ ਬੇਨਤੀ ਕਰੀਏ ਵੀ ਇਹੋ ਜਿਹਾ ਕਵੀ ਜਿਹੜਾ ਗੁਰਬਤ ਚ ਜਾਇਆ ਕਿਸੇ ਤੇ ਬੋਝ ਨਹੀਂ ਬਣਿਆ, ਤੇ ਬੰਦੇ ਨੇ 110 ਵਾਰੀ ਲਾਲ ਕਿਲੇ ਦੀ ਤਫਸੀਲ ਤੋਂ ਬੋਲਿਆ, ਤੁਸੀਂ ਇੱਕ ਵਾਰੀ ਲਾਲ ਕਿਲੇ ਤੇ ਚੜ ਕੇ ਤਾਂ ਦਿਖਾਓ ਉਸ ਮੰਚ ਦੇ ਉੱਤੇ, ਬੰਦਾ ਉਹ 110 ਵਾਰੀ ਜ਼ਿੰਦਗੀ ਚ ਬੋਲਿਆ, ਸਾਰੇ ਪ੍ਰਧਾਨ ਮੰਤਰੀਆਂ ਤੱਕ ਉਹਦੀ ਅਪਰੋਚ ਰਹੀ, ਸਭ ਕੁਛ ਰਿਹਾ ਤੇ ਪਰ ਉਸਨੇ ਕਦੇ ਕਿਸੇ ਤੋਂ ਕੁਛ ਮੰਗਿਆ ਨੀ, ਕੁਛ ਨੀ ਕਰਿਆ ਤੇ ਉਹਦੇ ਭੋਗ ਤੇ ਇੱਕ ਵਿਸ਼ੇਸ਼ ਲੱਗਣਾ ਤਾਂ ਕੋਈ ਖਾਸ ਚੀਜ਼ ਨੀ ਸੀ। ਤੁਸੀਂ ਦੇਖੋ ਵੀ ਅਗਲਾ ਜਿਹੜਾ 1500 ਰੁਪਏ ਦੀ ਐਡ ਦਿੰਦਾ ਨਾ ਅਖਬਾਰ ਚ ਭੋਗ ਦੇ ਪਾਠ ਦੇ ਭੋਗ ਦੀ, ਜਿਹ ਚ ਲਿਖਿਆ ਹੁੰਦਾ ਵੀ ਵੱਖਰੇ ਕਾਰਡ ਨੀ ਭੇਜੇ ਜਾਂਦੇ, ਉਹਦੇ ਨਾਲ ਸ਼ਰਤ ਇਹ ਰੱਖੀ ਹੁੰਦੀ ਆ ਵੀ ਉਹਨੂੰ ਭੋਗ ਵਾਲੇ ਦਿਨ ਉਹਦਾ ਇੱਕ ਵਿਸ਼ੇਸ਼ ਲੱਗੂ ਅੱਧੇ ਪੇਜ ਦਾ, ਉਹ 1500 ਰੁਪਏ ਵਾਲੇ ਨੂੰ ਤਾਂ ਅੱਧਾ ਪੇਜ ਲਾ ਦਿੰਦੇ ਆ, ਤੇ ਇੱਕ ਬੰਦੇ ਨੇ ਆਪਦਾ ਜੀਵਨ ਲਾਤਾ, 90 ਸਾਲ ਦੀ ਜ਼ਿੰਦਗੀ ਲਾਤੀ ਆਪਦੀ ਇੱਕ ਭਾਸ਼ਾ ਲਈ, ਇੱਕ ਦੁਨੀਆਂ ਦੀ ਕੁਛ ਖੁਸ਼ੀ ਲਿਆਉਣ ਲਈ, ਤੇ ਉਸ ਬੰਦੇ ਨੂੰ ਮੈਂ ਆਰਟੀਕਲ ਰਾਤ ਨੂੰ ਲਿਖਿਆ, ਮੇਰੇ ਯਾਦ ਆ ਉਹ ਆਰਟੀਕਲ, ਮੈਂ ਸੰਤੁਸ਼ਟ ਨਹੀਂ ਸੀ ਉਸ ਆਰਟੀਕਲ ਨਾਲ ਕਿਉਂਕਿ ਮੈਂ ਉਹਨੂੰ ਇਨਸਾਫ ਉਸ ਢੰਗ ਨਾਲ ਨਹੀਂ ਕਰ ਸਕਿਆ ਸੀ ਵਕਤ ਦੀ ਕਮੀ ਕਾਰਨ, ਮੈਂ 4 ਵਜੇ ਲਿਖਣ ਬੈਠਾ, ਮੈਂ ਰਾਤ ਦੇ 10-11 ਵਜੇ ਉਹਨੂੰ ਲਿਖ ਕੇ ਕੰਪਲੀਟ ਕਰਕੇ ਆਪਦੇ ਹੋਰ ਰੁਝੇਵੇਂ ਚ, ਤੇ ਮੈਂ ਉਵੇਂ ਜੀ ਇੱਕ ਡਾਕਟਰ ਸਾਹਿਬ ਨੂੰ ਭੇਜਿਆ, ਪੰਨੂ ਸਾਹਿਬ ਨੂੰ ਭੇਜਿਆ, ਉਹਨਾਂ ਨੇ ਕਿਹਾ ਵੀ ਸਾਰੇ ਮੇਨ ਅਖਬਾਰਾਂ ਨੂੰ ਭੇਜੋ ਵੀ ਚਲੋ ਜਿਹੜੇ ਨੇ ਵੀ ਜਿੰਨਾ, ਮੈਂ ਨੀ ਕਹਿੰਦਾ ਵੀ ਉੱਡਾ ਹੀ ਆਰਟੀਕਲ ਛਾਪਦੇ ਪਰ ਉਹਦੇ ਚੋਂ ਕੋ ਅੰਸ਼ ਲੈ ਸਕਦੇ ਸੀ, ਕੱਲਾ ਵਿਸ਼ੇਸ਼ ਲਾ ਦਿੰਦੇ ਥੋੜਾ ਜਿਹਾ ਲਾ ਦਿੰਦੇ, ਪਰ ਮੈਂ ਹੈਰਾਨ ਹਾਂ ਜੀ, ਮੈਂ ਫੋਲੋ ਵੀ ਕੀਤਾ ਫੋਨ ਕਰਕੇ ਇਹਨਾਂ ਅਖਬਾਰਾਂ ਨੂੰ, ਵੱਡੇ ਅਖਬਾਰਾਂ ਨੂੰ, ਪਰ ਇਹਨਾਂ ਨੇ ਕਿਸੇ ਦੇ ਉੱਤੇ ਜੂ ਨਹੀਂ ਰਹਿੰਗੀ, ਕਿਸੇ ਨੇ ਵੀ ਨਹੀਂ ਲਾਇਆ, ਮੇਰੀ ਗਲਤੀ ਇਹ ਰਹੇਗੀ ਵੀ ਮੈਂ$200 ਦਾ ਨਾਲ ਚੈੱਕ ਭੇਜ ਦਿੰਦਾ ਤਾਂ ਚੱਲ ਮੈਨੂੰ ਲੱਗਦਾ ਉਹ ਛਪ ਜਾਣਾ ਸੀ, ਪਰ ਕੱਲ ਮੈਨੂੰ ਬੜਾ ਦਿਲ ਦੁਖਿਆ ਸੀ, ਕੱਲ ਫਿਰ ਮੈਂ ਇੱਕ ਸਾਡੇ ਦੋਸਤ ਆ ਸਾਂਝੇ ਮਿੱਤਰ ਆ ਜਿਹੜੇ ਕਿ ਇਹਨਾਂ ਅਖਬਾਰਾਂ ਵਾਲਿਆਂ ਦੇ ਵੀ ਮਿੱਤਰ ਆ, ਤੇ ਬੜਾ ਉੱਚੀ ਹੋਕਾ ਦਿੰਦੇ ਆ ਉਹ ਅਖਬਾਰਾਂ ਵਾਲੇ ਵੀ, ਅਸੀਂ ਪੰਜਾਬੀ, ਪੰਜਾਬੀਅਤ, ਮਾਂ ਬੋਲੀ ਦਾ ਬਹੁਤ ਵੱਡੇ ਪਹਿਰੇਦਾਰ ਆ, ਹਰ ਸਾਲ ਮੇਲੇ ਲਾਉਂਦੇ ਆ ਉਸ ਚੀਜ਼ ਦੇ, ਪਰ ਬੜਾ ਦੁੱਖ ਲੱਗਿਆ ਵੀ ਜਦੋਂ ਉਹਨਾਂ ਨੂੰ, ਮੈਂ ਉਹਨਾਂ ਨੂੰ ਇੱਕ ਗੱਲ ਪੁੱਛੀ ਆ, ਮੈਂ ਕੱਲ ਪੁੱਛੀ ਆ ਜੇ ਮੈਂ ਉਹਦੇ ਜਵਾਬ ਮੰਗ ਰਿਹਾ, ਮੈਂ ਉਹਨਾਂ ਨੂੰ ਇਹ ਪੁੱਛਿਆ ਵੀ ਜਾਂ ਤਾਂ ਮੈਨੂੰ ਇਹ ਕਹਿ ਦਿਓ ਵੀ ਤੇਰਾ ਆਰਟੀਕਲ ਜਿਹੜਾ ਤੂੰ ਲਿਖਿਆ ਆਰਟੀਕਲ ਉਹ ਤੈਨੂੰ ਲਿਖਣਾ ਨਹੀਂ ਆਇਆ ਤੇ ਸਾਡੇ ਸਟੈਂਡਰਡ ਦਾ ਨਹੀਂ ਸੀ, ਚਲੋ ਮੈਂ ਚੁੱਪ ਕਰਕੇ ਬੈਠ ਜੂਗਾ, ਫਿਰ ਵੀ ਮੈਂ ਤੁਹਾਡੇ ਤੋਂ ਇਹ ਆਸ ਕਰਦਾ ਵੀ ਤੁਸੀਂ ਇੱਕੋ ਦਾ ਫਿਰ ਵੀ ਮੇਰਾ ਨਹੀਂ ਤਾਂ ਕਿਸੇ ਹੋਰ ਦਾ ਜਾਂ ਆਪ ਲਿਖ ਦਿੰਦੇ ਹਰੀ ਸਿੰਘ ਦਿਲਵਰ ਦਾ, ਤੁਸੀਂ ਮੇਰਾ ਤਾਂ ਨਾਮ ਹੀ ਨਾ ਛਾਪਦੇ, ਮੈਨੂੰ ਕੋਈ ਫਰਕ ਨਹੀਂ ਪੈਣਾ ਸੀ, ਪਰ ਉਹਦੀ ਇੱਕ ਤਾਂ ਤੁਸੀਂ ਕੋਈ ਤਾਂ ਉਹਦੇ ਭੋਗ ਦੇ ਉੱਤੇ ਲੋਕਾਂ ਤੱਕ ਗੱਲ ਕਰਦੇ ਨਾ, ਕੁਛ ਤਾਂ ਲਿਖਦੇ, ਪਰ ਨਹੀਂ ਉਹ ਦੂਜਾ, ਮੈਂ ਨਾ ਪਿਛਲੇ ਕਾਫੀ ਚਿਰਾਂ ਤੋਂ ਦੇਖ ਰਿਹਾ ਸੀਗਾ, ਮੈਂ ਪੜਤਾਲਿਆ, ਮੈਂ ਇਹ ਖਾਸ ਕਰਕੇ ਜਿਹੜੇ ਅਖਬਾਰਾਂ ਦੀ ਮੈਂ ਗੱਲ ਕਰ ਰਿਹਾ 2-4 ਵੱਡਿਆਂ ਦੀ, ਮੈਂ ਇਹਨਾਂ ਦੇ ਆਰਟੀਕਲ ਪੜ੍ਹਦਾ ਅਕਸਰ ਦੇਖਦਾ, ਤੇ ਮੈਨੂੰ, ਮੈਂ ਉਹਦੇ ਚ ਫਿਰ ਆਪਦੇ ਆਪ ਨੂੰ ਕੰਪੇਅਰ ਕਰਕੇ ਦੇਖਦਾ ਵੀ ਮੈਂ ਯਾਰ ਕਿੱਥੇ ਕਮੀ ਆ ਮੇਰੇ ਚ, ਵੀ ਜਿਹੜੇ ਆਰਟੀਕਲ ਛਪਿਆ ਜਾਂ ਮੇਰੇ ਆਰਟੀਕਲ ਚ ਕੀ ਕਮੀ ਆ, ਤਾਂ ਉਸ ਆਰਟੀਕਲ ਨਾਲੋਂ ਚਲੋ ਮੈਨੂੰ ਤਾਂ ਆਪਦਾ ਹੀ ਚੰਗਾ ਲੱਗੂਗਾ, ਪਰ ਫਿਰ ਮੈਂ ਲੋਕਾਂ ਨੂੰ ਪੁੱਛਦਾ, ਮੈਂ ਲੋਕਾਂ ਨੂੰ ਕੰਪੇਅਰ ਲਈ ਭੇਜਦਾ ਵੀ ਜੇ ਆ 2 ਆਰਟੀਕਲਾਂ ਚ ਤੁਸੀਂ ਕਿਹੜਾ ਆਰਟੀਕਲ ਛਾਪਣਾ ਚਾਹੋਗੇ, ਜੇ ਇੱਕ ਵੱਡੇ ਅਖਬਾਰ ਚ ਛਾਪਣਾ ਚਾਹੋ, ਮੇਰੇ ਕੋਲ ਰਿਕਾਰਡ ਪਿਆ ਈਮੇਲਾਂ ਚ ਜਿਹੜਾ ਮੈਂ ਲੋਕਾਂ ਤੋਂ ਕੰਪੇਅਰ ਕਰਕੇ ਭੇਜਦਾ, ਪਰ ਬੜੀ ਹੈਰਾਨੀ ਹੁੰਦੀ ਆ ਵੀ ਉਹੋ ਜਿਹੀਆਂ ਟੁੱਚੇ ਟੁੱਚੇ ਵਿਸ਼ੇ, ਟੁੱਚੀਆਂ ਟੁੱਚੀਆਂ ਗੱਲਾਂ, ਉਹ ਤਾਂ ਉਹ ਛਾਪੀ ਜਾਂਦੇ ਆ, ਜੇ ਕੋਈ ਜ਼ਰੂਰੀ ਚੀਜ਼ ਆ ਤਾਂ ਉਹ ਨਹੀਂ ਛਾਪਦੇ, ਤੇ ਉਹ ਗੱਲ ਕਰਨਗੇ ਅਸੀਂ ਪੰਜਾਬੀ ਮਾਂ ਬੋਲੀ ਲਈ ਐਂ ਕਰ ਦਿੰਦੇ ਹਾਂ, ਅਸੀਂ ਵੋ ਕਰ ਦਿੰਦੇ ਹਾਂ, ਹੁਣ ਇੱਕ ਅਖਬਾਰ ਕਹਿ ਰਿਹਾ ਮੈਂ 10 ਲੱਖ ਛਪਦਾ, ਮੈਂ 5 ਲੱਖ ਛਪਦਾ, ਤੇ ਜੇ ਉਹ ਅਖਬਾਰ ਇਹ ਕਵੇ ਵੀ ਭਾਈ ਹਰੀ ਸਿੰਘ ਦਿਲਵਰ ਨਾਂ ਦਾ ਬੰਦਾ ਗੁਰਬਤ ਦੇ ਵਿੱਚ ਜਿਉਂ ਰਿਹਾ ਉਦੋਂ, ਤਾਂ ਉਹਦੇ ਇੱਕ ਲੇਖ ਲਾਵੇ ਤੇ ਪਾਠਕਾਂ ਨੂੰ ਕਹਿੰਦਾ ਵੀ ਤੁਸੀਂ ਯਾਰ 20-50 ਹਜ਼ਾਰ ਰੁਪਏ ਨਹੀਂ ਦੇ ਸਕਦੇ ਉਹਨੂੰ, ਤਾਂ ਉਹਦੇ ਪਾਠਕ ਲਾਜ਼ਮੀ ਦਿੰਦੇ, ਮੈਂ ਗਰੰਟੀ ਕਰਦਾ, ਤੇ ਉਹ ਉਸ ਬੰਦੇ ਦਾ ਜੀਵਨ ਸੁਧਰ ਜਾਂਦਾ ਉਹਦੀ, ਫਿਰ ਉਹਦੇ ਪਾਠਕਾਂ ਨੂੰ ਹੁਣ ਵੀ ਤਾਂ ਉਹਦੇ ਪਾਠਕਾਂ ਨੂੰ ਉਹ ਆਪਦਾ ਉਹਦਾ ਕੋਈ ਲੇਖ ਲਿਖ ਕੇ ਉਹਨੂੰ ਸ਼ਰਧਾਂਜਲੀ ਦੇ ਸਕਦੇ ਸੀ, ਪਰ ਨਹੀਂ, ਇਹ ਅਖਬਾਰਾਂ, ਇਹ ਸਭ ਲੋਕ ਇਹ ਸਿਰਫ ਤੇ ਸਿਰਫ ਇੱਕ ਡਰਾਮੇ ਕਰਦੇ ਆ, ਮਾਂ ਬੋਲੀ ਦੀ ਸੇਵਾ ਸੁਵਾ ਨਹੀਂ, ਇਹ ਮਾਂ ਬੋਲੀ ਦੀ ਤੋਂ ਕਮਾਈ ਕਰਦੇ ਆ, ਕਮਾਈ ਖਾਂਦੇ ਆ, ਜੇ ਕਹਿਣ ਨੂੰ ਆਖਣਗੇ ਅਸੀਂ ਹੈਗੇ ਜੀ ਮਾਂ ਬੋਲੀ ਦੇ ਸੇਵਕ, ਬਸ
ਜੀ ਬਿਲਕੁਲ ਬਰਾੜ ਸਾਹਿਬ, ਆਪਣਾ ਮੇਰਾ ਨਜ਼ਰੀਆ ਪਤਾ ਨੀ ਮੈਨੂੰ ਬਾਕੀਆਂ ਦੀ ਕੀ ਸੋਚ ਹੈ, ਪਰ ਬਿਲਕੁਲ ਜਿਹੜਾ ਇੱਕ ਪੰਜਾਬ ਦਾ ਜਾਂ ਆਪਣੇ ਇੰਡੀਆ ਦਾ ਇੱਕ ਮੀਡੀਆ ਹੈ, ਚਾਹੇ ਉਹ ਟੀਵੀ ਕਹਿ ਲਓ ਜਾਂ ਨਿਊਜ਼ ਪੇਪਰ ਕਹਿ ਲਓ, ਉਹ ਇੱਕ ਰੁੱਖਾ ਜਿਹਾ ਹੋ ਗਿਆ ਹੋਇਆ ਬਿਲਕੁਲ, ਉਹ ਖ਼ਬਰ ਉਹ ਨਿਊਜ਼ ਪੇਪਰ ਪੜ੍ਹ ਕੇ ਏਦਾਂ ਲੱਗਦਾ ਵੀ ਜਿਸ ਤਰ੍ਹਾਂ ਬਸ ਰੁੱਖੀਆਂ ਜਿਹੀਆਂ ਖ਼ਬਰਾਂ, ਕੋਈ ਮਤਲਬ ਨੀ, ਇੱਕ ਪੈਸੇ ਨਾਲ ਲੈਣੇ ਦੇਣੇ ਉਹੀ ਕੰਮ ਹੈ, ਪਰ ਜੇ ਇੱਥੇ ਗੱਲ ਕਰੀਏ ਬਿਲਕੁਲ ਜੇ ਪੰਜਾਬੀ ਅਖਬਾਰ ਪੜ੍ਹਦੇ ਆ ਨਾ, ਤੇ ਉਹਦੇ ਵਿੱਚ ਕੁਝ ਜਜ਼ਬਾਤ ਹੁੰਦੇ ਆ, ਤੁਸੀਂ ਜੁੜਦੇ ਆ ਇੱਕ ਬਿਲਕੁਲ ਆਪਣੇ ਪੰਜਾਬ ਨਾਲ ਜੁੜਦੇ ਆ, ਜਿੰਨੇ ਵਧੀਆ ਆਰਟੀਕਲਸ ਹੁੰਦੇ ਆ, ਇਸ ਕਰਕੇ ਨੀ ਕਿ ਮੈਂ ਇਸ ਟੀਮ ਦਾ ਹਿੱਸਾ, ਮੈਂ ਇਸ ਕਰਕੇ ਗੱਲ ਕਰ ਰਹੀ ਹਾਂ, ਜਰਨਲੀ ਗੱਲ ਕਰ ਰਹੀ ਹਾਂ, ਔਰ ਜੇ ਅਸੀਂ ਰੇਡੀਓ ਤੇ ਵੀ ਗੱਲ ਕਰਦੇ ਆ ਤੇ ਇਹ ਬਹੁਤ ਵੱਡੀ ਗੱਲ ਆ ਕਿ ਇਹਨੂੰ ਸਾਰੇ ਹਰਮਨ ਪਰਿਵਾਰ ਕਹਿੰਦੇ ਆ, ਕਿਉਂਕਿ ਉਹ ਫੀਲਿੰਗ ਆਉਂਦੀ ਆ ਇਹਦੇ ਵਿੱਚ, ਉਹ ਰੁੱਖਾਪਨ ਨੀ ਆ, ਉਹ ਆਪਣਾਪਨ, ਉਹ ਜਜ਼ਬਾਤ ਜਿਹੜੇ ਇੱਕ ਦੂਜੇ ਦੇ ਕੋਲ ਕਰਦੇ ਆ, ਉਹ ਚੀਜ਼ਾਂ ਹਰ ਕਿਸੇ ਨੂੰ ਮਹਿਸੂਸ ਹੁੰਦੀਆਂ ਨੇ। ਸੋ
ਦੇਖੋ 5 ਸਾਲਾਂ ਤੋਂ ਸੁਖਪ੍ਰੀਤ ਮੈਨੂੰ ਵੀ ਐਡੀਟਰ ਵਾਲੀ ਜੁੱਤੀ ਪਾਉਣ ਦਾ ਇੱਕ ਸੁਭਾਗ ਪ੍ਰਾਪਤ ਹੋਇਆ ਵੀ ਮੈਂ ਇੱਕ ਅਖਬਾਰ ਨੂੰ ਚੱਲ ਐਡਿਟ ਕਰਨ ਦਾ ਮੈਨੂੰ ਸੁਭਾਗ ਪ੍ਰਾਪਤ ਕੀਤਾ, ਮੈਨੂੰ ਦਿੱਤਾ ਪਿਛਲੇ 5 ਸਾਲਾਂ ਤੋਂ, ਭਾਵੇਂ ਮੈਂ ਉਹਦੇ ਬਿਲਕੁਲ ਕਾਬਲ ਨਹੀਂ, ਮੈਂ ਕਦੇ ਆਪਦੇ ਆਪ ਨੂੰ ਕਾਬਲ ਨਹੀਂ ਸਮਝਿਆ, ਕਦੇ ਮੈਂ ਉਹਦੇ ਨੇੜੇ ਤੇੜੇ ਵੀ ਨਹੀਂ ਸਮਝਿਆ, ਮੈਂ ਤਾਂ ਇਹ ਵੀ ਕਹਿਣਾ ਹੁੰਦਾ ਵੀ ਕਾਬਲ ਤਾਂ ਮੈਂ ਇੱਕ ਪੱਤਰਕਾਰ ਦੇ ਨਹੀਂ, ਇਸ ਤੇ ਬਣਿਆ ਬੈਠਾ ਚੀਫ ਐਡੀਟਰ ਆਪਦੇ ਖੁਦ ਮੁਖਤਿਆਰ ਬਣਿਆ ਬੈਠਾ, ਪਰ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅੱਜ ਤੱਕ ਮੈਨੂੰ ਜਿੰਨੀਆਂ ਮਰਜ਼ੀ ਲਿਖਤਾਂ ਆ ਜਾਣ, ਜਿੰਨੇ ਮਰਜ਼ੀ ਨੌਜਵਾਨ ਭੇਜਦੇ ਲਿਖਤਾਂ, ਉਹਨਾਂ ਲਿਖਤਾਂ ਦੇ ਵਿੱਚ ਕਈ ਵਾਰੀ ਉਹਨਾਂ ਦਮ ਵੀ ਨਹੀਂ ਹੁੰਦਾ, ਉਹ ਗੱਲ ਵੀ ਨਹੀਂ ਹੁੰਦੀ, ਪਰ ਮੈਂ ਫੇਰ ਵੀ ਉਹਨਾਂ ਨੂੰ ਕਦੇ ਐ ਨਿਰਾਸ਼ ਨਹੀਂ ਕੀਤਾ, ਮੈਂ ਕੀ ਕਰਦਾ ਉਹਦੇ ਚ ਆਪਦੇ ਬੰਨੀਓ ਨੂੰ ਤੋੜ ਮਰੋੜ ਕਰਕੇ ਥੋੜੀ ਬਹੁਤ ਅਗਲੇ ਤੋਂ ਇਜਾਜ਼ਤ ਲੈ ਕੇ ਉਹਨੂੰ ਥੋੜੀ ਬਹੁਤ ਪੋਲਿਸ਼ ਕਰ ਦਿੰਦਾ, ਫਿਰ ਅਗਲੇ ਨੂੰ ਅਗਲੇ ਤੋਂ ਮਾਫੀ ਮੰਗ ਲੈਣਾ ਵੀ ਮਾਫੀ ਚਾਹੁੰਦਾ ਜੀ ਮੈਂ ਤੇਰੇ ਸ਼ਬਦਾਂ ਨਾਲ ਥੋੜਾ ਬਹੁਤ ਖਿਲਵਾੜ ਕੀਤਾ, ਤਾਂ ਉਹ ਇਹੋ ਜਿਹੀਆਂ ਚੀਜ਼ਾਂ ਨਾਲ ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਅਗਲੇ ਦੀ ਕੋਈ ਚੀਜ਼ ਹੌਸਲਾ ਮਿਲੇ ਛਪੇ, ਉਸ ਤੋਂ ਬਾਅਦ ਫਿਰ ਉਹਦੇ ਚ ਚੇਂਜ ਆ ਜਾਂਦੀ ਹੈ ਹੌਲੀ ਹੌਲੀ, ਮੈਂ 10-15 ਇਹੋ ਜਿਹੇ ਰਾਈਟਰਾਂ ਦੇ ਨਾਂ ਗਿਣਾ ਸਕਦਾ ਜਿਨ੍ਹਾਂ ਨੇ ਕਿ ਐਡਾ ਖੂਬਸੂਰਤ ਲਿਖਣਾ ਸ਼ੁਰੂ ਕਰ ਦਿੱਤਾ, ਤੇ ਉਹਨਾਂ ਨੂੰ ਜੇ ਸ਼ੁਰੂ ਦੀ ਉਹਨਾਂ ਦੀ ਰਚਨਾ ਦੇਖੋ ਤਾਂ ਉਹ ਰਚਨਾ ਤੁਹਾਨੂੰ ਹਾਸੇ ਦਾ ਇੱਕ ਮਜ਼ਾਕ ਦਾ ਕਾਰਨ ਲੱਗੂਗੀ, ਪਰ ਅਸੀਂ ਕੋਸ਼ਿਸ਼ ਇਹ ਹੁੰਦੀ ਹੈ ਵੀ ਚਲੋ ਜਿਹੜਾ ਵੀ ਆਉਂਦਾ ਜਿਵੇਂ ਵੀ ਆਉਂਦਾ ਉਹਨੂੰ ਅਸੀਂ ਹੱਲਾ ਸ਼ੇਰੀ ਦਈਏ, ਜੇ ਉਹਦੀ ਚੰਗੀ ਗੱਲ ਆ ਤਾਂ ਅਸੀਂ ਉਹਨੂੰ ਚੰਗੀ ਗੱਲ ਨੂੰ ਬਿਨਾਂ ਉਹਨਾਂ ਉਹਦੇ ਕਹੇ ਉਹਨੂੰ ਫਲਾਈਏ, ਜਿੱਥੋਂ ਤੱਕ ਫਲਾ ਸਕਦੇ ਹਾਂ ਅਸੀਂ ਫਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਇਹ ਲੋਕ ਕੀ ਕਰਦੇ ਆ, ਲੋਕ ਸਿਰਫ ਤੇ ਸਿਰਫ ਪੈਸੇ ਦੇ ਬਦਲੇ ਚ ਰਹੇ ਹੋਏ ਆ, ਪਰ ਹੁਣ ਮੇਰੀ ਕੋਸ਼ਿਸ਼ ਆ ਮੈਂ ਨਾ ਇੱਕ ਉਹੀ ਊਲ ਜਲੂਲ ਆਪਦੇ ਬੰਨੀ ਕੋਸ਼ਿਸ਼ ਕਰੂੰਗਾ ਲਿਖਣ ਦੀ ਇੱਕ ਆਰਟੀਕਲ, ਤੇ ਉਹਦੇ ਨਾਲ ਮੈਂ $200 ਦਾ ਚੈੱਕ ਬਣਾ ਕੇ ਭੇਜੂਗਾ, ਤੇ ਮੈਂ ਫਿਰ ਤੁਹਾਨੂੰ ਦਿਖਾਉਂਗਾ ਛਪਦਾ ਉਹ ਸੰਪਾਦਕੀ ਪੰਨੇ ਤੇ ਛਪਿਆ ਹੋਊਗਾ।
ਬਿਲਕੁਲ ਬਰਾੜ ਸਾਹਿਬ, ਦੁੱਖ ਹੁੰਦਾ ਸੋ ਜੇ ਕਹੀਏ ਵੀ ਆਸਟ੍ਰੇਲੀਆ ਆ ਕੇ ਵਸਣ ਦੀ ਇਹੀ ਖੁਸ਼ੀ ਨਹੀਂ ਹੈਗੀ ਕਿ ਇੱਕ ਚੰਗਾ ਸਮਾਜ ਜਾਂ ਚੰਗੀਆਂ ਨੌਕਰੀਆਂ ਚੰਗੀ ਜ਼ਿੰਦਗੀ ਆ, ਪਰ ਕਿਤੇ ਨਾ ਕਿਤੇ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਹੁੰਦੀ ਆ ਕਿ ਮੈਂ ਅਜੇ ਵੀ ਉਸ ਚੀਜ਼ਾਂ ਨਾਲ, ਉਹ ਸੱਭਿਆਚਾਰ ਨਾਲ, ਉਹ ਵਿਰਸੇ ਦੀ ਜਿਹਦੀ ਸਿਰਫ ਗੱਲਾਂ ਹੀ ਰਹਿ ਗਈਆਂ ਪੰਜਾਬ ਦੇ ਵਿੱਚ, ਉਹਨਾਂ ਦੇ ਨਾਲ ਅਸੀਂ ਜੁੜੇ ਹੋਏ ਆ ਔਰ ਉਹਨਾਂ ਲਈ ਕੁਛ ਕਰਨ ਦਾ ਸਾਨੂੰ ਮੌਕਾ ਮਿਲ ਰਿਹਾ ਜਾਂ ਅਸੀਂ ਉਹਨਾਂ ਚੀਜ਼ਾਂ ਨੂੰ ਹੰਡਾਰ ਰਹੇ ਹਾਂ ਅਜੇ ਤੱਕ ਵੀ ਜੋ ਕਿ ਪੰਜਾਬ ਦੇ ਵਿੱਚ ਹੁਣ ਨਹੀਂ ਰਿਹਾ। ਤੇ ਬਰਾੜ ਸਾਹਿਬ ਸਾਡੇ ਨਾਲ ਪਵਨ ਸ਼ਰਮਾ ਹੁਣਾਂ ਨੇ ਵੀ ਜੀ ਸਾਂਝ ਪਾਈ ਹੈ ਤੇ ਕਹਿ ਰਹੇ ਕਿ ਮਿੰਟੂ ਭਾਜੀ ਭਗਵੰਤ ਮਾਨ ਤੇ ਹੋਰ ਆਪ ਮੈਂਬਰਸ ਨੂੰ ਕੱਲ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ, ਇਸ ਬਾਰੇ ਵੀ ਵਿਚਾਰ ਕਰੋ ਕੁਝ।
ਬਿਲਕੁਲ ਜੀ, ਕੱਲ ਜਿਹੜੀ ਓਪੋਜੀਸ਼ਨ ਦਾ ਜਿਹੜਾ ਰੋਲ ਹੁੰਦਾ ਉਹ ਆਮ ਆਦਮੀ ਪਾਰਟੀ ਨੇ ਨਿਭਾਇਆ, ਤੇ ਫੇਰ ਉੱਥੇ ਹੀ ਗੱਲ ਆ ਜਾਂਦੀ ਹੈ ਵੀ ਬਾਦਲ ਸਰਕਾਰ ਜਿਹੜੀ ਕਿ 10 ਸਾਲ ਰਾਜ ਕਰਕੇ ਗਈ ਆ, ਉਹਨਾਂ ਨੇ ਸਿਰਫ ਤੇ ਸਿਰਫ ਇੱਕ ਢੀਂਡਸਾ ਸਾਹਿਬ ਨੇ ਬਿਆਨ ਦਿੱਤਾ, ਐਕਸ਼ਨ ਕੁਛ ਨਹੀਂ ਕੀਤਾ, ਪਰ ਕੱਲ ਆਮ ਆਦਮੀ ਪਾਰਟੀ ਨੇ ਐਕਸ਼ਨ ਕੀਤਾ, ਤੇ ਆਮ ਆਦਮੀ ਪਾਰਟੀ ਦਾ ਜਿਹੜਾ ਕਹਿਣਾ ਸੀ ਵੀ ਉਹ ਕੱਲਾ ਇੱਕ ਮੈਮੋਰੰਡਮ ਦੇਣਾ ਜਾਂ ਇੱਕ ਯਾਦ ਪੱਤਰ ਦੇ ਕੇ ਹੀ ਆਪਣੀ ਜਿਹੜੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੇ, ਉਹਨਾਂ ਦੀ ਜ਼ਿੰਮੇਵਾਰੀ ਮੁੱਖ ਵਿਰੋਧੀ ਪਾਰਟੀ ਦੀ ਆ, ਸੋ ਅਸੀਂ ਸਵਾਲ ਕਰਾਂਗੇ ਤੋ ਸਵਾਲ ਦਾ ਸਾਨੂੰ ਮੁੱਖ ਮੰਤਰੀ ਆ ਕੇ ਜਵਾਬ ਦੇਵੇ, ਪਰ ਮੁੱਖ ਮੰਤਰੀ ਨੇ ਮਿਲਣਾ ਨਹੀਂ ਚਾਹਿਆ ਉਹਨਾਂ ਨੂੰ, ਤੇ ਇਹ ਜਦੋਂ ਉਹ ਮਿਲਣ ਲਈ ਜਾਣ ਦੀ ਕੋਸ਼ਿਸ਼ ਕਰਦੇ ਸੀ ਤਾਂ ਉੱਥੇ ਸਾਰੇ ਦੇ ਸਾਰਿਆਂ ਨੂੰ ਗ੍ਰਿਫਤਾਰ ਕੀਤਾ ਗਿਆ, ਭਾਵੇਂ ਇੱਕ ਹਾਈ ਪਿੱਚ ਡਰਾਮਾ ਹੀ ਹੁੰਦਾ ਜੀ ਇਹ ਗ੍ਰਿਫਤਾਰੀਆਂ, ਤੇ ਹੋਰ ਕੋਈ ਇਹਨਾਂ ਨਾਲ ਕੋਈ ਉਹਨਾਂ ਤੇ ਉਹ ਨੀ, ਉਹਨਾਂ ਨੂੰ ਥੋੜੇ ਚਿਰ ਬਾਅਦ ਛੱਡ ਦਿੱਤਾ ਜਾਂਦਾ, ਪਰ ਗੱਲ ਤਾਂ ਇਹ ਆ ਜਾਂਦੀ ਆ ਵੀ ਤੁਸੀਂ ਤੁਹਾਨੂੰ ਜਿਹੜੀ ਲੋਕਾਂ ਨੇ ਡਿਊਟੀ ਦਿੱਤੀ ਹੈ ਤੁਸੀਂ ਉਹ ਡਿਊਟੀ ਨੂੰ ਕਿੱਥੋਂ ਤੱਕ ਨਿਭਾਉਣੇ ਹੋ। ਅਸੀਂ ਪਿਛਲੇ ਕੁਝ ਚਿਰਾਂ ਤੋਂ ਆਮ ਆਦਮੀ ਪਾਰਟੀ ਦੇ ਕਾਫੀ ਉਹਨੂੰ ਭੰਡੀ ਪ੍ਰਚਾਰ ਕਰ ਰਹੇ ਹਾਂ ਜਾਂ ਕਾਫੀ ਇਹ ਜਿਹੀਆਂ ਗੱਲਾਂ ਉਹਦੇ ਮੰਦੀਆਂ ਚੀਜ਼ਾਂ ਮੂਹਰੇ ਲਿਆ ਕੇ ਆ ਰਹੇ ਹਾਂ, ਪਰ ਵਧੀਆ ਲੱਗਿਆ ਕੱਲ ਚੰਗਾ ਇੱਕ ਓਪੋਜੀਸ਼ਨ ਦਾ ਵਧੀਆ ਰੋਲ ਜਿਹੜੀ ਆਮ ਆਦਮੀ ਪਾਰਟੀ ਨੇ ਨਿਭਾਇਆ, ਤੇ ਉਸ ਦੀ ਆਸ ਆ ਜੇ ਹੁਣ 22 ਬੰਦੇ ਤੇ 18 ਬੰਦੇ ਅਕਾਲੀ ਵੀ ਇਸ ਵਿਸ਼ੇ ਦੇ ਉੱਤੇ ਨਾਲ ਆ ਕੇ ਰਲਦੇ ਤੇ ਉਹ ਇਸ ਚੀਜ਼ ਦੇ ਉੱਤੇ ਉਹ ਇੱਕ ਵੱਡੇ ਪੱਧਰ ਦੇ ਉੱਤੇ ਜੁਆਇੰਟਲੀ ਜਿਹੜੀ ਇਹਦੀ ਵਿਰੋਧ ਆ ਜਿਹੜੀ ਕਰਨੀ ਬਣਦੀ ਸੀ, ਉਹ ਚ ਕੋਈ ਕ੍ਰੈਡਿਟ ਇਕੱਲੇ ਆਮ ਆਦਮੀ ਨੂੰ ਨਹੀਂ ਮਿਲਣਾ ਸੀ, ਉਹਨਾਂ ਦੇ ਹਿੱਸੇ ਦਾ ਕ੍ਰੈਡਿਟ ਉਹਨਾਂ ਨੂੰ ਮਿਲਦਾ, ਤਾਂ ਉਹ ਸਰਕਾਰ ਦੇ ਉੱਤੇ ਹੋਰ ਵੱਧ ਪ੍ਰੈਸ਼ਰ ਪੈਣਾ ਸੀ। ਜੇ ਮੰਨ ਲਓ ਇੱਕ 40-42 ਬੰਦੇ ਕਰਦੇ ਆ ਤਾਂ 35% ਦੇ ਲਾਗੇ ਜਿਹੜੀ ਵਿਰੋਧ ਤਾਂ ਹੋ ਜਾਣੀ ਸੀ, ਜਿਹੜੀ 3/4 ਹਿੱਸਾ ਜਿਹੜੀ ਉਹ ਵਿਰੋਧ ਤਾਂ ਹੋਣ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਨਾ ਸੀ। ਸੋ ਇਹ ਇੱਕ ਵੱਡੀ ਗੱਲ ਸੀ, ਪਰ ਕਿਤੇ ਨਾ ਕਿਤੇ ਅਕਾਲੀ ਦਲ ਉਵੇਂ ਭੱਜਿਆ ਜਿਵੇਂ ਪਿਛਲੇ ਦੌਰ ਦੇ ਵਿੱਚ ਕਾਂਗਰਸ, ਜਿਵੇਂ ਇਹਨਾਂ ਦਾ ਇੱਕ ਫਰੈਂਡਲੀ ਮੈਚ ਨਹੀਂ ਹੋਵੇ, ਜਿਵੇਂ ਕਾਂਗਰਸ ਨੇ ਕੋਈ ਬਾਹਲੀ ਵਿਰੋਧ ਤਾਂ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਸੀ ਅਕਾਲੀ ਗੌਰਮੈਂਟ ਵੇਲੇ, ਉਵੇਂ ਹੁਣ ਜਿਹੜੀ ਅਕਾਲੀ ਲੋਕ ਆ ਉਹਨਾਂ ਨੇ ਕੋਈ ਵਿਰੋਧ ਤਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਆਮ ਆਦਮੀ ਪਾਰਟੀ ਨੇ ਇਸ ਮੁੱਦੇ ਨੂੰ ਚੱਕਿਆ ਤੇ ਇਸ ਮੁੱਦੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਫੀ ਕੁਛ ਹੋਊਗਾ। ਜਿਹੜੀ ਗੱਲ ਦਾ ਕੱਲ ਮੈਂ ਚਿੰਤਾ ਜ਼ਾਹਿਰ ਕੀਤੀ ਸੀ ਵੀ ਇੱਕ ਮੈਂਬਰੀ ਪੈਨਲ ਬਣਾਇਆ, ਉਹਦਾ ਉਦੋਂ ਅਗਲਾ ਸਟੈਪ ਆ ਗਿਆ ਜੀ ਸਾਹਮਣੇ ਵੀ ਜਿਹੜੇ ਨਾਰੰਗ ਸਾਹਿਬ ਬਣਾਏ ਆ ਇੱਕ ਮੈਂਬਰੀ, ਇਹਨਾਂ ਦਾ ਬੇਟਾ ਰਾਣਾ ਗੁਰਜੀਤ ਸਿੰਘ ਦਾ ਅਫੀਸ਼ੀਅਲ ਵਕੀਲ ਆ ਜੀ, ਸੋ ਇਸ ਕਰਕੇ ਜਿਹੜੇ ਕਨੈਕਸ਼ਨ ਆ ਉਹ ਸਾਹਮਣੇ ਆ ਗਏ ਆ, ਅੱਜ ਆਮ ਆਦਮੀ ਪਾਰਟੀ ਨੇ ਵੀ ਸਾਹਮਣੇ ਕੱਢੇ ਆ, ਢੀਂਡਸਾ ਸਾਹਿਬ ਨੇ ਵੀ ਬਿਆਨ ਦੇ ਵਿੱਚ ਇਹ ਗੱਲ ਕਹੀ ਆ ਵੀ ਜਿਹੜਾ ਉਹਨਾਂ ਦਾ ਘਰੇਲੂ ਆਪਸ ਮੇ ਕਨੈਕਸ਼ਨ ਆ ਤੇ ਉਹੀ ਇੱਕ ਦੂਜੇ ਦੇ ਉਹ ਬਣੇ ਹੋਏ ਆ, ਉਹਨਾਂ ਨੂੰ ਇੱਕ ਜਿਹੜੀ ਕੀ ਕਹਿੰਦੇ ਨਿਰੀਖਣ ਕਮੇਟੀ ਦਾ ਚੇਅਰਮੈਨ ਲਾਤਾ ਇੱਕ ਮੈਂਬਰੀ ਦਾ, ਤਾਂ ਫਿਰ ਉਹ ਕਿੱਥੋਂ ਨਿਰੀਖਣ ਕਰ ਲੈਣਗੇ ਕਿਸ ਫੈਸਲੇ ਦਾ?
ਜੀ ਤੇ ਰਮਨਜੀਤ ਸਿੰਘ ਚੰਦੋਰੀਆ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਇੱਕ ਇਹਨਾਂ ਨੇ ਲਿਖਿਆ ਹੈ ਕਿ ਜ਼ਿੰਦਗੀ ਇੱਕ ਗਿਫਟ ਹੈ, ਕਬੂਲ ਕੀਜੀਏ, ਜ਼ਿੰਦਗੀ ਇੱਕ ਅਹਿਸਾਸ ਹੈ, ਮਹਿਸੂਸ ਕੀਜੀਏ, ਜ਼ਿੰਦਗੀ ਇੱਕ ਦਰਦ ਹੈ, ਬਾਂਟ ਲੀਜੀਏ, ਜ਼ਿੰਦਗੀ ਇੱਕ ਪਿਆਸ ਹੈ, ਪਿਆਰ ਦੀਜੀਏ, ਜ਼ਿੰਦਗੀ ਇੱਕ ਮਿਲਨ ਹੈ, ਮੁਸਕੁਰਾ ਲੀਜੀਏ, ਜ਼ਿੰਦਗੀ ਇੱਕ ਜੁਦਾਈ ਹੈ, ਸਬਰ ਕੀਜੀਏ, ਜ਼ਿੰਦਗੀ ਇੱਕ ਆਂਸੂ ਹੈ, ਪੀ ਲੀਜੀਏ, ਜ਼ਿੰਦਗੀ ਆਖਿਰ ਜ਼ਿੰਦਗੀ ਹੈ, ਜੀ ਲੀਜੀਏ, ਹਰ ਤਰਫ ਪਿਆਰ ਕੀ ਖੁਸ਼ਬੂ ਬਿਖੇਰੀਏ, ਤਥਾ ਹਰ ਕਿਸੀ ਕੇ ਚਿਹਰੇ ਪਰ ਮੁਸਕਾਨ ਲਾਣੇ ਕਾ ਪ੍ਰਯਤਨ ਕੀਜੀਏ। ਸੋ ਇਹ ਜੀ ਰਮਨਜੀਤ ਹੋਣਾ ਦੇ ਵਿਚਾਰ ਨੇ, ਤੇ ਇਹਨਾਂ ਨੇ ਨਾਲ ਹੀ ਗਿੱਲ ਹਰਦੀਪ ਦਾ ਗੀਤ ਤਾਨਾ ਸੁਣਨ ਦੀ ਫਰਮਾਇਸ਼ ਕੀਤੀ ਹੈ। ਸੋ ਤੁਹਾਡੀ ਫਰਮਾਇਸ਼ ਮੈਂ ਸਰਬਜੀਤ ਭਾਜੀ ਤੱਕ ਪਹੁੰਚਾ ਦਿੱਤੀ ਹੈ ਜੀ, ਜ਼ਰੂਰ ਪ੍ਰੋਗਰਾਮ ਦੇ ਵਿੱਚ ਲਾਵਾਂਗੇ। ਤੇ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਸਾਂਝ ਪਾਈ ਹੈ ਜੀ, ਤੇ ਬੜਾ ਪਿਆਰਾ ਇੱਕ ਫੋਟੋ ਜਿਸ ਤਰ੍ਹਾਂ ਭੇਜਦੇ ਹੁੰਦੇ ਇਹਨਾਂ ਨੇ ਭੇਜੀ ਹੈ, ਉੱਚੀਆਂ ਉੱਚੀਆਂ ਬਿਲਡਿੰਗਸ ਆ, ਉਹਨਾਂ ਦੇ ਪਿੱਛੋਂ ਸੂਰਜ ਨਿਕਲ ਰਿਹਾ ਹੈ, ਤੇ ਲਿਖਿਆ ਹੈ ਕਿ ਹੰਕਾਰ ਤੇ ਪਿਆਰ ਇੱਕੋ ਦਰਖਤ ਦੀਆਂ ਦੋ ਟਾਹਣੀਆਂ ਹਨ, ਪਿਆਰ ਮੁਆਫ਼ੀ ਸ਼ਬਦ ਬੋਲਣ ਚ ਵਿਸ਼ਵਾਸ ਰੱਖਦਾ ਹੈ, ਤੇ ਹੰਕਾਰ ਇਹ ਸ਼ਬਦ ਸੁਣਨ ਚ ਵਿਸ਼ਵਾਸ ਰੱਖਦਾ ਹੈ। ਬਹੁਤ ਖੂਬਸੂਰਤ ਵਿਚਾਰ ਢੁੱਡੀ ਕੇ ਜੀ। ਸੋ ਬਰਾੜ ਸਾਹਿਬ ਇਹ ਤੇ
ਸੁਨੇਹੇ ਮਾਸਟਰ ਜੀ, ਮਾਸਟਰ ਜੀ ਵੱਡੇ ਹੋ ਕੇ ਜਰੂਰ ਕੁਛ ਬਣਨਗੇ, ਬਹੁਤ ਸੋਹਣੇ ਸੋਹਣੇ ਮੈਸੇਜ ਭੇਜਦੇ ਆ, ਮੈਂ ਗਰੰਟੀ ਕਰਦਾ ਵੱਡੇ ਹੋ ਕੇ ਕੁਛ ਬਣਨਗੇ ਜਰੂਰ।
ਜੀ ਬਿਲਕੁਲ ਬਰਾੜ ਸਾਹਿਬ, ਮੈਨੂੰ ਲੱਗਦਾ ਹਰ ਇਨਸਾਨ ਆਪਣੇ ਆਪ ਵਿੱਚ ਕੁਝ ਨਾ ਕੁਝ ਹੁੰਦਾ ਹੀ ਹੈ, ਬਸ ਕਦੋਂ ਉਹ ਉੱਭਰ ਕੇ ਸਾਹਮਣੇ ਆਉਂਦਾ ਹੈ, ਉਹਦਾ ਜਿਹੜਾ ਕੋਈ ਵੀ ਟੈਲੈਂਟ ਹੈਗਾ ਉਹ ਕਦੋਂ ਬਾਕੀਆਂ ਦੇ ਸਾਹਮਣੇ ਆਉਂਦਾ, ਤੇ ਉਹ ਵੱਖਰੀ ਚੀਜ਼ ਹੈ। ਤੇ ਬਰਾੜ ਸਾਹਿਬ ਖਬਰਾਂ ਦੇ ਵਿੱਚ ਇੱਕ ਜਿਹੜੀ ਖਬਰ ਮੈਨੂੰ ਬੜੀ ਕਈ ਦਿਨਾਂ ਤੋਂ ਖਬਰਾਂ ਆ ਰਹੀਆਂ ਕਿ ਨਹਿਰ ਚ ਨਹਾਉਣ ਗਏ ਹਨਾ ਬੱਚਿਆਂ ਦੀ ਮੌਤ ਜਾਂ ਨੌਜਵਾਨਾਂ ਦੀ ਮੌਤ। ਸੋ ਇਹੋ ਜਿਹੀ ਇੱਕ ਹੋਰ ਮੰਦਭਾਗੀ ਖਬਰ ਜਿਹੜੀ ਦਿਸ ਰਹੀ ਹੈ ਕਿ ਨਹਿਰ ਚ ਨਹਾਉਣ ਗਏ ਦੋ ਨੌਜਵਾਨ ਦੋਸਤ ਰੁੜ ਗਏ। ਸੋ ਇਹੋ ਜਿਹੀਆਂ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਨੇ ਤੇ ਕਿਸ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ?
ਦੇਖੋ ਪਹਿਲਾਂ ਵੀ ਮੈਂ ਕਾਫੀ ਵਾਰ ਇਹ ਚਿੰਤਨ ਇਸ ਗੱਲ ਤੇ ਕੀਤਾ ਸੀ, ਪਰ ਇਹਦੇ ਤੇ ਜਿੰਨਾ ਵੀ ਚਿੰਤਨ ਹੋ ਜੇ ਓਨਾ ਹੀ ਘੱਟ ਆ। ਸਾਡੇ ਚ ਕੁਝ ਨਾ ਕੁਝ ਕਮੀਆਂ, ਪਾਲਣ ਪੋਸ਼ਣ ਚ ਕਮੀਆਂ, ਸਾਡੇ ਮਾਂ ਬਾਪ ਦੇ ਬੰਨਿਓ ਨਾ ਕੁਝ ਕੁ ਚੀਜ਼ਾਂ ਸਾਨੂੰ ਐ ਛੱਡ ਦਿੱਤਾ ਜਾਂਦਾ ਸਾਨੂੰ ਵੀ ਇਹ ਆਪੇ ਸਿੱਖ ਲੈਣਗੇ। ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਜੀਵਨ ਜਾਚ ਦੀਆਂ ਜਿਹੜੀਆਂ ਕਿ ਆਪੇ ਸਿੱਖ ਲੈਣਗੇ। ਬਹੁਤ ਪਹਿਲਾਂ ਨਾ ਇੱਕ ਕਿਤੇ ਕੋਈ ਖੇਤੀਬਾੜੀ ਯੂਨੀਵਰਸਿਟੀ ਦਾ ਇੱਕ ਮੈਗਜ਼ੀਨ ਚੱਲ ਨਿਕਲਦਾ ਹੁੰਦਾ ਸੀ ਤੇ ਉਹਦੇ ਚ ਮੇਰਾ ਇੱਕ ਲੇਖ ਛਪਿਆ ਸੀ, ਮੈਨੂੰ ਲੱਗਦਾ 15 ਸਾਲ ਪੁਰਾਣੀ ਗੱਲ ਹੋਣੀ ਆ। ਉਹਦੇ ਚ ਨਾ ਇੱਕ ਕਲਿਊ ਦਿੰਦੇ ਹੁੰਦੇ ਸੀ, ਉਹ ਕਲਿਊ ਦੇ ਵਿੱਚ ਇਹ ਕਹਿੰਦੇ ਹੁੰਦੇ ਸੀ ਵੀ ਇਸ ਦੇ ਉੱਤੇ ਲਿਖੋ, ਸਪੈਸ਼ਲ ਕਿਸੇ ਲਾਈਨ ਦੇ ਉੱਤੇ ਲਿਖਣ ਨੂੰ ਕਹਿੰਦੇ ਹੁੰਦੇ ਸੀ। ਤਾਂ ਉਹਦੇ ਚ ਇਹ ਸੀਗਾ ਵੀ ਜ਼ਿਮੀਦਾਰਾ ਫੇਲ ਕਿਉਂ, ਕੋਈ ਇਹੋ ਜਿਹੀ ਕੋਈ ਉਹਦਾ ਹੁਣ ਮੇਰੇ ਐਗਜੈਕਟ ਨੀ ਯਾਦ, ਪਰ ਉਹਦੇ ਚ ਇਹ ਲਾਈਨ ਹੁੰਦੀ ਸੀ ਵੀ ਉਹ ਇਹ ਸੀਗੀ, ਇਹਦਾ ਮੂਲ ਇਹ ਸੀ ਤੇ ਮੈਂ ਉਹਦੇ ਤੇ ਲਿਖਿਆ ਸੀ ਤੇ ਮੈਨੂੰ ਉਹ ਚ ਬੈਸਟ ਲੇਖ ਦਾ ਮੈਨੂੰ ਅਵਾਰਡ ਵੀ ਮਿਲਿਆ ਸੀ ਉਦੋਂ, ਹਾਲਾਂਕਿ ਛੋਟੀ ਜੀ ਮੇਰੇ ਹਜੇ ਵੀ ਮੈਨੂੰ ਕਿਤੇ ਪਈ ਹੋਣੀ ਆ ਕਿ ਚਿੜੀ ਜੀ ਦਿੱਤੀ ਸੀ ਉਦੋਂ ਇੱਕ ਮੇਲੇ ਦੇ ਵਿੱਚ। ਤਾਂ ਉਹਦੇ ਚ ਜਿਹੜਾ ਕਾਰਨ ਸੀਗਾ ਨਾ, ਉਹ ਕਾਰਨ ਪੜਤਾਲ ਨੂੰ ਦੱਸਿਆ ਸੀ ਵੀ ਇਹ ਫੇਲ ਕਿਉਂ ਆ। ਤਾਂ ਮੈਂ ਉਹਦੇ ਚ ਕਾਰਨ ਇਹ ਦਿੱਤਾ ਸੀ, ਮੈਂ ਆਪਣੇ ਇੱਕ ਦੋਸਤ ਦੀ ਉਦਾਹਰਨ ਦਿੱਤੀ ਸੀਗੀ ਵੀ ਮੈਂ ਤੇ ਮੇਰਾ ਦੋਸਤ ਤਕਰੀਬਨ ਇਕੱਠੇ ਪੜ੍ਹਨ ਨੂੰ ਹਟੇ, ਇਕੱਠੇ ਖੇਡਦੇ ਸੀ, ਇਕੱਠੇ ਅਸੀਂ ਆਪਦਾ ਸਾਰਾ ਜੀਵਨ ਬਿਤਾ ਰਹੇ ਸੀ, ਪਰ ਉਹ ਸੁਨਿਆਰ ਫੈਮਿਲੀ ਚ ਪੈਦਾ ਹੋਇਆ ਸੀ ਤੇ ਉਹਨਾਂ ਦਾ ਜਿਹੜਾ ਪਛਤੈਨੀ ਕੰਮ ਜਿਹੜਾ ਸੁਨਿਆਰ ਪਣੇ ਦਾ ਸੀਗਾ। ਤਾਂ ਉਹਨਾਂ ਨੂੰ ਕੀ ਹੋਇਆ ਵੀ ਜਿਸ ਦਿਨ ਉਹਨੇ ਕੰਮ ਛੱਡਿਆ ਸਾਰੇ ਕੁਛ ਦਾ ਪੜ੍ਹਨ ਲਿਖਣ ਦਾ, ਤਾਂ ਉਹਨੂੰ ਉਹਨਾਂ ਦੇ ਬਾਪ ਨੇ ਪਹਿਲਾਂ ਆਪਦੇ ਕੋਲੇ ਨੀ ਆਪਦੇ ਸਾਲੇ ਦੀ ਦੁਕਾਨ ਦੇ ਉੱਤੇ, ਹਾਲਾਂਕਿ ਉਹਦੇ ਮੁੰਡੇ ਦੇ ਮਾਮੇ ਦੀ ਦੁਕਾਨ ਦੇ ਉੱਤੇ ਉਹਨੂੰ ਸਿੱਖਣ ਲਾਇਆ ਤੇ ਉਹਨੇ ਉੱਥੇ 2-3 ਸਾਲ ਆਪਦੇ ਮਾਮੇ ਤੋਂ ਕੰਮ ਸਿੱਖਿਆ ਪੂਰੇ ਪ੍ਰੋਪਰ ਢੰਗ ਨਾਲ। ਫਿਰ ਉਸ ਤੋਂ ਬਾਅਦ ਉਹਦੀ ਆ ਕੇ ਉਹਨੂੰ ਦੁਕਾਨ ਖਿਲਾਈ ਗਈ। ਦੁਕਾਨ ਖਿਲਾਉਣ ਤੋਂ ਬਾਅਦ ਉਹਨਾਂ ਦਾ ਬਾਪ ਸੀ ਜਿਹੜਾ, ਉਹ ਬਾਪ ਆਪਦੇ ਲਿੰਕਾਂ ਨੂੰ ਸਾਰਿਆਂ ਨੂੰ ਐਕਟਿਵ ਕਰਦਾ ਸੀ, ਦਿਨ ਰਾਤ ਲੋਕਾਂ ਕੋਲੇ ਜਾਂਦਾ ਸੀ, ਪੁਰਾਣੇ ਲੋਕਾਂ ਨੂੰ ਦੱਸਦਾ ਸੀ ਵੀ ਭਾਈ ਮੇਰੇ ਮੁੰਡੇ ਨੇ ਇਹ ਦੁਕਾਨ ਖੋਲ ਲਈ, ਤੁਸੀਂ ਉੱਥੋਂ ਆਓ, ਉੱਥੇ ਮਿਲੋ, ਉੱਥੋਂ ਉਹਨਾਂ ਨਾਲ ਉਹਤੋਂ ਕੰਮ ਕਰਾਓ। ਤਾਂ ਇਵੇਂ ਜਿੱਕੇ ਉਹਨਾਂ ਦੀ ਮਾਤਾ ਸੀ ਜਿਹੜੀ, ਉਹ ਰੋਟੀ ਪਾਣੀ ਉਹਨੂੰ ਉੱਥੇ ਲਿਆ ਕੇ ਦਿੰਦੀ ਸੀ, ਉਹਨੂੰ ਉਹਦੀ ਗੈਰ ਹਾਜ਼ਰੀ ਦੇ ਵਿੱਚ ਉੱਥੇ ਦੁਕਾਨ ਤੇ ਵੀ ਬੈਠਦੇ, ਸਾਰਾ ਕੁਛ ਜਦੋਂ ਹੁੰਦਾ ਰਿਹਾ ਤੇ ਅਖੀਰ 2-3-4 ਸਾਲਾਂ ਬਾਅਦ ਇੱਕ ਉਹ ਕਾਮਯਾਬ ਬਿਜ਼ਨਸਮੈਨ ਹੋ ਕੇ ਉਭਰਿਆ। ਪਰ ਦੂਜੇ ਪਾਸੇ ਜ਼ਿਮੀਦਾਰੀ ਦੀ ਗੱਲ ਸੁਣ ਲਓ, ਜ਼ਿਮੀਦਾਰੀ ਦੀ ਗੱਲ ਇਹ ਆ ਵੀ ਇਹਦੇ ਚ ਜਦੋਂ ਮੁੰਡਾ ਹਟ ਗਿਆ ਸਕੂਲ ਜਾਣੋ ਤੇ ਉਹਦੀ ਬਾਪ ਨੇ ਕਹਿਤਾ ਚੰਗਾ ਫਿਰ ਚੱਲ ਖੇਤ ਸ਼ੇਰਾ ਜੇ ਸਕੂਲ ਨਹੀਂ ਜਾਣਾ, ਤਾਂ ਜਦੋਂ ਖੇਤ ਜਾਣ ਲੱਗ ਗਿਆ ਮੁੰਡਾ ਉਸੇ ਦਿਨ ਹੀ ਬਾਪ ਬੋਰਡ ਥੱਲੇ ਜਾਣ ਲੱਗ ਜਾਂਦਾ। ਬਾਪ ਆਂਦਾ ਮੈਂ ਬੋਰਡਾਂ ਥੱਲੇ ਤਾਸ਼ ਖੇਡਦਾ, ਹੁਣ ਮੁੰਡੇ ਨੂੰ ਸੰਭਾਤੀ ਕਬੀਲਦਾਰੀ, ਤੇ ਮੁੰਡੇ ਨੂੰ ਨਾ ਤਾਂ ਇਹ ਦੱਸਦਾ ਵੀ ਭਾਈ ਮੈਨੂੰ ਕੀ ਕੀ ਔਕੜਾਂ ਆਈਆਂ ਸੀ, ਸਰੋਂ ਦਾ ਕਿੰਨਾ ਬੀ ਪਾਉਣਾ, ਕਣਕ ਦਾ ਕੀ ਬੀ ਪਾਉਣਾ, ਤਜਰਬੇ ਨਾ ਕਰੀ ਕਿੱਥੇ ਕਿੱਥੇ, ਮੈਂ ਜਿਹੜੇ ਤਜਰਬੇ ਕਰੇ ਆ ਜਿਨ੍ਹਾਂ ਚ ਫੇਲ ਹੋਇਆ ਉਹ ਨਾ ਕਰੀ, ਉਹ ਨਵੇਂ ਸਿਰੋਂ ਫੇਰ ਮੁੰਡਾ ਉਹੀ ਤਜਰਬੇ ਕਰਕੇ ਦਿੰਦਾ। ਮੁੰਡਾ ਨਵਾਂ ਨਵਾਂ ਆਇਆ ਹੁੰਦਾ, ਇੱਕ ਦੋ ਚੀਜ਼ਾਂ ਵੀ ਫਿਰ ਟਰੈਕਟਰ ਟਰੂਕਟਰ ਲੈ ਲੈਂਦਾ, ਪੈਸੇ ਵੀ ਖਰਚ ਕਰ ਬਹਿੰਦਾ ਤੇ ਅਖੀਰ ਉਹ ਫੇਲ ਹੋ ਜਾਂਦਾ। ਸੋ ਬਹੁਤ ਸਾਰੀਆਂ ਗੱਲਾਂ ਇਹ ਜਿਹੀਆਂ ਹੁੰਦੀਆਂ ਜਿਹੜੇ ਸਾਡੇ ਮਾਪੇ ਸਾਨੂੰ ਪਾਸ ਸਾਡੇ ਨੂੰ ਪਾਸ ਆਉਣ ਨਹੀਂ ਕਰਦੇ। ਜਿਵੇਂ ਅਸੀਂ ਅਕਸਰ ਦੋ ਚਾਰ ਵੱਡੇ ਵਿਸ਼ਿਆਂ ਤੇ ਤਾਂ ਕਹਿ ਦਿੰਦੇ ਹਾਂ ਵੀ ਸਾਨੂੰ, ਚਲੋ ਜਿਹੜੀ ਐਜੂਕੇਸ਼ਨ ਹੈ ਸਾਡੇ ਤੇ ਇੱਕ ਕਿਸਮ ਦੀ ਅਸੀਂ ਕਹਿ ਦਿੰਦੇ ਹਾਂ ਅਡਲਟ ਐਜੂਕੇਸ਼ਨ ਨੂੰ, ਅਸੀਂ ਇੱਕ ਪਰਦਾ ਹੀ ਬਣਾ ਕੇ ਰੱਖਿਆ ਹੋਇਆ ਆਪਣੇ ਤੇ ਆਪਣੇ ਬੱਚਿਆਂ ਦੇ ਵਿਚਾਲੇ, ਤੇ ਅਸੀਂ ਕੋਸ਼ਿਸ਼ ਹੀ ਨਹੀਂ ਕਰਦੇ ਵੀ ਇਹਨੂੰ ਐਜੂਕੇਟ ਕਰੀਏ ਜਾਂ ਦੱਸੀਏ ਕੁਛ ਗੱਲ। ਤਾਂ ਇਹੀ ਚੀਜ਼ਾਂ ਤੈਰਾਕੀ ਦੇ ਮਾਮਲੇ ਚ ਆ ਗਈਆਂ। ਮੈਨੂੰ ਮੇਰੇ ਯਾਦ ਆ ਸਾਡੇ ਨੇੜੇ ਨਹਿਰਾਂ ਸੀ ਬਹੁਤ ਸਾਰੀਆਂ, ਤੇ ਮੈਨੂੰ ਤਕਰੀਬਨ ਉਹ ਸਾਡੇ ਪਿੰਡ ਨੂੰ ਤਾਂ ਆਪੇ ਹੀ ਤਰਨਾ ਤੁਰਨਾ ਆ ਗਿਆ, ਪਹਿਲਾਂ ਛੋਟੀਆਂ ਨਹਿਰਾਂ ਚ ਤਰਦੇ ਰਹੇ ਫਿਰ ਵੱਡੀਆਂ ਚ। ਪਰ ਮੈਨੂੰ ਮੇਰੇ ਫਾਰ ਸਾਹਿਬ ਅਕਸਰ ਜਦੋਂ ਮੇਰੇ ਬੇਟੇ ਤੋਂ ਬਾਅਦ ਕਹਿੰਦੇ ਹੁੰਦੇ ਸੀ ਵੀ ਇਹਨੂੰ ਤਰਨਾ ਤਾਂ ਸਿਖਾ ਲਓ, ਇਹਨੂੰ ਤਰਨਾ ਆਉਣਾ ਚਾਹੀਦਾ, ਇਹਨੂੰ ਉਸ ਲਿਜਾਇਆ ਕਰੋ ਉੱਥੇ ਛੋਟੇ ਨਹਿਰ ਸੂਏ ਤੇ ਇਹਨੂੰ ਤਰਨਾ ਸਿਖਾਓ। ਮੈਨੂੰ ਇਹ ਫਾਲਤੂ ਦੀ ਗੱਲ ਲੱਗਦੀ, ਫਾਲਤੂ ਦਾ ਕੰਮ ਲੱਗਦਾ ਸੀ ਉਦੋਂ, ਪਰ ਹੁਣ ਮਹਿਸੂਸ ਹੁੰਦਾ ਵੀ ਇਹ ਤਰਨਾ ਆਉਣਾ ਚਾਹੀਦਾ। ਆਸਟ੍ਰੇਲੀਆ ਦੇ ਵਿੱਚ ਦੇਖੋ ਤੁਸੀਂ, ਦੋ ਤਿੰਨ ਸਾਲ ਦੇ ਬੱਚੇ ਨੂੰ ਨਾ ਆਖਣਗੇ ਜੀ ਤੈਰਾਕੀ ਦੀ ਕਲਾਸ ਆ, ਮੈਨੂੰ ਆਏ ਆ ਇਹਨੂੰ ਬੜੀ ਹਾਸੋਹੀਣੀ ਲੱਗਦੀ ਗੱਲ ਇਹ ਵੀ ਹੈ ਦੋ ਸਾਲ ਦਾ ਜਵਾਕ ਹੈ ਇਹਨੂੰ ਤੈਰਾਕੀ ਤੋਂ ਕੀ ਕਰਾਉਣਾ, ਆਪੇ ਆਜੂਗੇ, ਫਾਲਤੂ ਦਾ ਕੰਮ ਆ। ਪਰ ਇੱਥੇ ਆ ਕੇ ਪਤਾ ਲੱਗਦਾ ਇਹ ਕੰਮ ਫਾਲਤੂ ਦਾ ਨਹੀਂ, ਜੀਵਨ ਦੇ ਵਿੱਚ ਕਦੋਂ ਵੀ ਕੋਈ ਵੀ ਮੁਸੀਬਤ ਆ ਸਕਦੀ ਆ, ਤੁਹਾਨੂੰ ਅਵੇਅਰ ਰਹਿਣਾ ਚਾਹੀਦਾ ਉਸ ਮੁਸੀਬਤ ਪ੍ਰਤੀ। ਫਸਟ ਏਡ ਦਾ ਜਿਹੜਾ ਕੰਮ ਆ ਉਹ ਹਰ ਬੱਚੇ ਨੂੰ ਜ਼ਰੂਰ ਸਿਖਾਉਣਾ ਚਾਹੀਦਾ, ਸਾਡੇ ਜਿਹੜੀ ਕਿ ਰੀਤ ਹੈ ਨੀ। ਤੈਰਾਕੀ ਆ ਹਰ ਬੱਚੇ ਨੂੰ ਸਿਖਾਉਣਾ ਚਾਹੀਦਾ, ਅੱਗ ਦਾ, ਅੱਗ ਬੁਝਾਉਣ ਦਾ ਜਾਂ ਅੱਗ ਤੋਂ ਕਿਵੇਂ ਬਚਣਾ ਕੁਦਰਤੀ ਆਫ਼ਤ ਤੋਂ ਉਹ ਸਿਖਾਉਣਾ ਚਾਹੀਦਾ, ਬਿਜਲੀ ਡਿੱਗਣੀ ਆ ਜਾਂ ਬਿਜਲੀ ਕੜਕ ਰਹੀ ਆ ਉਹਦੇ ਤੋਂ ਕਿਵੇਂ ਬਚਣਾ ਉਹ ਤੁਹਾਨੂੰ ਸਿਖਾਉਣਾ ਚਾਹੀਦਾ। ਵੱਖਰੀ ਗੱਲ ਆ ਤੁਹਾਡੀ ਕਿਸਮਤ ਹਾਰ ਦੇਗੀ, ਤੁਸੀਂ ਸਿੱਖੇ ਸਿਖਾਏ ਵੀ ਰਹਿ ਜਾਓਗੇ, ਪਰ ਇਹ ਨਹੀਂ ਹੈ ਵੀ ਤੁਸੀਂ ਨਿੱਕੀ ਜਿਹੀ ਗੱਲ ਦੇ ਉੱਤੇ ਹੀ ਕਿਤੇ ਨਾ ਕਿਤੇ ਮਾਰ ਖਾ ਜਾਓਗੇ। ਜੇ ਸਾਨੂੰ, ਅਸੀਂ ਬੱਚੇ ਨੂੰ ਦੱਸਤਾ ਵੀ ਭਾਈ ਜਿਹੜੀ ਕੋਈ ਅੰਗੀਠੀ ਆ ਅੱਗ ਆ ਕਮਰੇ ਦੇ ਵਿੱਚ ਨਹੀਂ ਬਾਲੀਦੀ, ਉਹਦੇ ਨਾਲ ਧੂੰਏ ਨਾਲ ਇੱਦਾਂ ਕਰਕੇ ਹੋ ਜਾਂਦਾ, ਜਾਂ ਅੱਜ ਦੇ ਆਧੁਨਿਕ ਯੁੱਗ ਚ ਦੇਖ ਲਈਏ ਵੀ ਅਸੀਂ ਦੇਖਿਆ ਵੀ ਕਈ ਮੌਤਾਂ ਇਹ ਹੋਈਆਂ ਵੀ ਕਿਸੇ ਬੰਦੇ ਨੇ ਗਰਾਜ ਚ ਕਾਰ ਸਟਾਰਟ ਖੜੀ ਰੱਖੀ, ਏਸੀ ਚ ਅੰਦਰ ਬੈਠਾ ਆਪਦਾ ਰਹੇ, ਤੇ ਜਦੋਂ ਉਹ ਉੱਠ ਕੇ ਜਦੋਂ ਉਹਨੇ ਕਿਹਾ ਵੀ ਹੁਣ ਚੱਲੀਏ ਬਾਹਰ, ਗਰਮੀ ਸੀ ਤੇ ਬਾਹਰ ਨਿਕਲਣ ਸਾਰ ਅੰਦਰ ਬਾਹਰ ਕਾਰਬਨ ਡਾਈਆਕਸਾਈਡ ਨਹੀਂ ਹੋਈ ਸੀ, ਬੰਦਾ ਮਰ ਗਿਆ ਨਾਲ ਦੀ ਨਾਲ, ਬਹੁਤ ਸਾਰੇ ਥਾਂ ਤੇਜ਼। ਇਹ ਜਿਹੀਆਂ ਗੱਲਾਂ ਨਿੱਕੀਆਂ ਨਿੱਕੀਆਂ ਗੱਲਾਂ ਹੁੰਦੀਆਂ, ਪਰ ਇਹਨਾਂ ਨੂੰ ਅਸੀਂ ਕਿਤੇ ਸ਼ੇਅਰ ਨਹੀਂ ਕਰਦੇ ਆਪਣੇ ਬੱਚਿਆਂ ਨਾਲ, ਉਹਨਾਂ ਨੂੰ ਕੁਝ ਸਿਖਾਉਂਦੇ ਨਹੀਂ। ਇਹੀ ਨਤੀਜਾ ਆ ਰਿਹਾ, ਮੈਂ ਰੋਜ਼ ਅਖਬਾਰ ਚ ਪੜ੍ਹ ਰਿਹਾ ਵੀ ਨੌਜਵਾਨ ਤੈਰਾਕੀ ਕਰਨਗੇ, ਨਹਿਰਾਂ ਚ ਨਹਾਉਣਗੇ, ਗਰਮੀ ਦੇ ਦਿਨਾਂ ਨਹਾਉਣ ਜਾਂਦੇ ਆ ਤੇ ਉੱਥੇ ਡੁੱਬ ਜਾਂਦੇ ਆ। ਕਾਰਨ ਉੱਥੇ ਬੱਚਿਆਂ ਦਾ ਨਹੀਂ, ਕਸੂਰ ਉੱਥੇ ਮਾਪਿਆਂ ਦਾ ਵੀ ਅਸੀਂ ਕੋਈ ਗੱਲ ਸ਼ੇਅਰ ਕਰਨ ਦੀ ਕੋਸ਼ਿਸ਼ ਹੀ ਨਹੀਂ ਕਰਦੇ, ਉਹਨਾਂ ਨੂੰ ਫਾਲਤੂ ਦਾ ਕੰਮ ਸਮਝਦੇ ਇਹਨਾਂ ਚੀਜ਼ਾਂ ਨੂੰ। ਹਾਲਾਂਕਿ ਜੀਵਨ ਦੇ ਵਿੱਚ ਆਉਣ ਵਾਲੀਆਂ ਇਹਨਾਂ ਗੱਲਾਂ ਨੂੰ, ਚਾਹੇ ਉਹ ਸਾਈਕਲ ਚਲਾਉਣਾ, ਚਾਹੇ ਕਾਰ ਗੱਡੀ ਚਲਾਉਣੀ ਆ, ਹਰ ਚੀਜ਼ ਨੂੰ ਸਾਨੂੰ ਆਪ ਬੱਚਿਆਂ ਤੱਕ ਨੂੰ ਸਿਖਾਉਣਾ ਚਾਹੀਦਾ।
ਜੀ ਬਿਲਕੁਲ, ਤੇ ਦਲਵੀਰ ਹਲਵਾਰ ਵੀ ਬ੍ਰਿਸਬੇਨ ਤੋਂ ਫਿਰ ਤੋਂ ਸਾਂਝ ਪਾਈ ਹੈ ਜੀ। ਉਹਨਾਂ ਨੇ ਲਿਖਿਆ ਕਿ ਜਦੋਂ ਵੀ ਮੈਨੂੰ ਕੋਈ ਪੁੱਛਦਾ ਹੈ ਕਿ ਕਿਹੜਾ ਪਿੰਡ ਹੈ, ਮੈਂ ਬਹੁਤ ਮਾਣ ਨਾਲ ਕਹਿੰਦਾ ਹਰਭਜਨ ਹਲਵਾਰ ਵੀ ਵਾਲਾ ਹਲਵਾਰਾ। ਲੰਡਨ ਵਿਖੇ ਕਹਿੰਦੇ 2000 ਵਿੱਚ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਣ ਤੇ ਦੱਸਿਆ ਤਾਂ ਉਹਨਾਂ ਨੇ ਹੀ ਮੇਰਾ ਆਪਣੇ ਪਿੰਡ ਪ੍ਰਤੀ ਮੋਹ ਦੇਖ ਕੇ ਮੈਨੂੰ ਆਪਣੇ ਨਾਮ ਨਾਲ ਹਲਵਾਰ ਵੀ ਲਿਖਣ ਲਈ ਕਿਹਾ ਸੀ ਜੀ। ਸੋ ਇਹਨਾਂ ਨੇ ਦੱਸਿਆ ਕਿ ਕਿਉਂ ਇਹਨਾਂ ਨੇ ਨਾਲ ਲਗਾਇਆ। ਬਿਲਕੁਲ, ਸੋ ਬਹੁਤ ਬਹੁਤ ਸ਼ੁਕਰੀਆ ਜੀ। ਤੇ ਬਰਾੜ ਸਾਹਿਬ, ਖਬਰਾਂ ਦੇ ਵਿੱਚ ਕੋਈ ਹੋਰ ਖਬਰ ਜਿਹੜੀ ਮੇਰੇ ਤੋਂ ਰਹਿ ਗਈ ਹੋਵੇ ਤੁਸੀਂ ਸਰੋਤਿਆਂ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤੇ ਪਲੀਜ਼ ਜ਼ਰੂਰ ਕਰੋ।
ਦੇਖੋ, ਖਬਰਾਂ ਤਾਂ ਮੇਰੇ ਕੋਲ ਤਾਂ ਮੁੱਕਣੀਆਂ ਨਹੀਂ, ਮੈਂ ਤਾਂ ਗੱਲਾਂ ਸੁਣਾਉਣ ਦੇ ਮੇਰੇ ਕੋਲ ਹੈ ਹੀ ਕੀ, ਇੱਕ ਗੱਲਾਂ ਉਹ ਸੁਣਾਉਣਾ ਰਹਿਣਾ ਤੇ। ਪਰ ਮੈਂ ਨੈਕਸਟ ਕੁਝ ਪ੍ਰੋਗਰਾਮ ਮੈਨੂੰ ਲੱਗਦਾ ਜੀ, ਮੈਂ ਹੁਣ ਮੇਰੇ ਨਵੇਂ ਪਿੰਡ, ਨਵੇਂ ਵੀ ਨਹੀਂ ਕਹਿ ਸਕਦੇ, ਆਪਣੇ ਪੁਰਾਣੇ ਪਿੰਡ ਤੋਂ ਰਿਵਰਲੈਂਡ ਤੋਂ ਪੇਸ਼ ਕਰੂੰਗਾ। ਕੁਝ ਕਾਰਨਾਂ ਕਰਕੇ ਜਿਹੜਾ ਕਹਿੰਦੇ ਨੀ ਹੁੰਦੇ ਟੱਪਰੀ ਵਾਸ ਜਿਹੜੇ ਹੁੰਦੇ ਆ, ਜਾਂ ਕਹਿੰਦੇ ਨੇ ਇੱਕ ਬਣਜਾਰੇ ਆ ਜਿਹੜੇ ਉਹ ਚੱਲਦੇ ਭਰੇ ਭਲੇ ਹੁੰਦੇ ਆ, ਤੇ ਬਣਜਾਰੇ ਇੱਕ ਥਾਂ ਤੇ ਟਿਕ ਕੇ ਬੈਠਣਾ ਪਸੰਦ ਨਹੀਂ ਕਰਦੇ। ਬਾਕੀ ਮੈਂ ਤਾਂ ਦੇਖਿਆ ਸਾਡੇ ਉਹ ਇੱਕ ਕਿਸਮ ਦਾ ਸਾਨੂੰ ਬਾਰੀ ਮਿਲਿਆ ਜੀ ਵੀ ਤੁਰਦੇ ਰਹੋ। ਸੋ ਅੱਜ ਫੇਰ ਇੱਕ ਨਵੀਂ ਉਡਾਨ ਨੂੰ ਤੁਰਨ ਜਾ ਰਿਹਾ, ਵਕਤ ਆਉਣ ਤੇ ਜ਼ਰੂਰ ਸਾਰਿਆਂ ਨਾਲ ਸਰੋਤਿਆਂ ਨਾਲ ਸਾਂਝਾ ਕਰਾਂਗਾ। ਪਰ ਫਿਲਹਾਲ ਅੱਜ ਤੋਂ ਅਗਲੇ ਜਿਹੜੇ ਪ੍ਰੋਗਰਾਮ ਆ, ਹੋ ਸਕਦਾ ਮੈਂ ਰਿਵਰਲੈਂਡ ਦੀ ਧਰਤੀ ਤੋਂ ਪੇਸ਼ ਕਰਿਆ ਕਰਾਂ ਕੁਛ ਟਾਈਮ ਟੈਂਪਰੇਰੀ ਤੌਰ ਦੇ ਉੱਤੇ। ਪਰ ਟੱਪਰੀ ਬੱਸਾਂ ਦਾ ਗੱਡਾ ਨੀ ਜਿਹੜਾ ਹੁੰਦਾ ਉਹ ਤਿਆਰ ਆ ਜੀ, ਤੇ ਹੁਣ ਕਿਹਾ ਬਸ ਬਲਦ ਹੱਕਣੇ ਆ ਤੇ ਰਿਵਰਲੈਂਡ ਵੱਲ ਹੱਕਦੇ ਆ ਬਲਦ ਥੋੜੀ ਦੇਰ ਚ।
ਦੇਖ ਲੋ, ਕੋਈ ਹੈ ਕਹਾਵਤ ਬਰਾੜ ਸਾਹਿਬ ਤੁਹਾਨੂੰ ਪਤਾ ਕਿਹੜੀ ਹੁੰਦੀ ਹੈ, ਜੋਗੀ ਤੁਰਦੇ ਭਲੇ ਹੈ ਨਾ, ਕੁਛ ਏਦਾਂ ਦੀ,
ਨਗਰੀ ਵਸਦੀ ਭਲੀ ਤੇ ਜੋਗੀ ਚੱਲਦੇ ਭਲੇ।
ਹਾਂਜੀ 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 ਸੋ ਬਿਲਕੁਲ ਬਰਾੜ ਸਾਹਿਬ, ਇਹ ਨੀ ਕਿ ਅਸੀਂ ਤੁਹਾਨੂੰ ਰੋਜ਼ ਹੀ ਮਿਲੀਦਾ ਇਹੋ ਜਿਹੀ ਗੱਲ ਨੀ, ਪਰ ਫੇਰ ਵੀ ਤੁਸੀਂ ਜਦੋਂ ਰਿਵਰਲੈਂਡ ਜਾਣ ਦੀ ਗੱਲ ਕੀਤੀ ਤੇ ਏਦਾਂ ਲੱਗ ਰਿਹਾ ਵੀ ਤੁਸੀਂ ਕਿਤੇ ਦੂਰ ਜਾ ਰਹੇ ਹੋ, ਹੈ ਨਾ, ਚਾਹੇ ਕਿ ਜਿਹੜੀ ਆਪਣੀ ਸਾਂਝ ਬਣੀ ਰਹਿੰਦੀ ਉਹ ਏਦਾਂ ਹੀ ਬਣੀ ਰਹਿਣੀ ਹੈ, ਪਰ ਫੇਰ ਵੀ ਚਲੋ ਜੀ ਤੁਹਾਡੇ ਤੁਸੀਂ ਜਿਸ ਵੀ ਕਾਰਨ ਕਰਕੇ ਡਿਸੀਜਨ ਲਿਆ ਉਹਦੇ ਲਈ ਸਾਡੇ ਸਾਰਿਆਂ ਵੱਲੋਂ ਤੁਹਾਨੂੰ ਸ਼ੁਭ ਕਾਮਨਾਵਾਂ ਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਜੀ ਤੁਸੀਂ ਦਿਨ ਦੁੱਗਣੀਆਂ ਤੇ ਰਾਤ ਚੌਗਣੀਆਂ ਤਰੱਕੀਆਂ ਕਰਦੇ ਰਹੋ।
ਬਹੁਤ ਬਹੁਤ ਮਿਹਰਬਾਨੀ ਜੀ। ਜੀ ਜੀ ਜੀ
ਜੀ ਗੱਲ ਇਹ ਹੋ ਜਾਏਗੀ ਕਿ ਫੇਰ ਐਡੀਲੇਡ ਦਾ ਵੈਦਰ ਮੈਂ ਦੱਸਿਆ ਕਰਾਂਗੀ ਤੇ ਤੁਹਾਡੇ ਤੋਂ ਰਿਵਰਲੈਂਡ ਦਾ ਵੈਦਰ ਪੁੱਛ ਲਿਆ ਕਰਨਾ ਸੀ ਕਿ ਉੱਥੇ ਕਿੱਦਾਂ ਦਾ ਦਿਨ ਚੜਿਆ।
ਜੀ 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 ਬਿਲਕੁਲ ਜੀ ਬਿਲਕੁਲ, ਕੋਈ ਚੱਕਰ ਨੀ ਜੀ, ਸਾਡੇ ਤਾਂ ਕਰਮਾਂ ਚ ਪੈਰ ਚੱਕਰ ਲਿਖਿਆ ਤੇ ਉਸ ਦੇ ਨਾਲ ਅਸੀਂ ਦੁਨੀਆਂ ਨੂੰ ਗਾਉਂਦੇ ਰਹਿਣਾ ਤੇ ਗਾਉਂਦੇ ਰਹਿਣ ਚ ਇੱਕ ਦੁਨੀਆਂ ਚ ਕਹਿੰਦੇ ਨੇ ਪਾਣੀ ਵਗਦਾ ਹੀ ਚੰਗਾ ਲੱਗਦਾ ਜੀ, ਖੜ ਗਿਆ ਵੀ ਖਰਾਬ ਹੋ ਜਾਂਦਾ। ਸੋ ਵਗਣ ਚ ਵਿਸ਼ਵਾਸ ਆ ਤੇ ਅਰਦਾਸ ਦੁਆ ਵੀ ਕਰਦੇ ਆ ਵਾਹਿਗੁਰੂ ਤੋਂ ਵੀ ਇੰਜ ਹੀ ਵਗਦੇ ਰਹੀਏ।
ਜੀ ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੇ
ਬਹੁਤ
ਜੀ। ਸੋ ਜੀ ਬਰਾੜ ਸਾਹਿਬ ਦੇ ਨਾਲ ਖਬਰਾਂ ਦੇ ਵਿੱਚ ਸਾਂਝ ਪਾਈ ਜੀ। ਜਗਤਾਰ ਗਿੱਲ ਹੁਣਾਂ ਦਾ ਜਿਹੜਾ ਮੈਸੇਜ ਹੈ ਮੈਂ ਹੁਣ ਦੇਖਿਆ, ਸੋ ਉਹਦੇ ਲਈ ਮੈਂ ਮਾਫੀ ਚਾਹੁੰਦੀ, ਇਹਨਾਂ ਨੇ ਇੱਕ ਦੋ ਮੁੱਦੇ ਜਿਹੜੇ ਆ ਉਹਨਾਂ ਨੇ ਪੁੱਛਣੇ ਸੀਗੇ। ਸੋ ਤੁਸੀਂ ਆਉਣ, ਮੇਰੇ ਖਿਆਲ ਚ ਬਰਾੜ ਸਾਹਿਬ ਹੁਣ ਸ਼ੁੱਕਰਵਾਰ ਦੇ ਪ੍ਰੋਗਰਾਮ ਦੇ ਵਿੱਚ ਆਉਣਗੇ ਤੇ ਤੁਸੀਂ ਉਹਨਾਂ ਦੇ ਨਾਲ ਇਹ ਗੱਲਬਾਤ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਵਿੱਚ ਜੀ ਅੱਜ ਅਗਲਾ ਜਿਹੜਾ ਹਿੱਸਾ ਹੈ ਉਹ ਹੁੰਦਾ ਸਾਡੀਆਂ ਯਾਦਾਂ ਦਾ, ਤੇ ਅੱਜ ਜਿਹੜੀਆਂ ਯਾਦਾਂ ਤਾਜ਼ਾ ਕਰਨੀਆਂ ਅਸੀਂ ਉਹ ਰਿਸ਼ਤਿਆਂ ਦੀ ਜਿਹੜੀ ਕੜੀ ਸ਼ੁਰੂ ਕੀਤੀ ਹੈ ਉਹਦੇ ਵਿੱਚ ਇੱਕ ਬੜਾ ਹੀ ਪਿਆਰਾ ਜਿਹਾ ਰਿਸ਼ਤਾ ਜਿਹਦਾ ਮੈਂ ਨਾਂ ਲੈਣਾ ਤੇ ਤੁਸੀਂ ਸਾਰਿਆਂ ਨੇ ਮੁਸਕਰਾ ਉੱਠਣਾ। ਜੀ ਹਾਂ, ਅੱਜ ਗੱਲ ਕਰਨੀ ਹੈ ਜੀ ਅਸੀਂ ਦੋਸਤੀ ਦੀ, ਤੇ ਉਸ ਦੋਸਤੀ ਦੇ ਉੱਤੇ ਅੱਜ ਦਾ ਪ੍ਰੋਗਰਾਮ ਜਿਹੜਾ ਅਸੀਂ ਕਰਨਾ ਹੈ। ਸੋ ਜਦੋਂ ਮੈਂ ਦੋਸਤ ਨਾਮ ਲਿਆ ਤੇ ਤੁਹਾਡੀਆਂ ਅੱਖਾਂ ਅੱਗੇ ਕਿਹੜੇ ਇੱਕ ਦੋਸਤ ਦਾ ਚਿਹਰਾ ਆਇਆ ਉਹ ਵੀ ਤੁਸੀਂ ਮੇਰੇ ਨਾਲ ਜ਼ਰੂਰ ਸਾਂਝਾ ਕਰਨਾ ਹੈ, ਤੇ ਕਿਉਂ ਆਇਆ, ਕਿਉਂ ਉਹ ਦੋਸਤ ਤੁਹਾਡਾ ਇੰਨਾ ਖਾਸ ਹੈ, ਤੇ ਨਾਲ ਦੀ ਨਾਲ ਤੁਸੀਂ ਜੇ ਤੁਹਾਡੇ ਕੋਲ ਉਸ ਦੋਸਤ ਨਾਲ ਕੋਈ ਫੋਟੋ ਵੀ ਹੈ ਤੇ ਉਹ ਵੀ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਸੋ ਗੱਲਾਂ ਬਾਤਾਂ ਹੋਣੀਆਂ ਹੈ ਜੀ ਦੋਸਤੀ ਤੇ। ਸੋ ਉਸ ਦੋਸਤੀ ਦੀਆਂ ਗੱਲਾਂ ਬਾਤਾਂ ਤੋਂ ਪਹਿਲਾਂ ਜੀ ਲੈਂਦੇ ਹਾਂ ਇੱਕ ਬ੍ਰੇਕ ਤੇ ਉਸ ਤੋਂ ਬਾਅਦ ਫੇਰ ਅਸੀਂ ਗੱਲਬਾਤ ਅੱਗੇ ਤੋਰਦੇ ਹਾਂ ਜੀ।
CD batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਸਿਟੀ ਬੈਟਰੀਜ਼।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412292308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412292308।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਆਦਿ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, ਟੀ ਆਰ ਪੀ ਆਰ, ਐਮ ਆਰ ਟੀ, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ। ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ।
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ, ਲਹਿਰਾਂ ਦੇ ਵਿੱਚ ਹੁਣ ਸਾਡਾ ਕੋਈ ਮੈਨੂੰ ਲੱਗਦਾ ਕਿ ਪੌਣੇ ਕੁ ਘੰਟੇ ਦਾ ਸਾਥ ਰਹਿਣਾ ਬਣਿਆ। ਸੋ ਇਹ ਪੌਣੇ ਘੰਟੇ ਦੇ ਵਿੱਚ 45 ਮਿੰਟਾਂ ਦੇ ਵਿੱਚ ਅਸੀਂ ਗੱਲ ਕਰਨੀ ਹੈ ਜੀ ਇੱਕ ਪਿਆਰੇ ਜਿਹੇ ਰਿਸ਼ਤੇ ਦੀ ਜਿਹਦਾ ਨਾਮ ਹੈ ਦੋਸਤੀ। ਸੋ ਤੁਹਾਨੂੰ ਸਾਰਿਆਂ ਨੂੰ ਮੈਂ ਜਿਵੇਂ ਪਹਿਲਾਂ ਵੀ ਕਿਹਾ ਕਿ ਦੋਸਤੀ ਦਾ ਨਾਮ ਸੁਣਦੇ ਕਈ ਦੋਸਤ ਯਾਦ ਆ ਗਏ ਹੋਣੇ, ਉਹ ਦੋਸਤਾਂ ਦੇ ਨਾਮ, ਉਹ ਦੋਸਤਾਂ ਦੀਆਂ ਫੋਟੋਆਂ ਜਾਂ ਉਹਨਾਂ ਦੇ ਨਾਲ ਬਿਤਾਏ ਪਲ, ਉਹਨਾਂ ਨਾਲ ਕੀਤੀਆਂ ਸ਼ਰਾਰਤਾਂ ਜਿਹੜੀਆਂ ਤੁਹਾਨੂੰ ਯਾਦ ਆਈਆਂ ਉਹ ਤੁਸੀਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਸੋ ਵੈਸੇ ਤਾਂ ਜੀ ਜ਼ਿੰਦਗੀ ਦਾ ਹਰ ਰਿਸ਼ਤਾ ਜਿਹੜਾ ਹੁੰਦਾ ਉਹ ਬੜਾ ਖਾਸ ਹੁੰਦਾ, ਪਰ ਇਸ ਜਿਹੜਾ ਦੋਸਤੀ ਦਾ ਰਿਸ਼ਤਾ ਹੁੰਦਾ ਉਹਦੇ ਵਿੱਚ ਇਹ ਹੁੰਦਾ ਕਿ ਬਾਕੀ ਜ਼ਿੰਦਗੀ ਦੇ ਜਿਹੜੇ ਰਿਸ਼ਤੇ ਹੁੰਦੇ ਉਹ ਤੁਹਾਡੇ ਲਈ ਪਰਮਾਤਮਾ ਚੁਣਦਾ ਹੈ ਨਾ, ਜਾਂ ਫਿਰ ਤੁਹਾਡੇ ਆਪਣੇ ਘਰ ਪਰਿਵਾਰ ਦੇ ਲੋਕ ਜਿਹੜੇ ਆ ਚੁਣਦੇ ਆ। ਸੋ ਇਹ ਇੱਕ ਅਜਿਹਾ ਰਿਸ਼ਤਾ ਹੁੰਦਾ ਜਿਹਨੂੰ ਅਸੀਂ ਆਪਣੇ ਆਪ ਚੁਣਦੇ ਹਾਂ, ਹੈ ਨਾ। ਔਰ ਦੋਸਤੀ ਜਿਹੜੀ ਆ ਉਹ ਕਈ ਵਾਰੀ ਤੇ ਬਹੁਤ ਛੇਤੀ ਵੀ ਹੋ ਜਾਂਦੀ ਹੈ ਤੇ ਕਈ ਵਾਰੀ ਕਈ ਸਾਲ ਲੰਘ ਜਾਂਦੇ ਆ ਤੇ ਫਿਰ ਸਾਨੂੰ ਪਤਾ ਲੱਗਦਾ ਕਿ ਸਾਡੀ ਜਿਹੜੀ ਦੋਸਤੀ ਆ ਉਹ ਕਿੰਨੀ ਗੂੜੀ ਹੈ। ਸੋ ਅੱਜ ਦਾ ਜਿਹੜਾ ਪ੍ਰੋਗਰਾਮ ਆ ਜੀ ਉਹ ਇਸ ਯਾਰੀ ਨੂੰ, ਇਸ ਦੋਸਤੀ ਨੂੰ ਸਮਰਪਿਤ ਹੈ। ਸੋ ਤੁਸੀਂ ਜ਼ਰੂਰ ਹੀ ਮੇਰੇ ਨਾਲ ਆਪਣੀਆਂ ਇਸ ਰਿਸ਼ਤਿਆਂ ਨਾਲ ਜੁੜੀਆਂ ਜਿਹੜੀਆਂ ਯਾਦਾਂ ਨੇ ਉਹ ਸਾਂਝੀਆਂ ਕਰਨੀਆਂ ਨੇ। ਸੋ ਜੇ ਕਹੀਏ ਤੇ ਸੱਚਾ ਦੋਸਤ ਜੀ ਬਹੁਤ ਵੱਡੀ ਦਾਤ ਹੁੰਦੀ ਹੈ ਜ਼ਿੰਦਗੀ ਦੇ ਵਿੱਚ। ਕਹਿੰਦੇ ਹੁੰਦੇ ਕਿ ਜੈਸੀ ਸੰਗਤ ਵੈਸੀ ਰੰਗਤ। ਸੋ ਜ਼ਿੰਦਗੀ ਦੇ ਵਿੱਚ ਚੰਗੇ ਦੋਸਤ ਦਾ ਹੋਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਹੈ। ਸੋ ਜੇ ਮੈਂ ਆਪਣੀ ਜ਼ਿੰਦਗੀ ਵੱਲ ਵੀ ਦੇਖਾਂ ਤੇ ਮੈਨੂੰ ਲੱਗਦਾ ਹੈ ਕਿ ਕਿਉਂਕਿ ਉਹ ਇੱਕ ਏਜ ਇਹੋ ਜਿਹੀ ਹੁੰਦੀ ਹੈ ਕਿ ਤੁਸੀਂ ਖਾਸ ਕਰ ਉਦੋਂ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ, ਤੁਸੀਂ ਹੋਸਟਲਸ ਵਗੈਰਾ ਵਿੱਚ ਜਾਂਦੇ ਹੋ ਤੇ ਉੱਥੇ ਜੇ ਤੁਹਾਡੀ ਕੰਪਨੀ ਚੰਗੀ ਹੈ, ਤੁਹਾਡੇ ਦੋਸਤ ਚੰਗੇ ਨੇ ਤੇ ਤੁਹਾਡੇ ਲਈ ਉਹ ਜਿਹੜਾ ਟਾਈਮ ਹੈ ਉਹ ਕੱਢਣਾ ਬੜਾ ਸੌਖਾ ਹੋ ਜਾਂਦਾ। ਔਰ ਉਹਨਾਂ ਦੀ ਦੋਸਤੀ ਦੇ ਨਾਲ ਰਹਿ ਕੇ ਤੁਸੀਂ ਬੜੀਆਂ ਚੰਗੀਆਂ ਯਾਦਾਂ ਜਿਹੜੀਆਂ ਉਹ ਜ਼ਿੰਦਗੀ ਦੇ ਵਿੱਚ ਸਮੇਟਦੇ ਹੋ। ਔਰ ਉਹਦੇ ਨਾਲ ਹੀ ਜੇ ਕੋਈ ਬੁਰੀ ਸੰਗਤ ਦੇ ਵਿੱਚ ਤੁਸੀਂ ਪੈ ਜਾਓ ਤੇ ਸਾਰੀ ਜ਼ਿੰਦਗੀ ਇੱਕ ਤਰ੍ਹਾਂ ਖਰਾਬ ਹੋ ਜਾਂਦੀ ਹੈ। ਸੋ ਜਿੱਥੇ ਅਸੀਂ ਆਪਣੇ ਚੰਗੇ ਦੋਸਤਾਂ ਨੂੰ ਚੈਰਿਸ਼ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ ਤੇ ਕੋਸ਼ਿਸ਼ ਕਰੀਏ ਕਿ ਸਾਡੇ ਜਿਹੜੇ ਬੱਚੇ ਆ ਉਹਨਾਂ ਦੀ ਵੀ ਅਸੀਂ ਜਿਹੜੀ ਕੰਪਨੀ ਆ ਉਹਨਾਂ ਦੇ ਉੱਤੇ ਧਿਆਨ ਰੱਖੀਏ, ਉਹਨਾਂ ਨੂੰ ਸਮਝ ਸਕੀਏ। ਕਿਉਂਕਿ ਜਿਨ੍ਹਾਂ ਦੇਸ਼ਾਂ ਦੇ ਵਿੱਚ ਬੈਠੇ ਹਾਂ ਜੀ ਉੱਥੇ ਸਾਨੂੰ ਥੋੜਾ ਜਿਹਾ ਹੋਰ ਵੀ ਇਹਤਿਆਤ ਜਿਹੜੀ ਵਰਤਣੀ ਪੈਣੀ ਹੈ। ਸੋ ਬੱਚਿਆਂ ਦੇ ਨਾਲ ਖੁਦ ਵੀ ਦੋਸਤ ਬਣਨਾ ਪੈਣਾ ਤੇ ਉਹਨਾਂ ਦੀ ਦੋਸਤੀ, ਉਹਨਾਂ ਦੀ ਜਿਹੜੀ ਕੰਪਨੀ ਆ ਉਹਦੇ ਉੱਤੇ ਵੀ ਸਾਨੂੰ ਜ਼ਰੂਰ ਨਜ਼ਰ ਰੱਖਣੀ ਚਾਹੀਦੀ ਹੈ। ਸੋ ਅਸੀਂ ਤਾਂ ਜੀ ਗੱਲ ਕਰਨੀ ਆਪਣੇ ਉਸ ਦੋਸਤੀ ਦੀ ਜੋ ਅਸੀਂ ਪੰਜਾਬ ਦੇ ਵਿੱਚ ਹੰਡਾਈ ਸੀ, ਹੈ ਨਾ। ਸੋ ਇਹ ਇੱਕ ਇਹੋ ਜਿਹਾ ਅਹਿਸਾਸ ਹੈ ਜੀ ਜਿਸ ਦੇ ਲਈ ਕਿਸੇ ਰਿਸ਼ਤੇ ਦਾ ਹੋਣਾ ਜ਼ਰੂਰੀ ਨਹੀਂ ਹੈ, ਪਰ ਹਰ ਰਿਸ਼ਤੇ ਦੇ ਵਿੱਚ ਦੋਸਤੀ ਦਾ ਹੋਣਾ ਉਹ ਬਹੁਤ ਵੱਡੀ ਗੱਲ ਹੈ। ਅਸੀਂ ਪੰਜਾਬੀ ਜੀ ਵੈਸੇ ਤਾਂ ਦੋਸਤੀ ਤੇ ਯਾਰੀ ਨਿਭਾਉਣ ਵਿੱਚ ਬੜੇ ਮਸ਼ਹੂਰ ਹਾਂ। ਸੋ ਤੁਹਾਡੇ ਵਿੱਚੋਂ ਕਈਆਂ ਨੇ ਯਾਰਾਂ ਦੋਸਤਾਂ ਪਿੱਛੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਡਾਂਗਾ ਤਲਵਾਰਾਂ ਵੀ ਚੁੱਕੀਆਂ ਹੋਣੀਆਂ ਨੇ ਤੇ ਕਈਆਂ ਨੇ ਆਪਣੇ ਯਾਰ ਦੇ ਦਿਲ ਦੀ ਗੱਲ ਕਿਸੇ ਨੂੰ ਦੱਸਣ ਪਿੱਛੇ ਜੁੱਤੀਆਂ ਵੀ ਖਾਧੀਆਂ ਹੋਣੀਆਂ ਹੈ ਜੀ। ਤੇ ਕਿਸੇ ਕਾਲਜ ਟ੍ਰਿਪ ਤੇ ਜਾਣ ਲਈ ਆਪਣੇ ਦੋਸਤ ਤੇ ਮਾਪਿਆਂ ਦੇ ਹਾੜੇ ਵੀ ਕੱਢੇ ਹੋਣੇ ਹੈ ਤੇ ਆਪਣੇ ਆੜੀ ਦੇ ਵਿਆਹ ਤੇ ਉਹਨੂੰ ਕਿਸੇ ਹੋਰ ਦਾ ਹੁੰਦੇ ਦੇਖ ਕੇ ਦਿਲ ਦੇ ਵਿੱਚ ਉਹਨਾਂ ਜਜ਼ਬਾਤਾਂ ਨੂੰ ਘੁੱਟ ਕੇ ਹੱਸ ਹੱਸ ਕੇ ਭੰਗੜਾ ਵੀ ਪਾਇਆ ਹੋਣਾ। ਸੋ ਕਾਲਜ ਤੋਂ ਬੰਕ ਮਾਰ ਕੇ ਫਿਲਮਾਂ ਵੀ ਦੇਖੀਆਂ ਹੋਣੀਆਂ ਨੇ ਤੇ ਪੇਪਰਾਂ ਦੇ ਵਿੱਚ ਇਕੱਠੇ ਬੈਠ ਕੇ ਦੇਰ ਰਾਤ ਤੱਕ ਪੜ੍ਹਾਈਆਂ ਵੀ ਕੀਤੀਆਂ ਹੋਣੀਆਂ ਨੇ। ਤੇ ਦੋਸਤੀ ਤੇ ਸੱਚੇ ਦੋਸਤ ਕਦੇ ਤੁਹਾਡੇ ਤੋਂ ਕੋਈ ਹੱਕ, ਮੈਨੂੰ ਲੱਗਦਾ ਵੀ ਕਦੀ ਤੁਹਾਡੇ ਤੇ ਕੋਈ ਹੱਕ ਨਹੀਂ ਜਤਾਉਂਦੇ ਉਹ, ਬਲਕਿ ਚੁੱਪ ਚਾਪ ਤੁਹਾਡੇ ਨਾਲ ਤੁਹਾਡੇ ਚੱਲਦੇ ਰਹਿੰਦੇ ਨੇ ਤੇ ਜ਼ਿੰਦਗੀ ਦੇ ਵਿੱਚ ਜਦੋਂ ਤੁਹਾਨੂੰ ਲੋੜ ਹੁੰਦੀ ਹੈ, ਜਦੋਂ ਤੁਸੀਂ ਪਿੱਛੇ ਮੁੜ ਕੇ ਇੱਕ ਆਵਾਜ਼ ਮਾਰੋ ਤੇ ਉਹ ਹਮੇਸ਼ਾ ਤੁਹਾਡੇ ਨਾਲ ਜਿਹੜੇ ਖੜੇ ਮਿਲਦੇ ਆ। ਸੋ ਸੁਣਦੇ ਆ ਜੀ ਇੱਕ ਗੀਤ ਇਹਨਾਂ ਯਾਰਾਂ ਬੇਲੀਆਂ ਦੇ ਨਾਮ ਤੇ। ਮੈਨੂੰ ਪੂਰੀ ਉਮੀਦ ਆ ਜੀ ਇਹ ਗੀਤ ਸੁਣਦੇ ਤੁਹਾਨੂੰ ਸਾਰਿਆਂ ਨੂੰ ਆਪਣੇ ਯਾਰ ਬੇਲੀ ਜਿਹੜੇ ਯਾਦ ਆ ਜਾਣੇ ਆ ਤੇ ਮੈਸੇਜ ਤੁਸੀਂ ਫੇਰ ਹੀ ਕਰਨੇ ਆ ਮੈਨੂੰ, ਹੈ ਨਾ। ਕਿਉਂ ਨਾ ਜੀ ਸੁਣਦੇ ਆ ਇਹ ਗੀਤ ਤੇ ਉਸ ਤੋਂ ਬਾਅਦ ਦੋਸਤੀ ਦੀਆਂ ਗੱਲਾਂ ਕਰਦੇ
ਨੇ। ਯਾਰ ਅਣਮੁੱਲੇ ਹਵਾ ਦੇ ਬੁੱਲੇ ਬੜੇ ਚੇਤੇ ਆਉਂਦੇ ਕੰਟੀਨੀ ਪਾ ਕੇ ਵੱਧ ਚੀਨੀ ਪੀਂਦੇ ਸੀ ਚਾਹ ਬਣਾਉਣ ਸਲਾਹ ਕਿਵੇਂ ਕੁਝ ਕਰੀਏ ਚਮਕ ਅਸਮਾਨੀ ਸਭ ਬੜੇ ਸ਼ੌਕੀਨ ਹੁੰਦੇ ਵਾਲ ਦੇ ਵਾਕੇ ਤੇ ਜਲ ਲਗਾ ਕੇ ਸ਼ੀਸ਼ੇ ਦੇ ਮੂਰੇ ਤੇ ਬਾਪੂ ਪੂਰੇ ਟੌਮੀ ਦੀਆਂ ਸ਼ਰਟਾਂ ਐਨਕ ਅਰਮਾਨੀ ਐਨਕ ਸਾਡੇ ਬਾਰਾਂ ਤੇ ਜਾਣਾ ਯਾਰਾਂ ਨੀ ਸ਼ੀਸ਼ੇ ਖੋਲੇ ਤੇ ਖੜੇ ਪਟੋਲੇ ਲਾ ਕੇ ਵਿੱਚ ਗਾਣੇ ਚਲਾਉਂਦੇ ਗੱਡੀਆਂ ਇੱਕ ਸਮਰੀ ਹੁੰਦਾ ਸੀ ਜੀ ਬੜਾ ਸ਼ਿਕਾਰੀ ਤੇ ਦੇਖ ਕਵਾਰੀ ਲਗਾਏ ਡਰਾਈਆਂ ਜੀ ਬਹੁਤ ਫਸਾਈਆਂ ਚੰਡੀਗੜ੍ਹ ਜਾ ਕੇ ਕਮਾਉਂਦਾ ਨੱਡੀਆਂ ਬੜੇ ਚੇਤੇ ਆਉਂਦੇ ਬੜਾ ਬੁਲਟ ਪਿਆਰਾ ਸੀ ਆਪਣਾ ਨਾਉਂਦੇ ਬੁਲਟ ਚਮਕਾਉਂਦੇ ਤੇ ਹੌਲੀ ਚਲਾਉਂਦੇ ਗੇੜੀਆਂ ਲਾਉਂਦੇ ਬੁਲਟ ਦੇ ਉੱਤੇ ਕੁੜੀ ਵੀ ਮਰਦੀ ਜਿਹੜਾ ਕਮਰਾ ਗਿਲਦਾ ਸੀ ਆਂਟੀ ਸੀ ਪਿੱਟਦੀ ਉਹ ਮਹਿਫਿਲ ਨਿੱਤਦੀ ਯਾਰ ਆਏ ਰਹਿੰਦੇ ਇਕੱਠੇ ਜਦ ਬਹਿੰਦੇ ਬੋਤਲਾਂ ਖੁੱਲੀਆਂ ਕਰਾਰੀ ਅੜਦੀ ਕਰਾਰੀ ਅੜਦੀ ਕਰਾਰੀ ਅੜਦੀ ਕਰਾਰੀ ਬੜੇ ਚੇਤੇ ਦੀਪ ਲੰਡੀ ਜੀਪ ਵਾਲਾ ਦੀਪ ਲੰਡੀ ਜੀਪ ਵਾਲਾ ਸਿਰੇ ਬਿਣ ਲਾਉਂਦਾ ਤੇ ਕੁੜਤੇ ਪਾਉਂਦਾ ਸੋਹਣੀ ਜਿਹੀ ਸਹੇਲੀ ਯੂਨੀ ਵਿੱਚ ਬੇਲੀ ਯਾਰਾਂ ਦਾ ਯਾਰ ਸਾਡਾ ਐਮਐਲਏ ਜਦ ਪਿੰਡ ਨੂੰ ਮੁੜਦੇ ਸੀ ਚੀਮਾ ਬਾਈ ਮਿਲਦਾ ਉਹ ਟੁਕੜਾ ਦਿਲ ਦਾ ਮੋਟਰ ਤੇ ਬੈਂਦੇ ਆਪੇ ਕੱਢ ਲੈਂਦੇ ਸੀ ਕਰਦੀ ਕੱਢੀ ਸਵਾਦ ਆ ਬੱਲੇ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਫੁੱਲੇ ਬੱਪੂ ਲਿਖਦਾ ਗਾਣੇ ਸੀ ਬੱਬੂ ਲਿਖਦਾ ਗਾਣੇ ਸੀ ਯਾਰਾਂ ਨੂੰ ਚਾਉਂਦਾ ਤੇ ਸੋਲੇ ਗਾਉਂਦਾ ਹੈਰੀ ਚਾਹੇ ਯਾਰੋ ਜੀ ਪਾਰ ਉਤਾਰੋ ਤੇ ਹੁਣ ਕੱਢਣੀ ਸ਼ਹਿਰੀ ਨੇ ਪਹਿਲੀ ਹੈਰੀ ਨੇ ਪਹਿਲੀ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਫੁੱਲੇ ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਫੁੱਲੇ
ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ਹਵਾ ਦੇ ਬੁੱਲੇ। ਬਿਲਕੁਲ ਜੀ, ਦਿਲੋਂ ਨਿਕਲੀਆਂ ਗੱਲਾਂ ਔਰ ਉਸੇ ਜਜ਼ਬਾਤ ਦੇ ਨਾਲ ਸ਼ੈਰੀ ਮਾਨ ਨੇ ਇਸ ਗੀਤ ਨੂੰ ਨਿਭਾਇਆ ਔਰ ਬਹੁਤ ਹੀ ਖੂਬਸੂਰਤ ਗੀਤ ਜੋ ਸਿੱਧਾ ਦਿਲ ਤੇ ਵਾਰ ਕਰਦਾ ਹੈ ਜੀ। ਸੋ ਮੈਨੂੰ ਪਤਾ ਹੈ ਕਿ ਤੁਹਾਨੂੰ ਸਾਰਿਆਂ ਨੂੰ ਵੀ ਆਪਣੇ ਦੋਸਤ ਆਪਣੇ ਯਾਰ ਬਿੱਲੀ ਜ਼ਰੂਰ ਯਾਦ ਆਏ ਹੋਣੇ ਤੇ ਨਾਲ ਹੀ ਯਾਦ ਆਈਆਂ ਹੋਣੀਆਂ ਨੇ ਉਹ ਕੀਤੀਆਂ ਹੋਈਆਂ ਗੱਲਾਂ ਉਹ ਕੀਤੀਆਂ ਹੋਈਆਂ ਸ਼ਰਾਰਤਾਂ ਜੋ ਤੁਸੀਂ ਆਪਣੇ ਯਾਰਾਂ ਬੇਲੀਆਂ ਨਾਲ ਕੀਤੀਆਂ ਨੇ। ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣੀ ਹੈ ਜੀ ਤੁਸੀਂ ਤੇ ਜਗਤਾਰ ਗਿੱਲ ਢੁੱਡੀਕੇ ਹਾਂਗਕਾਂਗ ਵਾਲਿਆਂ ਨੇ ਜੀ ਬੈਸਟ ਵਿਸ਼ਿਸ ਦਿੱਤੀਆਂ ਨੇ ਮਿੰਟੂ ਵੀਰ ਜੀ ਨੂੰ ਉਹਨਾਂ ਦਾ ਜ਼ਿੰਦਗੀ ਦੇ ਨਵੇਂ ਐਡਵੈਂਚਰ ਦੇ ਵਿੱਚ, ਸੋ ਬਹੁਤ ਬਹੁਤ ਸ਼ੁਕਰੀਆ। ਤੇ ਨਾਲ ਹੀ ਸੁਰਿੰਦਰ ਕੌਰ ਹੁਣਾਂ ਨੇ ਸਾਡੇ ਨਾਲ ਇੱਕ ਵੋਇਸ ਮੈਸੇਜ ਸਾਂਝਾ ਕੀਤਾ ਹੈ ਤੇ ਧਨੀ ਸਾਹਿਬ ਹੁਣਾਂ ਨੇ ਜੀ ਜਿਹੜਾ ਗੀਤ ਹੈ ਉਹ ਪਸੰਦ ਕੀਤਾ ਹੈ। ਸੋ ਬਿਲਕੁਲ ਜੀ, ਗੀਤ ਤੁਸੀਂ ਸੁਣ ਲਿਆ, ਹੁਣ ਤੁਸੀਂ ਆਪਣੀਆਂ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਨੀਆਂ ਨੇ। ਤੇ ਸੁਰਿੰਦਰ ਕੌਰ ਹੁਣਾਂ ਨੇ ਸਾਨੂੰ ਇੱਕ ਵੋਇਸ ਮੈਸੇਜ ਭੇਜਿਆ ਜੀ, ਸੁਣਦੇ ਹਾਂ ਵੋਇਸ ਮੈਸੇਜ ਕੀ ਕਹਿੰਦੇ ਨੇ ਸੁਰਿੰਦਰ ਜੀ।
ਹਾਂਜੀ, ਸੁਖਪ੍ਰੀਤ ਜੀ, ਸਤਿ ਸ੍ਰੀ ਅਕਾਲ ਜੀ। ਹਰਮਨ ਰੇਡੀਓ ਦੇ ਲਹਿਰਾਂ ਪ੍ਰੋਗਰਾਮ ਨਾਲ ਜੁੜ ਬੈਠੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸੁਖਪ੍ਰੀਤ ਜੀ, ਇਹ ਪਿਆਰੇ ਪਿਆਰੇ ਰਿਸ਼ਤਿਆਂ ਦੀ ਜਿਹੜੀ ਕੜੀ ਆਪ ਜੀ ਨੇ ਸ਼ੁਰੂ ਕੀਤੀ ਹੈ, ਬਹੁਤ ਪ੍ਰਸੰਸਾ ਯੋਗ ਹੈ। ਅੱਜ ਇਸ ਕੜੀ ਦੇ ਜਿਸ ਭਾਗ ਦੀਆਂ ਯਾਦਾਂ ਨਾਲ ਅੱਜ ਸਾਨੂੰ ਸਾਰਿਆਂ ਨੂੰ ਜੋੜ ਰਹੇ ਹੋ, ਉਹ ਰਿਸ਼ਤਾ ਤੁਸੀਂ ਦੋਸਤ ਦਾ ਚੁਣਿਆ ਹੈ। ਸੁਖਪ੍ਰੀਤ ਜੀ, ਸੱਚਮੁੱਚ ਹੀ ਇਹ ਰਿਸ਼ਤਾ ਇੱਕ ਬਹੁਤ ਸੱਚਾ, ਸੁੱਚਾ, ਪਿਆਰਾ ਅਤੇ ਨਿਆਰਾ ਜਿਹਾ ਰਿਸ਼ਤਾ ਹੈ। ਇਸ ਰਿਸ਼ਤੇ ਦੀ ਦੁਨਿਆਵੀ ਮਹੱਤਤਾ ਵੀ ਬਹੁਤ ਹੈ, ਸਗੋਂ ਸਾਡੇ ਧਾਰਮਿਕ ਜੀਵਨ ਵਿੱਚ ਵੀ ਸਾਡੇ ਗੁਰੂਆਂ ਭਗਤਾਂ ਨੇ ਜਿੱਥੇ ਪਰਮਾਤਮਾ ਨੂੰ ਮਾਤਾ, ਪਿਤਾ, ਪਤੀ ਦੇ ਨਾਮ ਨਾਲ ਸੰਬੋਧਨ ਕੀਤਾ, ਉੱਥੇ ਸੱਜਣ ਦੇ ਨਾਮ ਨਾਲ ਬਹੁਤ ਥਾਵਾਂ ਤੇ ਯਾਦ ਕੀਤਾ, ਜਿਵੇਂ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਸਾਜਨੜਾ ਮੇਰਾ ਸਾਜਨੜਾ, ਸੱਜਣ ਸੈਣੀ ਆਦਿ। ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਕੇ ਪਰਮਾਤਮਾ ਨੂੰ ਮਿੱਤਰ ਦੇ ਨਾਮ ਨਾਲ ਯਾਦ ਕੀਤਾ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਸੋ ਸੁਖਪ੍ਰੀਤ ਜੀ, ਜੇ ਸਾਡੇ ਜੀਵਨ ਵਿੱਚ ਸਾਨੂੰ ਸੱਚਾ, ਸੁੱਚਾ, ਸਵਾਰਥ ਰਹਿਤ ਮਿੱਤਰ ਸੱਜਣ ਮਿਲ ਜਾਵੇ ਤਾਂ ਅਸੀਂ ਬਹੁਤ ਭਾਗਸ਼ਾਲੀ ਹਾਂ। ਇਹ ਰਿਸ਼ਤਾ ਇਸ ਲਈ ਨਿਆਰਾ ਹੈ ਕਿ ਅਸੀਂ ਸੁਖਪ੍ਰੀਤ ਜੀ ਇਹ ਰਿਸ਼ਤਾ ਇਸ ਲਈ ਨਿਆਰਾ ਹੈ ਕਿ ਅਸੀਂ ਆਪਣੇ ਜੀਵਨ ਵਿੱਚ ਆਪਣੇ ਦਿਲ ਦੀ ਕੋਈ ਖਾਸ ਗੱਲ ਜਾਂ ਸਮੱਸਿਆ ਜਿਹੜੀ ਅਸੀਂ ਕਿਸੇ ਵੀ ਰਿਸ਼ਤੇ ਨਾਲ ਸਾਂਝੀ ਨਹੀਂ ਕਰ ਸਕਦੇ, ਉਹ ਅਸੀਂ ਆਪਣੇ ਦੋਸਤ ਮਿੱਤਰ ਨਾਲ ਕਰ ਲੈਂਦੇ ਹਾਂ। ਅਤੇ ਅੱਗੋਂ ਜੇ ਉਹ ਸਾਡਾ ਮਿੱਤਰ ਸੱਚਾ ਅਤੇ ਸਿਆਣਾ ਹੋਵੇ ਤਾਂ ਸਾਨੂੰ ਉਸ ਸਮੱਸਿਆ ਦਾ ਬਹੁਤ ਵਧੀਆ ਹੱਲ ਬਖਸ਼ ਕਰ ਸਕਦਾ ਹੈ। ਹੋਰ ਸੁਖਪ੍ਰੀਤ ਜੀ, ਇਸ ਰਿਸ਼ਤੇ ਤੇ ਵਿਆਖਿਆ ਕਰਨ ਲੱਗੋ ਤਾਂ ਭਾਵੇਂ ਪੂਰੀ ਕਿਤਾਬ ਲਿਖ ਮਾਰੋ, ਪਰ ਹੁਣ ਆਪ ਸਾਰਿਆਂ ਪਾਸ ਸਮਾਂ ਥੋੜਾ ਹੈ। ਸਾਰਿਆਂ ਨੇ ਆਪਣੇ ਕੀਮਤੀ ਵਿਚਾਰ ਪ੍ਰਗਟ ਕਰਨੇ ਹਨ, ਇਸ ਲਈ ਮੈਂ ਇੱਥੇ ਹੀ ਸਮਾਪਤ ਕਰਦੀ ਹੋਈ ਹਰਮਨ ਰੇਡੀਓ ਲਈ ਚੜ੍ਹਦੀ ਕਲਾ ਦੀ ਅਰਦਾਸ ਕਰਦੀ ਹਾਂ। ਅੱਛਾ ਜੀ, ਸਾਰਿਆਂ ਨੂੰ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ।
ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਕੌਰ ਹੁਣਾਂ ਨੇ ਆਪਣੇ ਵਿਚਾਰ ਜਿਹੜੇ ਆ ਸਾਂਝੇ ਕੀਤੇ ਆ। ਸੋ ਬਹੁਤ ਪਿਆਰੇ ਵਿਚਾਰ, ਬਿਲਕੁਲ ਜੀ। ਔਰ ਇਹਨਾਂ ਨੇ ਇੱਕ ਨਵੇਂ ਤਰੀਕੇ ਦੇ ਨਾਲ ਜਿਹੜੀ ਦੋਸਤੀ ਨੂੰ ਉਸ ਪਰਮਾਤਮਾ ਦੇ ਨਾਲ ਵੀ ਜੋੜਿਆ ਕਿ ਜਿੱਥੇ ਸਾਡੀ ਗੁਰਬਾਣੀ ਦੇ ਵਿੱਚ ਪਰਮਾਤਮਾ ਨੂੰ ਇੱਕ ਦੋਸਤ ਦੀ ਤਰ੍ਹਾਂ ਯਾਦ ਕੀਤਾ ਗਿਆ ਹੈ। ਸੋ ਬਿਲਕੁਲ ਜੀ, ਜਿੱਥੇ ਅਸੀਂ ਇੱਥੇ ਆਪਣੀ ਆਮ ਜ਼ਿੰਦਗੀ ਦੇ ਵਿੱਚ ਨਿਭਾਉਂਦੇ ਹੋਏ ਸਾਨੂੰ ਇੱਕ ਚੰਗੇ ਦੋਸਤ ਦੀ ਬਹੁਤ ਜ਼ਰੂਰਤ ਹੁੰਦੀ ਹੈ, ਉੱਥੇ ਉਸ ਪਰਮਾਤਮਾ ਨੂੰ ਵੀ ਹਮੇਸ਼ਾ ਅਸੀਂ ਇੱਕ ਜੇ ਦੋਸਤ ਦੀ ਤਰ੍ਹਾਂ ਯਾਦ ਰੱਖੀਏ ਤੇ ਜਿਹੜੀ ਸਪਿਰਚੁਐਲਿਟੀ ਹੈ ਉਹ ਬੜੀ ਆਸਾਨ ਹੋ ਜਾਂਦੀ ਹੈ, ਹੈਨਾ। ਔਰ ਬਿਲਕੁਲ, ਮੈਂ ਤੇ ਬਚਪਨ ਤੋਂ ਇਸੇ ਹੀ ਤਰ੍ਹਾਂ ਜਿਹੜਾ ਉਸ ਪਰਮਾਤਮਾ ਨੂੰ ਦੇਖਦੀ ਹਾਂ ਕਿ ਜਿੱਦਾਂ ਉਹ ਮੇਰਾ ਇੱਕ ਦੋਸਤ ਹੁੰਦਾ, ਮੇਰਾ ਫਰੈਂਡ ਹੁੰਦਾ, ਆਪਣੇ ਦਿਲ ਦੀ ਗੱਲ ਬੜੀ ਈਜ਼ੀਲੀ ਉਹਦੇ ਨਾਲ ਮੈਂ ਕਰ ਲੈਂਦੀ ਹਾਂ। ਔਰ ਬਿਲਕੁਲ ਜੇ ਆਮ ਜ਼ਿੰਦਗੀ ਦੇ ਵਿੱਚ ਵੀ ਦੇਖੀਏ ਤੇ ਜਿਹੜੀ ਗੱਲ ਤੁਸੀਂ ਕਿਸੇ ਹੋਰ ਨਾਲ ਨਹੀਂ ਕਰ ਸਕਦੇ, ਉਹ ਇੱਕ ਦੋਸਤ ਇਹੋ ਜਿਹਾ ਖਾਸ ਤੁਹਾਡੀ ਜ਼ਿੰਦਗੀ ਚ ਹੋਣਾ ਚਾਹੀਦਾ ਜਿਹਦੇ ਨਾਲ ਤੁਸੀਂ ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਸਾਂਝੀਆਂ ਕਰ ਸਕੋ ਜੋ ਤੁਹਾਡਾ ਰਾਜ਼ਦਾਰ ਹੋਵੇ। ਸੋ ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਕੌਰ ਜੀ ਪ੍ਰੋਗਰਾਮ ਦੇ ਵਿੱਚ ਤੇ ਆਪਣੇ ਇੰਨੇ ਪਿਆਰੇ ਵਿਚਾਰ ਜਿਹੜੇ ਸਾਂਝੇ ਕਰਨ ਦੇ ਲਈ ਸ਼ੁਕਰੀਆ ਤੁਹਾਡਾ। ਸੋ ਬਿਲਕੁਲ ਜੀ, ਜੇ ਅਸੀਂ ਆਪਣੇ ਗੁਰੂਆਂ ਪੀਰਾਂ ਵੱਲ ਦੇਖੀਏ ਤਾਂ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਦੋਸਤੀ ਦਾ ਇੱਕ ਮਕਾਮ ਬੜਾ ਵੱਡਾ ਰਿਹਾ ਹੈ ਕਿ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰੀਏ, ਜਿੱਥੇ ਭੈਣ ਦੇ ਰਿਸ਼ਤੇ ਦੇ ਵਿੱਚ ਉਹਨਾਂ ਨੂੰ ਨਾਨਕੀ ਜੀ ਵਰਗੀ ਇੱਕ ਭੈਣ ਮਿਲੀ, ਉਹਨਾਂ ਦਾ ਬਹੁਤ ਜਿਹੜਾ ਮਿਲਦਾ ਹੈ ਵਰਣਨ, ਉੱਥੇ ਹੀ ਭਾਈ ਮਰਦਾਨਾ ਜਿਹੜੇ ਉਹਨਾਂ ਦੇ ਇੱਕ ਬਹੁਤ ਪਿਆਰੇ ਦੋਸਤ ਸੀ ਤੇ ਜਿਨ੍ਹਾਂ ਨੇ ਪੂਰੀ ਉਹਨਾਂ ਦੇ ਨਾਲ ਉਦਾਸੀਆਂ ਦੇ ਵਿੱਚ ਵੀ ਉਹਨਾਂ ਦਾ ਸਾਥ ਦਿੱਤਾ ਤੇ ਜ਼ਿੰਦਗੀ ਦੇ ਅੰਤ ਸਮੇਂ ਤੱਕ ਉਹਨਾਂ ਦੇ ਨਾਲ ਰਹੇ। ਸੋ ਇਸੇ ਤਰ੍ਹਾਂ ਕ੍ਰਿਸ਼ਨ ਤੇ ਸੁਦਾਮਾ ਦੀ ਜਿਹੜੀ ਉਹਨਾਂ ਦੀ ਵੀ ਦੋਸਤੀ ਹੈ ਉਹਦਾ ਵੀ ਵਰਣਨ ਸਾਨੂੰ ਆਮ ਦੇਖਣ ਨੂੰ ਮਿਲਦਾ ਹੈ ਜੀ, ਸੁਣਨ ਨੂੰ ਮਿਲਦਾ ਹੈ। ਸੋ ਇਹੋ ਜਿਹੀਆਂ ਦੋਸਤੀਆਂ ਜਿਹੜੀਆਂ ਸਾਡੇ ਸਾਰਿਆਂ ਦੀਆਂ ਬਣੀਆਂ ਰਹਿਣਾ, ਇਹੋ ਜਿਹੇ ਖਾਸ ਦੋਸਤ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਹੈ ਤੇ ਉਹਨਾਂ ਦਾ ਹੱਥ ਫੜ ਕੇ ਰੱਖੋ ਜੀ, ਕਿਉਂਕਿ ਦੋਸਤ ਜਿਹੜੇ ਹੈ ਉਹ ਬਹੁਤ ਖੁਸ਼ਕਿਸਮਤੀ ਨਾਲ ਹੀ ਮਿਲਦੇ ਆ ਜੀ। ਸੋ ਕੁਲਦੀਪ ਕੌਰ ਹੁਣਾਂ ਨੇ ਜੀ ਕਿਹਾ ਹੈ ਕਿ ਮੇਰੀ ਤੇ ਭੈਣ ਆ ਜੱਖ ਭਰ ਆਈ ਕਿਉਂਕਿ ਮੈਂ ਆਪਣਾ ਬਾਹਰੀ ਦੋਸਤ ਕੁਝ ਸਾਲ ਪਹਿਲਾਂ ਸੜਕ ਹਾਦਸੇ ਵਿਚ ਖੋ ਦਿੱਤਾ ਸੀ। ਓਹਦੇ ਜਾਣ ਤੋਂ ਬਾਅਦ ਬਹੁਤ ਹੋਰ ਦੋਸਤ ਵੀ ਮਿਲੇ ਨੇ ਪਰ ਓਹਦੇ ਨਾਲ ਬਚਪਨ ਦੀ ਸਾਂਝ ਸੀ ਤੇ ਉਹ ਵੀ ਨਿਸਵਾਰਥ ਉਹ ਬੈਕਬੋਨ ਹੀ ਨਹੀਂ ਸੀ ਮੇਰੇ ਆਉਂਦੇ ਜਾਂਦੇ ਸਾਹ ਹੋ ਵੀ ਪਛਾਣ ਕਰ ਲੈਣਾ ਓਹਦਾ ਸੁਭਾਅ ਸੀ। ਬਹੁਤ ਮਸਤੀ ਕਰਦੇ ਸੀ ਇਹ ਇੱਕ ਵੱਡਾ ਕਾਰਨ ਸੀ ਜੀ ਮੇਰਾ ਵਤਨ ਛੱਡ ਕੇ ਇੱਥੇ ਆਉਣ ਦਾ ਓਹਦੀਆਂ ਯਾਦਾਂ ਤੋਂ ਭੱਜਣਾ ਸੀ ਦੂਰ ਪਰ ਆਈ ਐਮ ਫੇਲਡ। ਬਹੁਤ ਹੀ ਜਜ਼ਬਾਤੀ ਜੀ ਬਿਲਕੁਲ ਜਿਹੜੇ ਦੋਸਤ ਜ਼ਿੰਦਗੀ ਦੇ ਵਿਚ ਕਿਸੇ ਵੀ ਉਮਰ ਦੇ ਵਿਚ ਤੁਹਾਡੀ ਜ਼ਿੰਦਗੀ ਦੇ ਵਿਚ ਆ ਸਕਦੇ ਆ ਪਰ ਉਹ ਇੱਕ ਜਿਹੜੇ ਸਕੂਲ ਟਾਈਮ ਦੇ ਕਾਲਜ ਟਾਈਮ ਦੇ ਜਾਂ ਯੂਨੀਵਰਸਿਟੀ ਦੇ ਜਿਹੜੇ ਦੋਸਤ ਹੁੰਦੇ ਆ ਨਾ ਐਕਚੁਅਲ ਚ ਮੈਨੂੰ ਲੱਗਦਾ ਦੋਸਤ ਉਹੀ ਹੁੰਦੇ ਆ ਕਿਉਂਕਿ ਬਾਅਦ ਵਿਚ ਤੇ ਤੁਹਾਡੀ ਇੱਕ ਸੋਸ਼ਲ ਗੈਦਰਿੰਗ ਹੁੰਦੀਆਂ ਹਨਾ ਤੇ ਤੁਹਾਡੇ ਇੱਕ ਸੋਸ਼ਲ ਸਰਕਲ ਬਣ ਜਾਂਦਾ ਪਰ ਉਹ ਦੋਸਤ ਜਿਹੜੇ ਤੁਹਾਡੇ ਨਾਲ ਸਕੂਲ ਕਾਲਜ ਟਾਈਮ ਤੇ ਰਹੇ ਹੁੰਦੇ ਨੇ ਜਿਨ੍ਹਾਂ ਨਾਲ ਤੁਸੀਂ ਉਹ ਸਾਰੀਆਂ ਆਪਣੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਹੁੰਦੀਆਂ ਜਾਂ ਜਿਨ੍ਹਾਂ ਦੇ ਨਾਲ ਜ਼ਿੰਦਗੀ ਦਾ ਇੰਨਾ ਟਾਈਮ ਤੁਸੀਂ ਸਪੈਂਡ ਕੀਤਾ ਹੁੰਦਾ ਸੋ ਉਹ ਟਾਈਮ ਜਦੋਂ ਤੁਹਾਨੂੰ ਕੋਈ ਫਿਕਰ ਨਹੀਂ ਹੁੰਦੀ ਕੋਈ ਪਰਵਾਹ ਨਹੀਂ ਹੁੰਦੀ ਸੋ ਇੱਕ ਆਪਣਾ ਹੀ ਮਸਤੀ ਹੁੰਦੀ ਇੱਕ ਆਪਣਾ ਹੀ ਆਲਮ ਹੁੰਦਾ ਉਸ ਉਹ ਜਿਹੜਾ ਟਾਈਮ ਜਿਹੜਾ ਤੁਸੀਂ ਜਿਹਦੇ ਨਾਲ ਸਪੈਂਡ ਕੀਤਾ ਹੁੰਦਾ ਉਹਦੀ ਜਗ੍ਹਾ ਹੋਰ ਕੋਈ ਨਹੀਂ ਲੈ ਸਕਦੇ। ਸੋ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਦੀਆਂ ਯਾਦਾਂ ਤੋਂ ਦੂਰ ਭੱਜਣ ਲਈ ਹੀ ਤੁਸੀਂ ਇੱਕ ਤਰ੍ਹਾਂ ਨਾਲ ਜਿਹੜਾ ਆਪਣਾ ਵਤਨ ਵੀ ਛੱਡਿਆ ਪਰ ਤੁਸੀਂ ਫੇਲ ਹੋ ਗਏ ਉਹਦੇ ਵਿਚ ਬਿਲਕੁਲ ਜੀ ਉਹ ਯਾਦਾਂ ਜਿਹੜੀਆਂ ਉਹ ਤੁਹਾਡਾ ਕਿਸੇ ਵੀ ਤਰ੍ਹਾਂ ਪਿੱਛਾ ਨਹੀਂ ਛੱਡ ਸਕਦੀਆਂ ਸੋ ਉਹ ਤੁਸੀਂ ਜਿੱਥੇ ਵੀ ਚਲੇ ਜਾਓ ਉਹ ਯਾਦਾਂ ਨੇ ਤੁਹਾਨੂੰ ਘੇਰ ਹੀ ਲੈਣਾ ਹੈ ਸੋ ਬਾਕੀ ਜੀ ਇਹੋ ਜਿਹੀਆਂ ਯਾਦਾਂ ਤੋਂ ਮੈਂ ਹੀ ਨਹੀਂ ਤੁਹਾਨੂੰ ਭੁੱਲਣ ਦੇਣੀਆਂ ਸੋ ਨਾ ਮੈਂ ਭੁੱਲ ਸਕੀ ਹਾਂ ਤੇ ਨਾ ਮੈਂ ਤੁਹਾਨੂੰ ਕਿਸੇ ਨੂੰ ਭੁੱਲਣ ਦੇਣੀਆਂ ਉਹ ਯਾਦਾਂ ਨੂੰ ਬੈਠ ਕੇ ਇੱਕ ਵਾਰੀ ਤਾਜ਼ਾ ਕਰ ਲੈਂਦੇ ਹਾਂ ਜੀ ਤੇ ਬਿਲਕੁਲ ਹੱਸ ਵੀ ਲੈਂਦੇ ਹਾਂ ਰੋ ਵੀ ਲੈਂਦੇ ਹਾਂ ਪਰ ਇਹੀ ਪਰਿਵਾਰ ਹੈ ਜਿਹਦਾ ਨਾਮ ਹੈ ਜੀ ਹਰਮਨ। ਸੋ ਨਾਲ ਇਹਨਾਂ ਨੇ ਲਿਖਿਆ ਦੋਸਤੀ ਕੋਈ ਖੋਜ ਨਹੀਂ ਹੁੰਦੀ ਹਰ ਕਿਸੇ ਨਾਲ ਇਹ ਰੋਜ਼ ਨਹੀਂ ਹੁੰਦੀ ਆਪਣੀ ਜ਼ਿੰਦਗੀ ਚ ਸਾਡੀ ਮੌਜੂਦਗੀ ਨੂੰ ਬੇਵਜ੍ਹਾ ਨਾ ਸਮਝਣਾ ਕਿਉਂਕਿ ਅੱਖਾਂ ਉੱਤੇ ਪਲਖ ਕਦੀ ਬੋਝ ਨਹੀਂ ਹੁੰਦੀ। ਵਾਹ ਜੀ ਵਾਹ ਕੁਲਦੀਪ ਕੌਰ ਜੀ ਬਹੁਤ ਹੀ ਖੂਬਸੂਰਤ ਸ਼ੇਅਰ ਜਿਹੜਾ ਤੁਸੀਂ ਮਾਰਿਆ ਕਿ ਅੱਖਾਂ ਉੱਤੇ ਪਲਖ ਕਦੀ ਬੋਝ ਨਹੀਂ ਹੁੰਦੀ ਸੋ ਅੱਖ ਤੇ ਪਲਖ ਦਾ ਜਿਹੜਾ ਰਿਸ਼ਤਾ ਹੈ ਦੋਸਤੀ ਦਾ ਹੁੰਦਾ ਹੈ ਬਹੁਤ ਖੂਬਸੂਰਤ ਵਿਚਾਰ ਬਹੁਤ ਬਹੁਤ ਸ਼ੁਕਰੀਆ। ਪਰ ਔਰ ਇੱਕ ਬਹੁਤ ਵਧੀਆ ਉਪਰਾਲਾ ਜਿਹੜਾ ਆਪਣੀ ਦੋਸਤੀ ਦੇ ਨਾਮ ਤੇ ਕਰ ਰਿਹਾ। ਦੇਖੋ ਜੀ ਦੋਸਤੀ ਦੀਆਂ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਹੁੰਦੀਆਂ ਹਨਾ ਤੇ ਪਰ ਉਹਦੇ ਲਈ ਕੰਮ ਕਰਨੇ ਉਹਦੇ ਜਾਣ ਦੇ ਪਿੱਛੋਂ ਉਹ ਬਹੁਤ ਵੱਡੀ ਗੱਲ ਹੈ। ਸੋ ਜੀ ਇਹ ਦੋਸਤੀ ਇਹਨਾਂ ਨੇ ਲਿਖਿਆ ਹੈ ਕਿ ਪਰ ਉਹਦੇ ਸੁਪਨੇ ਨੂੰ ਪੂਰਾ ਕਰ ਰਹੇ ਹਾਂ। ਸੋ ਜੀ ਇਹ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਜਿਹੜਾ ਆ ਇਹ ਬਣ ਰਿਹਾ ਹੈ ਮੈਨੂੰ ਕੁਲਦੀਪ ਕੌਰ ਜੀ ਜ਼ਰੂਰ ਤੁਸੀਂ ਪਿੰਡ ਦਾ ਜਾਂ ਸ਼ਹਿਰ ਦਾ ਨਾਮ ਵੀ ਦੱਸੋ ਜਿੱਥੇ ਇਹ ਬਣ ਰਿਹਾ ਹੈ। ਸੋ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਦੇਖੋ ਆਪਣੇ ਦੋਸਤ ਦੇ ਨਾਮ ਤੇ ਇਹਨਾਂ ਨੇ ਇਹ ਕਦਮ ਚੁੱਕਿਆ ਔਰ ਬੜਾ ਹੀ ਪਿਆਰਾ ਜਿਹਾ ਬੜੀ ਖੂਬਸੂਰਤ ਜਿਹੜੀ ਇਮਾਰਤ ਹੈ ਉਹ ਮੈਨੂੰ ਦਿਸ ਰਹੀ ਹੈ ਜੋ ਇਹਨਾਂ ਨੇ ਫੋਟੋ ਦੇ ਵਿੱਚ ਭੇਜੀ ਹੈ ਔਰ ਕੰਮ ਚੱਲ ਰਿਹਾ ਅਜੇ ਤੱਕ ਪੂਰਾ ਔਰ ਬਹੁਤ ਵਧੀਆ ਉਪਰਾਲਾ ਹੈ ਜੀ ਬਿਲਕੁਲ ਸਲੂਟ ਕਰਦੀ ਹਾਂ ਮੈਂ ਤੁਹਾਡੀ ਦੋਸਤੀ ਨੂੰ ਜੀ ਤੇ ਨਾਲ ਜੀ ਧਨੀ ਸਾਹਿਬ ਹੁਣਾਂ ਨੇ ਵੀ ਜੀ ਸਾਂਝ ਪਾਈ ਹੈ ਕਹਿੰਦੇ ਯਾਰ ਤਾਂ ਬਹੁਤ ਨੇ ਯਾਦ ਵੀ ਬਹੁਤ ਆਉਂਦੇ ਨੇ ਪਰ ਕੀ ਦੱਸਾਂ ਸਾਰੀਆਂ ਦੇ ਵਿਆਹ ਹੋ ਗਏ ਆ ਤੇ ਆਪਣੀ ਵੋਟੀ ਪਿੱਛੇ ਹੁਣ ਅਸੀਂ ਕਿੱਥੋਂ ਆਪਣੀਆਂ ਵੋਟੀਆਂ ਪਿੱਛੇ ਹੁਣ ਅਸੀਂ ਕਿੱਥੋਂ ਯਾਦ ਆਉਣਾ। ਧਨੀ ਸਾਹਿਬ ਤੁਸੀਂ ਨਾ ਟਲਦੇ ਨੀ ਵੈਸੇ ਹੈ ਨਾ ਕਹਿੰਦੇ ਇੱਥੇ ਵਾਲੇ ਯਾਰ ਵੇਖ ਲੋ ਦੋ ਸਾਲ ਦੇ ਕਮਾਈ ਸਿਡਨੀ ਵਾਲੇ ਯਾਰ ਪਿਕ ਸੈਂਡ ਕਰ ਰਹੇ ਆ ਜੀ ਇਹ ਇਹਨਾਂ ਨੇ ਇੱਥੇ ਦੇ ਜਿਹੜੇ ਦੋਸਤ ਹੈ ਉਹਨਾਂ ਦੀ ਫੋਟੋ ਭੇਜੀ ਹੈ ਸੋ ਬਿਲਕੁਲ ਜੀ ਭੰਗੜਾ ਪਾ ਰਹੇ ਨੇ ਸਾਰੇ ਦੋਸਤ ਬੜੇ ਖੁਸ਼ ਨਜ਼ਰ ਆ ਰਹੇ ਨੇ ਇਹ ਯਾਰੀਆਂ ਦੋਸਤੀਆਂ ਹੁੰਦੀਆਂ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਤੁਸੀਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਸਾਡੇ ਨਾਲ ਤੇ ਗੱਲ ਦੇਖੋ ਇਹ ਹੁੰਦੀ ਹੈ ਇੱਕ ਦੂਸਰੀ ਗੱਲ ਜਿਹੜੀ ਹੁਣ ਜਿਸ ਤਰ੍ਹਾਂ ਸ਼ੁਰੂ ਹੋਈ ਇੱਕ ਸਾਡੇ ਪੰਜਾਬੀ ਕਲਚਰ ਦੇ ਵਿੱਚ ਇਹ ਚੀਜ਼ ਬੜੀ ਹੁੰਦੀ ਹੈ ਹਨਾ ਕਿ ਕੁੜੀ ਤੇ ਮੁੰਡੇ ਦੀ ਦੋਸਤੀ ਨੂੰ ਅਸੀਂ ਮੈਨੂੰ ਲੱਗਦਾ ਹੈ ਕਿ ਸਾਡੀ ਸੋਸਾਇਟੀ ਬਹੁਤ ਘੱਟ ਜਿਹੜੀ ਹੈ ਉਹ ਹਜ਼ਮ ਕਰਦੀ ਹੈ ਪਰ ਤੁਹਾਨੂੰ ਸਭ ਨੂੰ ਕੀ ਲੱਗਦਾ ਹੈ ਕਿ ਇੱਕ ਕੁੜੀ ਮੁੰਡੇ ਦੀ ਦੋਸਤੀ ਵੀ ਜਿਹੜੀ ਹੋ ਸਕਦੀ ਹੈ ਇਹਦੇ ਬਾਰੇ ਤੁਹਾਡੇ ਸਭ ਦੇ ਕੀ ਵਿਚਾਰ ਨੇ ਸੋ ਇਹ ਤੁਸੀਂ ਜ਼ਰੂਰ ਦੱਸਣਾ ਪ੍ਰੋਗਰਾਮ ਦੇ ਵਿੱਚ ਤੇ ਸੁਣਦੇ ਆ ਹੁਣ ਇੱਕ ਦੋਸਤੀ ਨੂੰ ਸਮਰਪਿਤ ਗੀਤ ਤੇ ਉਸ ਤੋਂ ਬਾਅਦ ਫਿਰ ਗੱਲਾਂ ਕਰਦੇ ਆ ਜੀ ਯਾਰੀ ਦੋਸਤੀ ਦੀਆਂ। ਪਿਆਰੀਆਂ ਪਿਆਰੀਆਂ ਹਨਾ ਉਹ ਸਾਰੀਆਂ ਗੱਲਾਂ ਜੋ ਅਸੀਂ ਕੀਤੀਆਂ ਹੋਈਆਂ ਨੇ ਔਰ ਬਿਲਕੁਲ ਉਹ ਸਾਨੂੰ ਸਾਰਿਆਂ ਨੂੰ ਯਾਦ ਆਉਂਦੀਆਂ ਜੀ। ਔਰ ਰਮਨਜੀਤ ਸਿੰਘ ਚੰਦੋਰੀਆ ਹੁਣਾਂ ਨੇ ਮੈਸੇਜ ਕੀਤਾ ਲਿਖਿਆ ਕਿ ਧੀਰੇ ਧੀਰੇ ਉਮਰ ਘਟ ਜਾਤੀ ਹੈ, ਜੀਵਨ ਯਾਦੋਂ ਕੀ ਪੁਸਤਕ ਬਣ ਜਾਤੀ ਹੈ, ਕਭੀ ਕਿਸੀ ਕੀ ਯਾਦ ਬਹੁਤ ਤੜਪਾਤੀ ਹੈ ਔਰ ਕਭੀ ਯਾਦੋਂ ਕੇ ਸਹਾਰੇ ਜ਼ਿੰਦਗੀ ਕੱਟ ਜਾਤੀ ਹੈ। ਬਹੁਤ ਖੂਬ ਜੀ। ਕਿਨਾਰੋਂ ਪੇ ਸਾਗਰ ਕੇ ਖਜ਼ਾਨੇ किनारों पे सागर के खजाने नहीं आते, फिर जीवन में दोस्त पुराने नहीं आते, जी लो इन पलों को हंस के दोस्तों, फिर लौट के दोस्ती के जमाने नहीं आते। बिल्कुल जी, जो भी पल इस वेले साडे कोल हैगा उन्हां नूं उस नूं हस के हमेशा ये चीज नूं याद रखिये कि जिहड़ा भी प्रेजेंट है, जो हुण है, उहनूं असीं बहुत चंगी तरह जी लईए, तां कि इह आउण वाले समें दे विच जिंदगी दी इक प्यारी जिही जिहड़ी याद बन के रह जावे। सो इस कोशिश करी दी है जी, यही कोशिश हुंदी है प्रोग्रामां दे विच कि इकट्ठे बैठ के हस मुस्कुरा लईए, अपनियां यादां नूं ताजा कर लईए, ते कुछ नवीआं यादां जिहड़ियां ओह तुहाडे नाल बैठ के बणा लवां मैं। सो कुलदीप कौर हुणा ने जी, बिलकुल तुहाडी दोस्ती तों मैं इन्नी इंप्रेस हां कुलदीप कौर जी, मैनूं लगदा वी मैं ते गल्लां ही करदी हां, पर असल दे विच दोस्ती दे लई कुछ करना है तां बिलकुल तुहाडे तों सिखणा चाहीदा है जी। इन्हां ने बहुत ही सोहणियां फोटोआं मैनूं स्कूल दीआं भेजीआं, जिहड़ियां इह अपने दोस्त दे नाम ते बनवा रहे ने उत्थे। सो बड़ा ही प्यारा व्यू है जी खेतां दे विच, पंजाब दा बड़ा ही प्यारा जिहा कोई पिंड लग रिहा मैनूं, खुले खेत है ते उहदे विच इक काफी वड्डी जिहड़ी इमारत है उह बन रही है स्कूल दी। सो नाल इन्हां ने लिखिया है कि यही साडी उहनूं निघी श्रद्धांजलि है। सो इस तों वड्डी श्रद्धांजलि कोई नहीं हो सकदी जी। बहुत ही ने कदम जिहड़ा तुसीं चुक्किया उहनां दी याद नूं अपने दिल विच रख के। ते नाल इन्हां ने लिखिया जी कि झूठे जग दे रंग तमाशे ने, इह झूठे रिश्ते नाते ने, दुखड़े अपनी जिंदगी दे दस किहनूं कह लईए, तेरे चरणां वर्गा प्यार किथों मुल लै लईए, मैं विच गमां दे जद खोवां, तूं गल लावे जद मैं रोवां, दस छड के तेरा दर सतगुरु दर केहड़े बह लईए, तेरे चरणां वर्गा प्यार दस किथों लै लईए, ਇਹ ਮੰਨਦੀ ਹਾਂ ਕਿ ਨਹੀਂ ਕਾਬਲ ਪਰ ਤੇਰੇ ਇਸ਼ਕ ਵਿੱਚ ਹਾਂ ਪਾਗਲ। ਸੋ ਬਹੁਤ ਖੂਬਸੂਰਤ ਸੀ, ਇਹਨਾਂ ਨੇ ਆਪਣੀ ਦੋਸਤੀ ਜਿਹੜੀ ਹੈ ਉਸ ਪਰਮਾਤਮਾ ਨੂੰ ਦੱਸੀ ਹੈ, ਉਸ ਪਰਮਾਤਮਾ ਦੇ ਨਾਲ ਆਪਣੇ ਪਿਆਰ ਦਾ ਜਿਹੜਾ ਜ਼ਿਕਰ ਕੀਤਾ ਹੈ। ਬਿਲਕੁਲ ਜੀ, ਪਰਮਾਤਮਾ ਜ਼ਰੂਰ ਹੀ ਤੁਹਾਡਾ ਇਹ ਪਿਆਰ ਜਿਹੜਾ ਕਬੂਲ ਕਰੇਗਾ, ਕਿਉਂਕਿ ਜਿੱਥੇ ਤੁਸੀਂ ਲਾਈਆਂ ਜੀ ਉਸ ਦਰ ਤੋਂ ਤੇ ਕੋਈ ਖਾਲੀ ਮੁੜਦਾ ਹੀ ਨਹੀਂ ਹੈ। ਸੋ ਧਨੀ ਸਾਹਿਬ ਹੁਣਾ ਨੇ ਵੀ ਜੀ ਅੱਗੇ ਮੈਨੂੰ ਇੱਕ ਫੋਟੋ ਭੇਜੀ ਹੈ, ਉਹ ਜੀ ਵਾਹ ਜੀ ਵਾਹ, ਮੈਨੂੰ ਲੱਗਦਾ ਸ਼ੋਪਿੰਗ ਤੇ ਨਿਕਲੇ ਹੋਏ ਆ ਧਨੀ ਸਾਹਿਬ, ਹੈ ਨਾ, ਤੇ ਨਾਲ ਇਹਨਾਂ ਦੀ ਮੈਨੂੰ ਲੱਗ ਰਿਹਾ ਕਿ ਬੇਟੀ ਹੈ ਔਰ ਨਾਲ ਹੀ ਖੂਬਸੂਰਤ ਜਿਹੀ ਕੁੜੀ ਹੈ, ਇਹ ਕੌਣ ਹੈ ਧਨੀ ਸਾਹਿਬ ਜੀ ਇਹ ਦੱਸੋ। ਤੇ ਬਹੁਤ ਹੀ ਪਿਆਰੀ ਜਿਹੀ ਫੋਟੋ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ ਜੀ, ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਜ਼ਿੰਦਗੀ ਦੇ ਵਿੱਚ ਇਹ ਹੀ ਦੋਸਤ ਜਿਹੜੇ ਆ ਇਹ ਵੀ, ਕਿਉਂਕਿ ਹਰ ਰਿਸ਼ਤੇ ਦੇ ਲਈ ਵਿੱਚ ਜਿਹੜਾ ਦੋਸਤੀ ਦਾ ਹੋਣਾ ਬਹੁਤ ਜ਼ਰੂਰੀ ਹੈ, ਉਹ ਚਾਹੇ ਤੁਹਾਡੀ ਪਤਨੀ ਦਾ ਹੈ, ਚਾਹੇ ਤੁਹਾਡੀ ਬੇਟੀ ਦਾ ਹੈ, ਤੁਹਾਡੇ ਭਰਾ ਭੈਣ ਦਾ ਹੈ। ਸੋ ਜ਼ਰੂਰੀ ਸੀ ਇਹੋ ਜਿਹੇ ਰਿਸ਼ਤਿਆਂ ਦੀਆਂ ਗੱਲਾਂ ਅਸੀਂ ਕਰਦੇ ਰਹਿਣਾ ਯਾਰ। ਉਹ ਧਨੀ ਸਾਹਿਬ ਨੇ ਨਾਲ ਹੀ ਮੈਸੇਜ ਮਾਰਿਆ, ਕਹਿੰਦੇ ਘਰ ਵਾਲੀ ਹੈ ਜੀ ਮੇਰੀ, ਬਹੁਤ ਖੂਬਸੂਰਤ ਹੈ ਜੀ, ਪਰਮਾਤਮਾ ਇਸ ਪਿਆਰੀ ਜਿਹੀ ਜਿਹੜਾ ਤੁਹਾਡਾ ਪਰਿਵਾਰ ਹੈ ਇਹਦੇ ਉੱਤੇ ਮਿਹਰ ਭਰੀ ਨਜ਼ਰ ਰੱਖਣ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਸੋ ਹਾਂ, ਇੰਨੀ ਪਿਆਰੀ ਵੋਟੀ ਹੈ ਤੇ ਹਰ ਪ੍ਰੋਗਰਾਮ ਦੇ ਵਿੱਚ ਸ਼ਿਕਾਇਤਾਂ ਤੇ ਤੁਸੀਂ ਐ ਲਗਾਉਂਦੇ ਹੁੰਦੇ ਆ ਨਾ ਵੀ ਪੁੱਛੋ ਨਾ, ਹਨਾ, ਵੀ ਵੋਟੀ ਪਤਾ ਨੀ ਕਿੰਨੀ ਤੰਗ ਕਰਦੀ ਆ, ਹਾਏ ਕਿੰਨੀ ਮਾਸੂਮ ਜਿਹੀ ਕੁੜੀ ਹੈ, ਐ ਨਾ ਕਰਿਆ ਕਰੋ, ਹੁਣ ਨੀ ਮੈਂ ਤੁਹਾਡੇ ਮੈਸੇਜ ਪੜਿਆ ਕਰਨੇ ਉਹ ਵਾਲੇ ਧਨੀ ਸਾਹਿਬ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਕਿਹਾ ਹੈ, ਕਹਿੰਦੇ ਬਟ ਜੀ ਨਾਉ ਅ ਡੇਜ ਮਾਈ ਬੈਸਟ ਫਰੈਂਡ ਇਜ਼ ਮਾਈ ਡੈਡ ਐਂਡ ਮਾਈ ਸਿਸਟਰ। ਬਿਲਕੁਲ ਕੁਲਦੀਪ ਕੌਰ ਜੀ, ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜਿਹੜਾ ਰਿਸ਼ਤਾ ਇਹ ਦੋਸਤੀ ਦਾ ਹੈ, ਹਰ ਰਿਸ਼ਤੇ ਦੇ ਵਿੱਚ ਹੋਣਾ ਜ਼ਰੂਰੀ ਹੈ, ਤੁਹਾਡਾ ਰਿਸ਼ਤਾ ਤਾਂ ਹੀ ਕੰਪਲੀਟ ਹੁੰਦਾ। ਸੋ ਕੋਈ ਵੀ ਰਿਸ਼ਤਾ ਹੋਵੇ, ਬਿਲਕੁਲ ਜੀ, ਮਾਂ ਬਾਪ ਵਰਗਾ, ਆਪਣੇ ਭੈਣ ਭਰਾਵਾਂ ਵਰਗਾ, ਜੇ ਤੁਸੀਂ ਉਹੀ ਤੁਹਾਡੇ ਇੰਨੇ ਅੱਛੇ ਦੋਸਤ ਨੇ ਤੇ ਉਹ ਬਹੁਤ ਵਧੀਆ ਗੱਲ ਹੈ ਜੀ। ਸੋ ਅਸੀਂ ਦੋਸਤੀ ਤੇ ਗੱਲਾਂ ਜੇ ਹੋਰ ਵੀ ਕਰਨੀਆਂ, ਮੈਨੂੰ ਵੀ ਆਪਣੀਆਂ ਬਹੁਤ ਸਾਰੀਆਂ ਯਾਦਾਂ ਜਿਹੜੀਆਂ ਉਹ ਯਾਦ ਆ ਰਹੀਆਂ ਤੇ ਤੁਸੀਂ ਵੀ ਯਾਦ ਕਰੋ ਤੇ ਮੇਰੇ ਨਾਲ ਸਾਂਝੀਆਂ ਕਰੋ, ਮੈਂ ਵੀ ਜ਼ਰੂਰ ਕਰਨੀਆਂ। ਪਰ ਉਸ ਤੋਂ ਪਹਿਲਾਂ ਸੁਣਦੇ ਹਾਂ ਜੀ ਇਹ ਗੀਤ ਤੇ ਫਿਰ ਯਾਦਾਂ ਦੀ ਜਿਹੜੀ ਇਹ ਗੱਡੀ ਹੈ ਇਹਨੂੰ ਅੱਗੇ ਤੋਰਦੇ ਹਾਂ ਅਸੀਂ।
ਸ਼ੀਸ਼ੇ ਜਿਹੇ ਸਾਫ ਨੇ ਭਾਵੇਂ ਸ਼ਕਲਾਂ ਦੇ ਪੱਕਿਆਂ, ਸਾਥੋਂ ਸ਼ੁਰੂ ਹੋਣ ਬਾਜੀਆਂ, ਅਸੀਂ ਹੁਕਮ ਦੇ ਯੱਕੇ ਆ, ਸਾਨੂੰ ਆਉਂਦਾ ਚ ਨਾ ਜਾਣੀ ਬੱਲੀਏ, ਸੁੱਕ ਕੇ ਜੋ ਲੈਂਦੇ ਚਟਨੀ, ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜਟਨੀ, ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜਟਨੀ, ਓਏ ਜ਼ਿੰਦਾਬਾਦ ਰਹਿਣ ਬਿੱਲ ਯਾਰੀਆਂ, ਜਿੰਨਾ ਕਰਕੇ ਜੇ ਆਉਂਦਾ ਜਟਨੀ। ਤੇ ਪਹਿਲੀਆਂ ਜਠਾਰ ਨੇ ਮੇਰੇ ਨਾਲ ਤੁਰਦੇ ਨੇ ਬੱਲੀਏ ਸਦਾ ਨਾਲ ਤੁਰਦੇ ਨੇ ਬੱਲੀਏ ਕਿਵੇਂ ਲੰਘ ਜੂ ਕੋਈ ਘੂਰੀ ਵੱਟਨੀ ਓਏ ਜ਼ਿੰਦਾਬਾਦ ਰਹਿਣ ਮਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਹਨੇਰੀਆਂ ਤੋਂ ਢਹਿਦੇ ਨੀ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਹੋਰਾਂ ਵਾਂਗੂ ਟਾਣੀਆਂ ਨੀ ਛਾਂਗਦੇ ਸਿੱਧਾ ਚੜ ਤੋਂ ਹੀ ਦਈਏ ਪੱਟਣੀ ਓਏ ਜ਼ਿੰਦਾਬਾਦ ਰਹਿਣ ਮਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਨਾ ਲੜਾਉਂਦੇ ਨਹੀਂ ਉਹ ਜਦੋਂ ਰੂਹੀ ਤੇਰੇ ਨਾ ਕਰਤੀ ਜਦੋਂ ਰੂਹੀ ਤੇਰੇ ਨਾ ਕਰਤੀ ਕਾਹਤੋਂ ਚੀਰ ਕੇ ਖਵਾਈਏ ਪੱਟਨੀ ਓਏ ਜ਼ਿੰਦਾਬਾਦ ਰਹਿਣ ਮਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਜ਼ਿੰਦਾਬਾਦ ਰਹਿਣ ਮਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ ਓਏ ਜ਼ਿੰਦਾਬਾਦ ਰਹਿਣ ਮਿਲੋ ਯਾਰੀਆਂ ਜਿੰਨਾ ਕਰਕੇ ਜਿਉਂਦਾ ਜੱਟਨੀ
ਬਿਲਕੁਲ ਇਹ ਯਾਰੀਆਂ ਜਿਹੜੀਆਂ ਜ਼ਿੰਦਾਬਾਦ ਰਹਿਣ ਜੀ ਸਾਰਿਆਂ ਦੀਆਂ ਜਿਹੜੇ ਦੋਸਤ ਹੈ ਤੁਹਾਡੇ ਜ਼ਿੰਦਗੀ ਦੇ ਵਿੱਚ ਬਣੇ ਰਹਿਣ ਔਰ ਸੱਚੇ ਦੋਸਤ ਇੱਕ ਚੰਗੇ ਦੋਸਤ ਜਿਹੜੇ ਹਰ ਕਿਸੇ ਦੀ ਜ਼ਿੰਦਗੀ ਦੇ ਵਿੱਚ ਆਉਣ ਵੈਸੇ ਦੋਸਤੀ ਅਸਲ ਦੇ ਵਿੱਚ ਇੱਕ ਦੂਜੇ ਦੀਆਂ ਹੈ ਨਾ ਤਾਰੀਫਾਂ ਦੇ ਪੁਲ ਬੰਨਣ ਦੇ ਵਿੱਚ ਨਹੀਂ ਹੁੰਦੀ ਕਿ ਅਸੀਂ ਇੱਕ ਦੂਜੇ ਦੀ ਤਾਰੀਫ ਕਰੀ ਜਾਈਏ ਜਾਂ ਇੱਕ ਦੂਜੇ ਨੂੰ ਚੰਗਾ ਕਹੀ ਜਾਈਏ ਬਲਕਿ ਦੋਸਤ ਦੀਆਂ ਖਾਮੀਆਂ ਗਲਤੀਆਂ ਨੂੰ ਵੀ ਉਹਦੇ ਅੱਗੇ ਰੱਖ ਕੇ ਉਹਦਾ ਹੱਥ ਫੜ ਕੇ ਤੁਰੀ ਜਾਣਾ ਉਹੀ ਦੋਸਤੀ ਹੁੰਦੀ ਹੈ ਸੋ ਤੁਹਾਡੇ ਨਾਲ ਗੱਲਾਂ ਕਰਦੀ ਨੂੰ ਮੈਨੂੰ ਆਪਣੀਆਂ ਸਹੇਲੀਆਂ ਯਾਦ ਆ ਗਈਆਂ ਜੀ ਸੋ ਇੱਕ ਤੇ ਜਿਵੇਂ ਮੈਂ ਪਹਿਲਾਂ ਹੀ ਕਿਹਾ ਕਿ ਜ਼ਿੰਦਗੀ ਦੇ ਵਿੱਚ ਵੈਸੇ ਦੋਸਤ ਸਕੂਲ ਕਾਲਜਿਸ ਦੇ ਵਿੱਚ ਬਹੁਤ ਹੁੰਦੇ ਆ ਪਰ ਉਦੋਂ ਅਹਿਮ ਹੋ ਜਾਂਦੇ ਆ ਜਦੋਂ ਤੁਸੀਂ ਹੋਸਟਲਸ ਦੇ ਵਿੱਚ ਹੁੰਨੇ ਆ ਹਨਾ ਕਿਉਂਕਿ ਉਦੋਂ ਤੁਸੀਂ ਬਾਕੀ ਸਾਰੇ ਰਿਸ਼ਤਿਆਂ ਤੋਂ ਦੂਰ ਹੁੰਨੇ ਆ ਚਾਹੇ ਮਾਂ ਬਾਪ ਹੋਣ ਜਾਂ ਭੈਣ ਭਰਾ ਹੋਣ ਸੋ ਉਹ ਇੱਕ ਟਾਈਮ ਵੀ ਇਹੋ ਜਿਹਾ ਹੁੰਦਾ ਜਦੋਂ ਤੁਹਾਨੂੰ ਕੋਈ ਆਪਣੀ ਜ਼ਿੰਦਗੀ ਚ ਸਾਂਝ ਪਾਉਣ ਲਈ ਚਾਹੀਦਾ ਹੁੰਦਾ ਹੈ ਨਾ ਔਰ ਉਦੋਂ ਜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਚੰਗੇ ਦੋਸਤ ਮਿਲ ਜਾਣ ਤੇ ਉਹ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਆ ਬਿਲਕੁਲ ਜੀ ਮੇਰੇ ਨਾਲ ਵੀ ਇਸੇ ਤਰ੍ਹਾਂ ਮੇਰੇ ਜਿਹੜੇ ਮੇਰੀਆਂ ਸਹੇਲੀਆਂ ਜਾਂ ਮੇਰੇ ਦੋਸਤ ਅਜੇ ਤੱਕ ਵੀ ਜ਼ਿੰਦਗੀ ਦੇ ਵਿੱਚ ਮੇਰੇ ਨਾਲ ਨੇ ਉਹਨਾਂ ਨਾਲ ਮੈਂ ਮਿਲਦੀ ਵਰਤਦੀ ਹਾਂ ਔਰ ਜਦੋਂ ਵੀ ਪੰਜਾਬ ਮੁੜ ਕੇ ਜਾਂਦੀ ਹਾਂ ਤੇ ਮੈਂ ਜ਼ਰੂਰ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਦੀ ਹਾਂ ਔਰ ਉਹਨਾਂ ਕੋਲ ਰਹਿ ਕੇ ਵੀ ਆਉਂਦੀ ਹਾਂ ਔਰ ਬਹੁਤ ਵਧੀਆ ਲੱਗਦਾ ਹੈ ਉਸੇ ਪੋਜ਼ ਦੇ ਵਿੱਚ ਫਿਰ ਮੈਂ ਫੋਟੋਆਂ ਕਰਵਾਉਂਦੀ ਹਾਂ ਕਿ ਜਿਸ ਤਰ੍ਹਾਂ ਅਸੀਂ ਅੱਜ ਤੋਂ ਪਹਿਲਾਂ 15-20 ਸਾਲ ਪਹਿਲਾਂ ਜਿਹੜੀਆਂ ਫੋਟੋਆਂ ਕਰਵਾਈ ਦੀਆਂ ਸੀਗੀਆਂ ਤੇ ਬਹੁਤ ਵਧੀਆ ਲੱਗਦਾ ਹੈ ਜੀ ਸੋ ਔਰ ਨਾਲ ਹੀ ਯਾਦ ਆ ਜਾਂਦੀਆਂ ਉਹ ਕੀਤੀਆਂ ਸ਼ਰਾਰਤਾਂ ਹਨਾ ਜੇ ਗੱਲ ਮੈਂ ਜਿਵੇਂ ਕਿਹਾ ਕਿ ਇੱਕ ਦੂਜੇ ਦੀ ਤਾਰੀਫਾਂ ਦੇ ਪੁਲ ਬੰਨਣ ਚ ਨਹੀਂ ਹੁੰਦੀ ਪਰ ਜਿਹੜੀ ਇੱਕ ਸੱਚੀ ਯਾਰੀ ਹੁੰਦੀ ਆ ਨਾ ਉਹ ਇੱਕ ਦੂਜੇ ਦੀ ਲੱਤ ਖਿੱਚਣ ਦੇ ਵਿੱਚ ਜ਼ਿਆਦਾ ਹੁੰਦੀ ਆ ਤੇ ਉਹ ਸਾਡੇ ਚ ਵੀ ਬਹੁਤ ਹੁੰਦੀ ਸੀ ਮੈਂ ਤੁਹਾਨੂੰ ਵੀ ਕਿੱਸਾ ਦੱਸਦੀ ਆ ਕਿ ਅਸੀਂ ਜਿਸ ਤਰ੍ਹਾਂ ਹੋਸਟਲ ਚ ਰਹੀਦਾ ਸੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਤੇ ਜਿਹੜੀਆਂ ਫਰੈਂਡਸ ਹੋਈਦਾ ਸੀਗਾ ਨਾ ਤੇ ਜਦੋਂ ਅਸੀਂ ਘਰੋਂ ਸੂਟ ਵਗੈਰਾ ਲੈ ਆਉਣੇ ਹਨਾ ਪਾਉਣ ਦੇ ਲਈ ਕਈ ਵਾਰੀ ਅਸੀਂ ਆਪਣੀਆਂ ਸਿਸਟਰਸ ਦੇ ਲੈ ਆਉਣੇ ਇੱਕ ਦੂਜੇ ਨਾਲ ਐਕਸਚੇਂਜ ਕਰਕੇ ਪਾ ਲਈਦੇ ਹੁੰਦੇ ਸੀ ਤੇ ਅਸੀਂ ਜਦੋਂ ਤਿਆਰ ਹੋ ਕੇ ਜਾਣਾ ਨਾ ਡਿਪਾਰਟਮੈਂਟ ਜਾਣ ਲੱਗਣਾ ਤੇ ਇੱਕ ਦੂਜੇ ਨੂੰ ਕਹਿ ਕੇ ਜਾਣਾ ਪਹਿਲਾਂ ਕਿ ਵੀ ਖਬਰਦਾਰ ਜੀ ਉੱਥੇ ਜਾ ਕੇ ਕਿਸੇ ਨੂੰ ਦੱਸਿਆ ਭਈ ਇਹ ਸੂਟ ਮੇਰਾ ਨੀ ਮੇਰੀ ਸਿਸਟਰ ਦਾ ਆ ਹਨਾ ਤੇ ਉਹ ਫਰੈਂਡਸ ਆਪਸ ਚ ਅਸੀਂ ਇੰਨੀਆਂ ਜ਼ਿਆਦਾ ਹੁੰਦੀਆਂ ਸੀਗੀਆਂ ਭਈ ਜਦੋਂ ਹੀ ਡਿਪਾਰਟਮੈਂਟ ਜਾਣਾ ਜੇ ਕਿਸੇ ਨੇ ਤਾਰੀਫ ਕਰ ਦੇਣੀ ਨਾ ਭਈ ਸੂਟ ਵਧੀਆ ਪਾਇਆ ਤੇ ਨਾਲ ਦੀ ਨਾਲ ਕਹਿ ਦੇਣਾ ਹਾਂ ਇਹ ਤੇ ਦੀਦੀ ਦਾ ਸੂਟ ਤੇ ਇਹਦੇ ਤੇ ਬਹੁਤ ਹੀ ਸੂਟ ਕਰਦਾ ਆ ਹਨਾ ਤੂੰ ਦੀਦੀ ਦੇ ਸੂਟ ਹੀ ਪਾਇਆ ਕਰ ਸੋ ਇਹੋ ਜਿਹੀਆਂ ਲੱਤਾਂ ਬੜੀਆਂ ਖਿੱਚੀ ਦੀਆਂ ਹੁੰਦੀਆਂ ਸੀਗੀਆਂ ਬਹੁਤ ਮਜ਼ੇ ਕਰੀਦੇ ਹੁੰਦੇ ਸੀਗੇ ਔਰ ਇੱਕ ਮੇਰੀ ਫਰੈਂਡ ਹੁੰਦੀ ਸੀਗੀ ਜੇ ਅਸੀਂ ਜਿਸ ਤਰ੍ਹਾਂ ਦੱਸਿਆ ਕਿ ਤਿਆਰ ਹੋ ਕੇ ਜਦੋਂ ਜਾਣਾ ਡਿਪਾਰਟਮੈਂਟ ਨੂੰ ਹੋਸਟਲ ਦੇ ਵਿੱਚੋਂ ਤੇ ਇੱਕ ਸਾਡੀ ਫਰੈਂਡ ਹੁੰਦੀ ਸੀ ਉਹ ਥੋੜੀ ਯਕੀਨ ਜਿਹੀ ਹੁੰਦੀ ਸੀ ਬੜੀ ਨਾ, ਤੇ ਉਹਨੇ ਗੋਗਲਸ ਵਗੈਰਾ ਲਗਾ ਲੈਣੀਆਂ, ਤੇ ਅਸੀਂ ਫਿਰ ਅਸੀਂ ਕੀ ਕਰੀਦਾ ਸੀਗਾ ਵੀ ਉਹਦਾ ਹੱਥ ਫੜ ਕੇ ਆਪਣੇ ਮੋਢੇ ਤੇ ਰੱਖ ਲਈਦਾ ਸੀਗਾ, ਤੇ ਆਉਂਦੇ ਜਾਂਦੇ ਨੂੰ ਐ ਸ਼ੋ ਕਰੀਦਾ ਸੀਗਾ ਵੀ ਇਹਨੂੰ ਦਿਸਦਾ ਨੀ, ਇਹ ਬਲਾਇੰਡ ਆ, ਤੇ ਲੋਕਾਂ ਨੇ ਵੀ ਬੜੀ ਤਰਸ ਭਰੀ ਨਜ਼ਰ ਨਾਲ ਉਹਦੇ ਵੱਲ ਦੇਖਣਾ ਵੀ ਹਾਏ ਵਿਚਾਰੀ ਹਨਾ, ਇੰਨੀ ਸੋਹਣੀ ਸੁਨੱਖੀ ਕੁੜੀ ਤੇ ਇਹਨੂੰ ਦਿਸਦਾ ਨੀ। ਸੋ ਇਹੋ ਜਿਹੀਆਂ ਮਸਤੀਆਂ, ਇਹੋ ਜਿਹੀਆਂ ਸ਼ਰਾਰਤਾਂ ਜਿਹੜੀਆਂ ਤੁਸੀਂ ਸਾਰਿਆਂ ਨੇ ਕੀਤੀਆਂ ਹੋਣੀਆਂ, ਯਾਦ ਤੁਹਾਨੂੰ ਸਾਰਿਆਂ ਨੂੰ ਆ ਰਹੀਆਂ, ਪਰ ਸਾਂਝੀਆਂ ਤੁਸੀਂ ਕੋਈ ਕੋਈ ਕਰ ਰਹੇ ਹੋ ਮੇਰੇ ਨਾਲ, ਪਰ ਖੈਰ ਕੋਈ ਗੱਲ ਨੀ ਜੀ। ਮੇਰਾ ਇਹ ਗੱਲਾਂ ਕਰਨ ਦਾ ਜਾਂ ਤੁਹਾਨੂੰ ਯਾਦਾਂ ਦਵਾਉਣ ਦਾ ਬਸ ਇੰਨਾ ਕੀ ਮਕਸਦ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਫਿਰ ਤੋਂ ਇੱਕ ਵਾਰੀ ਮੁਸਕੁਰਾ ਉੱਠੋ ਉਹਨਾਂ ਰਿਸ਼ਤਿਆਂ ਦੇ ਨਾਮ ਤੇ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਦੇ ਵਿੱਚ ਹੰਢਾਇਆ ਹੋਇਆ ਹੈ ਤੇ ਜੋ ਅਜੇ ਵੀ ਚੁੱਪ ਚਾਪ ਸਾਡੇ ਨਾਲ ਕਿਤੇ ਚੱਲ ਰਹੇ ਨੇ ਜੀ। ਸੋ ਸੁਰਜੀਤ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ ਈਮੇਲ ਦੇ ਜ਼ਰੀਏ, ਇਹਨਾਂ ਨੇ ਲਿਖਿਆ ਹੈ ਕਿ ਸੋਚ ਚੰਗੀ ਹੋਵੇ, ਨੀਯਤ ਖੋਟੀ ਨਾ ਹੋਵੇ, ਸਭ ਕੁਝ ਹੋ ਸਕਦਾ ਹੈ ਜੀ, ਡਜ਼ਨਟ ਮੈਟਰ ਬੋਆਏ ਔਰ ਗਰਲ। ਸੋ ਬਿਲਕੁਲ ਠੀਕ ਕਿਹਾ ਜੀ ਤੁਸੀਂ ਸੁਰਜੀਤ ਸਿੰਘ ਜੀ, ਕਿ ਇੱਕ ਕੁੜੀ ਵੀ ਜਿਹੜੀ ਚੰਗੀ ਦੋਸਤ ਹੋ ਸਕਦੀ ਹੈ ਔਰ ਇੱਕ ਮੁੰਡਾ ਜਿਹੜਾ ਉਹ ਕੁੜੀ ਦਾ ਚੰਗਾ ਦੋਸਤ ਹੋ ਸਕਦਾ, ਇਹਦੇ ਵਿੱਚ ਕੋਈ ਖਰਾਬੀ ਨਹੀਂ ਹੈ। ਤੁਹਾਡੀ ਨੀਯਤ ਸਾਫ਼ ਹੋਣੀ ਚਾਹੀਦੀ ਹੈ ਜੀ, ਤੁਹਾਡੀ ਸੋਚ ਜਿਹੜੀ ਹੈ ਸਾਰਾ ਕੁਝ ਉਸ ਚੀਜ਼ ਤੇ ਡਿਪੈਂਡ ਕਰਦਾ ਹੈ। ਸੋ ਬਿਲਕੁਲ ਸਾਡੇ ਸਮਾਂ ਬਹੁਤ ਬਦਲ ਗਿਆ ਜੀ, ਪਰ ਬਹੁਤ ਪਹਿਲਾਂ ਜੇ ਗੱਲ ਕਰੀਏ ਤੇ ਉਦੋਂ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਨੂੰ ਕੁਝ ਇਤਰਾਜ਼ ਹੁੰਦਾ ਸੀ, ਪਰ ਮੈਨੂੰ ਲੱਗਦਾ ਹੈ ਕਿ ਨਹੀਂ, ਆਪਣੇ ਜ਼ਿੰਦਗੀ ਦੇ ਤਜਰਬੇ ਤੋਂ ਮੈਂ ਇਹ ਸਿੱਖਿਆ ਹੈ ਕਿ ਇੱਕ ਜਿਹੜੇ ਮੁੰਡੇ ਆ ਉਹ ਵੀ ਚੰਗੇ ਦੋਸਤ ਕੁੜੀਆਂ ਦੇ ਹੋ ਸਕਦੇ ਆ ਤੇ ਕੁੜੀਆਂ ਵੀ ਚੰਗੀਆਂ ਦੋਸਤ ਹੋ ਸਕਦੀਆਂ ਮੁੰਡਿਆਂ ਦਾ। ਸੋ ਇਸ ਦੋਸਤੀ ਨੂੰ ਦੋਸਤੀ ਦਾ ਨਾਮ ਦੇ ਕੇ ਰੱਖਣਾ ਚਾਹੀਦਾ। ਔਰ ਕਈ ਵਾਰੀ ਮੈਂ ਦੇਖਦੀ ਹੁੰਦੀ ਸੀਗੀ ਕਿ ਜਦੋਂ ਇੱਕ ਦੋਸਤੀ ਦੇ ਰਿਸ਼ਤੇ ਨੂੰ ਅਸੀਂ ਕਿਸੇ ਹੋਰ ਰਿਸ਼ਤੇ ਦਾ ਨਾਮ ਦੇਣ ਦੀ ਕੋਸ਼ਿਸ਼ ਕਰਦੇ ਹਾਂ, ਨਾ ਕਦੀ ਉਹਨੂੰ ਭਰਾ ਦਾ ਦੇ ਦਿੱਤਾ ਜਾਂ ਭੈਣ ਦਾ ਦੇ ਦਿੱਤਾ, ਠੀਕ ਹੈ ਉਹਨਾਂ ਰਿਸ਼ਤਿਆਂ ਦੀ ਆਪਣੀ ਅਹਿਮੀਅਤ ਹੈ, ਪਰ ਦੋਸਤੀ ਨੂੰ ਦੋਸਤੀ ਕਰਕੇ ਹੀ ਦੱਸਣਾ ਚਾਹੀਦਾ ਹੈ ਔਰ ਉਹਨੂੰ ਉਸੇ ਤਰ੍ਹਾਂ ਹੀ ਬਾਕੀਆਂ ਦੇ ਰੂਬਰੂ ਕਰਵਾਉਣਾ ਚਾਹੀਦਾ ਹੈ। ਸੋ ਜੀ ਅਮਨ ਧਾਰੀਵਾਲ ਹੁਣਾਂ ਨੇ ਜੀ ਸਾਂਝ ਪਾਈ ਹੈ ਸਾਡੇ ਨਾਲ ਤੇ ਲਿਖਿਆ ਕਿ ਸਤਿ ਸ੍ਰੀ ਅਕਾਲ ਜੀ, ਮੇਰੀ ਘਰ ਵਾਲੀ ਤੇ ਮੇਰੀ ਬੱਚੀ ਮੇਰੀ ਬੈਸਟ ਫਰੈਂਡ ਹੈ, ਕਹਿੰਦੇ ਜਿਨ੍ਹਾਂ ਨਾਲ ਮੈਂ ਸਭ ਕੁਝ ਸ਼ੇਅਰ ਕਰ ਸਕਦਾ ਹਾਂ, ਜੋ ਹਰ ਦੁੱਖ ਸੁੱਖ ਵਿੱਚ ਮੇਰੇ ਨਾਲ ਰਹਿੰਦੇ ਨੇ, ਕਹਿੰਦੇ ਬਾਕੀ ਜੀ ਕੁੜੀਆਂ ਵੀ ਫਰੈਂਡ ਹੋ ਸਕਦੀਆਂ ਨੇ, ਮੇਰੀਆਂ ਵੀ ਫਰੈਂਡਸ ਹਨ, ਅਸੀਂ ਪਿਛਲੇ 18 ਸਾਲ ਤੋਂ ਫਰੈਂਡਸ ਹਾਂ ਤੇ ਹਜੇ ਵੀ ਗੱਲਬਾਤ ਹੁੰਦੀ ਰਹਿੰਦੀ ਹੈ। ਸੋ ਬਿਲਕੁਲ ਗੀਤ ਇਹਨਾਂ ਨੇ ਸੁਣਨ ਦੀ ਫਰਮਾਇਸ਼ ਕੀਤੀ ਹੈ, ਨਾਲ ਦੋਸਤੀ ਜੋ 2005 ਦੇ ਵਿੱਚ ਆਈ ਸੀ ਉਹਦਾ ਇੱਕ ਗੀਤ ਯੇ ਦੋਸਤੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਚਲਾ ਦੇਵਾਂਗੇ। ਤੇ ਨਾਲ ਹੀ ਜੀ ਅਮਨ ਧਾਰੀਵਾਲ ਹੁਣਾਂ ਨੇ ਜੀ ਆਪਣੀਆਂ ਦੋਨੇ ਫਰੈਂਡਸ ਦੀ ਜਿਹੜੀ ਫੋਟੋ ਮੇਰੇ ਨਾਲ ਸ਼ੇਅਰ ਕੀਤੀ ਹੈ ਔਰ ਮਾਸ਼ਾ ਅੱਲਾ ਦੋਨੇ ਬੜੀਆਂ ਹੀ ਪਿਆਰੀਆਂ ਨੇ ਜੀ। ਇੱਕ ਇਹਨਾਂ ਦੀ ਬੇਟੀ ਹੈ ਮੈਨੂੰ ਲੱਗਦਾ 3-4 ਸਾਲ ਦੀ ਔਰ ਨਾਲ ਹੀ ਇਹਨਾਂ ਨੇ ਆਪਣੀ ਵਾਈਫ ਦੇ ਨਾਲ ਫੋਟੋ ਭੇਜੀ ਹੈ। ਬਹੁਤ ਹੀ ਪਿਆਰੀਆਂ ਪਿਆਰੀਆਂ ਦੋਸਤ ਨੇ ਤੁਹਾਡੀਆਂ ਔਰ ਜਿੰਨੀਆਂ ਪਿਆਰੀਆਂ ਸ਼ਕਲਾਂ ਨੇ ਮੈਨੂੰ ਲੱਗਦਾ ਉਨੀਆਂ ਹੀ ਚੰਗੀਆਂ ਦੋਸਤ ਵੀ ਇਹ ਹੋਣੀਆਂ ਨੇ। ਮੇਰੀ ਬੇਟੀ ਲਿਖਿਆ ਹੈ ਅਲਾਇਜ਼ਾ ਧਾਰੀਵਾਲ ਤੇ ਵਾਈਫ ਅਮਨਪ੍ਰੀਤ ਧਾਰੀਵਾਲ। ਸੋ ਪਰਮਾਤਮਾ ਇਹਨਾਂ ਤੇ ਮਿਹਰ ਬਣਾਈ ਰੱਖਣ, ਤੁਹਾਡੀਆਂ ਦੋਸਤੀਆਂ ਇਸੇ ਤਰ੍ਹਾਂ ਬਰਕਰਾਰ ਰਹਿਣ ਜੀ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਅਮਨ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਲਿਖਿਆ ਜੀ, ਕਹਿੰਦੇ ਕਿ ਕਹਿੰਦੇ ਵੈਸੇ ਮੈਂ ਦੱਸ ਦੇਵਾਂ ਕਿ ਮੈਨੂੰ ਬਲਜੀਤ ਨਲੀ ਚੋਚੋ ਤੇ ਮੈਂ ਬਲਜੀਤ ਨੂੰ ਖੱਟੀ ਅੰਬੀ ਕਹਿੰਦੀ ਹੁੰਦੀ ਸੀ, ਹੈ ਨਾ, ਏਦਾਂ ਦੇ ਨਾਮ ਵੀ ਜ਼ਰੂਰ ਹੁੰਦੇ ਸੀ ਕੁਲਦੀਪ ਜੀ। ਬਿਲਕੁਲ ਤੁਸੀਂ ਮੈਨੂੰ ਯਾਦ ਕਰਾ ਦਿੱਤਾ ਕਿ ਇੱਕ ਦੂਜੇ ਦੇ ਇਹੋ ਜਿਹੇ ਨਾਮ ਜਿਹੜੇ ਬਹੁਤ ਰੱਖੇ ਹੁੰਦੇ ਸੀਗੇ। ਕਹਿੰਦੇ ਤੁਸੀਂ ਜੀ ਪੂਰਾ ਸਾਲ ਦੇ ਦਿਓ ਤੇ ਮੈਂ 1 ਮਿੰਟ ਵੀ ਚੁੱਪ ਨਾ ਕਰਾਂ, ਇੰਨੀਆਂ ਮਿੱਠੀਆਂ ਯਾਦਾਂ ਤੇ ਜ਼ਿੰਦਾ ਦਿਲ ਹੱਸਦੀ ਸੀ ਇਹਨਾਂ ਦੀ ਜਿਹੜੀ ਦੋਸਤ ਸੀ। ਸੋ ਬਿਲਕੁਲ ਜੀ, ਇਹ ਜਿਹੜੀ ਦੋਸਤੀ ਦਾ ਰਿਸ਼ਤਾ ਹੀ ਇਹੋ ਜਿਹਾ ਹੁੰਦਾ, ਤੁਹਾਡੇ ਕੋਲ ਮੈਨੂੰ ਕਹਿੰਦੀ ਵੀ ਸਮੇਂ ਦੀ ਘਾਟ ਹੋ ਜਾਏਗੀ ਪਰ ਤੁਹਾਡੀਆਂ ਯਾਦਾਂ ਜਿਹੜੀਆਂ ਹੈ ਨਾ ਉਹ ਖੱਟੀਆਂ ਮਿੱਠੀਆਂ ਯਾਦਾਂ ਜਿਹੜੀਆਂ ਉਹ ਖਤਮ ਨਹੀਂ ਹੁੰਦੀਆਂ। ਬਿਲਕੁਲ ਮੈਨੂੰ ਵੀ ਬਹੁਤ ਕੁਝ ਯਾਦ ਆ ਰਿਹਾ ਪਰ ਸਮੇਂ ਦੀ ਵੀ ਪਾਬੰਦੀ ਹੁੰਦੀ ਔਰ ਮੈਨੂੰ ਜ਼ਿਆਦਾਤਰ ਇਹ ਹੁੰਦਾ ਕਿ ਮੈਂ ਤੁਹਾਡੇ ਸਾਰਿਆਂ ਦੀਆਂ ਜਿਹੜੀਆਂ ਯਾਦਾਂ ਉਹਨਾਂ ਨੂੰ ਵੀ ਸੁਣ ਸਕਾਂ ਕਿਉਂਕਿ ਮੇਰੀਆਂ ਤੇ ਮੇਰੇ ਕੋਲ ਹੈ ਹੀ ਨਾ ਜੀ, ਤੁਹਾਡੀਆਂ ਵੀ ਮੈਂ ਸਮੇਟ ਲਵਾਂ। ਸੋ ਅੱਗੇ ਲਓ ਜੀ, ਸਾਡੀ ਬੌਬੀ ਵੀ ਆ ਗਈ ਹੈ। ਸੋ ਬੌਬੀ ਕੀ ਹਾਲ ਚਾਲ ਨੇ ਹੈ, ਸਤਿ ਸ੍ਰੀ ਅਕਾਲ ਲਿਖਿਆ ਇਹਨਾਂ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਤੇ ਕਹਿੰਦੇ ਸਭ ਸੁਣਨ ਵਾਲਿਆਂ ਨੂੰ ਪ੍ਰੋਗਰਾਮ ਗੋਇੰਗ ਗ੍ਰੇਟ, ਤੁਸੀਂ ਤਾਂ ਅੱਜ ਕਹਿੰਦੇ ਪਾਸਟ ਯਾਦ ਕਰਾ ਦਿੱਤਾ, ਅਸੀਂ ਬਹੁਤ ਮਸਤੀ ਕਰਦੀਆਂ ਹੁੰਦੀਆਂ ਸੀ ਤੇ ਇਹੀ ਕਹਾਂਗੀ ਕਿ ਪਤਾ ਨੀ ਕਦੋਂ ਮਿਲਣਗੀ, ਕਦੋਂ ਮਿਲਾਂਗੀ ਮਿਲਾਂਗੀਆਂ ਸਭ ਇੱਕੋ ਥਾਂ ਤੇ। ਹਾਏ ਬੌਬੀ, ਹੈ ਨਾ, ਸਹੀ ਗੱਲ ਹੈ, ਹੁਣ ਪਤਾ ਨੀ ਕਦੋਂ ਮਿਲਣਾ, ਪਰ ਮੈਂ ਦੱਸਾਂ ਕਿ ਅਸੀਂ ਜਦੋਂ ਆਪਣੇ ਘਰ ਹੋਈਦਾ ਸੀਗਾ ਜਦੋਂ ਅਸੀਂ ਪਿੰਡ ਰਹੀਦਾ ਸੀ, ਜਾਂ ਮੇਰੀਆਂ ਅਸੀਂ 4 ਭੈਣਾਂ ਹੁੰਦੀਆਂ ਸੀਗੀਆਂ ਤੇ ਚਾਰਾਂ ਦੀਆਂ ਸਹੇਲੀਆਂ ਨੇ ਆ ਜਾਣਾ ਵੱਡੇ ਦੀਦੀ ਦੇ ਬਾਕੀਆਂ ਨੇ ਔਰ ਇੰਨੀ ਰੌਣਕ ਲੱਗ ਜਾਂਦੀ ਹੁੰਦੀ ਸੀਗੀ ਨਾ ਘਰ ਦੇ ਵਿੱਚ, ਕੇ ਬਸ ਵਿਆਹ ਵਾਲਾ ਮਾਹੌਲ ਬਣਿਆ ਰਹਿੰਦਾ ਹੁੰਦਾ ਸੀਗਾ ਤੇ ਮੇਰੀ ਦਾਦੀ ਇੱਕ ਗੱਲ ਕਹਿੰਦੇ ਹੁੰਦੇ ਸੀਗੀ ਕਿ ਬੇੜੀ ਦਾ ਪੂਰ ਤੇ 53 ਦੀਆਂ ਕੁੜੀਆਂ ਕਦੇ ਨਾ ਬਹਿਣਾ ਰਲ ਕੇ ਉਹ ਮੁੜ ਕੇ ਉਹ ਕਦੋਂ ਇਕੱਠਾ ਹੁੰਦਾ ਜੀ ਉਹ ਬੇੜੀ ਦਾ ਪੂਰ ਤੇ ਜਿਹੜੀਆਂ ਉਹ ਸਹੇਲੀਆਂ ਹੁੰਦੀਆਂ ਜੋ ਸਮੇਂ ਬਿਤਾ ਲਏ ਬੋਬੀ ਮੈਨੂੰ ਲੱਗਦਾ ਉਹ ਸਾਡੀਆਂ ਯਾਦਾਂ ਦੇ ਵਿੱਚ ਹੀ ਰਹਿ ਗਏ ਪਰ ਫਿਰ ਵੀ ਕੋਸ਼ਿਸ਼ ਕਰੋ ਕਿ ਇੱਕੋ ਥਾਂ ਨਾ ਸਹੀ ਜਦੋਂ ਵੀ ਤੁਸੀਂ ਕਿਸੇ ਨੂੰ ਮਿਲ ਸਕੋ ਤੇ ਜ਼ਰੂਰ ਮਿਲਣਾ ਚਾਹੀਦਾ ਉਹ ਇੱਕ ਜਿਹੜੀ ਸਾਂਝ ਹੈ ਦਿਲਾਂ ਦੀ ਉਹ ਜ਼ਰੂਰ ਪਾ ਕੇ ਰੱਖਣੀ ਚਾਹੀਦੀ ਹੈ ਤੇ ਕਹਿੰਦੇ ਮੁੜ ਕੇ ਆਵਾਂਗੇ ਦੇਣ ਜੋ ਰਿਹਾ ਬਾਕੀ ਇੰਨੇ ਲਫ਼ਜ਼ਾਂ ਦੀ ਸਾਡੇ ਨਾ ਤਾਰ ਛੱਡੀ ਯਾਰ ਆਏ ਨਾ ਗੱਡੀਆਂ ਗੁਜ਼ਰ ਗਈਆਂ ਅਸਾਂ ਸਟੇਸ਼ਨ ਤੇ ਉਮਰ ਗੁਜ਼ਾਰ ਛੱਡੀ ਓਹੋ ਬਹੁਤ ਖੂਬ ਬੋਬੀ ਬਹੁਤ ਖੂਬ ਸੋ ਬਿਲਕੁਲ ਮੈਨੂੰ ਪਤਾ ਤੂੰ ਵੀ ਬੜੀ ਚੁਲਬਲੀ ਜਿਹੀ ਕੁੜੀਆਂ ਔਰ ਬੜੀਆਂ ਪਿਆਰੀਆਂ ਪਿਆਰੀਆਂ ਯਾਦਾਂ ਜਿਹੜੀਆਂ ਤੁਹਾਡੀਆਂ ਜੁੜੀਆਂ ਹੋਣੀਆਂ ਤੁਹਾਡੀ ਦੋਸਤਾਂ ਨਾਲ ਤੁਹਾਡੀਆਂ ਸਹੇਲੀਆਂ ਨਾਲ ਸੋ ਖੈਰ ਮੈਨੂੰ ਪਤਾ ਹੈ ਜੀ ਉਹਨਾਂ ਲਿਖਣਾ ਜਾਂ ਉਹ ਯਾਦਾਂ ਜਿਹੜੀਆਂ ਪ੍ਰੋਗਰਾਮ ਦੇ ਵਿੱਚ ਸਾਰੀਆਂ ਸਾਂਝੀਆਂ ਕਰਨੀਆਂ ਮੁਮਕਿਨ ਵੀ ਨਹੀਂ ਹੁੰਦੀਆਂ ਪਰ ਮੈਨੂੰ ਇੰਨੀ ਖੁਸ਼ੀ ਹੈ ਕਿ ਤੁਹਾਨੂੰ ਅੱਜ ਸਾਰਿਆਂ ਨੂੰ ਉਹ ਯਾਦਾਂ ਯਾਦ ਆ ਗਈਆਂ ਆਪਣੇ ਦੋਸਤ ਯਾਦ ਆ ਗਏ ਸੋ ਅੱਜ ਜ਼ਰੂਰ ਹੀ ਤੁਸੀਂ ਆਪਣੇ ਦੋਸਤਾਂ ਨੂੰ ਇੱਕ ਇੱਕ ਮੈਸੇਜ ਕਰ ਦਿਓ ਕਿ ਅਸੀਂ ਤੁਹਾਨੂੰ ਕਿਤੇ ਯਾਦ ਕਰ ਰਹੇ ਹਾਂ ਵੈਸੇ ਤੇ ਟੈਲੀਪੈਥੀ ਹੁੰਦੀ ਹੈ ਜੀ ਔਰ ਮੈਂ ਬਹੁਤ ਬਿਲੀਵ ਕਰਦੀ ਹਾਂ ਇਸ ਚੀਜ਼ ਚ ਜਦੋਂ ਤੁਸੀਂ ਕਿਸੇ ਨੂੰ ਯਾਦ ਕਰਦੇ ਆ ਨਾ ਦਿਲੋਂ ਤੇ ਉਹ ਤੁਹਾਨੂੰ ਉਧਰੋਂ ਯਾਦ ਕਰਦਾ ਹੀ ਹੁੰਦਾ ਜਾਂ ਫਿਰ ਜਦੋਂ ਮੈਨੂੰ ਕੋਈ ਯਾਦ ਆ ਰਿਹਾ ਹੁੰਦਾ ਨਾ ਤਾਂ ਮੈਨੂੰ ਇਹ ਲੱਗਦਾ ਹੁੰਦਾ ਕਿ ਅੱਜ ਮੈਨੂੰ ਉਹ ਕੋਈ ਯਾਦ ਕਰ ਰਹੀ ਹੋਣੀ ਹੈ ਜਿਹੜੀ ਮੈਨੂੰ ਉਹਦੀ ਇੰਨੀ ਯਾਦ ਆ ਰਹੀ ਹੈ ਸੋ ਤੁਸੀਂ ਕੀ ਸੋਚਦੇ ਹੋ ਔਰ ਦੋਸਤੀ ਦੇ ਵਿੱਚ ਤੇ ਟੈਲੀਪੈਥੀ ਖਾਸ ਹੁੰਦੀ ਹੈ ਜੀ ਤੇ ਅਮਨ ਹੁਣਾਂ ਨੇ ਮੈਨੂੰ ਅਮਨ ਧਾਰੀਵਾਲ ਹੁਣਾਂ ਨੇ ਲਿਖਿਆ ਕਿ ਬੇਟੀ ਅਜੇ 22 ਮੰਥ ਦੀ ਹੈ ਜੀ ਉਹ ਸੋ 2 ਸਾਲ ਦੀ ਹੋਣ ਵਾਲੀ ਹੈ ਜੀ ਬੇਟੀ ਸੋ ਬਹੁਤ ਪਿਆਰੀ ਜੀ ਬੇਟੀ ਵੀ ਹੈ ਤੇ ਤੁਹਾਡੀ ਦੋਸਤ ਵੀ ਹੈ ਸੋ ਸਾਡੇ ਵੱਲੋਂ ਬਹੁਤ ਬਹੁਤ ਪਿਆਰ ਤੁਹਾਡੀ ਇਸ ਪਿਆਰੀ ਜਿਹੀ ਫਰੈਂਡ ਨੂੰ ਤੇ ਤਨੀ ਸਾਹਿਬ ਹੁਣਾਂ ਨੇ ਲਓ ਜੀ ਕਮਾਲ ਕਰ ਦਿੱਤੀ ਹੈ ਹੁਣ ਜਿਹੜਾ ਇਹਨਾਂ ਨੇ ਮੈਸੇਜ ਕੀਤਾ ਹੈ ਕਹਿੰਦੇ ਹੁਣ ਮੇਰੇ ਬੈਸਟ ਫਰੈਂਡ ਹਰਮਨ ਰੇਡੀਓ ਵਾਲੇ ਹੀ ਨੇ ਓਹੋ ਬਿਲਕੁਲ ਤਨੀ ਸਾਹਿਬ ਬੈਸਟ ਫਰੈਂਡ ਤੇ ਹੁਣ ਤੁਸੀਂ ਸਾਰੇ ਹੀ ਹੋ ਨਿਬੜੇ ਹੋ ਜ਼ਿੰਦਗੀ ਦੇ ਔਰ ਹਰਮਨ ਰੇਡੀਓ ਜਿਹੜਾ ਉਹ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਿਆ ਹੈ ਔਰ ਬਿਨਾਂ ਅਸੀਂ ਇੱਕ ਦੂਜੇ ਨੂੰ ਦੇਖੇ ਹੈ ਨਾ ਫਿਰ ਵੀ ਅਸੀਂ ਇੰਨੀਆਂ ਗੱਲਾਂ ਬਾਤਾਂ ਕਰ ਲਈਦੀਆਂ ਆਪਸ ਦੇ ਵਿੱਚ ਉਹ ਸਾਰਾ ਕੁਝ ਅਸੀਂ ਕਰੀਦਾ ਜੋ ਇੱਕ ਦੋਸਤ ਹੈ ਨਾ ਕਰਦਾ ਹੈ ਬਿਲਕੁਲ ਅਸੀਂ ਬੈਠ ਕੇ ਇਕੱਠੇ ਇੱਕ ਦੂਜੇ ਦੇ ਗੀਤ ਸੰਗੀਤ ਵੀ ਸੁਣੀਦਾ ਇੱਕ ਦੂਜੇ ਦੀਆਂ ਗੱਲਾਂ ਵੀ ਸੁਣੀਦੀਆਂ ਇੱਕ ਦੂਜੇ ਦੀਆਂ ਯਾਦਾਂ ਵੀ ਸੁਣੀਦੀਆਂ ਸੋ ਅੱਜ ਕੱਲ ਦੇ ਜਿਹੜੇ ਖਾਸ ਮੁੱਦੇ ਚੱਲ ਰਹੇ ਹੁੰਦੇ ਆ ਉਹਨਾਂ ਤੇ ਵੀ ਨਜ਼ਰ ਮਾਰ ਲਈਦੀ ਸੋ ਦੋਸਤੀ ਇਹੀ ਹੁੰਦੀ ਆ ਬਿਲਕੁਲ ਠੀਕ ਹੈ ਧਨੀ ਸਾਹਿਬ ਤੁਸੀਂ ਸਾਰੇ ਹੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਹੋ ਜ਼ਿੰਦਗੀ ਦੇ ਫਰੈਂਡਸ ਬਣ ਚੁੱਕੇ ਹੋ ਜੀ ਤੁਸੀਂ ਤੇ ਜਗਤਾਰ ਗਿੱਲ ਹੁਣਾਂ ਨੇ ਲਿਖਿਆ ਹੈ ਜੀ ਕਿ ਦੋਸਤ ਮਤਲਬ ਤੋਂ ਸੱਚਾ ਦਾ ਸਾਥ ਦੋ ਵਿਚਾਰਾਂ ਦਾ ਇੱਕ ਅਹਿਸਾਸ ਤੇ ਲਗਾਓ ਹੁੰਦਾ ਹੈ ਜੋ ਸਮੇਂ ਉਮਰ ਦੇ ਤਕਾਜ਼ੇ ਤਜਰਬੇ ਨਾਲ ਬਦਲਦੇ ਰਹਿੰਦੇ ਹਨ ਇਹਦੇ ਚ ਲਿੰਗ ਭੇਦ ਭਾਵ ਲਈ ਕੋਈ ਥਾਂ ਨਹੀਂ ਹੁੰਦੀ ਇੱਕ ਦੂਜੇ ਦੀਆਂ ਕਮੀਆਂ ਖਾਮੀਆਂ ਦਾ ਅਹਿਸਾਸ ਕਰਾਉਣਾ ਇੱਕ ਦੋਸਤੀ ਦਾ ਨਾਮ ਹੁੰਦਾ ਹੈ ਜੀ ਕਹਿੰਦੇ ਅਸੀਂ ਯੂਨੀਵਰਸਿਟੀਆਂ ਚ 85-86 ਚ ਪੜ੍ਹਦੇ ਹੁੰਦੇ ਸੀ ਲੋਕਲ ਕੁੜੀਆਂ ਦਾ ਚੋਰੀ ਖਾਣਾ ਖਾ ਜਾਣਾ ਹਾਸਾ ਠੱਠਾ ਚੱਲਦਾ ਸੀ ਕਈ ਤਾਂ ਸਟਿਲ ਕੀਪ ਇਨ ਟੱਚ ਨੇ ਬਿਲਕੁਲ ਜਗਤਾਰ ਜੀ ਉਹ ਜਿਹੜਾ ਸਮਾਂ ਹੁੰਦਾ ਸੀਗਾ ਯੂਨੀਵਰਸਿਟੀਆਂ ਦੇ ਵਿੱਚ ਜਦੋਂ ਤੁਸੀਂ ਪਹੁੰਚ ਜਾਂਦੇ ਹੋ ਤੇ ਮੈਨੂੰ ਲੱਗਦਾ ਫੇਰ ਉਹ ਐਡਾ ਜਿਹੜਾ ਫਰਕ ਨਹੀਂ ਰਹਿੰਦਾ ਇੱਕ ਲਿੰਗ ਦੇ ਭੇਦਭਾਵ ਦਾ ਪਈ ਕੁੜੀ ਮੁੰਡਾ ਫੇਲ ਮੇਲ ਫੀਮੇਲ ਦਾ ਸੋ ਜੇ ਪਿੰਡਾਂ ਦੀ ਗੱਲ ਕਰੀਏ ਪਿੰਡਾਂ ਦੇ ਸਕੂਲਾਂ ਦੇ ਵਿੱਚ ਜਿਹੜਾ ਮੈਂਟੈਲਿਟੀ ਕੁਝ ਹੋਰ ਹੁੰਦੀ ਹੈ ਪਰ ਜਦੋਂ ਤੁਸੀਂ ਇੱਥੋਂ ਨਿਕਲ ਕੇ ਅੱਗੇ ਯੂਨੀਵਰਸਿਟੀ ਚ ਚਲੇ ਜਾਂਦੇ ਹੋ ਤੇ ਉੱਥੇ ਇਹਨਾਂ ਚੀਜ਼ਾਂ ਦਾ ਕੋਈ ਫਰਕ ਨਹੀਂ ਪੈਂਦਾ ਔਰ ਉਸ ਸਮੇਂ ਚ ਬਣੇ ਹੋਏ ਜਿਹੜੇ ਤੁਹਾਡੇ ਦੋਸਤ ਹੁੰਦੇ ਨੇ ਉਹ ਹਮੇਸ਼ਾ ਤੁਹਾਡੇ ਨਾਲ ਰਹਿੰਦੇ ਨੇ ਔਰ ਬਿਲਕੁਲ ਅਜੇ ਤੱਕ ਜਿਵੇਂ ਮੇਰੇ ਨਾਲ ਵੀ ਨੇ ਤਾਂ ਤੁਹਾਡੇ ਸਾਰਿਆਂ ਦੇ ਨਾਲ ਉਸੇ ਤਰ੍ਹਾਂ ਹੈ ਕਿ ਉਹ ਤੁਹਾਡੇ ਇਨ ਟੱਚ ਹੁੰਦੇ ਆ ਜੀ ਸੋ ਇਹਨਾਂ ਨੇ ਜਿਵੇਂ ਕਿਹਾ ਕਿ ਕੁੜੀਆਂ ਦਾ ਲੋਕਲ ਕੁੜੀਆਂ ਦਾ ਚੋਰੀ ਖਾਣਾ ਖਾ ਜਾਣਾ ਸੋ ਇਹੋ ਜਿਹਾ ਹਾਸਾ ਮਖੌਲ ਚੱਲਦਾ ਰਹਿੰਦਾ ਹੁੰਦਾ ਸੀ ਇਹ ਸ਼ਰਾਰਤਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਸੀ ਔਰ ਬਿਲਕੁਲ ਜੀ ਇੱਕ ਦੂਜੇ ਦੀਆਂ ਕਮੀਆਂ ਤੇ ਖਾਮੀਆਂ ਦਾ ਅਹਿਸਾਸ ਕਰਾਉਣਾ ਹੀ ਦੋਸਤੀ ਦਾ ਨਾਮ ਹੁੰਦਾ ਹੈ ਜੀ ਸੋ ਬਹੁਤ ਖੂਬ ਜੀ ਤੇ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਇੱਕ ਮੈਨੂੰ ਫੋਟੋ ਭੇਜੀ ਹੈ ਸੋ ਮੈਨੂੰ ਹੁਣ ਇਹ ਨਹੀਂ ਪਤਾ ਕਿ ਇਹ ਫੋਟੋ ਕਿਸ ਦੀ ਹੈ ਤੁਸੀਂ ਜ਼ਰੂਰ ਕੁਲਦੀਪ ਕੌਰ ਜੀ ਮੈਨੂੰ ਦੱਸੋ ਕਿ ਕਿਸ ਦੀ ਫੋਟੋ ਤੁਸੀਂ ਮੇਰੇ ਨਾਲ ਸਾਂਝੀ ਕੀਤੀ ਹੈ ਕੋਈ ਨੌਜਵਾਨ ਹੈ ਪਰ ਉਹਨਾਂ ਦੀ ਫੋਟੋ ਦੇ ਉੱਤੇ ਹਾਰ ਪਿਆ ਹੋਇਆ ਹੈ ਸੋ ਕੁਲਦੀਪ ਕੌਰ ਜੀ ਮੈਨੂੰ ਇਹ ਨਹੀਂ ਪਤਾ ਕਿ ਹੁਣ ਇਹ ਕੌਣ ਨੇ ਸੋ ਅਮਨ ਹੁਣਾਂ ਨੇ ਅੱਗੇ ਲਿਖਿਆ ਜੀ ਕਿ ਦੋਸਤ ਇੱਕ ਐਸਾ ਚੋਰ ਹੋਤਾ ਹੈ ਜੋ ਆਂਖੋਂ ਸੇ ਆਂਸੂ ਚਿਹਰੇ ਸੇ ਪਰੇਸ਼ਾਨੀ ਦਿਲ ਸੇ ਮਾਯੂਸੀ ਜ਼ਿੰਦਗੀ ਸੇ ਦਰਦ ਔਰ ਬਸ ਚਲੋ ਚਲੇ ਤੋ ਹਾਥੋਂ ਕੀ ਲਕੀਰੋਂ ਸੇ ਮੌਤ ਤੱਕ ਕੋ ਚੁਰਾ ਲੇ ਸੋ ਬਿਲਕੁਲ ਜੀ, ਦੋਸਤੀ ਇਸੇ ਦਾ ਨਾਮ ਹੈ। ਸੋ ਤੁਸੀਂ ਸਾਰੇ ਆਪਣੇ ਵਿਚਾਰ, ਆਪਣੇ ਅਹਿਸਾਸ ਜਿਹੜੇ ਦੋਸਤੀ ਦੇ ਮੇਰੇ ਨਾਲ ਸਾਂਝੇ ਕਰ ਰਹੇ ਹੋ, ਬਹੁਤ ਬਹੁਤ ਸ਼ੁਕਰੀਆ। ਸੋ ਪ੍ਰੋਗਰਾਮ ਦੇ ਵਿੱਚ ਜਿਹੜਾ ਸਮਾਂ ਬਹੁਤਾ ਨਹੀਂ ਰਿਹਾ, ਪਰ ਮੈਨੂੰ ਪਤਾ ਸਾਡੇ ਸਾਰਿਆਂ ਕੋਈ ਯਾਦਾਂ ਜਿਹੜੀਆਂ ਉਹ ਸਾਂਝੀਆਂ ਕਰਨ ਲਈ ਬਹੁਤ ਸਾਰੀਆਂ ਪਈਆਂ ਹੋਣੀਆਂ ਨੇ। ਖੈਰ, ਜਿਹੜੀਆਂ ਯਾਦਾਂ ਅਸੀਂ ਸਾਂਝੀਆਂ ਕਰ ਲਈਆਂ ਉਹ ਵੀ ਕਰਾਂਗੇ, ਤੇ ਨਹੀਂ ਤਾਂ ਉਹ ਯਾਦਾਂ ਨੂੰ ਅਸੀਂ ਅੱਜ ਦਿਲ ਦੇ ਵਿੱਚ ਇੱਕ ਵਾਰੀ ਫਿਰ ਤੋਂ ਯਾਦ ਕਰ ਲੈਣਾ। ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ, ਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੇ ਤੋਂ ਅਲਵਿਦਾ ਲੈਂਦੀ ਹਾਂ ਜੀ।
ਕਾਲਜ ਵਿੱਚ ਪੜ੍ਹਨਾ ਵੀ ਹੈ, ਹੋਂਡੇ ਤੇ ਚੜ੍ਹਨਾ ਵੀ ਹੈ, ਹਾਏ ਕਾਲਜ ਵਿੱਚ ਪੜ੍ਹਨਾ ਵੀ ਹੈ, ਹੋਂਡੇ ਤੇ ਚੜ੍ਹਨਾ ਵੀ ਹੈ, ਮਿੱਤਰਾਂ ਨੇ ਤੋਰਾ ਕੱਢ ਕੇ ਮੋੜਾਂ ਤੇ ਖੜ੍ਹਨਾ ਵੀ ਹੈ, ਕਾਲਜ ਵਿੱਚ ਪੜ੍ਹਨਾ ਵੀ ਹੈ, ਹੋਂਡੇ ਤੇ ਚੜ੍ਹਨਾ ਵੀ ਹੈ, ਮਿੱਤਰਾਂ ਨੇ ਤੋਰਾ ਕੱਢ ਕੇ ਮੋੜਾਂ ਤੇ ਖੜ੍ਹਨਾ ਵੀ ਹੈ, ਪਾਸ ਵੀ ਇਸੇ ਦਾ ਰੋਣਾ, ਔਖਾ ਬੜਾ ਹੈ ਕੰਮ ਹੋਣਾ ਪਈ, ਇਸੇ ਦਾ ਰੋਣਾ, ਔਖਾ ਬੜਾ ਹੈ ਕੰਮ ਹੋਣਾ ਪਈ, ਇਸੇ ਦਾ ਰੋਣਾ। ਮੈਂ ਕਿਆ ਪੁੱਛ ਕੇ ਪੁੱਛਦੇ ਹੋ, ਕਾਲਜ ਵਿੱਚ ਮੌਜਾਂ ਹੀ ਮੌਜਾਂ, ਮੁੰਡਿਆਂ ਤੇ ਕੁੜੀਆਂ ਦੀਆਂ ਹਰ ਪਾਸੇ ਫੌਜਾਂ ਹੀ ਫੌਜਾਂ, ਮੈਂ ਕਿਆ ਪਤਕੀ ਪੁੱਛਦੇ ਹੋ, ਕਾਲਜ ਵਿੱਚ ਮੌਜਾਂ ਮੌਜਾਂ, ਮੁੰਡਿਆਂ ਤੇ ਕੁੜੀਆਂ ਦੀਆਂ ਹਰ ਪਾਸੇ ਫੌਜਾਂ ਫੌਜਾਂ, ਫਿਰ ਦੀਆਂ ਬਣ ਕੇ ਡਾਰਾਂ ਹੋ ਡਾਰਾਂ ਬੈਖੜੀਆਂ ਗੁਲਜ਼ਾਰਾਂ, ਘੁੰਮਣ ਸਕੂ ਸਰਕਾਰਾਂ ਬੈਖੜੀਆਂ ਗੁਲਜ਼ਾਰਾਂ, ਭੈਣ ਪਚਰ ਕੇ
ਬਣ ਚੜ ਕੇ ਕਾਲਜ ਆਉਣਾ,
ਸ਼ਾਮੀ ਹਰ ਰੋਜ਼ ਸਤਾਰਾਂ
ਸੈਕਟਰ ਦਾ ਗੇੜਾ ਲਾਉਣਾ,
ਆਪਾਂ ਤੇ ਰੁਟੀਨ ਬਣਾਈਓ ਮੌਜਾਂ ਨੇ ਬਾਈ, ਹੋਰ ਨਾ ਫਿਕਰ ਸਾਨੂੰ ਕਾਹੀਓ ਮੌਜਾਂ ਨੇ ਬਾਈ, ਆਪੇ ਹੁੰਦੀ ਫਿਰੂਗੀ ਪੜ੍ਹਾਈ ਓ ਮੌਜਾਂ ਨੇ ਬਾਈ, ਚੜਦਾ ਜਵਨ ਸੋਹਣੇ ਫੁਰਤੀਲੇ ਗੱਭਰੂ, ਮੰਨਦੇ ਨਾ ਟੈ ਕਿਸੇ ਦੀ ਪਾਏ ਅਣਖੀਲੇ ਗੱਭਰੂ, ਚੜਦੇ ਤੋਂ ਚੜਦਾ ਜਵਨ
ਸੋਹਣੇ ਫੁਰਤੀਲੇ ਗੱਭਰੂ,
ਮੰਨਦੇ ਨਾ ਟੈ ਕਿਸੇ ਦੀ
ਪਾਏ ਅਣਖੀਲੇ ਗੱਭਰੂ,
ਮੌਤ ਨੂੰ ਮੁਖੋਲਾ ਕਰਦੇ ਬਈ ਮਰਨੋ ਨਾ ਡਰਦੇ, ਪਿਆਰ ਨਾ ਗੁਲਾਮੀ ਕਰਦੇ ਬਈ ਮਰਨੋ ਨਾ ਡਰਦੇ, ਯਾਰਾਂ ਲਈ ਤਲੀ ਤੇ ਫਿਰ ਕਰਦੇ ਬਈ ਮਰਨੋ ਨਾ ਡਰਦੇ, ਕਾਲਜ ਵਿੱਚ ਪੜ੍ਹਨਾ ਵੀ ਹੈ,
ਹੋਂਡੇ ਤੇ ਚੜ੍ਹਨਾ ਵੀ ਹੈ,
ਮਿੱਤਰਾਂ ਨੇ ਤੋਰਾ ਕੱਢ ਕੇ
ਮੋੜਾਂ ਤੇ ਖੜ੍ਹਨਾ ਵੀ ਹੈ,
ਪਾਸ ਵੀ ਜ਼ਰੂਰ ਆਪਾਂ ਹੋਣਾ ਇੱਥੇ ਦਾ ਰੋਣਾ, ਔਖਾ ਬੜਾ ਹੈ ਕੰਮ ਹੋਣਾ ਪਈ, ਔਖਾ ਬੜਾ ਹੈ ਕੰਮ ਹੋਣਾ ਪਈ, ਪਾਸ ਵੀ ਜ਼ਰੂਰ ਗੱਪਾ ਹੋਣਾ ਪਈ।
ਲੋ ਜੀ ਸੁਣ ਰਹੇ ਹੋ ਹਰਮਨ ਰੇਡੀਓ ਤੇ ਲਹਿਰਾਂ ਪ੍ਰੋਗਰਾਮ ਦੇ ਵਿੱਚ। ਬਸ ਸਾਡਾ ਜਿਹੜਾ ਸਾਥ ਹੈ ਹੁਣ ਕੁਝ ਕੁ ਮਿੰਟਾਂ ਦਾ ਰਹਿ ਗਿਆ ਹੈ, ਪਰ ਅੱਜ ਤਾਂ ਮੈਂ ਸੱਚੀ ਦੱਸਾਂ ਕਿ ਸਾਰਿਆਂ ਨੂੰ ਸਾਰਾ ਕੁਝ ਯਾਦ ਆ ਗਿਆ ਹੋਣਾ, ਹੈ ਨਾ। ਉਹ ਬੁਲਟ ਦੀਆਂ ਦੁਗ ਦੁਗ, ਉਹ ਬੰਕ ਮਾਰ ਕੇ ਫਿਲਮਾਂ ਦੇਖਣ ਜਾਣਾ, ਉਹ ਇਕੱਠੇ ਬੈਠ ਕੇ ਪੜ੍ਹਨਾ, ਉਹ ਕੀਤੀਆਂ ਮਸਤੀਆਂ, ਉਹ ਸਾਰਾ ਕੁਝ ਯਾਦ ਆ ਗਿਆ ਹੋਣਾ। ਬਿਲਕੁਲ ਜੀ, ਮੇਰੀਆਂ ਅੱਖਾਂ ਅੱਗੇ ਸਾਰਾ ਕੁਝ ਯਾਦ ਆ ਗਿਆ। ਉਹ ਕਾਲਜ ਦੀ ਕੈਂਟੀਨ, ਉਹ ਸਟੂਡੈਂਟ ਸੈਂਟਰ, ਉਹ ਸਰੋਜਨੀ ਹੋਸਟਲ, ਤੇ ਉਹ ਮਿਊਜ਼ਿਕ ਡਿਪਾਰਟਮੈਂਟ ਪੰਜਾਬ ਯੂਨੀਵਰਸਿਟੀ ਦਾ, ਜਿੱਥੇ ਬੈਠ ਕੇ ਸਾਰੇ ਮਸਤੀਆਂ ਮਾਰੀ ਦੀਆਂ ਸੀ, ਪੜ੍ਹੀਦਾ ਸੀ, ਬਹੁਤ ਕੁਝ ਸਿੱਖਿਆ, ਬਹੁਤ ਕੁਝ ਸਮਝਿਆ, ਜ਼ਿੰਦਗੀ ਨੂੰ ਜੀਣ ਦਾ ਇੱਕ ਨਵਾਂ ਵੱਲ ਜਿਹੜਾ ਉਹ ਮੇਰੇ ਦੋਸਤਾਂ ਨੇ, ਮੇਰੀਆਂ ਸਹੇਲੀਆਂ ਨੇ ਮੈਨੂੰ ਸਿਖਾਇਆ। ਉਹ ਫਿਕਰ, ਉਹ ਘੂਰੀਆਂ, ਉਹ ਸਾਰਾ ਕੁਛ ਜੀ ਦੋਸਤੀ ਦਾ ਰਲਿਆ ਮਿਲਿਆ ਰੂਪ ਹੁੰਦਾ ਇਹਦੇ ਵਿੱਚ। ਦੋਸਤ ਕਦੀ ਮਾਂ ਬਾਪ ਬਣ ਕੇ ਤੁਹਾਨੂੰ ਘੂਰਦੇ ਵੀ ਹੈ, ਤੇ ਕਦੀ ਭੈਣ ਭਰਾਵਾਂ ਵਾਂਗੂ ਤੁਹਾਡੇ ਨਾਲ ਹੱਸਦੇ ਖੇਡਦੇ ਵੀ ਹੈ। ਸੋ ਬੜਾ ਹੀ ਪਿਆਰਾ ਜਿਹਾ, ਬੜਾ ਹੀ ਅਨਮੋਲ ਰਿਸ਼ਤਾ ਹੈ ਜੀ। ਤੇ ਬੌਬੀ ਕਹਿ ਰਹੀ ਹੈ, ਦੀਦੀ ਅਸੀਂ ਸਾਰਿਆਂ ਨੇ ਇੱਕ ਦੂਜੇ ਦੇ ਨਾਮ ਰੱਖੇ ਹੋਏ ਸੀ, ਤੇ ਅੱਜ ਵੀ ਅਸੀਂ ਉਹਨਾਂ ਨੂੰ ਉਸੇ ਨਾਵਾਂ ਨਾਲ ਹੀ ਬੁਲਾਉਂਦੇ ਆ। ਬਿਲਕੁਲ ਬੌਬੀ, ਇਹ ਰਿਸ਼ਤਾ ਹੀ ਇਹੋ ਜਿਹਾ ਹੁੰਦਾ, ਹੈ ਨਾ, ਜਿਹਦੇ ਵਿੱਚ ਕੋਈ ਫਾਰਮੈਲਿਟੀ ਨਹੀਂ ਹੁੰਦੀ, ਕੋਈ ਦਿਖਾਵਾ ਨਹੀਂ ਹੁੰਦਾ। ਸੱਚਾ ਦੋਸਤ ਉਹੀ ਹੁੰਦਾ ਕਿ ਜਿਹਦੇ ਨਾਲ ਤੁਸੀਂ ਜੋ ਦਿਲ ਵਿੱਚ ਆ ਉਹੀ ਗੱਲ ਕਰ ਸਕੋ, ਜਿਹਦੇ ਨਾਲ ਕੋਈ ਤੁਸੀਂ ਓਹਲਾ ਨਾ ਰੱਖਣਾ ਪਵੇ ਤੁਹਾਨੂੰ। ਮੈਂ ਤੁਹਾਨੂੰ ਗੱਲ ਦੱਸਦੀ ਆਂ, ਬਸ ਜ਼ਿੰਦਗੀ ਚ ਥੋੜੀ ਮਸਰੂਫੀਅਤ ਹੋ ਗਈ, ਥੋੜਾ ਬਿਜ਼ੀ ਟਾਈਮ ਚੱਲ ਰਿਹਾ, ਤੇ ਮੇਰੀ ਫਰੈਂਡ ਆ ਜੀ ਪਟਿਆਲੇ, ਤੇ ਉਹਨੇ ਮੈਨੂੰ ਫੋਨ ਕੀਤਾ ਨਾ, ਦੋ ਤਿੰਨ ਵਾਰੀ ਉਹਨੇ ਮੈਨੂੰ ਫੋਨ ਕੀਤਾ ਤੇ ਮੇਰੇ ਤੋਂ ਗੱਲ ਨਹੀਂ ਹੋਈ। ਮੈਂ ਉਹਨੂੰ ਮੈਸੇਜ ਕਰ ਦਿੰਦੀ ਸੀ, ਮੈਂ ਤੈਨੂੰ ਕਰਦੀ ਆ, ਮੈਂ ਤੈਨੂੰ ਕਰਦੀ ਆ, ਪਰ ਮੇਰੇ ਤੋਂ ਹੋਇਆ ਨਹੀਂ। ਤੇ ਬਸ ਫਿਰ ਉਹਨੇ ਮੈਨੂੰ ਬੜੀਆਂ ਗੁੱਸੇ ਵਾਲੀਆਂ ਜਿਹੜੀਆਂ ਸਮਾਈਲੀਸ ਹੁੰਦੀਆਂ ਉਹ ਭੇਜੀਆਂ, ਤੇ ਮੈਨੂੰ ਲੱਗ ਗਿਆ ਭੀ ਔਖੀ ਆ। ਫਿਰ ਮੈਂ ਉਹਨੂੰ ਮੈਸੇਜ ਕੀਤਾ ਭੀ ਮੈਂ ਤੈਨੂੰ ਅੱਜ ਨਾ ਪੱਕਾ ਫੋਨ ਕਰੂੰਗੀ, ਪਰ ਦਿਨ ਭਰ ਦੇ ਕੰਮ ਕਾਰ, ਹੈ ਨਾ, ਰਾਤ ਨੂੰ ਥੱਕ ਕੇ ਮੈਂ 10 ਵਜੇ ਬੈਡ ਤੇ ਬੈਠੀ ਹੋਣੀ ਆ, ਤੇ ਆਈ ਵਾਸ ਸੋ ਟਾਇਰਡ, ਤੇ ਪਰ ਮੈਂ ਕਿਹਾ ਭੀ ਮੈਨੂੰ ਯਾਦ ਆ ਗਿਆ ਇਕਦਮ ਉਹਦੀ ਸ਼ਕਲ ਤੇ, ਮੈਂ ਕਿਹਾ ਨਹੀਂ ਮੈਂ ਉਹਨੂੰ ਅੱਜ ਫੋਨ ਕਰ ਹੀ ਲਵਾਂ ਨਾ। ਫਿਰ ਮੈਂ ਸੋਚਿਆ ਭੀ ਚੱਲ ਮੈਂ ਇੱਦਾਂ ਕਰਦੀ ਆ, ਮੈਂ ਥੋੜੀ ਜਿਹੀ ਰਿੰਗ ਮਾਰ ਕੇ ਛੱਡ ਦਿੰਨੀ ਆ ਸੱਚੀ ਹੋਣ ਦੇ ਲਈ, ਤੇ ਮੈਂ ਉਹਨੂੰ ਕਹਿ ਦੂੰਗੀ ਭੀ ਮੈਂ ਤੇ ਤੈਨੂੰ ਕੀਤਾ ਸੀ, ਤੂੰ ਚੁੱਕਿਆ ਨੀ ਫੋਨ, ਹੈ ਨਾ। ਤੇ ਮੈਂ ਜਿੱਦਾਂ ਹੀ ਫੋਨ ਕੀਤਾ, ਰਿੰਗ ਕੀਤੀ ਨਾ, ਉਹਨੇ ਨਾਲ ਲੱਗਦਾ ਫੋਨ ਚੁੱਕ ਲਿਆ, ਤੇ ਮੈਂ ਕਿਹਾ ਤੂੰ ਫੋਨ ਹੱਥ ਚ ਫੜ ਕੇ ਬੈਠੀ ਸੀ। ਕਹਿੰਦੀ ਕਿਉਂ ਕੀ ਹੋ ਗਿਆ? ਮੈਂ ਕਿਹਾ ਭੀ ਲੈ ਮੈਂ ਤਾਂ ਸੋਚਿਆ ਸੀ ਭੀ ਮੈਂ ਮਾੜੀ ਜਿਹੀ ਰਿੰਗ ਮਾਰ ਕੇ ਮਿਸ ਕਾਲ ਮਾਰ ਕੇ ਛੱਡ ਦਊਂਗੀ ਤੇ ਸੱਚੀ ਹੋ ਜਾਊਂਗੀ, ਤੇ ਮੈਂ ਤੇ ਕੀਤਾ ਸੀ, ਤੂੰ ਚੁੱਕਿਆ ਨੀ, ਤੂੰ ਨਾਲ ਲੱਗਦਾ ਹੀ ਚੁੱਕ ਲਿਆ। ਤੇ ਅਸੀਂ ਇੰਨਾ ਹੱਸੀਆਂ ਨਾ ਕਿ ਉਹਨੇ, ਉਹ ਵੀ ਇੰਨੀ ਖੁਸ਼ ਹੋਈ, ਕਹਿੰਦੀ ਦੇਖ ਭੀ ਇਹ ਜਿਹੜੀ ਚੀਜ਼ ਹੈ ਤੂੰ ਮੈਨੂੰ ਹੀ ਕਹਿ ਸਕਦੀ ਆ, ਹੈ ਨਾ, ਕਿ ਤੂੰ ਮੈਨੂੰ ਫੋਨ ਇਸ ਕਰਕੇ ਕੀਤਾ ਕਿ ਜਸਟ ਮਿਸ ਕਾਲ ਕਰਨ ਦੇ ਲਈ, ਸੱਚੀ ਹੋਣ ਦੇ ਲਈ। ਸੋ ਇਹ ਹੁੰਦੀ ਹੈ ਜੀ ਸੱਚੀ ਦੋਸਤੀ, ਜਿੱਥੇ ਤੁਹਾਨੂੰ ਕੋਈ ਪੜਦਾ ਨਾ ਕਰਨਾ ਪਵੇ, ਜੋ ਦਿਲ ਵਿੱਚ ਹੈ ਉਹ ਤੁਸੀਂ ਇੱਕ ਦੂਜੇ ਨੂੰ ਮੂੰਹ ਤੇ ਕਹਿ ਦਿਓ। ਸੋ ਬਿਲਕੁਲ ਜੀ, ਉਹ ਦੋਸਤ ਸਹੇਲੀਆਂ ਬਹੁਤ ਯਾਦ ਆਉਂਦੇ ਨੇ, ਪਰ ਇੱਕ ਤਰ੍ਹਾਂ ਪਰਮਾਤਮਾ ਦਾ ਇਹ ਵੀ ਸ਼ੁਕਰ ਕਰਦੇ ਆ ਕਿ ਹਾਂ ਇੰਨੇ ਚੰਗੇ ਜਿਹੜੇ ਦੋਸਤ ਹੈ ਉਹ ਜ਼ਿੰਦਗੀ ਦੇ ਵਿੱਚ ਹੈ, ਕਿ ਅੱਜ ਵੀ ਜਦੋਂ ਵੀ ਕੋਈ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਇਹੋ ਜਿਹੀ ਸਿਚੁਏਸ਼ਨ ਹੁੰਦੀ ਹੈ ਤਾਂ ਉਹਨਾਂ ਨੂੰ ਫੋਨ ਲਾ ਲਈਦਾ ਆ, ਤੇ ਉਹਨਾਂ ਨਾਲ ਗੱਲਬਾਤ ਕਰ ਲਈਦੀ ਹੈ। ਉਹਨਾਂ ਦੇ ਵਿੱਚੋਂ ਮਿਊਜ਼ਿਕ ਡਿਪਾਰਟਮੈਂਟ ਚ ਜਿਵੇਂ ਮੈਂ ਦੱਸਿਆ ਹੁੰਦੇ ਸੀ, ਸਤਿੰਦਰ ਸਰਤਾਜ ਜੋ ਹੈ ਜੀ, ਅੱਜ ਕੱਲ ਸਤਿੰਦਰ ਸਰਤਾਜ ਹੈ, ਪਰ ਉਹ ਸਾਡੇ ਲਈ ਵਿੱਕੀ ਹੁੰਦਾ ਸੀਗਾ। ਬੜਾ ਵਧੀਆ ਦੋਸਤ ਹੁੰਦਾ ਸੀ, ਔਰ ਬੜੀਆਂ ਗੱਲਾਂ ਬਾਤਾਂ ਬੈਠ ਕੇ ਕਰੀਦੀਆਂ ਹੁੰਦੀਆਂ ਸੀ, ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ ਅੱਗੇ ਚੱਲ ਕੇ, ਹੈ ਨਾ, ਕਿਵੇਂ ਦੇ ਗੀਤ ਗਾਵਾਂਗੇ, ਕਿਵੇਂ ਦਾ ਲਿਖਾਂਗੇ, ਉਹ ਸਾਰੀਆਂ ਗੱਲਾਂ ਬਾਤਾਂ ਕਰੀਦੀਆਂ ਸੀ। ਉਹਨਾਂ ਵਿੱਚੋਂ ਕਈ ਬੰਬੇ ਚਲੇ ਗਏ ਆ, ਉੱਥੇ ਸੈਟਲ ਨੇ, ਕਈ ਮਿਊਜ਼ਿਕ ਡਾਇਰੈਕਟਰ ਬਣ ਗਏ ਆ ਜੀ, ਤੇ ਮੈਂ ਹਰਮਨ ਰੇਡੀਓ ਤੇ ਬੈਠੀ ਤੁਹਾਡੇ ਸਾਰਿਆਂ ਦੇ ਨਾਲ ਗੱਲਾਂ ਕਰ ਰਹੀ ਹਾਂ, ਪਰ ਤੁਹਾਡੇ ਨਾਲ ਗੱਲਾਂ ਕਰਦੇ ਕਰਦੇ ਅੱਜ ਮੈਨੂੰ ਉਹ ਸਾਰੇ ਦੋਸਤ ਆਪਣੇ ਜਿਹੜੇ ਯਾਦ ਆ ਰਹੇ ਨੇ, ਔਰ ਕੋਸ਼ਿਸ਼ ਕਰਾਂਗੀ ਜੀ ਉਹਨਾਂ ਦੇ ਨਾਲ ਮੈਂ ਵੀ ਅੱਜ ਰਾਬਤਾ ਜਿਹੜਾ ਕਾਇਮ ਕਰ ਸਕਾਂ, ਤੇ ਉਹਨਾਂ ਨੂੰ ਦੱਸ ਸਕਾਂ ਕਿ ਮੈਂ ਉਹਨਾਂ ਨੂੰ ਅਜੇ ਵੀ ਓਨਾ ਹੀ ਪਿਆਰ ਕਰਦੀ, ਓਨਾ ਹੀ ਮਿਸ ਕਰਦੀ ਹਾਂ। ਸੋ ਈਮੇਲ ਦੇ ਜ਼ਰੀਏ ਪ੍ਰੀਤੀ ਹੁਣਾਂ ਨੇ ਸਾਡੇ ਨਾਲ ਸਾਂਝ ਬਣਾਈ ਹੈ ਜੀ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਮੈਂ ਪਹਿਲੀ ਵਾਰ ਤੁਹਾਨੂੰ ਮੈਸੇਜ ਕਰ ਰਹੀ ਹਾਂ, ਮੈਂ ਲੁਧਿਆਣਾ ਤੋਂ ਹਾਂ। ਉਹ ਪ੍ਰੀਤੀ ਜੀ ਠੀਕ ਹੈ, ਮੈਂ ਵੀ ਲੁਧਿਆਣਾ ਤੋਂ ਆਪਣੀ ਐਮ ਏ ਕੀਤੀ ਹੋਈ ਹੈ ਜੀ, ਰਾਮਗੜੀਆ ਗਰਲਸ ਕਾਲਜ ਤੋਂ। ਸੋ ਕਹਿੰਦੇ ਕਿ ਮੇਰੀ ਬੈਸਟ ਫਰੈਂਡ ਇੰਡੀਆ ਹੈ, ਅਸੀਂ 7th ਤੋਂ ਲੈ ਕੇ ਗ੍ਰੈਜੂਏਸ਼ਨ ਤੱਕ ਇਕੱਠੇ ਰਹੇ, ਕਹਿੰਦੇ ਅੱਜ ਯਾਦ ਆ ਗਈ ਆਪਣੀ ਫਰੈਂਡ ਦੀ, ਹਜੇ ਵੀ ਕਹਿੰਦੇ ਮਿਲਦੇ ਆ ਵਟਸਐਪ ਦੇ ਥਰੂ, ਤੇ ਮੈਸੇਜ ਕਰਦੇ ਆ, ਤੇ ਆਪਣੀਆਂ ਗੱਲਾਂ ਸ਼ੇਅਰ ਕਰਦੇ ਆ, ਅੱਜ ਕਹਿੰਦੇ ਫੋਨ ਕਰਨਾ ਮੈਂ ਉਹਨੂੰ, ਥੈਂਕਸ ਫੋਰ ਰਿਮਾਈਂਡਿੰਗ। ਸੋ ਬਿਲਕੁਲ ਪ੍ਰੀਤੀ ਜੀ, ਕੁਛ ਇਹੋ ਜਿਹੇ ਖਾਸ ਦੋਸਤ ਹੁੰਦੇ ਨੇ ਜਿਨ੍ਹਾਂ ਨੂੰ, ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਪ੍ਰੋਗਰਾਮ ਦੇ ਸ਼ੁਰੂ ਵਿੱਚ, ਜਦੋਂ ਤੁਸੀਂ ਇੱਕ ਦੋਸਤ ਦੀ ਗੱਲ ਕਰਦੇ ਹੋ ਨਾ, ਕਿ ਜਦੋਂ ਮੈਂ ਤੁਹਾਨੂੰ ਕਹਿੰਦੀ ਹਾਂ ਤੁਹਾਡਾ ਫਰੈਂਡ, ਤੇ ਤੁਹਾਡੀਆਂ ਅੱਖਾਂ ਅੱਗੇ ਇੱਕ ਫੋਟੋ ਜ਼ਰੂਰ ਆਏਗੀ, ਜਾਂ ਦੋ, ਜਿੰਨੇ ਵੀ ਤੁਹਾਡੇ ਫਰੈਂਡਸ ਨੇ, ਔਰ ਉਹ ਜਿਹੜੀ ਫੋਟੋ ਤੁਹਾਡੀਆਂ ਅੱਖਾਂ ਅੱਗੇ ਸਭ ਤੋਂ ਪਹਿਲਾਂ ਆਉਂਦੀ ਹੈ ਨਾ, ਐਕਚੁਅਲ ਚ ਉਹੀ ਤੁਹਾਡਾ ਬੈਸਟ ਫਰੈਂਡ ਹੁੰਦਾ ਹੈ, ਉਹਦੇ ਨਾਲ ਹੀ ਜ਼ਿੰਦਗੀ ਦੀ ਸਭ ਤੋਂ ਜ਼ਿਆਦਾ ਸਾਂਝ ਹੁੰਦੀ ਹੈ ਤੁਹਾਡੀ। ਜ਼ਰੂਰ ਹੀ ਪ੍ਰੀਤੀ ਜੀ, ਅੱਜ ਤੁਸੀਂ ਆਪਣੀ ਜਿਹੜੀ ਫਰੈਂਡ ਹੈ ਉਹਨੂੰ ਯਾਦ ਕਰਿਓ, ਤੇ ਪ੍ਰੋਗਰਾਮ ਦੇ ਵਿੱਚ ਮੈਸੇਜ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਲੋ ਜੀ ਤੇ ਧਨੀ ਸਾਹਿਬ ਹੁਣਾਂ ਨੇ ਲਿਖਿਆ ਹੈ ਕਿ ਕਹਿੰਦੇ ਕਿ ਜਦੋਂ ਕਹਿੰਦੇ ਮੈਂ ਪਹਿਲੀ ਵਾਰ ਇੰਡੀਆ ਗਿਆ ਤਾਂ ਸਾਰਾ ਪਿੰਡ ਆ ਗਿਆ ਵੇਖਣ ਨੂੰ ਮੈਨੂੰ, ਕਹਿੰਦੇ ਮੈਂ ਉਹਨਾਂ ਦਾ ਮੂੰਹ ਵੇਖੀ ਜਾਵਾਂ, ਮੈਂ ਸੋਚ ਰਿਹਾ ਸੀ ਕਿ ਯਾਰ ਆਪਣੇ ਘਰਾਂ ਨੂੰ ਜਾਓ ਵੀ ਮੈਂ ਕੋਈ ਬਾਦਲ ਸਾਹਿਬ ਆ। ਉਹ ਲੈ ਕੀ ਗੱਲਾਂ ਕਰਦੇ ਹੋ ਧਨੀ ਸਾਹਿਬ, ਤੇ ਬਾਦਲ ਹੁਣੀ ਕੋਈ ਬਹੁਤ ਖਾਸ ਹੈਗੇ ਆ, ਹੁਣ ਇੰਨਾ ਸੁਨੱਖਾ ਮੁੰਡਾ ਵਾਪਸ ਇੰਡੀਆ ਜਾਊਗਾ ਤਾਂ ਪਿੰਡ ਨੇ ਤਾਂ ਦੇਖਣ ਆਉਣਾ ਹੀ ਆ ਨਾ। ਤੇ ਨਾਲ ਇਹਨਾਂ ਨੇ ਇੱਕ ਦੋਸਤ ਦੀ ਆਪਣੇ ਦੀ ਜਿਹੜੀ ਫੋਟੋ ਸ਼ੇਅਰ ਕੀਤੀ ਹੈ, ਕਹਿੰਦਾ ਮੇਰਾ ਬੈਸਟ ਫਰੈਂਡ ਆ ਜੀ ਔਰ ਬੜਾ ਹੀ ਡੈਸ਼ਿੰਗ ਫਰੈਂਡ ਆ ਜੀ, ਬਹੁਤ ਸੋਹਣੀ ਫੋਟੋ ਹੈ ਧਨੀ ਸਾਹਿਬ, ਪਰਮਾਤਮਾ ਤੁਹਾਡੀ ਯਾਰੀ ਇਸੇ ਤਰ੍ਹਾਂ ਬਣਾਈ ਰੱਖੇ। ਤੇ ਇਹਨਾਂ ਨੇ ਇੱਕ ਹੋਰ ਕਿੱਸਾ ਸਾਂਝਾ ਕੀਤਾ, ਕਹਿੰਦੇ ਇੱਕ ਵਾਰ ਮੇਰੇ ਡੈਡੀ ਦੀ ਕਲਾਸਮੇਟ ਘਰੇ ਆ ਗਈ ਸੀ ਡੈਡੀ ਨੂੰ ਮਿਲਣ ਲਈ, ਕਹਿੰਦੇ ਫੇਰ ਕੀ ਹੋਇਆ, ਸ਼ਾਮ ਦੀ ਰੋਟੀ ਡੈਡੀ ਨੇ ਆਪ ਹੀ ਬਣਾ ਕੇ ਖਾਧੀ ਸੀ। ਤਨੀ ਸਾਹਿਬ ਮਸਾਲੇ ਬਹੁਤ ਲਾਉਂਦੇ ਆ ਤੁਸੀਂ, ਹੈ ਨਾ, ਹੁਣ ਹੁਣ ਗੱਲ ਡੈਡੀ ਤੇ ਘੁਮਾ ਦਿੱਤੀ ਤੁਸੀਂ ਆਪਣਿਆਂ ਤੇ। ਸੋ ਕਹਿੰਦੇ ਡੈਡੀ ਵੀ ਕਹਿੰਦੇ ਬੈਸਟ ਫਰੈਂਡ ਆ ਜੀ ਮੇਰੇ। ਬਿਲਕੁਲ ਜੀ, ਮਾਂ ਬਾਪ ਵਰਗੇ ਦੋਸਤ ਤਾਂ ਜ਼ਿੰਦਗੀ ਵਿੱਚ ਕੀ ਲੱਭਣੇ, ਔਰ ਸਭ ਤੋਂ ਵਧੀਆ ਵੈਲ ਵਿਸ਼ਸ ਹੁੰਦੇ ਆ ਤੁਹਾਡੇ। ਬਿਲਕੁਲ, ਇੱਕ ਉਹ ਉਮਰ ਦਾ ਫਰਕ ਹੁੰਦਾ ਸਾਨੂੰ, ਇਸ ਕਰਕੇ ਲੱਗਦਾ ਕਿ ਨਹੀਂ ਜੀ ਸਾਡੀ ਸੋਚ ਦੇ ਨਾਲ ਇਹਨਾਂ ਦੀ ਸੋਚ ਨਹੀਂ ਰਲਦੀ, ਇਸ ਕਰਕੇ ਸਾਨੂੰ ਕਿਤੇ ਲੱਗਦਾ ਹੈ ਕਿ ਨਹੀਂ। ਪਰ ਜੇ ਕਹੀਏ ਭਈ ਜ਼ਿੰਦਗੀ ਦੇ ਸਭ ਤੋਂ ਵੱਡੇ ਸ਼ੁਭ ਚਿੰਤਕ ਉਹੀ ਹੁੰਦੇ ਆ, ਕਿਉਂਕਿ ਜ਼ਿੰਦਗੀ ਦੇ ਵਿੱਚ ਜਿੱਥੇ ਉਹਨਾਂ ਦਾ ਤੁਹਾਡੇ ਨਾਲ ਇੰਨਾ ਪਿਆਰਾ ਜਿਹਾ ਰਿਸ਼ਤਾ ਹੁੰਦਾ, ਉੱਥੇ ਹੀ ਜ਼ਿੰਦਗੀ ਜੀਣ ਦਾ ਜਿਹੜਾ ਤਜੁਰਬਾ ਹੁੰਦਾ ਉਹ ਵੀ ਖਾਸ ਹੁੰਦਾ। ਸੋ ਉਹਦੇ ਤੋਂ ਸਾਨੂੰ ਬਹੁਤ ਕੁਝ ਸਿੱਖ ਸਕਦੇ ਹਾਂ ਅਸੀਂ। ਔਰ ਨਾਲ ਹੀ ਇਹਨਾਂ ਨੇ ਜੀ ਆਪਣੇ ਡੈਡੀ ਦੀ ਵੀ ਜਿਹੜੀ ਪਿਕਚਰ ਮੇਰੇ ਨਾਲ ਸਾਂਝੀ ਕੀਤੀ ਹੈ, ਔਰ ਬਹੁਤ ਬਹੁਤ ਸ਼ੁਕਰੀਆ ਜੀ। ਸਰਦਾਰ ਜੀ ਨੇ ਬੜੇ ਗੁਰਮੁਖ ਜਿਹੇ ਬੰਦੇ ਲੱਗ ਰਹੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ ਜੀ। ਬਿਲਕੁਲ ਜੀ, ਤੁਹਾਡੇ ਸਾਰਿਆਂ ਦੇ ਨਾਲ ਇੱਕ ਖਾਸ ਦੋਸਤੀ ਮੇਰੀ ਵੀ ਹੋ ਗਈ ਹੈ, ਜਿਸ ਤਰ੍ਹਾਂ ਅਸੀਂ ਇੱਕ ਦੂਜੇ ਨਾਲ ਬੈਠ ਕੇ ਯਾਦਾਂ ਸਾਂਝੀਆਂ ਕਰਦੇ ਹਾਂ ਇੱਕ ਦੂਜੇ ਦੇ, ਈਵਨ ਕਿ ਅਸੀਂ ਇੱਕ ਦੂਜੇ ਨਾਲ ਆਪਣੇ ਪਰਿਵਾਰ ਦੀ ਵੀ ਸਾਂਝ ਪਾਉਂਦੇ ਹਾਂ, ਹੈ ਨਾ। ਸੋ ਬਹੁਤ ਵਧੀਆ ਲੱਗਦਾ ਹੈ ਜੀ। ਤੇ ਕੁਲਦੀਪ ਕੌਰ ਹੁਣਾਂ ਨੇ ਅੱਗੇ ਲਿਖਿਆ ਹੈ ਕਿ ਮੌਜ ਲਿਖਿਆ, ਦੋਸਤੀ ਕਭੀ ਖਾਸ ਲੋਗੋਂ ਸੇ ਨਹੀਂ ਹੋਤੀ, ਜਿਸ ਸੇ ਹੋ ਜਾਤੀ ਹੈ ਵਹੀ ਲੋਕ ਖਾਸ ਬਣ ਜਾਤੇ ਹੈ। ਬਿਲਕੁਲ ਜੀ, ਇਹ ਗੱਲ ਤੇ ਬਿਲਕੁਲ ਠੀਕ ਹੈ। ਤੇ ਹਰਮਨ ਰੇਡੀਓ ਮਾਈ ਆਸਟ੍ਰੇਲੀਅਨ ਫਰੈਂਡ ਕਹਿੰਦੇ, ਕਦੇ ਆਪ ਸਾਰੇ ਸੋ ਰਹੇ ਹੁੰਦੇ ਆ ਤੇ ਮੈਨੂੰ ਪੋਡਕਾਸਟ ਦਾ ਸਹਾਰਾ ਹੁੰਦਾ ਹੈ ਜੀ। ਓਹੋ, ਬਹੁਤ ਖੂਬ, ਬਹੁਤ ਇਮੋਸ਼ਨਲ ਕਰ ਦਿੱਤਾ। ਸੋ ਇਹ ਜ਼ਰਾ ਨਵਾਜ਼ੀ ਹੈ ਜੀ, ਤੁਹਾਡਾ ਇੰਨਾ ਪਿਆਰ ਜਿਹੜਾ ਹੈ ਨਾ, ਸੱਚੀ ਭਾਵੁਕ ਕਰ ਦਿੰਦਾ ਕਿਸੇ ਵੇਲੇ ਤਾਂ। ਔਰ ਇਹ ਪਰਮਾਤਮਾ ਕਰੇ ਜਿਹੜੀ ਸਾਡੀ ਇਹ ਦੋਸਤੀ ਹੈ ਵੀ ਇਸੇ ਤਰ੍ਹਾਂ ਬਣੀ ਰਹੇ। ਤੇ ਇਹਨਾਂ ਨੇ ਲਿਖਿਆ ਬਲਜੀਤ ਸਿੰਘ, ਓਕੇ ਜੀ ਠੀਕ ਹੈ। ਸੋ ਇਹਨਾਂ ਨੇ ਬਲਜੀਤ ਸਿੰਘ ਦੀ ਜਿਹੜੀ ਫੋਟੋ ਸੀ ਮੇਰੇ ਨਾਲ ਸ਼ੇਅਰ ਕੀਤੀ ਸੀ, ਜਿਨ੍ਹਾਂ ਦੇ ਨਾਮ ਤੇ ਸਕੂਲ ਬਣ ਰਿਹਾ ਹੈ। ਤੇ ਕਹਿੰਦੇ ਮੌਜ ਮਸਤੀਆਂ ਸੌਂਗ ਲਗਵਾ ਦੇਣਾ ਜੀ, ਦੇਸ ਹੋਇਆ ਪਰਦੇਸ ਮੂਵੀ ਦਾ। ਜੀ ਹਾਂ ਜ਼ਰੂਰ, ਬੜਾ ਹੀ ਪਿਆਰਾ ਜਿਹਾ ਗੀਤ ਹੈ ਜੀ, ਦੋਸਤੀ ਨੂੰ ਸਮਰਪਿਤ। ਇਹ ਗੀਤ ਵੀ ਮੈਂ ਸਰਬਜੀਤ ਭਾਜੀ ਤੱਕ ਤੁਹਾਡੀ ਫਰਮਾਇਸ਼ ਜਿਹੜੀ ਹੈ ਚਲੀ ਗਈ ਹੈ, ਜ਼ਰੂਰ ਪ੍ਰੋਗਰਾਮ ਦੇ ਬਾਅਦ ਜਿਹੜਾ ਗੀਤ ਪ੍ਰੋਗਰਾਮ ਦੇ ਵਿੱਚ ਚੱਲੇਗਾ। ਤੇ ਅਮਰਜੀਤ ਸਿੰਘ ਧਾਰੀਵਾਲ ਹੁਣਾਂ ਨੇ ਸਾਂਝ ਪਾਈ ਹੈ ਜੀ, ਤੇ ਇਹਨਾਂ ਨੇ ਵੀ ਇੱਕ ਮੈਨੂੰ ਫੋਟੋ ਭੇਜੀ ਹੈ, ਦੋ ਨੌਜਵਾਨ ਖੜੇ ਹੋਏ ਨੇ। ਹੁਣ ਮੈਨੂੰ ਇਹ ਨਹੀਂ ਪਤਾ ਵੀ ਇਹਨਾਂ ਵਿੱਚੋਂ ਅਮਰਜੀਤ ਸਿੰਘ ਕਿਹੜੇ ਆ ਤੇ ਇਹਨਾਂ ਦੇ ਦੋਸਤ ਕਿਹੜੇ ਆ। ਚਲੋ ਜੀ, ਨਾਲ ਇਹਨਾਂ ਨੇ ਇੱਕ ਵੌਇਸ ਮੈਸੇਜ ਭੇਜਿਆ ਹੈ, ਸੁਣਦੇ ਆ ਅਮਰਜੀਤ ਜੀ ਕੀ ਕਹਿ ਰਹੇ ਨੇ। ਜੀ
ਸਰਦਾਰ
ਜੀ
ਨੇ ਸੋਚਦਾ ਸੀ ਤੇ ਮੈਂ ਸੋਚਿਆ ਨੀ ਸੀ ਕੀ ਆਉਣਾ ਟਾਈਮ ਦੇ ਵਿੱਚ ਸਾਡੇ ਬੱਚੇ ਨੇ ਮੂਰੀ ਨਿਕਲਦਾ ਪਊਗੀ, ਤੇ ਅੱਜ ਮੈਂ ਬਹੁਤ ਖੁਸ਼ ਹਾਂ ਤੇ ਇੱਕ ਦੂਜੇ ਦੀ ਮਦਦ ਕਰੀ ਦੀ ਹੈ ਤੇ ਰੱਬ ਸੌਂਪ ਰੱਖੇ ਸਾਡੀ ਦੋਸਤੀ ਉਸੇ ਤਰ੍ਹਾਂ ਬਹੁਤ ਅੱਗੇ ਤੱਕ ਜਾਵੇ।
ਜੀ ਬਹੁਤ ਬਹੁਤ ਸ਼ੁਕਰੀਆ ਅਮਰਜੀਤ ਜੀ, ਇਹ ਪਿਆਰਾ ਜਿਹਾ ਮੈਸੇਜ ਕਰਨ ਦੇ ਲਈ। ਬਹੁਤ ਜ਼ਿਆਦਾ ਜਿਹੜੀ ਆਵਾਜ਼ ਤੁਹਾਡੀ ਕਲੀਅਰ ਨਹੀਂ ਆਈ ਕਿਉਂਕਿ ਪਿੱਛੇ ਰੇਡੀਓ ਚੱਲ ਰਿਹਾ ਸੀ ਤੇ ਉਹ ਮੇਰੀ ਆਵਾਜ਼ ਨਾਲ ਜਿਹੜੀ ਉੱਪਰ ਆ ਰਹੀ ਸੀਗੀ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ। ਬਿਲਕੁਲ ਜੀ, ਬੜੇ ਪਿਆਰੇ ਪਿਆਰੇ ਦੋਸਤ ਜ਼ਿੰਦਗੀ ਦੇ ਵਿੱਚ ਹੁੰਦੇ ਆ, ਉਹਨਾਂ ਨੂੰ ਸੰਭਾਲ ਕੇ ਰੱਖਣਾ ਚਾਹੀਦਾ। ਕਈ ਵਾਰੀ ਛੋਟੀਆਂ ਮੋਟੀਆਂ ਮਿਸਅੰਡਰਸਟੈਂਡਿੰਗਸ ਦੇ ਨਾਲ ਜਿਹੜੇ ਆ ਇਹ ਰਿਸ਼ਤੇ ਖੱਟੇ ਵੀ ਹੋ ਜਾਂਦੇ ਆ, ਖਰਾਬ ਵੀ ਹੋ ਜਾਂਦੇ ਆ, ਦੂਰ ਵੀ ਹੋ ਜਾਂਦੇ ਆ, ਪਰ ਕੋਸ਼ਿਸ਼ ਕਰੀਏ ਕਿ ਇਹਨਾਂ ਨੂੰ ਜ਼ਿੰਦਗੀ ਦੇ ਵਿੱਚ ਨਾਲ ਲੈ ਕੇ ਤੁਰ ਸਕੀਏ ਅਸੀਂ। ਤੇ ਸੋ ਜੀ, ਯਾਦਾਂ ਬਹੁਤ ਜ਼ਿਆਦਾ ਨੇ ਪ੍ਰੋਗਰਾਮ ਦੇ ਵਿੱਚ, ਸਮਾਂ ਬਹੁਤ ਘੱਟ ਹੋ ਜਾਂਦਾ। ਬਿਲਕੁਲ ਧਨੀ ਸਾਹਿਬ ਨੇ ਜਿਵੇਂ ਪਿਛਲੀ ਵਾਰੀ ਕਿਹਾ ਸੀਗਾ ਵੀ 4 ਘੰਟੇ ਦਾ ਕਰ ਲਈਏ ਪ੍ਰੋਗਰਾਮ, ਹੈ ਨਾ। ਤੇ ਮੈਨੂੰ ਨੀ ਲੱਗਦਾ ਧਨੀ ਸਾਹਿਬ ਗੱਲਾਂ ਸਾਡੀਆਂ ਫੇਰ ਵੀ ਮੁੱਕਣੀਆਂ ਨੇ, ਪਰ ਚਲੋ ਜੀ ਜਿੰਨਾ ਵੀ ਸਮਾਂ ਤੁਹਾਡੇ ਨਾਲ ਬਿਤਾ ਹੁੰਦਾ ਹੈ ਬਿਲਕੁਲ ਜ਼ਿੰਦਗੀ ਦੀ ਇੱਕ ਯਾਦ ਬਣ ਕੇ ਰਹਿ ਜਾਂਦੀ ਹੈ ਉਹ ਵੀ, ਔਰ ਬੜੀ ਖੁਸ਼ੀ ਹੁੰਦੀ ਹੈ ਕਿ ਇਹ ਯਾਦਾਂ ਪੋਡਕਾਸਟ ਤੇ ਇਕੱਠੀਆਂ ਹੋਈ ਜਾਂਦੀਆਂ ਨੇ। ਸੋ ਤੁਸੀਂ ਵੀ ਜੇ ਪ੍ਰੋਗਰਾਮ ਕੋਈ ਮਿਸ ਕਰਦੇ ਆ ਤੇ ਸਾਡੇ ਪੋਡਕਾਸਟਿੰਗ ਤੇ ਜਾ ਕੇ ਪ੍ਰੋਗਰਾਮ ਜਿਹੜੇ ਸੁਣ ਸਕਦੇ ਆ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਂਝ ਜਿਹੜੀ ਆਪਣੀ ਪਾਉਂਦੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਔਰ ਜਿਹੜੇ ਨਹੀਂ ਪਾਉਂਦੇ ਚੁੱਪ ਚਾਪ ਸੁਣ ਕੇ ਹੱਸਦੇ ਮੁਸਕਰਾਉਂਦੇ ਰਹਿੰਦੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਇੱਕ ਹੋਰ ਗੁਜ਼ਾਰਿਸ਼ ਹੈ ਜੀ, ਜਿਵੇਂ ਰਿਸ਼ਤਿਆਂ ਦੀ ਅਸੀਂ ਗੱਲ ਸ਼ੁਰੂ ਕੀਤੀ ਹੋਈ ਹੈ ਤੇ ਧਨੀ ਸਾਹਿਬ ਹੁਣ ਨੇ ਮੈਨੂੰ ਪਿਛਲੀ ਵਾਰੀ ਕਿਹਾ ਸੀਗਾ ਵੀ ਉਹ ਸਹੁਰੇ ਤੇ ਜਵਾਈ ਦੇ ਰਿਸ਼ਤੇ ਤੇ ਵੀ ਗੱਲ ਕਰਨੀ ਚਾਹੁੰਦੇ ਨੇ। ਸੋ ਬਿਲਕੁਲ ਜੀ, ਜ਼ਰੂਰ ਗੱਲਾਂ ਬਾਤਾਂ ਕਰਾਂਗੇ, ਪਰ ਇਹ ਰਿਸ਼ਤਾ ਕੁਝ ਇਹੋ ਜਿਹਾ ਹੈ ਕਿ ਜਿਹਦੇ ਵਿੱਚ ਮੈਂ ਜ਼ਿਆਦਾ ਕੁਝ ਨਹੀਂ ਦੱਸ ਸਕਦੀ ਹੈ ਨਾ, ਕਿਉਂਕਿ ਮੈਂ ਇਹ ਰਿਸ਼ਤੇ ਨੂੰ ਹੰਢਾਇਆ ਨਹੀਂ ਹੈਗਾ। ਸੋ ਮੈਂ ਇਹਦੇ ਵਿੱਚ ਤੁਸੀਂ ਲੋਕ ਜਿਹੜੇ ਤੁਸੀਂ ਵੀ ਮੇਰੇ ਨਾਲ ਆ ਕੇ ਗੱਲਬਾਤ ਕਰ ਸਕਦੇ ਹੋ। ਸੋ ਪ੍ਰੋਗਰਾਮ ਸਾਡਾ ਸਾਰਿਆਂ ਦਾ ਆਪਣਾ ਹੈ ਜੀ, ਜਾਂ ਹੋਰ ਵੀ ਕੋਈ ਰਿਸ਼ਤਾ ਜਿਹਦੇ ਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ, ਅਸੀਂ ਇਕੱਠੇ ਬੈਠ ਕੇ ਉਹ ਗੱਲਾਂ ਜਿਹੜੀਆਂ ਬਾਕੀ ਹਰਮਨ ਪਰਿਵਾਰ ਨਾਲ ਕਰ ਸਕਦੇ ਹਾਂ। ਸੋ ਤੁਸੀਂ ਮੈਨੂੰ ਜ਼ਰੂਰ ਦੱਸਿਆ ਕਰੋ ਕਿ ਕਿਸ ਰਿਸ਼ਤੇ ਬਾਰੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ, ਔਰ ਜੇ ਤੁਸੀਂ ਆਪ ਵੀ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਚਾਹੁੰਦੇ ਹੋ ਤਾਂ ਸਾਨੂੰ ਜ਼ਰੂਰ ਲਿਖ ਭੇਜੋ। ਸੋ ਪ੍ਰੋਗਰਾਮ ਦੇ ਵਿੱਚ ਸਰਬਜੀਤ ਭਾਜੀ ਤੁਹਾਨੂੰ ਫੋਨ ਦੇ ਰਾਹੀਂ ਜਿਹੜਾ ਉਹ ਲੈ ਸਕਦੇ ਆ। ਤੇ ਰਿਸ਼ਤੇ ਵੀ ਸਾਡੇ ਕੋਲ ਬਹੁਤ ਪਏ ਨੇ ਜੀ, ਅਜੇ ਤੇ ਗੱਲਾਂ ਵੀ ਬਹੁਤ ਜ਼ਿਆਦਾ ਨੇ। ਸੋ ਪਰਮਾਤਮਾ ਸੁੱਖ ਰੱਖੇ, ਇਸੇ ਤਰ੍ਹਾਂ ਅਸੀਂ ਕਰਦੇ ਰਹਿਣਾ ਹੈ, ਇਹ ਸਾਂਝ ਜਿਹੜੀ ਹੈ ਬਹੁਤ ਦੇਰ ਤੱਕ ਬਣੀ ਰਹਿਣੀ ਹੈ। ਸੋ ਬਿਲਕੁਲ ਧਨੀ ਸਾਹਿਬ ਨੇ ਵੀ ਕਹਿ ਦਿੱਤਾ ਵੀ ਗੱਲਾਂ ਬਹੁਤ ਨੇ, ਬਹੁਤ ਗੱਲਾਂ, ਇੰਨੀਆਂ ਯਾਦਾਂ ਕਿ ਮੈਂ ਸੋਚਿਆ ਸੀ ਆਹ ਵਾਲੀ ਯਾਦ ਸਾਂਝੀ ਕਰੂੰਗੀ, ਪਰ ਟਾਈਮ ਦੀ ਜਿਹੜੀ ਬਹੁਤ ਲਿਮਿਟ ਹੁੰਦੀ ਹੈ। ਸੋ ਕੋਈ ਗੱਲ ਨਹੀਂ ਜੀ, ਉਹ ਗੱਲਾਂ ਅੱਜ ਮੈਂ ਆਪਣੇ ਆਪ ਨਾਲ ਕਰਨੀਆਂ ਹੈ ਤੇ ਜਿਹੜੀਆਂ ਯਾਦਾਂ ਤੁਹਾਡੇ ਕੋਲ ਰਹਿ ਗਈਆਂ ਤੁਸੀਂ ਵੀ ਆਪਣੇ ਆਪ ਨਾਲ ਸਾਂਝੀਆਂ ਕਰੋ ਤੇ ਆਪਣੇ ਦੋਸਤਾਂ ਨੂੰ ਅੱਜ ਜ਼ਰੂਰ ਇੱਕ ਪਿਆਰਾ ਜਿਹਾ ਮੈਸੇਜ ਜਿਹੜਾ ਜ਼ਰੂਰ ਲਿਖ ਭੇਜਣਾ ਤੁਸੀਂ। ਸੋ ਬਹੁਤ ਬਹੁਤ ਸ਼ੁਕਰੀਆ ਇੱਕ ਵਾਰ ਫਿਰ ਤੋਂ ਸਰਬਜੀਤ ਭਾਜੀ ਹੁਣਾਂ ਦਾ ਸ਼ੁਕਰੀਆ ਕਰਦੀ ਹਾਂ ਜਿਨ੍ਹਾਂ ਨੇ ਮੇਰੇ ਨਾਲ 2 ਘੰਟੇ ਲੱਗੇ ਰਹੇ ਆ ਜੀ। ਸੋ ਉਹਨਾਂ ਦਾ ਵੀ ਸ਼ੁਕਰੀਆ ਤੇ ਆਪ ਸਭ ਦਾ ਸ਼ੁਕਰੀਆ। ਪ੍ਰੋਗਰਾਮ ਦੇ ਵਿੱਚ ਮੇਰੇ ਤੋਂ ਕੁਛ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮੈਂ ਮਾਫ਼ੀ ਚਾਹੁੰਦੀ ਹਾਂ। ਸੋ ਲੋ ਜੀ, ਅਮਰਜੀਤ ਸਿੰਘ ਧਾਰੀਵਾਲ ਹੁਣਾਂ ਨੇ ਇੱਕ ਹੋਰ ਜਿਹੜਾ ਵੋਇਸ ਮੈਸੇਜ ਭੇਜਿਆ ਹੈ। ਸੋ ਪ੍ਰੋਗਰਾਮ ਦੇ ਵਿੱਚ ਇਹ ਵੋਇਸ ਮੈਸੇਜ ਮੈਂ ਲੈ ਲਵਾਂ, ਉਸ ਤੋਂ ਬਾਅਦ ਫੇਰ ਅਲਵਿਦਾ ਕਹਿੰਦੀ ਹਾਂ, ਹੈ ਨਾ। ਸਰਬਜੀਤ ਭਾਜੀ ਪਲੀਜ਼ ਇਹ ਵਾਲਾ ਮੈਸੇਜ ਵੀ ਚਲਾ ਦਿਓ।
ਸੋਰੀ ਜੀ ਸੁਖਮਨ ਜੀ, ਤੇ ਅੱਜ ਮੈਂ ਪਹਿਲੀ ਵਾਰ ਹਰਮਨ ਰੇਡੀਓ ਤੇ ਕੰਟੈਕਟ ਕੀਤਾ ਜੀ, ਤੇ 2 ਮਹੀਨੇ ਹੋ ਗਿਆ ਜੀ ਮੈਨੂੰ ਹਰਮਨ ਰੇਡੀਓ ਸੁਣਦੇ ਨੂੰ, ਤੇ ਬਹੁਤ ਵਧੀਆ ਲੱਗ ਰਿਹਾ ਹਰਮਨ ਰੇਡੀਓ ਨਾਲ ਜੁੜ ਕੇ ਜੀ। ਤੇ ਕਿਉਂਕਿ ਮੈਂ ਪਹਿਲਾਂ ਢੋਲ ਰੇਡੀਓ ਸੁਣਦਾ ਹੁੰਦਾ ਸੀ, ਤੇ ਜਿੱਦਾਂ ਦਾ ਮੈਂ ਹਰਮਨ ਰੇਡੀਓ ਸੁਣਨ ਲੱਗਿਆ ਜੀ ਹੋਰ ਕੁਛ ਪਸੰਦ ਹੀ ਨਹੀਂ ਲੱਗਦਾ ਜੀ। ਤੇ ਸੋਰੀ ਜੀ, ਪਹਿਲੀ ਵਾਰ ਰਿਕਾਰਡਿੰਗ ਕੀਤੀ ਸੀ ਤੇ ਮੈਂ ਰੇਡੀਓ ਬੰਦ ਕਰਨਾ ਭੁੱਲ ਗਿਆ, ਤੇ ਬਟ ਬਹੁਤ ਵਧੀਆ ਲੱਗਦਾ ਜੀ ਤੇ ਤੁਹਾਡਾ ਪ੍ਰੋਗਰਾਮ ਸੁਣ ਕੇ ਜੀ, ਤੇ ਇਸੇ ਤਰ੍ਹਾਂ ਵਧੀਆ ਪਿਆਰੀਆਂ ਪਿਆਰੀਆਂ ਗੱਲਾਂ ਆਉਂਦੀਆਂ ਰਹਿਣ ਤੇ ਰੱਬ ਸੁੱਖ ਰੱਖੇ ਅਸੀਂ ਵੀ ਵਿੱਚ ਜੁੜਦੇ ਰਹੀਏ, ਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਵੀ ਨਾਲ ਤੁਹਾਡੇ ਜੁੜਿਆ ਕਰਾਂਗੇ ਜੀ ਤੇ ਕੋਈ ਗੱਲਬਾਤ ਸ਼ੇਅਰ ਕਰਿਆ ਕਰਾਂਗੇ ਜੀ। ਤੇ ਇਸ ਵਿੱਚ ਜੀ ਮੈਂ ਪੱਗ ਵਾਲਾ ਜੀ, ਜੋ ਫੋਟੋ ਦੇ ਵਿੱਚ ਪੱਗ ਵਾਲਾ ਮੁੰਡਾ ਜੀ ਉਹ ਤਾਂ ਜੀ ਮੈਂ ਹੀ ਆ ਅਮਰਜੀਤ ਸਿੰਘ, ਤੇ ਜੋ ਪਿੱਛੇ ਆ ਜੀ ਉਹਦਾ ਨਾਮ ਹਰਪ੍ਰੀਤ ਸਿੰਘ ਆ ਜੀ।
ਜੀ, ਸੋ ਇਹਨਾਂ ਨੇ ਮੈਨੂੰ ਆਪਣੀ ਪਛਾਣ ਵੀ ਦੱਸ ਦਿੱਤੀ। ਬਿਲਕੁਲ ਜੀ, ਇੱਕ ਪੱਗ ਵਾਲਾ ਮੁੰਡਾ ਹੈ ਫੋਟੋ ਦੇ ਵਿੱਚ ਤੇ ਇੱਕ ਕਟਿੰਗ ਵਾਲੇ, ਸੋ ਇਹਨਾਂ ਨੇ ਦੱਸਿਆ ਕਿ ਪੱਗ ਵਾਲੇ ਮੁੰਡੇ ਇਹ ਨੇ। ਸੋ ਬਹੁਤ ਬਹੁਤ ਸ਼ੁਕਰੀਆ, ਜਿਵੇਂ ਤੁਸੀਂ ਦੱਸਿਆ ਕਿ ਹਰਮਨ ਰੇਡੀਓ ਦੇ ਤੁਸੀਂ ਇੱਕ ਰੈਗੂਲਰ ਜਿਹੜੇ ਲਿਸਨਰ ਆ ਉਹ ਬਣ ਗਏ ਹੋ ਹੁਣ। ਸੋ ਹਰਮਨ ਰੇਡੀਓ ਦੀ ਜੀ ਇੱਕ ਇਹੀ ਖਾਸੀਅਤ ਹੈ ਜੋ ਮੈਨੂੰ ਲੱਗਦੀ ਹੈ ਕਿ ਅਸੀਂ ਕਦੀ ਆਰਟੀਫਿਸ਼ਲ ਹੋਣ ਦੀ ਕੋਸ਼ਿਸ਼ ਨਹੀਂ ਕੀਤੀ, ਕਦੀ ਕੁਛ ਬਣਾ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਸਿੱਧੀ ਦਿਲਾਂ ਚੋਂ ਗੱਲ ਨਿਕਲਦੀ ਹੈ ਤੇ ਉਹ ਹੀ ਤੁਹਾਡੇ ਸਾਰਿਆਂ ਦੇ ਨਾਲ ਬੈਠ ਕੇ ਸਾਂਝੀ ਕਰ ਲੈਂਦੇ ਹਾਂ। ਇਸੇ ਲਈ ਕੁਝ ਖਾਸ ਹੋ ਜਾਂਦਾ, ਇਸੇ ਲਈ ਇਹ ਇੱਕ ਰੇਡੀਓ ਨਾ ਹੋ ਕੇ ਇੱਕ ਪਰਿਵਾਰ ਜਿਹੜਾ ਉਹ ਬਣ ਜਾਂਦਾ। ਸੋ ਬਾਕੀ ਜੀ ਤੁਸੀਂ ਕਿਹਾ ਸੋਰੀ, ਸੋਰੀ ਨਹੀਂ ਕਹਿਣਾ ਜੀ ਕਿਉਂਕਿ ਤੁਸੀਂ ਆਪ ਹੀ ਕਹਿੰਦੇ ਆ ਰਿਸ਼ਤਾ ਹੀ ਦੋਸਤੀ ਦਾ। ਸੋ ਨੋ ਸੋਰੀ ਤੇ ਨੋ ਥੈਂਕਸ। ਪ੍ਰੋਗਰਾਮ ਦੇ ਵਿੱਚ ਆਪਣੇ ਸੁਝਾਅ ਜਿਹੜੇ ਆ ਤੁਸੀਂ ਸਾਰੇ ਸਾਨੂੰ ਇਸੇ ਤਰ੍ਹਾਂ ਭੇਜਦੇ ਰਿਹਾ ਕਰੋ, ਬਹੁਤ ਵਧੀਆ ਲੱਗਦਾ ਹੈ ਜੀ। ਤੇ ਨਾਲ ਹੀ ਜੀ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਵਾਲਿਆਂ ਨੇ ਲਿਖਿਆ ਹੈ, ਕਹਿੰਦੇ ਸਰੋਜਨੀ ਹਾਲ ਹੋਸਟਲ ਨੰਬਰ 1-15 ਵਾਲੀ ਮਾਰਕੀਟ ਕ੍ਰਿਸ਼ਨਾ ਸਟੇਸ਼ਨਰੀ ਸ਼ਾਪ ਬੜੇ ਯਾਦ ਆ ਰਹੇ ਨੇ। ਬਿਲਕੁਲ ਡੁੱਡੀ ਕੇ ਜੀ, ਅੱਜ ਤੇ ਸਾਰਾ ਕੁਛ ਯਾਦ ਆ ਰਿਹਾ। ਉਹ ਪੰਜਾਬੀ ਯੂਨੀਵਰਸਿਟੀ ਨਾ, ਸੋਰੀ ਪੰਜਾਬ ਯੂਨੀਵਰਸਿਟੀ, ਉਦਾਂ ਹੀ ਅੱਖਾਂ ਅੱਗੇ ਘੁੰਮ ਰਹੀ ਹੈ। ਬਿਲਕੁਲ ਜੀ, ਉਹ 15 ਵਾਲੀ ਮਾਰਕੀਟ ਉਹਦੀਆਂ ਆਪਣੀਆਂ ਹੀ ਰੌਣਕਾਂ ਹੁੰਦੀਆਂ ਸੀਗੀਆਂ, ਤੇ ਇੱਕ ਜਿਹੜੀ ਮਾਰਕੀਟ ਯੂਨੀਵਰਸਿਟੀ ਦੇ ਵਿੱਚ ਵੀ ਹੁੰਦੀ ਸੀਗੀ ਉਹਦੀ ਆਪਣੀ ਖਾਸ ਰੌਣਕ ਹੁੰਦੀ ਸੀਗੀ, ਤੇ ਉਸ ਤੋਂ ਇਲਾਵਾ ਫਿਰ ਬੋਟੈਨੀਕਲ ਗਾਰਡਨ ਹੈ ਨਾ, ਬਾਕੀ ਸਾਰੇ ਹੋਸਟਲ, ਸਟੂਡੈਂਟ ਸੈਂਟਰ, ਲਾਇਬ੍ਰੇਰੀਜ਼ ਤੇ ਬਾਕੀ ਸਾਰੇ ਜਿਹੜੇ ਡਿਪਾਰਟਮੈਂਟ ਸੀ ਉੱਥੋਂ ਦੇ, ਉਹ ਬਸ ਨਹੀਂ ਚੱਲਦਾ ਜੀ, ਨਹੀਂ ਤਾਂ ਮੇਰਾ ਦਿਲ ਕਰੇ ਤਾਂ ਮੈਂ ਅੱਜ ਹੀ ਜਾ ਕੇ ਗੇੜੀ ਮਾਰ ਆਵਾ, ਪਰ ਕੋਈ ਨੀ ਜੀ, ਗੇੜੀਆਂ ਸੀ ਜਿਹੜੀਆਂ ਉਹ ਅੱਜ ਯਾਦਾਂ ਦੇ ਵਿੱਚ ਮਾਰ ਲੈਣੀਆਂ. ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਮੈਨੂੰ ਵੀ ਉਹ ਯਾਦਾਂ ਯਾਦ ਕਰਵਾਉਣ ਲਈ ਜਿਹੜੀਆਂ ਮੈਂ ਕਿਤੇ ਭੁੱਲ ਚੁੱਕੀ ਸੀ. ਤੇ ਉਸ ਤੋਂ ਬਾਅਦ ਧਨੀ ਸਾਹਿਬ ਹੁਣਾਂ ਨੇ ਕਿਹਾ ਵੀ ਜੀ ਘੈਂਟ ਪ੍ਰੋਗਰਾਮ, ਬਹੁਤ ਬਹੁਤ ਸ਼ੁਕਰੀਆ ਧਨੀ ਸਾਹਿਬ. ਤੇ ਹੁਣ ਮੈਂ ਜਿੱਦਣ ਵੀ ਜਵਾਈ ਤੇ ਸਹੁਰੇ ਦੀ ਗੱਲ ਕਰਨੀ ਹੈ ਨਾ, ਉਹ ਮੈਂ ਉਸ ਦਿਨ ਤੁਹਾਨੂੰ ਜ਼ਰੂਰ ਲੈਣਾ ਪ੍ਰੋਗਰਾਮ ਦੇ ਵਿੱਚ ਨਾਲ. ਸੋ ਹੁਣ ਮੈਨੂੰ ਲੱਗਦਾ ਹੈ ਕਿ ਬਸ ਮੈਂ ਕਾਬੂ ਕਰਾਂ ਆਪਣੀਆਂ ਯਾਦਾਂ ਦੇ ਉੱਤੇ, ਕਿਉਂਕਿ ਸਮਾਂ ਮੈਨੂੰ ਇਜਾਜ਼ਤ ਨਹੀਂ ਦੇ ਰਿਹਾ. ਸੋ ਅਗਲੇ ਬੁੱਧਵਾਰ ਦੀ ਮੈਂ ਵੇਟ ਕਰਾਂਗੀ ਜੀ, ਜਦੋਂ ਫੇਰ ਆਵਾਂ ਫੇਰ ਤੁਹਾਡੇ ਨਾਲ ਆਪਣੀਆਂ ਯਾਦਾਂ ਫਰੋਲਾਂ ਤੇ ਥੋੜਾ ਹੱਸ ਖੇਡ ਲਈਏ, ਹੈਨਾ. ਸੋ ਬਹੁਤ ਬਹੁਤ ਸ਼ੁਕਰੀਆ ਜੀ, ਮੈਨੂੰ ਦੋ ਹੁਣ ਇਜਾਜ਼ਤ, ਰੱਬ ਰਾਖਾ.
ਤੁਸੀਂ ਤਾਂ ਮੈਨੂੰ ਸਪੀਚ ਲੈਸ ਹੀ ਕਰਤਾ, ਇੰਨਾ ਪਿਆਰ ਦਿੱਤਾ. ਮੈਂ ਇੱਕ ਗੀਤ ਗਾਉਣਾ ਤੁਹਾਡੇ, ਗੀਤ ਨਾਲ ਜਵਾਬ ਦਿੰਦਾ ਤੁਹਾਡੇ ਪਿਆਰ ਦਾ. ਸ਼ੇਅਰ ਕਹਿ ਰਿਹਾ ਤੁਹਾਡੀ ਯਾਰੀ ਨੂੰ ਸਮਰਪਿਤ, ਤੁਹਾਡੇ ਪਿਆਰ ਨੂੰ ਸਮਰਪਿਤ.
ਸੋਨੇ ਵਰਗਾ ਯਾਰ ਦਾ ਪਵੇ ਕਾਲਾ, ਸੋਨੇ ਵਰਗਾ ਯਾਰ ਨਾ ਪਵੇ ਕਾਲਾ, ਭਾਵੇਂ ਅੱਗ ਦੇ ਉੱਤੇ ਵੀ ਸਾੜ ਲਈਏ. ਮੰਗਲਾ ਪਾਣੀ ਤੇ ਨਹੀਂ ਮਲਾਈ ਆਉਂਦੀ, ਚੌਵੀ ਘੰਟੇ ਚਾਹੇ ਚੁੱਲ੍ਹੇ ਤੇ ਚਾੜ ਲਈਏ. ਚੱਕ ਕਰਕੇ ਸੋਹਣੇ ਸੱਜਣਾ, ਜਿਸ ਅੱਖ ਵਿੱਚ ਲਾਲਚ ਧੋਖਾਏ, ਜਿਸ ਅੱਖ ਵਿੱਚ ਲਾਲਚ ਧੋਖਾਏ, ਨਾ ਪ੍ਰੀਤ ਉਹਦੇ ਨਾਲ ਜੋੜੀ ਦੀ, ਨਾ ਬਿਨ ਪਰਖਣ ਦੇ ਲਾਈ ਦੀ, ਨਾ ਬਿਨ ਪਰਖਣ ਦੇ ਤੋੜੀ ਦੀ, ਨਾ ਬਿਨ ਪਰਖਣ ਦੇ ਲਾਈ ਦੀ, ਨਾ ਬਿਨ ਪਰਖਣ ਦੇ ਤੋੜੀ ਦੀ, ਨਾ ਬਿਨ ਪਰਖਣ ਦੇ ਲਾਈ ਦੀ. ਸ਼ਰਮ ਪਰਮ ਨਾ ਵਿਕਰਵੇ, ਕਈ ਯਾਰ ਕਲਾਸੀ ਇੱਕ ਰਵੇ, ਨਾ ਸ਼ਰਮ ਪਰਮ ਨਾ ਵਿਕਰਵੇ, ਕਈ ਯਾਰ ਕਲਾਸੀ ਇੱਕ ਰਵੇ, ਜੇ ਕੋਈ ਵੀ ਆਖੇ ਨਹੀਂ ਪੀਣੀ ਉਸੇ ਪਲ ਬਾਤ ਰੋੜੀ ਦੀ, ਨਾ ਬਿਨ ਪਰਖਣ ਦੇ ਲਾਈ ਦੀ, ਨਾ ਬਿਨ ਪਰਖਣ ਦੇ ਰੋੜੀ ਦੀ, ਨਾ ਬਿਨ ਪਰਖਣ ਦੇ ਲਾਈ ਦੀ. ਸੁਰਮੇ ਤੇ ਚੂੜੇ ਨਾ ਪੂੜਾ ਪਿਆਰ ਹੋਵੇ ਰੰਗ ਕੂੜੇ